ਆਹੁਣ ਪ੍ਰਾਰਥਨਾ ਦੇ ਇੱਕ ਪਲ ਲਈ ਆਪਣੇ ਸਿਰ ਝੁਕਾਈਏ। ਪਰਮ ਕਿਰਪਾਲੂ ਪਿਤਾ, ਅਸੀਂ ਅੱਜ ਸਵੇਰੇ ਇਸ ਭਵਨ ਵਿੱਚ ਆਉਂਦੇ ਇਸ ਮੌਕੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਦਿਨ ਦੇ ਨਤੀਜੇ ਦਾ ਸਾਹਮਣਾ ਕਰ ਰਹੇ ਹਾਂ, ਪਰ ਅਸੀਂ ਇਹ ਨਹੀਂ ਜਾਣਦੇ ਕਿ ਦਿਨ ਨੇ ਆਪਣੇ ਵਿੱਚ ਕੀ ਰੱਖਿਆ ਹੋਇਆ ਹੈ, ਪਰ ਅਸੀਂ ਜਾਣਦੇ ਹਾਂ ਕਿ ਦਿਨ ਕਿਸ ਦੇ ਹੱਥ ਵਿੱਚ ਹੈ। ਇਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਿਸ ਦੇ ਹੱਥ ਵਿੱਚ ਅੱਜ ਅਤੇ ਕੱਲ ਅਤੇ ਅਨੰਤਾ ਹੈ, ਉਹ ਸਾਨੂੰ ਅੱਜ ਆਸ਼ੀਸ਼ ਦੇਵੇਗਾ, ਕਿਉਂਕਿ ਅਸੀਂ ਉਸ ਦੇ ਨਾਮ ਵਿੱਚ ਇਕੱਠੇ ਹੋਏ ਹਾਂ, ਤਾਂ ਜੋ ਅਸੀਂ ਚੰਗੀ ਤਰ੍ਹਾਂ ਜਾਣ ਸਕੀਏ ਕਿ ਉਸ ਦੀ ਸੇਵਾ ਕਰਨ ਲਈ ਕਿਵੇਂ ਜਿਉਣਾ ਹੈ। ਪਿਤਾ, ਸਾਡੀ ਇਹੀ ਮੰਸ਼ਾ ਹੈ। ਪਰਮੇਸ਼ਵਰ, ਜੋ ਸਾਡੇ ਦਿਲਾਂ ਨੂੰ ਜਾਣਦਾ ਹੈ, ਉਹ ਜਾਣਦਾ ਹੈ ਕਿ ਇਹ ਸੱਚ ਹੈ। ਅਸੀਂ ਆਪਣੇ ਆਪ ਨੂੰ ਤੁਹਾਡੇ ਲਈ ਸਮਰਪਿਤ ਕਰਦੇ ਹਾਂ, ਦਿਨ ਦੇ ਅਗਲੇ ਹਿੱਸੇ ਲਈ, ਤੁਹਾਡੀ ਸੇਵਾ ਲਈ, ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਬੈਠ ਜਾਓ, ਤੁਹਾਡਾ ਧੰਨਵਾਦ। ਇੱਥੇ ਇੱਕ ਹੋਰ ਹੈ।
ਗੁੱਡ ਮਾਰਨਿੰਗ visible audience and also invisible audience.
ਸਵੇਰ ਮੁਬਾਰਕ ਪ੍ਰਤੱਖ ਸਰੋਤਿਆਂ ਨੂੰ ਅਤੇ ਦੇਸ਼ ਭਰ ਵਿੱਚ ਅਧਿਕ ਸਰੋਤਿਆਂ ਨੂੰ, ਜਿੱਥੇ ਅਸੀਂ ਅੱਜ ਸਵੇਰ ਜੁੜੇ ਹੋਏ ਹਾਂ। ਇਹ ਮੈਨੂੰ ਇੱਥੇ ਆਉਣ ਦਾ ਅਤੇ ਅੱਜ ਸਵੇਰੇ ਇਸ ਮਹੱਤਵਪੂਰਨ ਵਿਸ਼ੇ ਤੇ ਬੋਲਣ ਦਾ ਬਹੁਤ ਵੱਡਾ ਸਨਮਾਨ ਦਿੰਦਾ ਹੈ। ਪ੍ਰਤੱਖ ਸਰੋਤਿਆਂ ਲਈ ਇਹ ਸੱਚਮੁੱਚ ਥੋੜਾ ਉਲਝਾਉਣ ਵਾਲਾ ਹੈ, ਕਿਉਂਕਿ ਮੇਰੇ ਬਿਲਕੁਲ ਸਾਹਮਣੇ ਪਰਦੇ ਹਨ। ਮੈਨੂੰ ਸੱਜੇ ਅਤੇ ਖੱਬੇ ਪਾਸੇ ਬੋਲਣਾ ਪਵੇਗਾ, ਅਤੇ ਅਧਿਕ ਦਰਸ਼ਕਾਂ ਲਈ ਮੇਰੇ ਸੱਜੇ ਪਾਸੇ ਭਵਨ ਹੈ, ਅਤੇ ਮੇਰੇ ਖੱਬੇ ਪਾਸੇ ਕਸਰਤ ਖਾਨਾ ਵੀ ਹੈ, ਅਤੇ ਮੈਂ ਫਰਸ਼ ਤੇ ਹਾਂ। ਪਰਦੇ ਵਿਚਕਾਰੋਂ ਖੁੱਲੇ ਹਨ, ਮੇਰੇ ਸੱਜੇ ਅਤੇ ਖੱਬੇ ਪਾਸੇ ਨੂੰ ਬਣਾ ਰਹੇ ਹਨ, ਅਤੇ ਅੱਜ ਸਵੇਰੇ ਸਾਡੇ ਕੋਲ ਆਡੀਟੋਰੀਅਮ, ਕਸਰਤ ਖਾਨਾ ਸਭ ਗੁੰਜਾਇਸ਼ ਤੋਂ ਉੱਪਰ ਭਰੇ ਹੋਏ ਹਨ, ਅਤੇ ਚਰਚ ਵੀ, ਚਰਚ ਜੋ ਹੇਠਾਂ 8ਵੀਂ ਅਤੇ ਪੈਨ ਸਟਰੀਟ ਵਿੱਚ ਹੈ, ਅਤੇ ਗੁੰਜਾਇਸ਼ ਤੋਂ ਉੱਪਰ ਵਾਲੀਆਂ ਥਾਵਾਂ ਤੇ ਇਹ ਸੰਦੇਸ਼ ਟੈਲੀਫੋਨ ਤਾਰਾਂ ਰਾਹੀਂ ਉੱਥੇ ਪਹੁੰਚਾਇਆ ਜਾ ਰਿਹਾ ਹੈ। ਅਸੀਂ ਪ੍ਰਭੂ ਵਿੱਚ ਬਹੁਤ ਵਧੀਆ ਸਮਾਂ ਬਿਤਾਇਆ ਹੈ, ਅਤੇ ਅਸੀਂ ਅੱਜ ਸਵੇਰੇ ਇਸ ਸਭਾ ਲਈ ਬਹੁਤ ਉਮੀਦਾਂ ਦੇ ਹੇਠ ਹਾਂ, ਅਤੇ ਹੁਣ ਅੱਜ ਰਾਤ ਇਸ 4 ਦਿਨਾਂ ਦੀ ਮੁਹਿੰਮ ਦੀ ਸਮਾਪਤੀ ਦਾ ਸਮਾਂ ਹੈ। ਅਸੀਂ ਨਿਸ਼ਚਿਤ ਤੌਰ ਤੇ ਇੱਥੇ ਆਉਣ ਲਈ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਜੋ ਆ ਸਕਦੇ ਹਨ। ਅਸੀਂ ਭਰੋਸਾ ਕਰ ਰਹੇ ਹਾਂ ਕਿ ਪ੍ਰਭੂ ਅੱਜ ਰਾਤ ਸਾਨੂੰ ਬਹੁਤ ਹੀ ਅਸਾਧਾਰਨ ਕੰਮ ਕਰਕੇ ਇੱਕ ਮਹਾਨ ਸ਼ਿਖਰ ਪ੍ਰਦਾਨ ਕਰੇਗਾ, ਇੱਥੋਂ ਤੱਕ ਕਿ ਉਹ ਸਾਰੇ ਬਿਮਾਰਾਂ ਨੂੰ ਚੰਗਾ ਕਰੇਗਾ, ਅਤੇ ਉਹ ਮਹਾਨ ਕੰਮ ਕਰੇਗਾ ਜੋ ਉਹ ਹਮੇਸ਼ਾ ਆਮ ਤੌਰ ਤੇ ਕਰਦਾ ਹੈ। ਅਸੀਂ ਸ਼ਾਮ ਲਈ ਵੱਡੀ ਉਮੀਦ ਹੇਠ ਹਾਂ। ਜਨਤਾ ਨੂੰ ਦਿਲੋਂ ਸੱਦਾ ਦਿੱਤਾ ਜਾਂਦਾ ਹੈ, ਹਰ ਕਿਸੇ ਨੂੰ, ਹਰੇਕ ਕਲੀਸਿਆ ਨੂੰ। ਤੁਹਾਨੂੰ ਇੱਕ ਮਸੀਹੀ ਹੋਣ ਦੀ ਵੀ ਲੋੜ ਨਹੀਂ ਹੈ। ਅਸੀਂ ਨਿਸ਼ਚਿਤ ਤੌਰ ਤੇ ਪਾਪੀਆਂ ਨੂੰ ਅੰਦਰ ਆਉਣ ਲਈ ਬੁਲਾ ਰਹੇ ਹਾਂ। ਸਾਡੇ ਵਿਚਕਾਰ ਆ ਕੇ ਬੈਠੋ। ਅਸੀਂ ਉਹਨਾਂ ਨੂੰ ਇਹ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਭੂ ਦਾ ਰਾਹ ਕੀ ਹੈ ਜਿਸ ਨੂੰ ਅਸੀਂ ਜੀ ਸਕੀਏ। ਹੁਣ ਮੈਨੂੰ ਉਮੀਦ ਹੈ ਕਿ ਸਰੋਤੇ ਬੇਚੈਨ ਨਹੀਂ ਹੋਣਗੇ। ਮੈਂ ਪਰਮੇਸ਼ਵਰ ਉੱਤੇ ਭਰੋਸਾ ਕਰਦਾ ਹਾਂ ਕਿ ਮੈਂ ਬੇਚੈਨ ਨਹੀਂ ਹੋਵਾਂਗਾ, ਕਿਉਂਕਿ ਮੇਰੇ ਕੋਲ ਇੱਕ ਬਹੁਤ ਹੀ ਨਿਰਾਲੀ ਰਾਤ ਸੀ, ਬਹੁਤ ਜ਼ਿਆਦਾ ਤਣਾਅ ਸੀ, ਕਿਉਂਕਿ ਮੈਂ ਜਾਣਦਾ ਹਾਂ ਕਿ ਜਿਹੜੀਆਂ ਗੱਲਾਂ ਮੈਂ ਅੱਜ ਸਵੇਰੇ ਆਖਦਾ ਹਾਂ ਉਹ ਨਿਆਂ ਦੇ ਦਿਨ ਮੇਰੇ ਵਿਰੁੱਧ ਰੱਖੀਆਂ ਜਾਣਗੀਆਂ, ਅਤੇ ਮੈਂ ਸੋ ਨਹੀਂ ਸਕਿਆ, ਅਤੇ ਮੈਨੂੰ ਇਹ ਵੀ ਪਤਾ ਹੈ ਕਿ ਜੇ ਮੈਂ ਉਹਨਾਂ ਗੱਲਾਂ ਨੂੰ ਨਹੀਂ ਕਹਾਂਗਾ ਤਾਂ ਇਸ ਨੂੰ ਨਿਆਂ ਦੇ ਦਿਨ ਮੇਰੇ ਵਿਰੁੱਧ ਰੱਖਿਆ ਜਾਵੇਗਾ। ਇਸ ਲਈ ਇਹ ਇਸ ਨੂੰ ਮੇਰੇ ਲਈ ਮੁਸ਼ਕਿਲ ਬਣਾ ਦਿੰਦਾ ਹੈ। ਤੁਸੀਂ ਇਸ ਦੀ ਵਿਆਖਿਆ ਨਹੀਂ ਕਰ ਸਕਦੇ। ਹੁਣ ਅੱਜ ਸਵੇਰੇ ਉਹ ਮਹਾਨ ਵਿਸ਼ਾ ਵਿਆਹ ਅਤੇ ਤਲਾਕ ਹੈ ਜਿਸ ਬਾਰੇ ਅਸੀਂ ਚਰਚਾ ਕਰਨੀ ਹੈ। ਉਹ ਵਜ੍ਹਾ ਜਿਸ ਕਰਕੇ ਮੈਂ ਇਸ ਨੂੰ ਐਤਵਾਰ ਸਕੂਲ ਵਿੱਚ ਲਿਆ ਹੈ, ਉਹ ਹੈ ਕਿ ਅਸੀਂ ਇਸ ਬਾਰੇ ਗੱਲ ਕਰ ਸਕੀਏ ਅਤੇ ਆਪਣਾ ਸਮਾਂ ਲੈ ਸਕੀਏ। ਇਸ ਤੇ ਉਪਦੇਸ਼ ਦੇਣ ਦੀ ਬਜਾਏ ਇਹ ਤਾਂ ਲਿਖਤਾਂ ਵਿੱਚੋਂ ਇੱਕ ਸਿੱਖਿਆ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਸੇਵਕ ਜਾਂ ਸੇਵਕ ਲੋਕ ਕਿਸੇ ਵੀ ਥਾਂ, ਜੇ ਟੇਪ ਕਦੇ ਉਹਨਾਂ ਦੇ ਹੱਥ ਵਿੱਚ ਆ ਜਾਵੇ, ਜੇਕਰ ਅਸੀਂ ਇਸ ਟੇਪ ਨੂੰ ਜਾਰੀ ਕਰਦੇ ਹਾਂ, ਮੈਨੂੰ ਨਹੀਂ ਪਤਾ ਕਿ ਕਲੀਸਿਆ ਇਸ ਬਾਰੇ ਕੀ ਕਰੇਗੀ। ਮੈਂ ਭਾਈ ਫ੍ਰੈਡ ਨੂੰ ਇਸ ਟੇਪ ਨੂੰ ਜਾਰੀ ਕਰਨ ਤੋਂ ਪਹਿਲਾਂ ਕਲੀਸਿਆ ਦੇ ਬੋਰਡ ਨੂੰ ਮਿਲਣ ਲਈ ਕਹਿ ਰਿਹਾ ਹਾਂ, ਅਤੇ ਤੁਹਾਨੂੰ ਦੇਸ਼ ਭਰ ਦੇ ਲੋਕਾਂ ਲਈ ਜਿਨ੍ਹਾਂ ਕੋਲ ਟੇਪ ਰਿਕਾਰਡਰ ਦੀ ਸੁਵਿਧਾ ਹੈ, ਕਿਰਪਾ ਕਰਕੇ ਟੇਪ ਨੂੰ ਬਾਹਰ ਨਾ ਆਉਣ ਦਿਓ ਜਦੋਂ ਤੱਕ ਇਸ ਬਾਰੇ ਤੁਸੀਂ ਭਾਈ ਸੋਥਮੈਨ ਤੋਂ ਨਹੀਂ ਸੁਣਦੇ। ਤੇ ਹੁਣ ਜੇ ਇਸ ਨੂੰ ਜਾਰੀ ਕਰ ਦਿੱਤਾ ਗਿਆ ਅਤੇ ਮੇਰੇ ਸੇਵਕ ਭਰਾਵਾਂ ਵਿੱਚੋਂ ਕੋਈ ਵੀ ਜਾਂ ਕਿਤੇ ਵੀ ਕੋਈ ਮਸੀਹੀ ਜੋ ਉਹਨਾਂ ਗੱਲਾਂ ਨਾਲ ਅਸਹਿਮਤ ਹੋਵੇਗਾ ਜੋ ਮੈਂ ਇਸ ਵਿਸ਼ੇ ਬਾਰੇ ਕਹਿ ਰਿਹਾ ਹਾਂ, ਮੈਨੂੰ ਭਰੋਸਾ ਹੈ ਕਿ ਤੁਸੀਂ ਇਸ ਦੀ ਆਲੋਚਨਾ ਨਹੀਂ ਕਰੋਗੇ ਜੇ ਤੁਸੀਂ ਇਸ ਨੂੰ ਉਸ ਤਰੀਕੇ ਨਾਲ ਨਹੀਂ ਸਮਝਦੇ ਜਿਸ ਤਰ੍ਹਾਂ ਮੈਂ ਇਸ ਨੂੰ ਸਿਖਾਉਂਦਾ ਹਾਂ ਤਾਂ ਖੈਰ ਇਹ ਤੁਹਾਡਾ ਅਧਿਕਾਰ ਹੈ। ਤੁਸੀਂ ਇੱਕ ਸੇਵਕ ਹੋ, ਇੱਕ ਚਰਵਾਹੇ ਹੋ, ਅਤੇ ਮੈਂ ਕਿਸੇ ਵੀ ਚੀਜ਼ ਦਾ ਸਤਿਕਾਰ ਕਰਦਾ ਹਾਂ ਜੋ ਤੁਸੀਂ ਵਿਸ਼ਵਾਸ ਕਰਦੇ ਹੋ। ਇਸ ਬਾਰੇ ਦੋ ਮਹਾਨ ਵਿਚਾਰਧਾਰਾ ਹਨ। ਜੇਕਰ ਦੋ ਸਵਾਲ ਹਨ ਤਾਂ ਇਹ ਹੈ ਕਿ ਉਹਨਾਂ ਵਿੱਚੋਂ ਇੱਕ ਸਹੀ ਹੈ ਜਾਂ ਉਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਇਸ ਲਈ ਅਸੀਂ ਇਸ ਨੂੰ ਸੁਲਝਾਉਣ ਲਈ ਅੱਜ ਸਵੇਰੇ ਪਰਮੇਸ਼ਵਰ ਦੇ ਵਚਨ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਲਈ ਜੇ ਇਹ ਬਾਈਬਲ ਦਾ ਸਵਾਲ ਹੈ ਤਾਂ ਬਾਈਬਲ ਵਿੱਚ ਜ਼ਰੂਰ ਇਸ ਦਾ ਜਵਾਬ ਵੀ ਹੈ। ਇਸ ਨੂੰ ਲੈਣ ਤੋਂ ਪਹਿਲਾਂ, ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਸਗੋਂ ਇਸ ਤੋਂ ਪਹਿਲਾਂ ਕਿ ਮੈਂ ਵਚਨ ਉੱਤੇ ਪ੍ਰਾਰਥਨਾ ਕਰਾਂ, ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ। ਜੇ ਤੁਸੀਂ ਖਾਸ ਕਰਕੇ ਮਸੀਹ ਹੋ, ਜੋ ਮੈਂ ਚਾਹੁੰਦਾ ਹਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਸਵੇਰੇ ਮੇਰੇ ਲਈ ਪ੍ਰਾਰਥਨਾ ਕਰੋ, ਅਤੇ ਸਾਰੇ ਅਣਦੇਖੇ ਸਰੋਤਿਆਂ ਵਿੱਚ ਜੋ ਅੱਜ ਸਵੇਰੇ ਸੁਣ ਰਹੇ ਹਨ, ਮੇਰੇ ਲਈ ਪ੍ਰਾਰਥਨਾ ਕਰੋ, ਕਿਉਂਕਿ ਮੈਂ ਇਮਾਨਦਾਰ ਅਤੇ ਸੱਚਾ ਹੋਣਾ ਚਾਹੁੰਦਾ ਹਾਂ। ਇਹ ਬਿਆਨ ਦਿੰਦੇ ਹੋਏ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੇ ਕੇਵਲ ਇੱਕ ਹੀ ਵਿਅਕਤੀ ਇਸ ਗੱਲ ਨੂੰ ਇਸ ਤਰ੍ਹਾਂ ਫੜ ਲਵੇ ਜਿਵੇਂ ਜੀਵਨ ਅਤੇ ਮੌਤ ਦੇ ਵਿਚਕਾਰ ਹੈ। ਇੱਥੇ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਸ਼ਵਾਸ ਕਰਦੇ ਹੋਏ ਚਲੇ ਜਾਣਗੇ, ਬੇਸ਼ੱਕ ਤੁਹਾਡੇ ਵਿੱਚੋਂ ਬਹੁਤ ਸਾਰੇ ਸ਼ਾਇਦ ਨਹੀਂ ਕਰਨਗੇ, ਪਰ ਮੈਂ ਜਾਣਦਾ ਹਾਂ ਮੇਰੀ ਸੇਵਕਾਈ ਵਿੱਚ ਅਜਿਹੇ ਲੋਕ ਹਨ ਜੋ ਮੈਨੂੰ ਸੁਣਨ ਲਈ ਆਉਂਦੇ ਹਨ ਅਤੇ ਸੁਣਦੇ ਹਨ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ, ਅਤੇ ਉਹ ਅੱਜ ਸਵੇਰੇ ਇੱਥੇ ਬੈਠੇ ਹਨ। ਕੁਝ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਸੰਯੁਕਤ ਰਾਜ, ਕੈਨੇਡਾ ਅਤੇ ਸਮੁੰਦਰਾਂ ਤੋਂ ਪਾਰ ਬੈਠੇ ਹਨ, ਅਤੇ ਤੁਸੀਂ ਉਸ ਤਣਾਅ ਦੀ ਕਲਪਨਾ ਕਰ ਸਕਦੇ ਹੋ ਜੋ ਇਹ ਤੁਹਾਡੇ ਉੱਤੇ ਪਾਉਂਦਾ ਹੈ, ਇਹ ਜਾਣਦੇ ਹੋਏ ਕਿ ਉਸ ਮਨੁੱਖ ਦੀ ਅਨੰਤ ਮੰਜ਼ਿਲ ਤੁਹਾਡੇ ਹੱਥਾਂ ਵਿੱਚ ਹੈ ਕਿਉਂਕਿ ਉਹ ਤੁਹਾਡੀਆਂ ਗੱਲਾਂ ਨੂੰ ਲੈਣ ਜਾ ਰਿਹਾ ਹੈ। ਇਸ ਲਈ ਪਰਮੇਸ਼ਵਰ ਮੇਰੇ ਤੋਂ ਇਸ ਦਾ ਜਵਾਬ ਮੰਗੇਗਾ, ਅਤੇ ਮੈਂ ਇਸ ਨੂੰ ਓਨੀ ਹੀ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਹਾਂ ਜਿੰਨਾ ਮੈਂ ਕਰ ਸਕਦਾ ਹਾਂ। ਹੁਣ ਮੈਂ ਆਪਣੀਆਂ ਭੈਣਾਂ ਤੋਂ ਪੁੱਛਦਾ ਹਾਂ, ਅਤੇ ਮੈਂ ਆਪਣੇ ਕੁਝ ਸ਼ਬਦਾਂ ਨੂੰ ਬਦਲਿਆ ਤਾਂ ਜੋ ਮੈਂ ਉਹਨਾਂ ਦੇ ਸਾਹਮਣੇ ਬੋਲ ਸਕਾਂ। ਬਿੱਲੀ ਨੇ ਆਪਣੀ ਜੇਬ ਵਿੱਚ ਰੱਖੀਆਂ ਹੋਈਆਂ ਅੱਜ ਸਵੇਰੇ ਕੁਝ ਚੀਜ਼ਾਂ ਹਨ ਜੋ ਇੱਕ ਰਲੇ ਮਿਲੇ ਝੁੰਡ ਵਿੱਚ ਨਹੀਂ ਬੋਲੀਆਂ ਜਾ ਸਕਦੀਆਂ, ਅਤੇ ਕੁਝ ਹਨ ਜੋ ਮੈਂ ਸ਼ਾਇਦ ਬੋਲ ਵੀ ਦਿਆਂਗਾ। ਤੁਹਾਨੂੰ ਇਹ ਸਮਝਣਾ ਪਵੇਗਾ, ਇਸ ਨੂੰ ਇਸ ਤਰ੍ਹਾਂ ਲੈਣਾ ਪਵੇਗਾ ਜਿਵੇਂ ਤੁਸੀਂ ਆਪਣੇ ਭਰਾ ਤੋਂ ਸੁਣ ਰਹੇ ਹੋ। ਜਦ ਤੁਸੀਂ ਡਾਕਟਰ ਦੇ ਦਫ਼ਤਰ ਵਿੱਚ ਬੈਠਦੇ ਹੋ ਅਤੇ ਉਸਦੀ ਗੱਲ ਸੁਣਦੇ ਹੋ, ਉਸਨੇ ਤੁਹਾਨੂੰ ਬਹੁਤ ਸਪਸ਼ਟ ਸ਼ਬਦਾਂ ਵਿੱਚ ਦੱਸਣਾ ਹੁੰਦਾ ਹੈ। ਤੁਹਾਡੇ ਵਿੱਚੋਂ ਕੁਝ ਜਵਾਨ ਔਰਤਾਂ ਅਤੇ ਨੌਜਵਾਨ ਆਦਮੀ ਹਨ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਦਾ ਗਲਤ ਮਤਲਬ ਕੱਢੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਸ਼ਵਾਸ ਕਰੋ ਅਤੇ ਬਸ ਚੁੱਪ ਕਰਕੇ ਬੈਠੇ ਰਹੋ। ਯਾਦ ਰੱਖੋ, ਸੱਚ ਨੂੰ ਸੱਚ ਹੀ ਬਿਆਨ ਕਰਨਾ ਪੈਂਦਾ ਹੈ। ਹੁਣ ਕੋਈ ਸ਼ੱਕ ਨਹੀਂ, ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਉਸ ਨਾਲ ਅਸਹਿਮਤ ਹੋਣਗੇ ਜੋ ਕਿਹਾ ਜਾਵੇਗਾ, ਪਰ ਮੈਂ ਤੁਹਾਨੂੰ ਬਾਈਬਲ ਦੁਆਰਾ ਇਸ ਨੂੰ ਸਾਬਤ ਕਰ ਦਿਆਂਗਾ। ਫਿਰ ਮੈਂ ਵਿਸ਼ਵਾਸ ਕਰਦਾ ਹਾਂ ਜੇ ਤੁਸੀਂ ਸਿਰਫ ਆਦਰ ਨਾਲ ਸੁਣੋਗੇ, ਫਿਰ ਤੁਹਾਡੇ ਕੋਲ ਇਸ ਬਾਰੇ ਬਿਹਤਰ ਸਮਝ ਹੋਵੇਗੀ ਕਿ ਮੈਂ ਸ਼ੁਰੂ ਤੋਂ ਲੈ ਕੇ ਅੰਤ ਤੀਕ ਕਿਸ ਚੀਜ਼ ਉੱਤੇ ਹਥੌੜਾ ਮਾਰਿਆ ਸੀ। ਮੈਨੂੰ ਵਿਸ਼ਵਾਸ ਹੈ ਕਿ ਇਹ ਗੱਲ ਇਸ ਨੂੰ ਸਪਸ਼ਟ ਕਰ ਦੇਵੇਗੀ, ਅਤੇ ਮੈਨੂੰ ਭਰੋਸਾ ਹੈ ਕਿ ਇਹ ਕਰੇਗੀ। ਅਸੀਂ ਇਸ ਤੇ ਥੋੜਾ ਲੰਮਾ ਸਮਾਂ, ਡੇਢ ਘੰਟਾ ਜਾਂ ਸ਼ਾਇਦ ਜ਼ਿਆਦਾ ਲੈ ਸਕਦੇ ਹਾਂ। ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿੰਨਾ ਸਮਾਂ ਲੱਗੇਗਾ। ਹੁਣ ਦੁਬਾਰਾ ਮੈਂ ਕਹਿਣਾ ਚਾਹਾਂਗਾ ਕਿ ਇਸ ਸਮੇਂ ਵਿੱਚ ਇਹ ਜਾਣਦੇ ਹੋਏ ਕਿ ਲੋਕ ਤੁਹਾਡੇ ਸ਼ਬਦਾਂ ਨੂੰ ਪਕੜਦੇ ਹਨ, ਉਹ ਆਪਣੇ ਪਾਸਟਰ ਦੀ ਗੱਲ ਨੂੰ ਪਕੜਦੇ ਹਨ, ਅਤੇ ਬੇਸ਼ੱਕ ਮੈਂ ਇੱਕ ਪਾਸਟਰ ਰਿਹਾ ਹਾਂ, ਉਹ ਇੱਕ ਪਾਸਟਰ ਦੇ ਸ਼ਬਦਾਂ ਨੂੰ ਫੜੀ ਰੱਖਦੇ ਹਨ, ਬਿਲਕੁਲ ਜਿਵੇਂ ਮੌਤ ਅਤੇ ਜੀਵਨ ਦੇ ਵਿਚਕਾਰ ਦੀ ਗੱਲ ਹੋਵੇ। ਉਹ ਆਪਣੇ ਪਾਸਟਰ ਦੇ ਸ਼ਬਦਾਂ ਨੂੰ ਫੜੀ ਰੱਖਦੇ ਹਨ ਜਿਵੇਂ ਇਹ ਮੌਤ ਅਤੇ ਜੀਵਨ ਦੇ ਵਿਚਕਾਰ ਦੀ ਗੱਲ ਹੋਵੇ, ਅਤੇ ਬੇਸ਼ੱਕ ਪਾਸਟਰ ਉਹ ਸਭ ਕਰ ਰਿਹਾ ਹੈ ਜੋ ਜਾਣਦਾ ਹੈ ਕੀ ਕਰਨਾ ਹੈ। ਉਹ ਆਪਣੇ ਲੋਕਾਂ ਨੂੰ ਬਿਲਕੁਲ ਉਸੇ ਤਰ੍ਹਾਂ ਸਿਖਾ ਰਿਹਾ ਹੈ ਜਿਵੇਂ ਉਸ ਨੂੰ ਸੈਮੀਨਾਰ ਵਿੱਚ ਸਿਖਾਇਆ ਗਿਆ ਸੀ, ਕੋਈ ਸ਼ੱਕ ਨਹੀਂ। ਪਰ ਜੋ ਕੁਝ ਵੀ ਜਾਜਕ ਹੋਰ ਵੱਖਰੇ ਵੱਖਰੇ ਧਰਮਾਂ ਵਿੱਚ ਉਹਨਾਂ ਕੋਲ ਜਾਜਕ ਹੁੰਦੇ ਹਨ, ਬੇਸ਼ੱਕ ਪਾਸਟਰ ਇੱਕ ਜਾਜਕ ਹੈ, ਉਹ ਇੱਕ ਵਿਚੋਲਾ ਹੈ। ਇਸ ਲਈ ਜੇ ਜਾਜਕ ਉਹ ਸਭ ਜੋ ਉਸ ਨੂੰ ਸੈਮੀਨਾਰ ਅਤੇ ਮੱਠਾਂ ਵਿੱਚ ਸਿਖਾਇਆ ਜਾਂਦਾ ਹੈ, ਉਹ ਡੂੰਘੀ ਇਮਾਨਦਾਰੀ ਵਾਲਾ ਆਦਮੀ ਉਹੀ ਦੱਸ ਰਿਹਾ ਹੈ ਜੋ ਉਸ ਨੂੰ ਸਿਖਾਇਆ ਗਿਆ ਹੈ, ਠੀਕ ਹੈ। ਫਿਰ ਮੇਰੇ ਕੋਲ ਕੋਈ ਧਾਰਮਿਕ ਸੰਸਥਾਨ ਜਾਂ ਮੱਠ ਦਾ ਤਜਰਬਾ ਨਹੀਂ ਹੈ, ਅਤੇ ਇਸ ਦੇ ਵਿਰੁੱਧ ਕੁਝ ਵੀ ਨਹੀਂ ਹੈ, ਪਰ ਮੇਰੀ ਜ਼ਿੰਦਗੀ ਬਹੁਤ ਅਜੀਬ ਰਹੀ ਹੈ। ਮੈਨੂੰ ਉਦੋਂ ਬੁਲਾਇਆ ਗਿਆ ਸੀ ਜਦੋਂ ਮੈਂ ਇੱਕ ਛੋਟਾ ਲੜਕਾ ਸੀ। ਇਸ ਵਿੱਚ ਇੱਕ ਪ੍ਰਤੱਖ ਸੁਣਨਯੋਗ ਚਿੰਨ੍ਹ ਸੀ ਜੋ ਮੈਨੂੰ ਦਿੱਤਾ ਗਿਆ ਸੀ, ਇੱਕ ਝਾੜੀ ਵਿੱਚ ਇੱਕ ਅੱਗ ਦਾ ਥੰਮ, 7 ਸਾਲਾਂ ਦੀ ਉਮਰ ਵਿੱਚ, ਬਿਲਕੁਲ ਇੱਥੇ ਯੂਟਿਕਾ ਪਾਈਕ ਵਿੱਚ। ਮੇਰੇ ਪਿਤਾ ਸ਼੍ਰੀਮਾਨ ਓ ਐਚ ਵਾਥਨ ਲਈ ਕੰਮ ਕਰ ਰਹੇ ਸਨ, ਜਿਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ। ਤੁਸੀਂ ਕਿਤਾਬ ਪੜ੍ਹੀ ਹੈ, ਤੁਸੀਂ ਕਹਾਣੀ ਜਾਣਦੇ ਹੋ। ਨਦੀ ਦੇ ਕੋਲ ਫਿਰ ਇਹ ਲੋਕਾਂ ਦੇ ਸਾਹਮਣੇ ਪ੍ਰਤੱਖ ਰੂਪ ਵਿੱਚ ਪ੍ਰਗਟ ਹੋਇਆ ਸੀ। ਹੁਣ ਇਸ ਦੀ ਤਸਵੀਰ ਕਈ ਵਾਰ ਲਈ ਗਈ ਹੈ। ਇਹ ਵਾਸ਼ਿੰਗਟਨ DC ਵਿੱਚ ਇੱਕ ਕਾਪੀਰਾਈਟ ਦੇ ਰੂਪ ਵਿੱਚ ਧਾਰਮਿਕ ਹਾਲਾਤ ਆਰਟ ਵਿੱਚ ਲੱਗੀ ਹੋਈ ਹੈ। ਇੱਕੋ ਇੱਕ ਅਲੌਕਿਕ ਚੀਜ਼ ਜਿਸ ਦੀ ਤਸਵੀਰ ਵਿਗਿਆਨਕ ਤੌਰ ਤੇ ਸਾਬਿਤ ਕੀਤੀ ਗਈ ਹੈ। ਅੱਗ ਦਾ ਉਹੀ ਥੰਮ ਹਰ ਤਰੀਕੇ ਨਾਲ ਬਿਲਕੁਲ ਉਸ ਵਰਗਾ ਰੂਪ ਜੋ ਇਸਰਾਇਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਆਤਮਾ ਦੇ ਰੂਪ ਵਿੱਚ ਪਰਮੇਸ਼ਵਰ ਦੇ ਪੁੱਤਰ ਵਿੱਚ ਯਿਸੂ ਮਸੀਹ ਹੈ, ਕਿਉਂਕਿ ਜਦੋਂ ਪਹਿਲੀ ਵਾਰ ਆਇਆ ਤਾਂ ਉਸ ਨੂੰ ਮਨੁੱਖ ਦਾ ਪੁੱਤਰ ਕਿਹਾ ਗਿਆ ਸੀ। ਹੁਣ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਕਿਹਾ ਜਾਂਦਾ ਹੈ। 1000 ਸਾਲਾ ਰਾਜ ਵਿੱਚ ਉਹ ਦਾਊਦ ਦਾ ਪੁੱਤਰ ਅਖਵਾਏਗਾ। ਉਹ ਮਨੁੱਖ ਦਾ ਪੁੱਤਰ ਇੱਕ ਨਬੀ ਬਣ ਕੇ ਆਇਆ, ਜਿਵੇਂ ਉਸਦੇ ਬਾਰੇ ਬੋਲਿਆ ਗਿਆ ਸੀ। ਹੁਣ ਉਹ ਅਲੌਕਿਕ ਰੂਪ ਵਿੱਚ ਪਰਮੇਸ਼ਵਰ ਦਾ ਪੁੱਤਰ ਹੈ। ਆਉਣ ਵਾਲੇ ਮਹਾਨ 1000 ਸਾਲ ਦੇ ਰਾਜ ਵਿੱਚ ਉਹ ਦਾਊਦ ਦਾ ਪੁੱਤਰ ਹੋਵੇਗਾ, ਦਾਊਦ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਵੇਗਾ। ਜਿਵੇਂ ਬਾਈਬਲ ਦੇ ਪੜ੍ਹਨ ਵਾਲੇ ਜਾਣਦੇ ਹਨ ਕਿ ਪਰਮੇਸ਼ਵਰ ਦਾ ਦਾਊਦ ਲਈ ਇੱਕ ਵਾਅਦਾ ਹੈ, ਉਹ ਆਪਣੇ ਪੁੱਤਰ ਨੂੰ ਆਪਣੇ ਸਿੰਘਾਸਨ ਉੱਤੇ ਬਿਠਾਉਣ ਲਈ ਉੱਚਾ ਕਰੇਗਾ। ਹੁਣ ਇੱਕ ਅਜੀਬ ਨਿਰਾਲੀ ਸੇਵਕਾਈ ਵਿੱਚ ਮੈਨੂੰ ਪਰਮੇਸ਼ਵਰ ਤੋਂ ਲੈ ਕੇ ਇੱਕ ਸ਼ੈਤਾਨ ਤੱਕ ਹਰੇਕ ਨਾਮ ਨਾਲ ਬੁਲਾਇਆ ਗਿਆ ਹੈ। ਇਹ ਬਸ ਹਮੇਸ਼ਾ ਇਸੇ ਤਰ੍ਹਾਂ ਹੁੰਦਾ ਹੈ। ਕੈਥੋਲਿਕ ਕਲੀਸਿਯਾ ਦੇ ਇਸ ਪ੍ਰਧਾਨ ਬਿਸ਼ਪ ਨੇ ਉਸ ਰਾਤ ਮੈਨੂੰ ਚਰਚਾ ਵਿੱਚ ਇਹੀ ਕਿਹਾ ਸੀ। ਉਸਨੇ ਕਿਹਾ, ਭਾਈ ਬ੍ਰਣਮ, ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਆਪ ਬਾਰੇ ਲਿਖਤਾਂ ਵਿੱਚ ਸਪਸ਼ਟ ਤੌਰ ਤੇ ਦੱਸਿਆ ਸੀ, ਜਿਵੇਂ ਯਸ਼ਾਇਆ ਨਬੀ ਦੁਆਰਾ ਕਿਹਾ ਗਿਆ ਸੀ। ਉਸਨੇ ਕਿਹਾ, ਤੁਹਾਡੀ ਸੇਵਕਾਈ ਕਲੀਸਿਯਾ ਵਿੱਚ ਸਪਸ਼ਟ ਤੌਰ ਤੇ ਪਛਾਣੀ ਜਾਂਦੀ ਹੈ। ਉਸਨੇ ਕਿਹਾ, ਲੂਥਰਨ ਬਾਈਬਲ ਵਿੱਚ ਹਨ। ਉਸਨੇ ਕਿਹਾ, ਲੂਥਰਨ ਲੂਥਰ ਨੂੰ ਜਾਣਦੇ ਹਨ, ਵੈਜ਼ਲੀ ਵਾਲੇ ਵੈਜ਼ਲੀ ਨੂੰ ਜਾਣਦੇ ਹਨ, ਪਰ ਪੈਂਟੀਕੋਸਟਲਾਂ ਬਾਰੇ ਕੀ ਹੈ? ਕਿਆ ਉਹ ਭਟਕ ਰਹੇ ਹਨ? ਉਹ ਨਹੀਂ ਜਾਣਦੇ ਕਿ ਕਿੱਥੇ ਜਾਣਾ ਹੈ। ਅਤੇ ਮੈਂ ਕਿਹਾ, ਸ਼੍ਰੀਮਾਨ, ਮੈਂ ਇਸ ਦੀ ਕਦਰ ਕਰਦਾ ਹਾਂ। ਇਹ ਉਹ ਸਮਾਂ ਸੀ ਜਦੋਂ ਆਤਮਾ ਉਸ ਔਰਤ ਉੱਤੇ ਉਤਰਿਆ। ਉਸਨੇ ਮੈਨੂੰ ਕਦੇ ਨਹੀਂ ਦੇਖਿਆ ਸੀ, ਉਹੀ ਗੱਲਾਂ ਬੋਲੀਆਂ ਅਤੇ ਪਛਾਣੀਆਂ। ਹੁਣ ਇਮਾਨਦਾਰੀ ਨਾਲ ਇਸ ਸੰਦੇਸ਼ ਨੂੰ ਪ੍ਰਚਾਰ ਕਰਨ ਤੋਂ ਪਹਿਲਾਂ ਮੈਂ ਅੱਜ ਸਵੇਰੇ ਇਹ ਕਹਿ ਦਿੰਦਾ ਹਾਂ। ਮੈਂ ਉਸ ਨੂੰ ਕਿਹਾ, ਸ਼੍ਰੀਮਾਨ, ਮੈਂ ਨਹੀਂ ਕਹਿ ਸਕਦਾ, ਇਹ ਕਹਿਣਾ ਬਹੁਤ ਵੱਡੀ ਗੱਲ ਹੈ, ਅਜਿਹਾ ਲੱਗਦਾ ਹੈ, ਪਰ ਇੱਕ ਚੀਜ਼ ਜੋ ਮੈਂ ਜਾਣਦਾ ਹਾਂ ਕਿ ਇੱਥੇ ਕੁਝ ਹੋਇਆ ਹੈ, ਯਕੀਨੀ ਤੌਰ ਤੇ ਇਹ ਸਾਰੀਆਂ ਚੀਜ਼ਾਂ ਬਸ ਇਹ ਵਿਗਿਆਨਕ ਤੌਰ ਤੇ ਸਾਬਤ ਹੋਈਆਂ ਹਨ ਅਤੇ ਦੁਨੀਆ ਭਰ ਵਿੱਚ ਪ੍ਰਮਾਣਿਤ ਹੋਈਆਂ ਹਨ। ਇਹ ਸਿਰਫ ਇੱਕ ਭਰਮ ਨਹੀਂ ਹੋ ਸਕਦਾ, ਇਹ ਸੱਚ ਹੈ। ਇਹ ਕੀ ਹੈ? ਮੈਨੂੰ ਕਹਿਣ ਦਿਓ। ਇਕਬਾਲੀਆ ਤੌਰ ਤੇ ਅੱਜ ਸਵੇਰੇ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਨਹੀਂ ਜਾਣਦਾ ਅਤੇ ਮੈਂ ਕੋਈ ਵੀ ਕਦਮ ਚੁੱਕਣ ਦੀ ਹਿੰਮਤ ਨਹੀਂ ਕਰਾਂਗਾ ਜਦੋਂ ਤੱਕ ਮੈਂ ਉਸ ਤੋਂ ਨਹੀਂ ਸੁਣਦਾ ਜਿਸ ਨੇ ਮੇਰੇ ਨਾਲ ਅਤੀਤ ਵਿੱਚ ਗੱਲ ਕੀਤੀ ਹੈ ਅਤੇ ਮੈਨੂੰ ਇਹ ਗੱਲਾਂ ਦੱਸੀਆਂ। ਯਾਦ ਰੱਖੋ, ਸਾਡੇ ਪ੍ਰਭੂ ਯਿਸੂ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪਰਮੇਸ਼ਵਰ ਦੇ ਪੁੱਤਰ ਕਰਕੇ ਨਹੀਂ ਦੱਸਿਆ। ਉਸਨੇ ਕਿਹਾ, ਤੁਸੀਂ ਕਿਹਾ ਸੀ ਕਿ ਮੈਂ ਸੀ, ਮੈਂ ਇਸ ਲਈ ਪੈਦਾ ਹੋਇਆ ਸੀ ਅਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ, ਪਰ ਉਸਨੇ ਕਦੇ ਵੀ ਆਪਣੇ ਆਪ ਦੀ ਪਛਾਣ ਨਹੀਂ ਦੱਸੀ। ਹੁਣ ਉਹੀ ਅੱਗ ਦਾ ਥੰਮ ਸੀ ਜੋ ਇਸਰਾਇਲ ਦੇ ਬੱਚਿਆਂ ਦੀ ਅਗਵਾਈ ਕਰਦਾ ਸੀ, ਉਹ ਆਤਮਾ ਦੇ ਰੂਪ ਵਿੱਚ ਪ੍ਰਭੂ ਯਿਸੂ ਮਸੀਹ ਸੀ। ਤੁਸੀਂ ਵਿਸ਼ਵਾਸ ਕਰਦੇ ਹੋ? ਲੋਗੋਸ ਜੋ ਪਰਮੇਸ਼ਵਰ ਤੋਂ ਬਾਹਰ ਨਿਕਲਿਆ ਸੀ ਅਤੇ ਫਿਰ ਜਦੋਂ ਧਰਤੀ ਉੱਤੇ ਸੀ, ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਤੇ ਮੈਂ ਪਰਮੇਸ਼ਵਰ ਕੋਲ ਜਾਂਦਾ ਹਾਂ। ਅਸੀਂ ਸਾਰੇ ਇਹ ਜਾਣਦੇ ਹਾਂ। ਉਸ ਦੀ ਮੌਤ, ਦਫ਼ਨਾਉਣ ਅਤੇ ਪੁਨਰਉਥਾਨ ਤੋਂ ਬਾਅਦ ਤਰਸੂਸ ਦਾ ਸਲੂਸ ਦਮਿਸਕ ਦੇ ਸਫ਼ਰ ਤੇ ਸੀ, ਮਸੀਹ ਦੇ ਲੋਕਾਂ ਨੂੰ ਸਤਾਉਣ ਦੇ ਲਈ, ਕਿਉਂਕਿ ਉਹ ਉਹਨਾਂ ਗੱਲਾਂ ਦੇ ਉਲਟ ਗੱਲਾਂ ਸਿਖਾ ਰਹੇ ਸਨ ਜੋ ਉਸ ਨੂੰ ਸਿਖਾਈਆਂ ਗਈਆਂ ਸਨ। ਉਹ ਇੱਕ ਮਹਾਨ ਯੋਧਾ ਸੀ। ਉਸਨੇ ਗਮਲੀਏਲ ਦੇ ਖੇਡ ਸਿੱਖਿਆ ਲਈ ਸੀ, ਜੋ ਉਸ ਦਿਨ ਦੇ ਉੱਤਮ ਅਧਿਆਪਕਾਂ ਵਿੱਚੋਂ ਇੱਕ ਸੀ। ਉਹਨਾਂ ਦੇ ਸਕੂਲ ਵਿੱਚ, ਉਹਨਾਂ ਦੇ ਮੱਠ ਵਿੱਚ ਉਹ ਇੱਕ ਮਹਾਨ ਆਦਮੀ ਅਤੇ ਕਲੀਸਿਯਾ ਦਾ ਅਧਿਕਾਰੀ ਸੀ। ਇਹ ਹੋਇਆ ਕਿ ਇੱਕ ਵੱਡੀ ਜੋਤ ਨੇ ਅੱਗ ਦੇ ਥੰਮ ਦੇ ਰੂਪ ਵਿੱਚ ਉਸ ਨੂੰ ਹੇਠਾਂ ਡੇਕ ਦਿੱਤਾ। ਦੁਪਹਿਰ ਦੇ ਵੇਲੇ ਇੱਕ ਆਵਾਜ਼ ਨੇ ਕਿਹਾ, ਸਲੂਸ, ਸਲੂਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਹੁਣ ਜੇ ਤੁਸੀਂ ਧਿਆਨ ਦਿਓ, ਜਦੋਂ ਪੌਲੁਸ ਸਲੂਸ ਉੱਠਿਆ, ਉਸਨੇ ਕਿਹਾ, ਪ੍ਰਭੂ, ਤੂੰ ਕੌਣ ਹੈ? ਉਹ ਲੜਕਾ ਇੱਕ ਯਹੂਦੀ ਹੋਣ ਕਰਕੇ ਕਿਸੇ ਨੂੰ ਐਵੇਂ ਹੀ ਪ੍ਰਭੂ ਨਹੀਂ ਕਹੇਗਾ ਜਦ ਤੱਕ ਉਹ ਨਹੀਂ ਜਾਣਦਾ ਕਿ ਇਹ ਪ੍ਰਭੂ ਦਾ ਪ੍ਰਤੀਕ ਨਹੀਂ ਹੈ। ਇਸ ਲਈ ਉਹ ਅੱਗ ਦਾ ਥੰਮ ਉਹੀ ਥੰਮ ਸੀ, ਜਿਵੇਂ ਯਿਸੂ ਨੇ ਕਿਹਾ ਸੀ, ਮੈਂ ਪਰਮੇਸ਼ਵਰ ਕੋਲ ਜਾਂਦਾ ਹਾਂ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਅਤੇ ਮੈਂ ਪਰਮੇਸ਼ਵਰ ਕੋਲ ਵਾਪਸ ਜਾਂਦਾ ਹਾਂ। ਉੱਥੇ ਦੁਬਾਰਾ ਅੱਗ ਦੇ ਥੰਮ ਦੇ ਰੂਪ ਵਿੱਚ ਸੀ। ਉਸਨੇ ਕਿਹਾ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈ, ਅਤੇ ਤੇਰੇ ਲਈ ਕੰਡਿਆਲੀਆਂ ਝਾੜੀਆਂ ਵਿੱਚ ਪੈਰ ਫਸਾਉਣਾ ਔਖੀ ਗੱਲ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਰਸੂਲ ਪਤਰਸ, ਜਿਸ ਨੂੰ ਕਲੀਸਿਯਾ ਬਣਾਉਣ ਲਈ ਕੁੰਜੀਆਂ ਦਿੱਤੀਆਂ ਗਈਆਂ ਸਨ, ਸਾਨੂੰ ਪਤਾ ਲੱਗਦਾ ਹੈ ਕਿ ਉਹ ਜੇਲ੍ਹ ਵਿੱਚ ਸੀ ਅਤੇ ਅੱਗ ਦਾ ਉਹੀ ਥੰਮ ਸਲਾਖਾਂ ਵਿੱਚੋਂ ਲੰਘਿਆ, ਜੇਲ੍ਹ ਦੇ ਦਰਵਾਜੇ ਖੋਲ੍ਹ ਦਿੱਤੇ ਅਤੇ ਪਹਿਰੇਦਾਰ ਨੂੰ ਪਰੇਸ਼ਾਨ ਕੀਤੇ ਬਿਨਾਂ ਰਹੱਸਮਈ ਢੰਗ ਨਾਲ ਪਤਰਸ ਨੂੰ ਬਾਹਰ ਲੈ ਗਿਆ। ਮੇਰੇ ਲਈ ਇਹ ਯਸ਼ੂ ਮਸੀਹ ਕੱਲ ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਫਿਰ ਤੁਸੀਂ ਕਿਸੇ ਵੀ ਚੀਜ਼ ਨੂੰ ਹਮੇਸ਼ਾ ਇਸ ਦੇ ਸੁਭਾਅ ਨਾਲ ਪਛਾਣਦੇ ਹੋ। ਕੋਈ ਵੀ ਚੀਜ਼ ਉਸ ਦੇ ਸੁਭਾਅ ਫਲ ਤੋਂ ਪਛਾਣੀ ਜਾਂਦੀ ਹੈ। ਮੈਂ ਕਹਿੰਦਾ ਹਾਂ ਕਿ ਤੁਸੀਂ ਇਹ ਵੇਖੋ ਕਿ ਇਹ ਕਿਸ ਕਿਸਮ ਦਾ ਫਲ ਦਿੰਦੀ ਹੈ। ਇਹ ਜੋਤ ਜੋ ਪਰਮੇਸ਼ਵਰ ਹੈ, ਕਿਉਂਕਿ ਇਹ ਹਮੇਸ਼ਾ ਪਰਮੇਸ਼ਵਰ ਦੇ ਵਚਨ ਵੱਲ ਜਾਂਦੀ ਹੈ ਅਤੇ ਪਰਮੇਸ਼ਵਰ ਦੇ ਵਚਨ ਨੂੰ ਸਾਬਤ ਕਰਦੀ ਹੈ, ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਦੀ ਹੈ ਅਤੇ ਪਰਮੇਸ਼ਵਰ ਤੁਹਾਡੇ ਸਾਹਮਣੇ ਉਸ ਵਚਨ ਨੂੰ ਭੌਤਿਕ ਤੌਰ ਤੇ ਸਾਬਤ ਕਰਦਾ ਹੈ। ਇਸ ਦੇ ਪਿੱਛੇ ਕੁਝ ਤਾਂ ਹੋਣਾ ਚਾਹੀਦਾ ਹੈ। ਲੋਕਾਂ ਨੇ ਮੈਨੂੰ ਇੱਕ ਨਬੀ ਕਿਹਾ ਹੈ। ਮੈਂ ਆਪਣੇ ਆਪ ਨੂੰ ਕੋਈ ਨਬੀ ਨਹੀਂ ਕਹਿੰਦਾ, ਕਿਉਂਕਿ ਮੈਂ ਕਹਿਣ ਦੀ ਹਿੰਮਤ ਨਹੀਂ ਕਰਾਂਗਾ। ਕਹਿਣ ਲਈ ਮੈਂ ਕਹਿ ਸਕਦਾ ਹਾਂ ਕਿ ਪ੍ਰਭੂ ਨੇ ਮੈਨੂੰ ਪਹਿਲਾਂ ਤੋਂ ਹੀ ਚੀਜ਼ਾਂ ਵੇਖਣ ਦਿੱਤੀਆਂ ਹਨ, ਉਹ ਚੀਜ਼ਾਂ ਦੱਸਣ ਦਿੱਤੀਆਂ ਹਨ ਜੋ ਹੋਈਆਂ ਹਨ, ਹੋਣਗੀਆਂ ਅਤੇ ਹੋ ਰਹੀਆਂ ਹਨ, ਅਤੇ ਦਸਾਂ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਇਹ ਅਸਫਲ ਨਹੀਂ ਹੋਇਆ। ਸਭ ਕੁਝ ਜੋ ਉਸਨੇ ਕਿਹਾ ਸੀ ਕਿ ਹੋਵੇਗਾ ਉਹ ਹੋਇਆ। ਅਸੀਂ ਸਾਰੇ ਇਸ ਬਾਰੇ ਜਾਣਦੇ ਹਾਂ। ਜੇਕਰ ਅੱਜ ਸਵੇਰੇ ਇਨ੍ਹਾਂ ਪ੍ਰਤੱਖ ਸਰੋਤਿਆਂ ਵਿੱਚੋਂ ਕੋਈ ਵਿਅਕਤੀ ਜੋ ਕਹਿ ਸਕਦਾ ਹੈ ਕਿ ਇਹ ਕਿਤੇ ਵੀ ਇੱਕ ਵਾਰ ਵੀ ਅਸਫਲ ਹੋਇਆ ਹੋਵੇ, ਤੁਹਾਨੂੰ ਖੜੇ ਹੋਣ ਅਤੇ ਅਜਿਹਾ ਕਹਿਣ ਦੀ ਆਜ਼ਾਦੀ ਹੈ। ਪਰ ਜੇ ਹਰ ਕੋਈ ਜਾਣਦਾ ਹੈ ਕਿ ਹਰ ਵਾਰ ਹਜ਼ਾਰਾਂ ਵਾਰ ਇਹ ਬਿਲਕੁਲ ਸਹੀ ਰਿਹਾ ਹੈ, ਤਾਂ ਕਹੋ ਆਮੀਨ। ਸਮਝੇ? ਇਸ ਲਈ ਦੁਨੀਆਂ ਭਰ ਵਿੱਚ ਇਹੀ ਗੱਲ ਹੋਵੇਗੀ। ਕੋਈ ਤਾਂ ਹੋਣ ਵਾਲਾ ਹੈ। ਪਰਮੇਸ਼ਵਰ ਕਦੇ ਵੀ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਪਿੱਛੇ ਕਿਸੇ ਮਕਸਦ ਤੋਂ ਬਿਨਾਂ ਨਹੀਂ ਭੇਜਦਾ। ਮੈਂ ਬਸ ਸੋਚ ਰਿਹਾ ਸੀ, ਮੈਂ ਇਸ ਨੂੰ ਇੱਥੇ ਰੱਖਿਆ ਹੈ ਮੇਰੇ ਨੋਟਾਂ ਵਿੱਚੋਂ ਇੱਕ ਤੇ। ਅੱਜ ਸਵੇਰੇ ਮੈਂ ਇੱਕ ਕਫਲਿੰਗਸ ਦਾ ਜੋੜਾ ਪਹਿਨਿਆ ਹੋਇਆ ਹੈ ਅਤੇ ਤੁਹਾਡੇ ਵਿੱਚੋਂ ਕਈਆਂ ਨੇ ਇਸ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਜੇਨ ਰਸਲ ਬਾਰੇ ਸੁਣਿਆ ਹੈ ਅਤੇ ਉਸਦੀ ਮਾਂ ਇੱਕ ਪੈਂਟੀਕੋਸਟਲ ਹੈ ਅਤੇ ਡੈਨ ਹੈਨਰੀ ਉਸਦਾ ਚਚੇਰਾ ਭਰਾ ਹੈ, ਉਸਦਾ ਪਹਿਲਾ ਚਚੇਰਾ ਭਰਾ। ਉਸਦੀ ਮਾਂ ਦੀ ਭੈਣ ਦਾ ਲੜਕਾ ਹੈ, ਉਹ ਬੈਪਟਿਸਟ ਸੀ। ਉਹ 2 ਸਾਲ ਪਹਿਲਾਂ ਲਾਸ ਏਂਜਲਸ ਕੈਲੀਫੋਰਨੀਆ ਵਪਾਰਕ ਪੁਰਸ਼ਾਂ ਦੀ ਸਭਾ ਵਿੱਚ ਖੜਾ ਸੀ ਅਤੇ ਮੈਂ ਬਸ ਮਹਾਨ ਸ਼ਕਤੀਸ਼ਾਲੀ ਜ਼ਬਰਦਸਤ ਬਿਆਨਬਾਜ਼ੀ ਕਰਕੇ ਹਟਿਆ ਹੀ ਸੀ ਕਿ ਨਿਗਾਹਬਾਨ, ਜੋ ਅਸੈਂਬਲੀ ਆਫ ਗਾਡ ਦੇ ਪ੍ਰਸਿੱਧ ਨਿਗਾਹਬਾਨਾਂ ਵਿੱਚੋਂ ਇੱਕ ਸੀ, ਉਹ ਬਾਲਕਨੀ ਵਿੱਚ ਜਿੱਥੇ ਉਹ ਬੈਠਾ ਸੀ ਉੱਥੋਂ ਉਤਰ ਕੇ ਮੰਚ ਤੇ ਆ ਗਿਆ। ਉਸਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਈ ਬ੍ਰਨਮ ਇਹ ਕਹਿਣਾ ਚਾਹੁੰਦੇ ਸਨ। ਮੈਂ ਕਿਹਾ, ਮੈਂ ਇਹੀ ਕਹਿਣਾ ਚਾਹੁੰਦਾ ਸੀ ਸ਼੍ਰੀਮਾਨ, ਇਹ ਯਹੋਵਾ ਇੰਜ ਫਰਮਾਉਂਦਾ ਹੈ। ਤਦ ਇਹ ਇਸ ਯੁੱਗ ਦੀ ਕਲੀਸਿਆ ਬਾਰੇ ਸੀ। ਲਗਭਗ ਉਸੇ ਸਮੇਂ ਇਹ ਨੌਜਵਾਨ ਜੋ ਵਪਾਰੀ ਸਨ, ਉਸਦਾ ਭਰਾ ਉਹ ਸਵੇਰੇ ਟੈਲੀਵਿਜ਼ਨ ਲਈ ਤਸਵੀਰਾਂ ਲੈ ਰਿਹਾ ਸੀ। ਉਸਦਾ ਦੂਜਾ ਭਰਾ ਕੈਲੀਫੋਰਨੀਆ ਦੀਆਂ ਰਾਜਸੀ ਸੜਕਾਂ ਦਾ ਨਿਰੀਖਕ ਹੈ ਅਤੇ ਡੈਨੀ ਹੈਨਰੀ ਸਭਾ ਸਮਾਪਤ ਹੋਣ ਤੋਂ ਬਾਅਦ ਇਸ ਤਰ੍ਹਾਂ ਮੰਚ ਵੱਲ ਅੱਗੇ ਵਧਿਆ ਜਿੱਥੇ ਸਾਰੇ ਆਦਮੀ ਬੈਠੇ ਹੋਏ ਸਨ। ਮੇਰੇ ਦੁਆਲੇ ਆਪਣੀਆਂ ਬਾਹਾਂ ਪਾਉਣ ਲਈ ਆਇਆ ਅਤੇ ਉਸਨੇ ਇਹ ਸ਼ਬਦ ਕਹੇ, ਭਾਈ ਬ੍ਰਨਮ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਵਚਨ ਦਾ ਨਿਰਾਦਰ ਨਹੀਂ ਸਮਝੋਗੇ। ਕਿਹਾ, ਇਹ ਪ੍ਰਕਾਸ਼ ਦੀ ਪੋਥੀ ਦਾ 23ਵਾਂ ਅਧਿਆਇ ਬਣਾਇਆ ਜਾ ਸਕਦਾ ਹੈ, ਜਦਕਿ ਪ੍ਰਕਾਸ਼ ਦੀ ਪੋਥੀ ਵਿੱਚ ਸਿਰਫ 22 ਅਧਿਆਇ ਹਨ। ਉਸਨੇ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਵਚਨ ਦਾ ਨਿਰਾਦਰ ਨਹੀਂ ਸਮਝੋਗੇ। ਉਸਨੇ ਇਸ ਤਰ੍ਹਾਂ ਬਸ ਕਿਹਾ ਹੀ ਸੀ। ਹੁਣ ਉਹ ਲੜਕਾ ਇੱਕ ਬੈਪਟਿਸਟ ਸੀ ਅਤੇ ਅਲੌਕਿਕ ਬਾਰੇ ਕੁਝ ਨਹੀਂ ਜਾਣਦਾ ਸੀ। ਮੇਰੇ ਦੁਆਲੇ ਆਪਣੀਆਂ ਬਾਹਾਂ ਪਾ ਕੇ ਉਹ ਅਣਜਾਣ ਭਾਸ਼ਾ ਵਿੱਚ ਗੱਲਾਂ ਕਰਨ ਲੱਗਾ। ਜਦੋਂ ਕਿਸੇ ਅਣਜਾਣ ਭਾਸ਼ਾ ਵਿੱਚ ਬੋਲ ਰਿਹਾ ਸੀ, ਉੱਥੇ ਇੱਕ ਭਾਰੀ ਕਾਲੀ ਔਰਤ ਮੇਰੇ ਸਾਹਮਣੇ ਬੈਠੀ ਹੋਈ ਸੀ। ਉਹ ਉੱਠੀ, ਉਸਨੇ ਕਿਹਾ, ਇਸ ਨੂੰ ਕਿਸੇ ਅਨੁਵਾਦ ਦੀ ਲੋੜ ਨਹੀਂ ਹੈ। ਉਸਨੇ ਕਿਹਾ, ਮੈਂ ਸ਼ਰੇਪੋਰਟ ਲੁਜ਼ੀਆਨਾ ਜਾਂ ਬੈਟਨ ਰੂਜ਼ ਲੁਜ਼ੀਆਨਾ ਤੋਂ ਹਾਂ। ਇਸ ਸਪਸ਼ਟ ਤੌਰ ਤੇ ਫ੍ਰੈਂਚ ਭਾਸ਼ਾ ਹੈ। ਵਿਕਟਰ ਲੇਡੋਕਸ, ਜੋ ਕਿ ਇੱਕ ਫ੍ਰਾਂਸੀਸੀ ਸੀ, ਉਹ ਵੀ ਉੱਥੇ ਬੈਠਾ ਹੋਇਆ ਸੀ। ਉਸਨੇ ਕਿਹਾ, ਯਕੀਨਨ ਮੈਂ ਇੱਕ ਫ੍ਰਾਂਸੀਸੀ ਹਾਂ ਅਤੇ ਬਿਲਕੁਲ ਫ੍ਰੈਂਚ ਭਾਸ਼ਾ ਸੀ। ਮੈਂ ਕਿਹਾ, ਇੱਕ ਮਿੰਟ ਰੁਕੋ, ਕੁਝ ਵੀ ਕਹਿਣ ਤੋਂ ਪਹਿਲਾਂ ਤੁਸੀਂ ਉਹ ਲਿਖੋ ਜੋ ਉਸਨੇ ਕਿਹਾ। ਉਸਨੂੰ ਲਿਖੋ, ਜੋ ਤੁਸੀਂ ਕਹਿੰਦੇ ਹੋ ਲਿਖੋ, ਫਿਰ ਤੁਹਾਡੇ ਨੋਟ ਵੇਖਾਂਗੇ। ਇਸ ਲਈ ਇੱਕ ਨੇ ਲਿਖਿਆ ਤੇ ਦੂਜੇ ਨੇ ਵੀ ਲਿਖਿਆ, ਤਾਂ ਇਸ ਵਿੱਚ ਤਾਂ ਵਿਰਾਮ ਚਿੰਨ ਵੀ ਇੱਕੋ ਜਿਹੇ ਸਨ। ਲਗਭਗ ਉਸੇ ਸਮੇਂ ਜਦ ਉਹ ਲਿਖ ਕੇ ਲਿਆਏ, ਇੱਕ ਵਧੀਆ ਦੇਖਣ ਵਾਲਾ ਨੌਜਵਾਨ ਸੁਨਹਿਰੇ ਸਿਰ ਵਾਲਾ ਮੁੰਡਾ ਪਿੱਛੋਂ ਤੁਰਦਾ ਹੋਇਆ ਆਇਆ, ਜਿੱਥੇ ਉਸਦੇ ਬੈਠਣ ਲਈ ਕਾਫੀ ਥਾਂ ਨਹੀਂ ਸੀ। ਉਹ ਪਿਛਲੇ ਪਾਸੇ ਖੜਾ ਸੀ। ਉਹ ਤੁਰਦਾ ਹੋਇਆ ਅੱਗੇ ਆਇਆ ਤੇ ਬੋਲਿਆ, ਬਸ ਇੱਕ ਮਿੰਟ, ਮੈਂ ਵੀ ਲਿਖ ਕੇ ਦੇਣਾ ਚਾਹੁੰਦਾ ਹਾਂ। ਉਸਨੇ ਕਿਹਾ, ਮੈਂ ਸੰਯੁਕਤ ਰਾਸ਼ਟਰ ਲਈ ਫ੍ਰੈਂਚ ਭਾਸ਼ਾ ਦਾ ਅਨੁਵਾਦਕ ਹਾਂ, ਮੈਂ ਵੀ ਲਿਖ ਕੇ ਦੇਣਾ ਚਾਹੁੰਦਾ ਹਾਂ। ਇੱਥੇ ਤਿੰਨੋਂ ਲੇਖ ਬਿਲਕੁਲ ਇੱਕੋ ਜਿਹੇ ਸਨ ਫ੍ਰੈਂਚ ਭਾਸ਼ਾ ਵਿੱਚ। ਇਸ ਨੂੰ ਇਸ ਤਰ੍ਹਾਂ ਪੜਿਆ ਜਾਂਦਾ ਹੈ, ਇਹ ਅਸਲ ਨੋਟ ਵਿੱਚੋਂ ਲਿਆ ਗਿਆ ਹੈ, ਨੋਟ ਜੋ ਤੁਰੰਤ ਲਿਆ ਗਿਆ ਸੀ। ਇਹ ਡੈਨੀ ਦਾ ਨੋਟ ਹੈ, ਖੁਦ ਉਸਨੇ ਆਪਣੀ ਜੇਬ ਵਿੱਚ ਰੱਖਿਆ ਸੀ। ਬੇਸ਼ੱਕ ਇਹ ਕ੍ਰਿਸਚੀਅਨ ਬਿਜ਼ਨਸਮੈਨ ਵਿੱਚ ਚਲਾ ਗਿਆ।
ਬਿਕੋਜ਼ ਥਾਉ ਹੈਜ਼ ਚੋਜ਼ਨ ਦ ਨੈਰੋ ਪਾਥ, ਦ ਹਾਰਡਰ ਵੇ,
क्योंकि तू भीड़ा रस्ता चुनिया है, ओखा रस्ता। तू अपनी चोन विच चलिया है, तू सही अते दुरुस्त फैसला लिया है, अते ए मेरा राह है। इस अहम फैसले दे कारण स्वर्ग दा एक वड्डा हिस्सा तेरी उड़ीक करेगा। तू किन्ना शानदार फैसला कीता है। ए अपने आप विच ओ है जो दैविक प्रेम विच शानदार जित प्रदान करेगा अते इस नूं पूरा करेगा। हुण उस आदमी ने इत्थे अपना नाम दस्तखत कीता है। उपरोक्त बयान दा अनुवाद कीता गया डैनी हेनरी द्वारा भाई ब्रणम बारे भविखबाणी कीती गई। लॉस एंजलिस कैलिफोर्निया विच कैफेटेरिया विच तीन गवाहां द्वारा गवाही दिती गई। हुण ओही नौजवान जिसने सानू ए भविखबाणी दिती, ओ नहीं जानदा सी कि ओ की कह रहा सी। लगभग एक महीना पहलां जरूसलम विच सी अते उसनू उत्थे जानदा अते उस कबर विच लेटन दा मौका मिलिया सी जिथे यीशु मरिया ते दफनाया गया सी। इसलिए जदों उत्थे लेटा होया सी उसने कहा कि उसका मन बहुत जोर नाल भर आया ते रोण लग पिया। उसने कहा भाई ब्रणम लई दुनिया अते इन्हां चीजां अते सारे गिरजां दे विरुद्ध खड़े होना किन्ना औखा रहा होवेगा। जिवें इस बारे एक बार क्या गया सी बिल्ली ग्राम दे बारे, क्या असीं बिल्ली ग्राम नूं देख सकदे हां क्योंकि सारे गिरजे उस लई एकता विच इकट्ठे हन। असीं ओरल रॉबर्ट्स पेंटेकास्टलां नूं देखदे हां, पर साडे कोल कदे वी कुछ किवें होवेगा जद इह उसदे उल्ट है जो लोकां नूं सिखाया गया सी। इह परमेश्वर है अते डैनी उह शौक लई काम करदा है। उह छोटे पत्थर बणाउंदा है। ओ बाहर चला गया जिथे सलीब नूं हेठां रखा गया सी, जिथे उन्हां ने कहा कि सलीब चट्टान विच रखी गई सी। आस पास कोई नहीं सी, इसलिए उसने चट्टान दा एक छोटा जिहा टुकड़ा तोड़ लिया ते उसनूं एक यादगार लई अपनी जेब विच पा लिया। घर आया ते मेरे लई इस विचों कफ लिंकां दा एक जोड़ा बना दिता। अते अजीब गल है, जदों उसने उन्हां नूं बनाया तां खून नाल रंगे हुए दिखाई दिते। उन्हां दोवां विचों हर एक ते निरंतरता नाल एक सीधी रेखा चल रही है। हुण हो सकदा है, देखो हो सकदा है कि कोई होर इस वल ध्यान ना देवे, पर मेरे लई इह उन्हां चीजां दा समर्थक है जिन्हां विच मैं विश्वास करदा हां। मेरा मनना है कि हर चीज दा कोई मतलब हुंदा है। इस समय विच जो कुछ भी प्रभु, जे ओह चीज नहीं है जिस बारे उसने भविखबाणी कीती सी, मलाकी 4 अते लूका 17 विच अते होर बहुत सारियां लिखतां जो इस आखरी दिन विच पूरियां होनियां हन, तां कि मैं अंत विच इह कह सकदा हां कि इसने मनुख लई नींह रखी है जदों ओह आवेगा। इस लई मैं बहुत शुक्रगुजार हां कि सर्वशक्तिमान परमेश्वर, जेकर इस तरह है, उसने मेनू थोड़ा जिहा कुछ करन दा मौका दिता है मेरी अनपढ़ता दी हालत विच, तां जो मेरे लई उसदे प्यार दी, उसदे लई मेरे प्यार दी, अते लोकां लई साडे प्यार लई मेरी कदर नूं दिखा सके। इस लई मैं व्याह अते तलाक दे इस विषय वल इमानदारी नाल आउंदा हां। परमेश्वर असां सभना ते दया करे। हुण ध्यान नाल सुनो अते भैणो उठ के बाहर न जाओ, बस थोड़ी देर बैठो। भरावो इसे तरह करो, उत्थे अपने सेटा नूं बंद ना करो, इस हुकम ते आ रहा है, अजिहा ना करो, बस कुछ मिंटा लई शांत बैठो जदों तक ए खत्म नहीं हो जांदा। ध्यान नाल सुनो, जे तुसी असहमत हो तां मेरे द्वारा वरतियां होईयां लिखतां नूं हेठां रखो अते फिर अपना निर्णा लैण तों पहलां उन्हां दा प्रार्थना पूर्वक अध्ययन करो। परमेश्वर साडी मदद कर जद असी इस विषय वल आउण दी कोशिश कर रहे हां। हुण थोड़ा जिहा लंबा हो सकदा है, मैं नहीं चाहुंदा कि तुसी किसी भी काली विच होवो, अते बस अपना समां लवांगे। असी सारे अते परमेश्वर दे वचन दा सच्चाई नाल अते चंगी तरह अध्ययन करांगे, जिस तरह असी जानदे हां कि इस दा अध्ययन करना चाहिदा है। आओ संत मती 19वें अध्याय नाल शुरू करिए, अते मैं सोचदा हां 19वें अध्याय दी 8वीं आयत नाल शुरू करना चाहिदा है। मैं पहली आयत नाल भी शुरू कर सकदा हां अते 19वें अध्याय दी 8वीं आयत तक पढ़ सकदा हां। हुण याद रहे, इह गल्लां जो मैं आखदा हां ओह परमेश्वर दे वचन विचों ही आनियां चाहीदियां हन। इह मेरी अपनी राय नहीं हो सकदी क्योंकि मेरी राय किसी होर दी राय वांग ही है, पर इस नूं परमेश्वर दे वचन दे नाल लगातार मेल खाना चाहिदा है। याद रखो, परमेश्वर हर चीज नूं निरंतरता विच रखदा है, ओह कदे नहीं बदलदा, ओह कल अज अते युगों युग इको जिहा है। की तुसी ए विश्वास करदे हो? ਹੁਣ ਮੈਂ 19ਵੇਂ ਅਧਿਆਏ ਤੋਂ ਪੜਾਂਗਾ। ਅਤੇ ਐਂ ਹੋਇਆ ਕਿ ਜਾਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਉਹ ਗਲੀਲ ਤੋਂ ਚਲਿਆ ਗਿਆ ਔਰ ਯਰਦਨ ਦੇ ਪਾਰ ਯਹੂਦੀਆ ਦੀਆਂ ਹੱਦਾਂ ਵਿਚ ਆਇਆ ਅਤੇ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਹੋ ਤੁਰੇ ਅਤੇ ਉਸਨੇ ਉਹਨਾਂ ਨੂੰ ਚੰਗਾ ਕੀਤਾ। ਫਰੀਸੀ ਵੀ ਉਸਦੇ ਕੋਲ ਉਸ ਨੂੰ ਪਰਤਾਉਣ ਲਈ ਆਏ। ਮੈਂ ਇਸ ਜਗ੍ਹਾ ਤੇ ਰੁਕਦਾ ਹਾਂ ਤਾਂ ਜੋ ਤੁਸੀਂ ਇਸ ਗੱਲ ਦੇ ਮਹੱਤਵ ਨੂੰ ਸਮਝ ਸਕੋ ਕਿ ਇਹ ਕੌਣ ਸੀ ਜੋ ਉਸ ਨੂੰ ਭਰਮਾਉਂਦਾ ਸੀ। ਉਸ ਨੂੰ ਕਹਿਣ ਲੱਗੇ ਕਿ ਮਨੁੱਖ ਨੂੰ ਇਹ ਯੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਤੁਸੀਂ ਇਹ ਨਹੀਂ ਪੜਿਆ ਕਿ ਜਿਸ ਨੇ ਉਹਨਾਂ ਨੂੰ ਬਣਾਇਆ ਉਹਨੇ ਮੁੰਡੋਂ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ। ਅਤੇ ਕਿਹਾ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ, ਉਹ ਦੋਵੇਂ ਇੱਕ ਸਰੀਰ
ਹੋਣਗੇ।
ਇਸ ਲਈ ਹੁਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ਵਰ ਨੇ ਜੋੜ ਦਿੱਤਾ ਹੈ ਉਹਨੂੰ ਮਨੋ ਖੱਡ ਨਾ
ਕਰੇ।
ਉਹਨਾਂ ਨੇ ਉਸ ਨੂੰ ਆਖਿਆ, ਫਿਰ ਮੂਸਾ ਨੇ ਕਿਉਂ ਤਿਆਗ ਪੱਤਰੀ ਦੇਣ ਅਤੇ ਉਹਨਾਂ ਨੂੰ ਤਿਆਗਣ ਦੀ ਆਗਿਆ ਦਿੱਤੀ? ਅਤੇ ਉਸਨੇ ਉਹਨਾਂ ਨੂੰ ਕਿਹਾ, ਮੂਸਾ ਨੇ ਤੁਹਾਡੀ ਸਖਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪ੍ਰਵਾਨਗੀ ਦਿੱਤੀ, ਪਰ ਮੁੱਢੋਂ ਅਜਿਹਾ ਨਹੀਂ ਸੀ। ਹੁਣ ਪਰਮੇਸ਼ਵਰ ਸਾਡੀ ਮਦਦ ਕਰ। ਇਹ ਲਿਖਤ, ਇਹ ਸਵਾਲ ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਵਿਚ ਹੀ ਉਸਦਾ ਸਾਹਮਣਾ ਕਰ ਰਿਹਾ ਸੀ। ਇਸਨੇ ਮੂਸਾ ਦੀ ਸੇਵਕਾਈ ਦੀ ਸ਼ੁਰੂਆਤ ਵਿਚ ਉਸਦਾ ਸਾਹਮਣਾ ਕੀਤਾ। ਇਹ ਵਿਸ਼ਵਾਸੀਆਂ ਦੇ ਦਿਲਾਂ ਵਿਚ ਇੱਕ ਪ੍ਰਮੁੱਖ ਸਵਾਲ ਹੈ। ਪਾਪੀ ਨੂੰ ਤਾਂ ਇਸ ਦੀ ਕੋਈ ਪਰਵਾਹ ਨਹੀਂ, ਪਰ ਇਹ ਵਿਸ਼ਵਾਸੀਆਂ ਲਈ ਹੈ, ਕਿਉਂਕਿ ਵਿਸ਼ਵਾਸੀ ਉਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਜਾਣਦਾ ਹੈ ਕਿ ਪਰਮੇਸ਼ਵਰ ਦੇ ਸਾਹਮਣੇ ਸਹੀ ਰਹਿਣ ਲਈ ਕਰਨਾ ਚਾਹੀਦਾ ਹੈ। ਇਸ ਲਈ ਜਦ ਧਰਮ ਤੇ ਕੋਈ ਸਵਾਲ ਉੱਠਦਾ ਹੈ ਤਦ ਵਿਆਹ ਅਤੇ ਤਲਾਕ ਦਾ ਮਾਮਲਾ ਉੱਪਰ ਆਉਂਦਾ ਹੈ। ਅਜਿਹਾ ਕਿਉਂ ਹੈ? ਕਿਉਂਕਿ ਇਹ ਮੂਲ ਪਾਪ ਦਾ ਕਾਰਨ ਹੈ, ਇਥੋਂ ਹੀ ਪਾਪ ਦੀ ਸ਼ੁਰੂਆਤ ਹੋਈ ਸੀ। ਅਤੇ ਇਹੀ ਕਾਰਨ ਹੈ ਕਿ ਇਸ ਨੂੰ ਹਰ ਵਾਰ ਉੱਪਰ ਚੁੱਕਿਆ ਜਾਂਦਾ ਹੈ, ਕਿਉਂਕਿ ਪਾਪ ਦੀ ਸ਼ੁਰੂਆਤ ਤਾਂ ਇਹੀ ਸੀ। ਹੁਣ ਮੇਰੇ ਕੋਲ ਇਨ੍ਹਾਂ ਸਾਰੀਆਂ ਗੱਲਾਂ ਦੀ ਵਿਆਖਿਆ ਕਰਨ ਦਾ ਸਮਾਂ ਨਹੀਂ ਹੋਵੇਗਾ, ਪਰ ਮੈਂ ਤੁਹਾਡੀ ਚਿੱਠੀ ਦਾ ਜਵਾਬ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗਾ, ਜਾਂ ਜੋ ਕੁਝ ਵੀ ਮੈਂ ਕਰ ਸਕਦਾ ਹਾਂ, ਜਾਂ ਸਾਡੇ ਕੋਲ ਇਸ ਤੇ ਕਿਤਾਬਾਂ ਲਿਖੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਸਵਾਲ ਹਨ, ਇੱਥੋਂ ਤੱਕ ਕਿ ਇੱਥੇ ਅਖਬਾਰਾਂ ਵਿੱਚੋਂ ਕੱਟੀ ਹੋਈ ਸਮੱਗਰੀ ਅਤੇ ਹੋਰ ਚੀਜ਼ਾਂ ਵੀ ਹਨ। ਇਸ ਨੂੰ ਸਾਬਤ ਕਰਨ ਲਈ, ਇਹ ਵਚਨ ਅਨੁਸਾਰ ਨਹੀਂ ਹੈ ਕਿ ਹਵਾ ਨੇ ਸੇਬ ਖਾਦਾ ਸੀ। ਹੁਣ ਤਾਂ ਉਹ ਦਾਅਵਾ ਕਰਦੇ ਹਨ ਕਿ ਇਹ ਇੱਕ ਖੁਰਮਾਨੀ ਸੀ। ਇਹ ਤਾਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਸੀ। ਉਸਨੇ ਵਿਚਾਰ ਕੀਤਾ ਸੀ ਜਿਸ ਨਾਲ ਪਹਿਲਾ ਬੱਚਾ ਪੈਦਾ ਹੋਇਆ ਜੋ ਕਾਇਨ ਸੀ, ਸ਼ੈਤਾਨ ਦਾ ਆਪਣਾ ਪੁੱਤਰ, ਕਿਉਂਕਿ ਉਸ ਵਿੱਚ ਦੁਸ਼ਟਤਾ ਪਾਈ ਗਈ ਸੀ। ਇਹ ਹਾਬਲ ਦੁਆਰਾ ਨਹੀਂ ਆਇਆ, ਸ਼ੈਤਾਨ ਦਾ ਪੁੱਤਰ ਕਾਇਨ ਸੀ। ਮੈਨੂੰ ਹੁਣ ਤੁਹਾਡਾ ਸਵਾਲ ਪਤਾ ਹੈ। ਹਵਾ ਨੇ ਕਿਹਾ, ਮੈਂ ਇੱਕ ਮਨੁੱਖ ਯਹੋਵਾ ਕੋਲੋਂ ਪ੍ਰਾਪਤ ਕੀਤਾ। ਇਹ ਬਿਲਕੁਲ ਸਹੀ ਹੈ। ਤੁਸੀਂ ਕਸਬੇ ਦੀ ਸਭ ਤੋਂ ਨੀਚ ਔਰਤ, ਸਭ ਤੋਂ ਭੈੜੇ ਆਦਮੀ ਨੂੰ ਲੈ ਸਕਦੇ ਹੋ। ਜੇਕਰ ਉਹਨਾਂ ਦਾ ਬੱਚਾ ਹੁੰਦਾ ਹੈ ਤਾਂ ਇਹ ਪ੍ਰਭੂ ਵੱਲੋਂ ਹੀ ਆਉਣਾ ਹੈ, ਕਿਉਂਕਿ ਪਰਮੇਸ਼ਵਰ ਨੇ ਕੁਝ ਨਿਯਮ ਬਣਾਏ ਹੋਏ ਹਨ। ਅਤੇ ਨਿਯਮ ਜਿਵੇਂ ਸੂਰਜ ਦਾ ਚੜ੍ਹਨਾ, ਤੁਸੀਂ ਇੱਕ ਜੰਗਲੀ ਬੀਜ ਨੂੰ ਲੈ ਕੇ ਇੱਕ ਚੰਗੇ ਖੇਤ ਵਿੱਚ ਬੀਜ ਦਿਓ, ਇਹ ਉੱਗੇਗਾ। ਇਸ ਨੂੰ ਉੱਗਣਾ ਹੀ ਪਵੇਗਾ, ਕਿਉਂਕਿ ਇਹ ਪਰਮੇਸ਼ਵਰ ਦਾ ਨਿਯਮ ਹੈ। ਜਦੋਂ ਬੀਜ ਬੀਜਿਆ ਜਾਂਦਾ ਹੈ ਤਾਂ ਇਸਨੇ ਤਾਂ ਉੱਗਣਾ ਹੀ ਹੈ, ਅਤੇ ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਵੀ ਜੀਵਨ ਨੂੰ ਨਹੀਂ ਵਧਾ ਸਕਦਾ, ਕਿਉਂਕਿ ਇਹ ਉਸਦੇ ਨਿਯਮਾਂ ਦੇ ਅਧੀਨ ਕੰਮ ਕਰਦਾ ਹੈ। ਇਸ ਲਈ ਜਦੋਂ ਦੁਸ਼ਟ ਦਾ ਬੀਜ ਹਵਾ ਦੀ ਕੁੱਖ ਵਿੱਚ ਬੀਜਿਆ ਗਿਆ, ਇਸ ਨੂੰ ਪੈਦਾ ਕਰਨਾ ਹੀ ਪਿਆ, ਕਿਉਂਕਿ ਇਹ ਪਰਮੇਸ਼ਵਰ ਦੇ ਉਤਪਾਦਨ ਦਾ ਨਿਯਮ ਹੈ। ਇਸ ਨੂੰ ਲਿਆਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ ਸੀ, ਇਹ ਪਰਮੇਸ਼ਵਰ ਤੋਂ ਆਉਣਾ ਸੀ। ਇਹੀ ਕਾਰਨ ਹੈ ਕਿ ਲੋਕ ਕਹਿੰਦੇ ਹਨ, ਛੋਟੇ ਬੱਚੇ ਜੋ ਮਸੀਹ ਮਾਪਿਆਂ ਤੋਂ ਪੈਦਾ ਨਹੀਂ ਹੋਏ ਉਹ ਨਾਸ਼ ਹੋ ਗਏ ਹਨ। ਯਿਸੂ ਮਸੀਹ ਦਾ ਲਹੂ ਬੱਚੇ ਲਈ ਪ੍ਰਾਸ਼ਚਿਤ ਕਰਦਾ ਹੈ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੀ ਬੁਰਿਆਈ ਵਿੱਚ ਪੈਦਾ ਹੁੰਦਾ ਹੈ ਜਾਂ ਉਹ ਕਿਵੇਂ ਪੈਦਾ ਹੁੰਦਾ ਹੈ। ਉਹ ਪਰਮੇਸ਼ਵਰ ਦਾ ਲੀਲਾ ਹੈ ਜੋ ਜਗਤ ਦੇ ਪਾਪਾਂ ਨੂੰ ਦੂਰ ਲੈ ਜਾਂਦਾ ਹੈ। ਛੋਟਾ ਬੱਚਾ ਤੋਬਾ ਨਹੀਂ ਕਰ ਸਕਦਾ, ਕਿਉਂਕਿ ਉਸ ਕੋਲ ਤੋਬਾ ਕਰਨ ਲਈ ਕੁਝ ਨਹੀਂ ਹੈ। ਅਤੇ ਜਗਤ ਦਾ ਪਾਪ ਸੀ ਜੋ ਮਸੀਹ ਦੇ ਲਹੂ ਦੁਆਰਾ ਦੂਰ ਕੀਤਾ ਗਿਆ ਸੀ। ਬੱਚੇ ਸਵਰਗ ਵਿਚ ਜਾਂਦੇ ਹਨ। ਇਹ ਮੂਲ ਪਾਪ ਹੈ। ਇਹੀ ਕਾਰਨ ਹੈ ਕਿ ਇਸ ਤੇ ਸਵਾਲ ਕੀਤਾ ਗਿਆ ਹੈ। ਜਦੋਂ ਕੋਈ ਵੀ ਮਹਾਨ ਘਟਨਾ ਪਰਮੇਸ਼ਵਰ ਤੋਂ ਆਉਂਦੀ ਹੈ ਤਾਂ ਪਹਿਲੀ ਚੀਜ਼ ਜਿਸ ਤੇ ਸਵਾਲ ਉਠਾਇਆ ਜਾਂਦਾ ਹੈ, ਵਿਆਹ ਅਤੇ ਤਲਾਕ ਬਾਰੇ ਕੀ ਹੈ? ਹੁਣ ਹਮੇਸ਼ਾ ਵਾਂਗ ਇਹ ਅਜੇ ਵੀ ਲੋਕਾਂ ਵਿਚ ਇੱਕ ਸਵਾਲ ਹੈ, ਜਿਵੇਂ ਯੇਸ਼ੂ ਦੇ ਸਮੇਂ ਵਿਚ ਸੀ, ਜਿਵੇਂ ਮੂਸਾ ਦੇ ਸਮੇਂ ਵਿਚ ਸੀ। ਇਹ ਹਮੇਸ਼ਾ ਰਿਹਾ ਹੈ ਅਤੇ ਅੱਜ ਤੀਕ ਹੈ। ਲੋਕਾਂ ਦਰਮਿਆਨ ਇੱਕ ਸਵਾਲ ਹੈ, ਕਿਉਂਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਸੱਚ ਕੀ ਹੈ।
There must also be an answer.
ਪਰ ਜਿੱਥੇ ਸਵਾਲ ਹੈ ਉੱਥੇ ਜਵਾਬ ਵੀ ਹੋਣਾ ਚਾਹੀਦਾ ਹੈ। ਹੁਣ ਇੱਕ ਜਵਾਬ ਹੋਣ ਕਰਕੇ, ਜਿਵੇਂ ਮੈਂ ਪਹਿਲਾਂ ਕਿਹਾ ਹੈ, ਇਸ ਹਫ਼ਤੇ ਇੱਕ ਸਹੀ ਜਵਾਬ ਹੋਣਾ ਚਾਹੀਦਾ ਹੈ। ਜੇਕਰ ਸਾਨੂੰ ਕਿਸੇ ਵੀ ਚੀਜ਼ ਦਾ ਜਵਾਬ ਮਿਲਦਾ ਹੈ ਤਾਂ ਇਹ ਸਹੀ ਨਹੀਂ ਹੈ, ਤਦ ਅਸੀਂ ਜਾਣਦੇ ਹਾਂ ਕਿ ਇਹ ਗਲਤ ਸੀ। ਤੁਸੀਂ ਉਦੋਂ ਤੱਕ ਪੁੱਛੋਗੇ ਜਦ ਤੱਕ ਸਵਾਲ ਦਾ ਸਹੀ ਜਵਾਬ ਨਹੀਂ ਮਿਲਦਾ। ਜੇਕਰ ਤੁਸੀਂ ਸੱਚ ਨੂੰ ਜਾਣਨਾ ਚਾਹੁੰਦੇ ਹੋ, ਕਿਉਂ ਜੋ ਇਹ ਇੱਕ ਬਾਈਬਲ ਦਾ ਸਵਾਲ ਹੈ, ਇਸ ਲਈ ਇਸ ਦਾ ਜਵਾਬ ਵੀ ਬਾਈਬਲ ਵਿੱਚੋਂ ਹੀ ਆਉਣਾ ਚਾਹੀਦਾ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਮੈਂ ਅੱਜ ਸਵੇਰੇ ਕਹਾਂ ਕਿ ਮੈਂ ਪੂਰਬ ਵੱਲ ਜਾਣਾ ਹੈ, ਤੇ ਸਭ ਤੋਂ ਵਧੀਆ ਜੋ ਮੈਂ ਚੀਜ਼ ਕਰ ਸਕਦਾ ਹਾਂ ਕਿ ਮੈਦਾਨ ਵਿੱਚ ਇੱਕ ਖਾਸ ਚੀਜ਼ ਲੱਭਾਂ ਜੋ ਪੂਰਬ ਵੱਲ ਹੈ ਅਤੇ ਸਿੱਧਾ ਉਸ ਦੀ ਵੱਲ ਤੁਰਿਆ ਜਾਵਾਂ। ਕੋਈ ਕਹੇਗਾ, ਭਾਈ ਬ੍ਰਨਮ, ਇਹ ਪੂਰਬ ਹੈ, ਇਹ ਪੂਰਬ ਹੈ, ਇਹ ਹੈ, ਪਰ ਇਹ ਉੱਤਰ ਪੂਰਬ ਹੈ। ਮੈਂ ਇਸ ਵਸਤੂ ਤੋਂ ਖੁੰਝ ਜਾਵਾਂਗਾ ਜਿਸ ਦੀ ਮੈਂ ਭਾਲ ਕਰ ਰਿਹਾ ਸੀ। ਮੈਂ ਵਾਪਸ ਆਵਾਂਗਾ ਇਹ ਜਾਣਦੇ ਹੋਏ ਕਿ ਇਹ ਗਲਤ ਸੀ। ਫਿਰ ਜੇ ਕੋਈ ਕਹੇ, ਭਾਈ ਬ੍ਰਨਮ, ਇਸ ਪਾਸੇ ਜਾਓ, ਆਪਣੇ ਸੱਜੇ ਪਾਸੇ। ਹੁਣ ਇਹ ਵੀ ਸੰਭਾਵਿਤ ਤੌਰ ਤੇ ਪੂਰਬ ਹੈ, ਪਰ ਇਹ ਦੱਖਣ ਪੂਰਬ ਹੈ। ਮੈਂ ਉਸ ਵਸਤੂ ਨੂੰ ਗੁਆ ਦਿਆਂਗਾ ਜਿਸ ਦੀ ਮੈਂ ਭਾਲ ਕਰ ਰਿਹਾ ਸੀ, ਕਿਉਂਕਿ ਮੈਂ ਸੰਪੂਰਨ ਅਤੇ ਸਿੱਧੇ ਰਸਤੇ ਦੀਆਂ ਸੀਮਾਵਾਂ ਤੋਂ ਪਰੇ ਚਲਾ ਗਿਆ। ਜੇਕਰ ਅਜਿਹਾ ਹੈ ਤਾਂ ਸਾਡੇ ਕੋਲ ਵਿਆਹ ਤੇ ਤਲਾਕ ਬਾਰੇ ਦੋ ਵਿਚਾਰਧਾਰਾਵਾਂ ਹਨ। ਇਹ ਹੈ, ਉਹਨਾਂ ਵਿੱਚੋਂ ਇੱਕ ਕਹਿੰਦੀ ਹੈ, ਇੱਕ ਆਦਮੀ ਸਿਰਫ ਇੱਕ ਵਾਰ ਵਿਆਹ ਕਰਵਾ ਸਕਦਾ ਹੈ ਜਦੋਂ ਤੱਕ ਉਸ ਦੀ ਪਤਨੀ ਮਰੀ ਨਾ ਹੋਵੇ। ਇਹ ਸਵਾਲਾਂ ਵਿੱਚੋਂ ਇੱਕ ਹੈ, ਪਰ ਤੁਸੀਂ ਇਸ ਦੇ ਪਿੱਛੇ ਜਾਂਦੇ ਹੋ ਤਾਂ ਤੁਸੀਂ ਭਟਕ ਜਾਓਗੇ। ਫਿਰ ਅਗਲਾ ਕਹਿੰਦਾ ਹੈ, ਉਹ ਜੇ ਪਤਨੀ ਜਾਂ ਪਤੀ ਦੋਹਾਂ ਵਿੱਚੋਂ ਕਿਸੇ ਇੱਕ ਨੇ ਵਿਚਾਰ ਕੀਤਾ ਹੈ, ਉਹਨਾਂ ਵਿੱਚੋਂ ਕਿਸੇ ਨੂੰ ਵੀ ਤਿਆਗਿਆ ਜਾ ਸਕਦਾ ਹੈ ਅਤੇ ਦੁਬਾਰਾ ਵਿਆਹ ਕੀਤਾ ਜਾ ਸਕਦਾ ਹੈ। ਤੁਸੀਂ ਇਸ ਦੇ ਨਾਲ ਆਪਣੇ ਆਪ ਨੂੰ ਭਟਕਿਆ ਹੋਇਆ ਪਾਉਂਦੇ ਹੋ। ਇਸ ਲਈ ਵੇਖੋ, ਅਸੀਂ ਨਾ ਤਾਂ ਦੱਖਣ ਪੂਰਬ ਨਾ ਉੱਤਰ ਪੂਰਬ, ਪਰ ਅਸੀਂ ਤਾਂ ਪੂਰਬ ਨੂੰ ਚਾਹੁੰਦੇ ਹਾਂ। ਜਦੋਂ ਤੁਸੀਂ ਇਸ ਰਸਤੇ ਜਾਂਦੇ ਹੋ ਤਾਂ ਤੁਸੀਂ ਵਚਨ ਤੋਂ ਬਾਹਰ ਹੋ ਜਾਂਦੇ ਹੋ, ਜਦੋਂ ਤੁਸੀਂ ਇਸ ਰਸਤੇ ਜਾਂਦੇ ਹੋ ਤਾਂ ਵੀ ਤੁਸੀਂ ਵਚਨ ਤੋਂ ਬਾਹਰ ਹੋ ਜਾਂਦੇ ਹੋ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਲਿਖਤ ਨਾਲ ਲਿਖਤ ਕਿੱਥੇ ਮੇਲ ਖਾਂਦੀ ਹੈ, ਜਾਣਨਾ ਚਾਹੁੰਦੇ ਹਾਂ ਕਿ ਸੱਚਾਈ ਕੀ ਹੈ। ਹਰ ਕੋਈ ਵੱਖਰਾ ਰਾਹ ਦੱਸਦਾ ਹੈ ਅਤੇ ਸਹੀ ਉੱਤਰ ਦੱਸਣ ਵਿੱਚ ਅਸਫਲ ਰਹਿੰਦਾ ਹੈ, ਪਰ ਫਿਰ ਵੀ ਇੱਕ ਜਵਾਬ ਹੋਣਾ ਚਾਹੀਦਾ ਹੈ। ਅੱਜ ਬਿਲਕੁਲ ਇਸੇ ਤਰ੍ਹਾਂ ਹੈ। ਕਲੀਸਿਆ ਵਿੱਚ ਸਿਧਾਂਤ ਦੇ ਦੋ ਮਹਾਨ ਵਿਚਾਰ ਹਨ, ਉਹਨਾਂ ਵਿੱਚੋਂ ਇੱਕ ਕੈਲਵਿਨਵਾਦ ਹੈ, ਦੂਜਾ ਅਰਮੀਨੀਅਨਵਾਦ। ਇਹਨਾਂ ਵਿੱਚੋਂ ਇੱਕ ਕਾਨੂੰਨੀ ਹੈ ਤੇ ਦੂਜਾ ਕਿਰਪਾ ਦੇ ਨਾਲ ਹੈ। ਸਾਨੂੰ ਇਹ ਪਤਾ ਲੱਗਦਾ ਹੈ ਕਿ ਜੋ ਲੋਕ ਕਿਰਪਾ ਵਿੱਚ ਵਿਸ਼ਵਾਸ ਕਰਦੇ ਹਨ, ਕੈਲਵਿਨਿਸਟ, ਉਹ ਕਹਿੰਦੇ ਹਨ, ਪਰਮੇਸ਼ਵਰ ਮੁਬਾਰਕ ਹੋਵੇ, ਮੈਨੂੰ ਸਿਰ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਮੈਨੂੰ ਸ਼ਰਾਬ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਮੈਂ ਚੀਜ਼ਾਂ ਕਰ ਸਕਦਾ ਹਾਂ, ਮੇਰੇ ਕੋਲ ਅਨੰਤ ਸੁਰੱਖਿਆ ਹੈ। ਫਿਰ ਅਸੀਂ ਦੂਸਰੀ ਧਿਰ ਵੇਖਦੇ ਹਾਂ, ਸਿਧਾਂਤਵਾਦੀਆਂ ਵਾਲੇ ਪਾਸੇ। ਉਹ ਕਹਿੰਦੇ ਹਨ, ਓ, ਮੈਂ ਉਸ ਨੂੰ ਫਿਟਕਾਰਨਾ ਚਾਹਾਂਗਾ, ਮੈਂ ਉਸ ਨੂੰ ਝਾੜ ਪਾਉਣੀ ਚਾਹਾਂਗਾ, ਪਰ ਮੈਂ ਇੱਕ ਮਸੀਹ ਹਾਂ, ਮੈਨੂੰ ਚੁੱਪ ਰਹਿਣਾ ਪਵੇਗਾ। ਵੇਖੋ, ਤੁਸੀਂ ਆਪਣੇ ਆਪ ਨੂੰ ਦੋ ਵੱਖ ਵੱਖ ਰਾਹਾਂ ਤੇ ਪਾਉਂਦੇ ਹੋ, ਉਹਨਾਂ ਵਿੱਚੋਂ ਇੱਕ ਵੀ ਸਹੀ ਨਹੀਂ ਹੈ। ਹੁਣ ਇਹ ਕਹਿਣਾ ਔਖਾ ਹੈ, ਪਰ ਇਹ ਸੱਚ ਹੈ। ਅਸੀਂ ਆਪਣੇ ਆਪ ਨੂੰ ਦੋ ਵੱਖ ਵੱਖ ਰਾਹਾਂ ਤੇ ਪਾਉਂਦੇ ਹਾਂ, ਇੱਕ ਇਸ ਪਾਸੇ ਜਾਂਦਾ ਹੈ ਤੇ ਦੂਸਰਾ ਉਸ ਪਾਸੇ। ਹੁਣ ਵੇਖਦੇ ਹਾਂ ਕਿ ਸੱਚ ਕੀ ਹੈ। ਹੁਣ ਸੁਣੋ, ਦੇਖੋ ਕਿ ਇਹ ਤੁਹਾਨੂੰ ਇੱਕ ਸਮਝਦਾਰੀ ਦੀ ਗੱਲ ਜਾਪਦੀ ਹੈ। ਉਦਾਹਰਣ ਲਈ, ਜੇਕਰ ਮੈਂ ਵਿਦੇਸ਼ ਜਾਣ ਲਈ ਤਿਆਰ ਹੁੰਦਾ ਹਾਂ, ਮੈਂ ਆਪਣੇ ਪਰਿਵਾਰ ਦੀ ਉਦਾਹਰਣ ਲਵਾਂਗਾ, ਮੈਂ ਆਪਣੀ ਪਤਨੀ ਨੂੰ ਆਪਣੇ ਕੋਲ ਬੁਲਾਵਾਂਗਾ, ਮੈਂ ਕਹਾਂਗਾ, ਮੈਂ ਵਿਦੇਸ਼ ਜਾ ਰਿਹਾ ਹਾਂ ਪਿਆਰੀ। ਹੁਣ ਕਾਨੂੰਨਵਾਦੀਆਂ ਦੇ ਪਾਸੇ ਇਸ ਤਰ੍ਹਾਂ ਹੋਵੇਗਾ, ਹੁਣ ਮੇਰੀ ਪਤਨੀ, ਮੈਂ ਤੇਰੇ ਲਈ ਕਾਨੂੰਨ ਰੱਖਣ ਜਾ ਰਿਹਾ ਹਾਂ, ਮੇਰੇ ਜਾਣ ਤੋਂ ਬਾਅਦ ਜੇ ਤੂੰ ਕਿਸੇ ਵੀ ਆਦਮੀ ਨਾਲ ਗੱਲਾਂ ਕਰਦੀ ਹੈ ਤਾਂ ਜਦੋਂ ਮੈਂ ਵਾਪਸ ਆਵਾਂਗਾ ਤਾਂ ਤੂੰ ਇੱਕ ਤਲਾਕਸ਼ੁਦਾ ਔਰਤ ਹੋਵੇਗੀ, ਅਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਅੱਖਾਂ ਮਟਕਾਵੇਂ, ਨਹੀਂ ਚਾਹੁੰਦਾ ਕਿ ਤੂੰ ਕਲੋਲਾਂ ਕਰੇ। ਤੁਸੀਂ ਇਹ ਸਮਝਦੇ ਹੋ, ਮੈਂ ਤੇਰਾ ਪਤੀ ਹਾਂ, ਜੇ ਤੂੰ ਅਜਿਹਾ ਕਰਦੀ ਹੈ ਤਾਂ ਜਦੋਂ ਮੈਂ ਵਾਪਸ ਆਵਾਂਗਾ ਤਾਂ ਮੈਂ ਤੈਨੂੰ ਤਿਆਗ ਦਿਆਂਗਾ। ਫਿਰ ਉਹ ਆਉਂਦੀ ਹੈ ਅਤੇ ਮੈਨੂੰ ਟਾਈ ਤੋਂ ਫੜਦੀ ਹੈ ਅਤੇ ਕਹਿੰਦੀ ਹੈ, ਮੇਰੇ ਭਲੇ ਆਦਮੀ, ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ, ਵੇਖ ਜੇ ਤੂੰ ਕਿਸੇ ਵੀ ਔਰਤ ਤੇ ਨਿਗਾਹ ਮਾਰੀ ਜਾਂ ਕਿਸੇ ਵੀ ਔਰਤ ਨਾਲ ਬਾਹਰ ਗਿਆ ਜਾਂ ਕਿਸੇ ਵੀ ਔਰਤ ਨਾਲ ਕਲੋਲ ਕੀਤੀ ਤਾਂ ਜਦੋਂ ਤੂੰ ਵਾਪਸ ਆਵੇਗਾ ਤਾਂ ਤੂੰ ਇੱਕ ਤਲਾਕਸ਼ੁਦਾ ਆਦਮੀ ਹੋਵੇਗਾ। ਹੁਣ ਕੀ ਇੱਕ ਖੁਸ਼ਹਾਲ ਘਰ ਦੀ ਤਸਵੀਰ ਹੈ? ਇਹ ਕਾਨੂੰਨਵਾਦੀ ਹਨ, ਠੀਕ ਹੈ। ਹੁਣ ਦੂਸਰਾ ਪੱਖ ਇਹ ਹੈ, ਜੇ ਮੈਂ ਵਿਦੇਸ਼ ਜਾਂਦਾ ਹਾਂ ਅਤੇ ਮੈਂ ਗਲਤੀ ਕਰਦਾ ਹਾਂ, ਮੈਂ ਕਹਿੰਦਾ ਹਾਂ ਹੁਣ ਵੇਖੋ ਮੈਂ ਇਸ ਔਰਤ ਨੂੰ ਬਾਹਰ ਲੈ ਜਾਵਾਂਗਾ, ਮੇਰੀ ਪਤਨੀ ਲਈ ਇਹ ਸਭ ਠੀਕ ਹੈ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀ ਪਤਨੀ ਕਹਿੰਦੀ ਹੈ ਮੈਂ ਇਸ ਆਦਮੀ ਨਾਲ ਬਾਹਰ ਜਾਵਾਂਗੀ, ਬਿੱਲ ਦੇ ਲਈ ਇਹ ਸਭ ਠੀਕ ਹੈ, ਉਸ ਨੂੰ ਕੋਈ ਪਰਵਾਹ ਨਹੀਂ ਹੈ। ਜੇ ਮੈਂ ਪਰਵਾਹ ਨਹੀਂ ਕਰਦਾ ਤਾਂ ਮੇਰੇ ਨਾਲ ਕੁਝ ਗਲਤ ਹੈ, ਮੈਂ ਇਸ ਔਰਤ ਨੂੰ ਸਹੀ ਢੰਗ ਨਾਲ ਪਿਆਰ ਨਹੀਂ ਕਰਦਾ, ਅਤੇ ਜੇ ਉਹ ਪਰਵਾਹ ਨਹੀਂ ਕਰਦੀ ਤਾਂ ਉਸ ਦੇ ਨਾਲ ਵੀ ਕੁਝ ਗਲਤ ਹੈ। ਉਹ ਮੇਰੀ ਪਤਨੀ ਹੈ, ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਆਦਮੀ ਉਸ ਨੂੰ ਗੁਮਰਾਹ ਕਰੇ, ਉਹ ਮੇਰੀ ਪਤਨੀ ਹੈ। ਹੁਣ ਇਸ ਦਾ ਸਹੀ ਢੰਗ ਹੈ ਕਿ ਦੋਵਾਂ ਨੂੰ ਇੱਕ ਸੱਚ ਮਿਲ ਗਿਆ ਹੈ, ਪਰ ਯਥਾਰਥ ਸੱਚ ਨਹੀਂ। ਹੁਣ ਇਸ ਨੂੰ ਸਹੀ ਢੰਗ ਕਰਨ ਦਾ ਇਹ ਤਰੀਕਾ ਹੈ, ਜਦੋਂ ਮੈਂ ਵਿਦੇਸ਼ ਜਾਂਦਾ ਹਾਂ ਮੇਰਾ ਛੋਟਾ ਪਰਿਵਾਰ ਆਲੇ ਦੁਆਲੇ ਇਕੱਠਾ ਹੋ ਜਾਂਦਾ ਹੈ, ਅਸੀਂ ਇੱਕ ਦੂਜੇ ਨਾਲ ਪ੍ਰਾਰਥਨਾ ਕਰਦੇ ਹਾਂ, ਮੈਂ ਉਹਨਾਂ ਨੂੰ ਪਰਮੇਸ਼ਵਰ ਨੂੰ ਸੌਂਪਦਾ ਹਾਂ ਅਤੇ ਉਹ ਮੈਨੂੰ ਪਰਮੇਸ਼ਵਰ ਨੂੰ ਸੌਂਪ ਦਿੰਦੇ ਹਨ। ਅਤੇ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਸੀਂ ਵਿਦੇਸ਼ ਜਾਂਦੇ ਹਾਂ, ਮੈਂ ਵਿਦੇਸ਼ ਜਾਂਦਾ ਹਾਂ, ਹੁਣ ਮੈਨੂੰ ਪਤਾ ਹੈ ਕਿ ਉਹ ਮੈਨੂੰ ਪਿਆਰ ਕਰਦੀ ਹੈ, ਮੈਨੂੰ ਉਸ ਤੇ ਭਰੋਸਾ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਉਸ ਨੂੰ ਮੇਰੇ ਤੇ ਭਰੋਸਾ ਹੈ। ਜਿੰਨਾ ਚਿਰ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦਾ ਹਾਂ, ਉਸ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਕਿਸੇ ਹੋਰ ਔਰਤ ਨੂੰ ਬਾਹਰ ਲੈ ਕੇ ਜਾਵਾਂਗਾ। ਜਿੰਨਾ ਚਿਰ ਉਹ ਮੈਨੂੰ ਅਸਲ ਵਿੱਚ ਪਿਆਰ ਕਰਦੀ ਹੈ, ਮੈਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਉਹ ਕਿਸੇ ਹੋਰ ਆਦਮੀ ਨਾਲ ਬਾਹਰ ਜਾਵੇਗੀ, ਕਿਉਂਕਿ ਉਹ ਮੇਰੀ ਪਤਨੀ ਹੈ ਤੇ ਮੈਂ ਉਸ ਤੇ ਵਿਸ਼ਵਾਸ ਕਰਦਾ ਹਾਂ। ਮੇਰਾ ਮੰਨਣਾ ਹੈ ਜੇ ਮੈਂ ਅਸਲ ਵਿੱਚ ਕੁਝ ਗਲਤੀ ਕਰਾਂ ਅਤੇ ਕਿਸੇ ਔਰਤ ਨਾਲ ਬਾਹਰ ਜਾਵਾਂ ਤੇ ਵਾਪਸ ਪਰਤਾਂ, ਉਸ ਅੱਗੇ ਇਹ ਕਬੂਲ ਕਰਾਂ, ਉਸ ਨੂੰ ਦੱਸ ਦੇਵਾਂ ਮੇਰਾ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ, ਮੈਂ ਬਸ ਇੱਕ ਜਾਲ ਵਿੱਚ ਫਸ ਗਿਆ ਸੀ, ਇਹ ਔਰਤ ਸਿੱਧੀ ਮੇਰੇ ਵੱਲ ਦੌੜਦੀ ਹੋਈ ਆਈ ਅਤੇ ਮੈਨੂੰ ਬਾਂਹ ਤੋਂ ਫੜ ਲਿਆ ਤੇ ਇਵੇਂ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਉਹ ਸਮਝ ਜਾਵੇਗੀ, ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਲਈ ਮੈਨੂੰ ਮਾਫ ਕਰ ਦੇਵੇਗੀ, ਪਰ ਮੈਂ ਐਵੇਂ ਹੀ ਇਹ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਭਾਵੇਂ ਉਹ ਮੈਨੂੰ ਮਾਫ ਕਰ ਦੇਵੇਗੀ ਪਰ ਮੈਂ ਅਜਿਹਾ ਨਹੀਂ ਕਰਾਂਗਾ, ਮੈਂ ਉਸ ਨੂੰ ਐਵੇਂ ਹੀ ਦੁਖੀ ਨਹੀਂ ਕਰਾਂਗਾ, ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਮੈਨੂੰ ਇਸ ਲਈ ਮਾਫ ਕਰ ਦੇਵੇਗੀ, ਪਰ ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਅਤੇ ਪਰਮੇਸ਼ਵਰ ਦੇ ਨਾਲ ਵੀ ਅਜਿਹਾ ਹੀ ਹੈ, ਜੇਕਰ ਇੱਕ ਫਿਲੀਓ ਜੋ ਇੱਕ ਮਨੁੱਖੀ ਪ੍ਰੇਮ ਹੈ, ਸੰਗਤੀ ਦਾ ਪ੍ਰੇਮ, ਇੱਕ ਆਦਮੀ ਨੂੰ ਆਪਣੀ ਪਤਨੀ ਲਈ ਇਸ ਤਰ੍ਹਾਂ ਮਹਿਸੂਸ ਕਰਵਾ ਸਕਦਾ ਹੈ ਤਾਂ ਅਗਪਾ ਪ੍ਰੇਮ ਬਾਰੇ ਕੀ ਹੈ? ਯੂਨਾਨੀ ਸ਼ਬਦ ਦਾ ਅਰਥ ਹੈ ਪਰਮੇਸ਼ਵਰ ਦਾ ਪ੍ਰੇਮ, ਇਹ ਮੈਨੂੰ ਯਿਸੂ ਮਸੀਹ ਬਾਰੇ ਕੀ ਕਰਨ ਲਈ ਮਜਬੂਰ ਕਰੇਗਾ? ਮੈਂ ਜਿੰਨਾ ਚਿਰ ਇਹ ਕਰਨਾ ਚਾਹੁੰਦਾ ਹਾਂ ਇਹ ਕਰਨਾ ਮੇਰੇ ਦਿਲ ਵਿੱਚ ਹੈ, ਮੈਂ ਕਹਿੰਦਾ ਹਾਂ ਜਿੰਨਾ ਚਿਰ ਮੇਰੇ ਦਿਲ ਵਿੱਚ ਇਹ ਕਰਨ ਦੀ ਇੱਛਾ ਹੈ ਮੈਂ ਇਸ ਨੂੰ ਕਰਨਾ ਹੀ ਹੈ। ਕਾਨੂੰਨਵਾਦ ਮੈਨੂੰ ਅਜਿਹਾ ਕਰਨ ਨਹੀਂ ਦੇਵੇਗਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਅਜਿਹਾ ਕਰਨ ਲਈ ਸਜ਼ਾ ਮਿਲੇਗੀ, ਪਰ ਇਸ ਦਾ ਅਸਲ ਸੱਚ ਇਹ ਹੈ ਕਿ ਜਦੋਂ ਤੁਹਾਡੇ ਦਿਲ ਵਿੱਚ ਪਰਮੇਸ਼ਵਰ ਦਾ ਪ੍ਰੇਮ ਆ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਕਰਨਾ ਹੀ ਨਹੀਂ ਚਾਹੁੰਦੇ। ਇਹੀ ਇਸ ਗੱਲ ਦੀ ਸੱਚਾਈ ਹੈ। ਦੋ ਵਿਚਾਰਧਾਰਾਵਾਂ ਹਨ, ਕਾਨੂੰਨਵਾਦ ਜਾਂ ਕੈਲਵਿਨਵਾਦ, ਇਹ ਦੋਵੇਂ ਨਹੀਂ ਹਨ। ਹੁਣ ਅੱਜ ਸਾਨੂੰ ਪਤਾ ਲੱਗਿਆ ਹੈ ਬਹੁਤ ਸਾਰੀਆਂ ਵੱਖ ਵੱਖ ਫਿਰਕਾ ਪ੍ਰਸਤ ਕਲੀਸਿਯਾਵਾਂ ਹਨ, ਇੱਥੇ ਕੈਥੋਲਿਕ ਕਲੀਸਿਯਾ ਹੈ, ਪ੍ਰੋਟੈਸਟੈਂਟ ਕਲੀਸਿਯਾ ਹੈ, ਉਹਨਾਂ ਵਿੱਚੋਂ ਹਰ ਇੱਕ ਕਹਿੰਦਾ ਹੈ ਕਿ ਉਹੀ ਰਾਹ ਹਨ, ਵੇਖੋ ਸਾਡੇ ਕੋਲ ਰਸਤਾ ਹੈ, ਅਸੀਂ ਸੱਚਾਈ ਹਾਂ। ਉੱਥੇ ਮੈਥੋਡਿਸਟ ਹਨ, ਕਹਿੰਦੇ ਹਨ ਸੱਚਾਈ ਸਾਡੇ ਕੋਲ ਹੈ, ਬੈਪਟਿਸਟ ਕਹਿੰਦੇ ਹਨ ਸੱਚਾਈ ਤਾਂ ਸਾਡੇ ਕੋਲ ਹੈ। ਖੈਰ ਮੇਰੇ ਲਈ ਜਿੰਨਾ ਚਿਰ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਅਜਿਹਾ ਨਹੀਂ ਹੈ, ਕਿਉਂਕਿ ਯਿਸੂ ਨੇ ਕਿਹਾ ਸੀ ਮੈਂ ਸੱਚਾਈ ਹਾਂ, ਸਮਝੇ? ਇਸ ਲਈ ਜਿਵੇਂ ਕੱਲ ਰਾਤ ਮੇਰਾ ਉਪਦੇਸ਼ ਸੀ ਕਿ ਉਹ ਉਹੀ ਥਾਂ ਹੈ ਜਿੱਥੇ ਪਰਮੇਸ਼ਵਰ ਨੇ ਆਪਣਾ ਨਾਮ ਰੱਖਿਆ ਹੈ, ਆਰਾਧਨਾ ਕਰਨ ਲਈ ਇੱਕੋ ਇੱਕ ਥਾਂ। ਤੁਸੀਂ ਇਸ ਲਈ ਇੱਕ ਮਸੀਹ ਨਹੀਂ ਹੋ ਕਿਉਂਕਿ ਤੁਸੀਂ ਇੱਕ ਪ੍ਰੋਟੈਸਟੈਂਟ ਹੋ, ਤੁਸੀਂ ਇਸ ਲਈ ਇੱਕ ਮਸੀਹ ਨਹੀਂ ਹੋ ਕਿ ਤੁਸੀਂ ਇੱਕ ਕੈਥੋਲਿਕ ਹੋ, ਤੁਸੀਂ ਇਸ ਲਈ ਇੱਕ ਮਸੀਹ ਨਹੀਂ ਹੋ ਕਿਉਂਕਿ ਤੁਸੀਂ ਮੈਥੋਡਿਸਟ, ਬੈਪਟਿਸਟ ਜਾਂ ਪੈਂਟੇਕੋਸਟਲ ਹੋ, ਤੁਸੀਂ ਇੱਕ ਮਸੀਹ ਹੋ ਕਿਉਂਕਿ ਤੁਸੀਂ ਯਿਸੂ ਮਸੀਹ ਵਿੱਚ ਬਪਤਿਸਮਾ ਲਿਆ ਹੈ ਪਵਿੱਤਰ ਆਤਮਾ ਦੁਆਰਾ, ਪਾਣੀ ਦੁਆਰਾ ਨਹੀਂ। ਇੱਕੋ ਵਿਸ਼ਵਾਸ ਹੈ, ਇੱਕੋ ਪ੍ਰਭੂ ਹੈ ਅਤੇ ਇੱਕੋ ਬਪਤਿਸਮਾ ਹੈ, ਇਹ ਪਵਿੱਤਰ ਆਤਮਾ ਦਾ ਬਪਤਿਸਮਾ ਹੈ। ਪਾਣੀ ਦਾ ਬਪਤਿਸਮਾ ਤੁਹਾਨੂੰ ਇੱਕ ਸੰਗਤੀ ਵਿੱਚ ਸ਼ਾਮਲ ਕਰਦਾ ਹੈ, ਪਵਿੱਤਰ ਆਤਮਾ ਦਾ ਬਪਤਿਸਮਾ ਤੁਹਾਨੂੰ ਮਸੀਹ ਵਿੱਚ ਸ਼ਾਮਲ ਕਰਦਾ ਹੈ। ਇਹੀ ਸੱਚ ਹੈ। ਸਾਡੇ ਕੋਲ ਇਸ ਵਿਆਹ ਤੇ ਤਲਾਕ ਦੀਆਂ ਦੋ ਵਿਚਾਰਧਾਰਾਵਾਂ ਹਨ। ਹੁਣ ਜਦ ਸਾਡੇ ਪ੍ਰਭੂ ਨੇ ਆਪਣੇ ਵਚਨ ਦੇ 7 ਮੋਹਰਾਂ ਦੇ ਭੇਤ ਨੂੰ ਇਸ ਆਖਰੀ ਦਿਨਾਂ ਵਿੱਚ ਸਾਡੇ ਲਈ ਖੋਲਿਆ ਹੈ, ਹੁਣ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੀ ਸਮਝ ਤੋਂ ਬਾਹਰ ਹੋ ਸਕਦਾ ਹੈ, ਪਰ ਮੇਰੀ ਕਲੀਸਿਯਾ ਸਮਝਦੀ ਹੈ। ਕਿਸ ਦੁਆਰਾ? ਤੁਸੀਂ ਦਰਸ਼ਨਾਂ ਬਾਰੇ ਸੁਣਿਆ ਹੈ ਤੇ ਇਹ ਵੀ ਕੀ ਵਾਪਰਿਆ ਹੈ? ਇਹ ਸਵਾਲ ਇੱਕ ਬਾਈਬਲ ਦਾ ਸਵਾਲ ਹੈ। ਸਾਨੂੰ ਇੱਥੇ ਇਹ ਵਿਸ਼ਵਾਸ ਕਰਨ ਲਈ ਸੱਦਾ ਦਿੱਤਾ ਗਿਆ ਹੈ ਕਿ ਇੱਥੇ ਇੱਕ ਸਹੀ ਜਵਾਬ ਹੋਣਾ ਚਾਹੀਦਾ ਹੈ। ਉਹ ਸਾਰੇ ਗੁਪਤ ਭੇਤ ਲਈ ਜੋ ਜਗਤ ਦੀ ਨੀਂਹ ਧਰਨ ਤੋਂ ਲੈ ਕੇ ਲੁਕਿਆ ਹੋਇਆ ਹੈ, ਅਤੇ ਬਾਈਬਲ ਭਵਿੱਖਬਾਣੀ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਸ ਦਿਨ ਇਹ ਭੇਤ ਪ੍ਰਗਟ ਕੀਤੇ ਜਾਣਗੇ। ਪ੍ਰਕਾਸ਼ ਦੀ ਪੋਥੀ 10 ਅਤੇ ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨੀ ਜੋ ਲਾਓਦੀਕੀਆ ਦਾ ਦੂਤ ਹੈ, ਪਰਮੇਸ਼ਵਰ ਦਾ ਭੇਤ ਸੰਪੂਰਨ ਹੋਵੇਗਾ ਅਤੇ ਅੰਤਮ ਯੁਗ ਹੈ ਜੋ ਲਾਓਦੀਕੀਆ ਹੈ। ਵੇਖੋ ਕਿ ਇਹ ਬਿਦਾਰੀ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ਵਿੱਚੋਂ ਇੱਕ ਵੀ ਫਿਰਕਾ ਨਹੀਂ ਨਿਕਲਿਆ ਹੈ। ਲੂਥਰ ਕੋਲ ਇੱਕ ਬੇਦਾਰੀ ਸੀ ਅਤੇ ਉੱਥੇ ਇੱਕ ਫਿਰਕਾ ਨਿਕਲਿਆ। ਵੈਜ਼ਲੀ ਉੱਥੋਂ ਇੱਕ ਫਿਰਕਾ ਨਿਕਲਿਆ। ਅਲੈਗਜ਼ੈਂਡਰ ਕੈਂਪਬੈਲ ਉੱਥੇ ਇੱਕ ਫਿਰਕਾ ਨਿਕਲਿਆ। ਇਹ ਸਾਰੇ ਹੋਰ ਮਹਾਨ ਲੋਕ ਜੌਨ ਸਮਿਥ ਅਤੇ ਹੋਰ ਫਿਰਕੇ ਮੂਡੀ ਸਭ ਦੇ ਨਾਲ, ਪਰ ਇੱਥੇ ਇੱਕ ਹੈ। ਆਮ ਤੌਰ ਤੇ ਇੱਕ ਬੇਦਾਰੀ ਲਗਭਗ 3 ਸਾਲਾਂ ਤੱਕ ਰਹਿੰਦੀ ਹੈ, ਪਰ ਇਹ 15 ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਵਿੱਚੋਂ ਇੱਕ ਵੀ ਫਿਰਕਾ ਨਹੀਂ ਨਿਕਲਿਆ, ਕਿਉਂਕਿ ਇਹ ਬੀਜ ਦਾ ਸਮਾਂ ਹੈ। ਤੂੜੀ ਨਹੀਂ ਰਹੀ ਹੈ, ਤੂੜੀ ਦੇ ਚਲੇ ਜਾਣ ਤੋਂ ਬਾਅਦ ਇਹ ਬੀਜ ਹੈ। ਪਰਮੇਸ਼ਵਰ ਤਿਆਰ ਹੈ। ਜੇ ਉਹ ਹੁਣ ਅਜਿਹਾ ਨਹੀਂ ਕਰ ਰਿਹਾ ਹੈ ਤਾਂ ਉਹ ਆਪਣੇ ਵਚਨ ਯੇਸ਼ੂ ਮਸੀਹ ਦੁਆਰਾ ਇੱਕ ਕਲੀਸਿਆ ਨੂੰ ਸਿੱਤਾ ਲਈ ਬੁਲਾਉਣ ਜਾ ਰਿਹਾ ਹੈ। ਧਿਆਨ ਦਿਓ, ਕਿਤੇ ਨਾ ਕਿਤੇ ਇੱਕ ਜਵਾਬ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀਆਂ 7 ਮੋਹਰਾਂ ਦਾ ਭੇਤ ਹੋਣ ਕਰਕੇ 7 ਮੋਹਰਾਂ ਕਿੰਨਿਆਂ ਨੂੰ ਸਮਝ ਆ ਰਹੀ ਹੈ? ਆਪਣੇ ਹੱਥ ਉਠਾਓ, ਚਲੋ ਵੇਖੀਏ। ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚੋਂ ਬਹੁਤੇ ਆਲੇ ਦੁਆਲੇ ਤੋਂ ਸਾਡੀ ਸੰਗਤੀ ਵਾਲੇ ਹਨ। ਸੁਣੋ, ਜੇ ਨਹੀਂ ਸਮਝ ਆਈ ਤਾਂ ਇਸ ਵਿਸ਼ੇ ਉੱਤੇ ਸਾਡੀਆਂ ਕਿਤਾਬਾਂ ਬਹੁਤ ਜਲਦੀ ਬਾਹਰ ਆ ਜਾਣਗੀਆਂ। ਸਾਡੇ ਕੋਲ ਕਿਤਾਬਾਂ ਹਨ। ਯੇਸੂ ਸਾਡੇ ਵਿਸ਼ੇ ਵਿੱਚ ਸਾਨੂੰ ਸ਼ੁਰੂਆਤ ਵਿੱਚ ਵਾਪਸ ਜਾਣ ਲਈ ਸੱਦਾ ਦਿੰਦਾ ਹੈ, ਸੱਚੇ ਵਚਨ ਦੇ ਜਵਾਬ ਲਈ। ਜਦੋਂ ਉਸਦਾ ਇਸ ਨਾਲ ਸਾਹਮਣਾ ਹੋਇਆ ਤਾਂ ਦੋ ਗੱਲਾਂ ਸਾਹਮਣੇ ਆਈਆਂ। ਯਾਜਕਾਂ ਨੇ ਉਸਨੂੰ ਕਿਹਾ ਕਿ ਕੋਈ ਆਦਮੀ ਆਪਣੀ ਪਤਨੀ ਨੂੰ ਕਿਸੇ ਕਾਰਨ ਕਰਕੇ ਛੱਡ ਸਕਦਾ ਹੈ, ਦੂਜਾ ਵਿਆਹ ਕਰਵਾ ਸਕਦਾ ਹੈ? ਅਤੇ ਯੇਸ਼ੂ ਨੇ ਕਿਹਾ, ਮੁੱਢੋਂ ਅਜਿਹਾ ਨਹੀਂ ਸੀ। ਫਿਰ ਉਹਨਾਂ ਨੇ ਕਿਹਾ, ਮੂਸਾ ਨੇ ਤਾਂ ਸਾਨੂੰ ਤਿਆਗ ਪੱਤਰੀ ਲਿਖਣ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਜੇ ਆਦਮੀ ਚਾਹੇ ਤਾਂ ਉਸਨੂੰ ਤਿਆਗ ਦੇਵੇ। ਉਸਨੇ ਕਿਹਾ, ਮੂਸਾ ਨੇ ਅਜਿਹਾ ਕੀਤਾ ਕਿਉਂਕਿ, ਮੈਂ ਇਸ ਗੱਲ ਤੇ ਥੋੜਾ ਜ਼ੋਰ ਦੇ ਰਿਹਾ, ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ। ਪਰ ਮੁੱਢੋਂ ਅਜਿਹਾ ਨਹੀਂ ਸੀ। ਸਵਾਲ, ਅੱਜ ਦਾ ਸਵਾਲ ਹੈ ਵਿਸ਼ਵ ਸ਼ਾਂਤੀ ਬਾਰੇ। ਕੀ ਇਹ ਰਾਜਨੀਤੀ, ਕੌਮਾਂ ਦੇ ਸੰਗ ਜਾਂ ਏਕਤਾ ਦੁਆਰਾ ਆ ਰਹੀ ਹੈ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ। ਇਹ ਹਮੇਸ਼ਾ ਅਸਫਲ ਰਹੀ ਹੈ ਅਤੇ ਦੁਬਾਰਾ ਅਸਫਲ ਹੋਵੇਗੀ। ਪਰ ਸਵਾਲ ਦਾ ਇੱਕ ਸੱਚਾ ਜਵਾਬ ਬਾਕੀ ਹੈ ਕਿ ਧਰਤੀ ਉੱਤੇ ਸ਼ਾਂਤੀ ਹੋਵੇਗੀ। ਹਾਂ, ਜਦੋਂ ਪਾਪ ਧਰਤੀ ਤੋਂ ਮੁੱਕ ਜਾਵੇਗਾ ਤਦ ਸ਼ਾਂਤੀ ਹੋਵੇਗੀ, ਪਰ ਉਸ ਸਮੇਂ ਤੱਕ ਸ਼ਾਂਤੀ ਨਹੀਂ ਹੋਵੇਗੀ। ਕੌਮ ਕੌਮ ਦੇ ਵਿਰੁੱਧ ਉੱਠੇਗੀ ਅਤੇ ਰਾਜ ਰਾਜ ਦੇ ਵਿਰੁੱਧ ਉੱਠੇਗਾ। ਪਰਮੇਸ਼ਵਰ ਨੇ ਪਾਪ ਲਈ ਇੱਕ ਉਪਾਅ ਦਿੱਤਾ ਹੈ। ਹੁਣ ਧਿਆਨ ਨਾਲ ਸੁਣੋ, ਪਰਮੇਸ਼ਵਰ ਨੇ ਧਰਤੀ ਤੋਂ ਪਾਪ ਨੂੰ ਦੂਰ ਕਰਨ ਦਾ ਉਪਾਅ ਦਿੱਤਾ ਹੈ, ਪਰ ਧਰਤੀ ਦਾ ਮਨੁੱਖ ਪਰਮੇਸ਼ਵਰ ਦੇ ਉਪਾਅ ਨੂੰ ਸਵੀਕਾਰ ਨਹੀਂ ਕਰਦਾ। ਪਰਮੇਸ਼ਵਰ ਨੇ ਸਾਨੂੰ ਇੱਕ ਉਪਾਅ ਦਿੱਤਾ ਹੈ ਅਤੇ ਆਪਣੀਆਂ ਪਤਨੀਆਂ ਨਾਲ ਵਿਆਹ ਕਰਨ ਅਤੇ ਉਹਨਾਂ ਨਾਲ ਰਹਿਣ ਦਾ ਤਰੀਕਾ ਦਿੱਤਾ ਹੈ, ਪਰ ਮਨੁੱਖ ਪਰਮੇਸ਼ਵਰ ਦੇ ਉਪਾਅ ਨੂੰ ਸਵੀਕਾਰ ਨਹੀਂ ਕਰਦਾ, ਇਸ ਬਾਰੇ ਉਸ ਦੇ ਵਚਨ ਨੂੰ ਸਵੀਕਾਰ ਨਹੀਂ ਕਰਦਾ। ਯੇਸ਼ੂ ਨੇ ਕਿਹਾ ਹੈ, ਇਹ ਸਾਨੂੰ ਉਸਦੇ ਸ਼ਬਦ ਯਾਦ ਦਿਵਾਉਂਦਾ ਹੈ, ਇਹ ਜਾਣਦੇ ਹੋਏ ਕਿ ਉਸਨੇ ਕਿਹਾ ਸੀ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਨਹੀਂ। ਉਹ ਸੱਚਾ ਜਵਾਬ ਜਿਸ ਵੱਲ ਯੇਸ਼ੂ ਚਾਹੁੰਦਾ ਹੈ ਕਿ ਅਸੀਂ ਵਾਪਸ ਜਾਈਏ, ਉਹ ਹੈ ਸ਼ੁਰੂਆਤ ਵਿੱਚ ਵਾਪਸ ਜਾਣਾ। ਉਹ ਉਤਪਤ ਵਿੱਚ ਹੋਵੇਗਾ, ਕਿਉਂਕਿ ਉਤਪਤ ਸ਼ਬਦ ਬਾਈਬਲ ਵਿਚਲੇ ਹਰੇਕ ਸਵਾਲ ਦਾ ਬੀਜ ਅਧਿਆਇ ਹੈ ਅਤੇ ਤੁਹਾਨੂੰ ਹਮੇਸ਼ਾ ਬੀਜ ਕੋਲ ਵਾਪਸ ਜਾਣਾ ਪੈਂਦਾ ਹੈ, ਇਹ ਵੇਖਣ ਲਈ ਕਿ ਖੇਤ ਵਿੱਚ ਕਿਸ ਕਿਸਮ ਦਾ ਬੀਜ ਹੈ, ਇਹ ਪਤਾ ਲਗਾਉਣ ਲਈ ਕਿ ਤੁਹਾਡੀਆਂ ਫਸਲਾਂ ਕੀ ਹੋਣਗੀਆਂ। ਹੁਣ ਕਿਸ ਕਿਸਮ ਦਾ ਬੀਜ ਬੀਜਿਆ ਗਿਆ ਹੈ? ਉਤਪਤ ਬੀਜ ਅਧਿਆਇ ਹੋਣ ਕਰਕੇ ਅਸੀਂ ਉਤਪਤ ਵੱਲ ਵਾਪਸ ਜਾਵਾਂਗੇ। ਯੇਸ਼ੂ ਨੇ ਸਾਨੂੰ ਉਸ ਲਿਖਤ ਨਾਲ ਜਾਣੂ ਕਰਵਾਇਆ ਸ਼ੁਰੂਆਤ ਵਿੱਚ। ਹੁਣ ਯਾਦ ਰੱਖੋ, ਇਹ ਉਦੋਂ ਹੈ ਜਦੋਂ ਸਮਾਂ ਸ਼ੁਰੂ ਹੋਣਾ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲਾਂ ਅਨੰਤਤਾ ਸੀ। ਹੁਣ ਸਾਡਾ ਸਵਾਲ ਇਹ ਸੀ, ਧਿਆਨ ਦਿਓ, ਜੇਕਰ ਅਸੀਂ ਸ਼ੁਰੂ ਵਿੱਚ ਵਾਪਸ ਜਾਂਦੇ ਹਾਂ, ਹੁਣ ਇਸ ਤੋਂ ਖੁੰਝ ਨਾ ਜਾਇਓ। ਇਹੀ ਕਾਰਨ ਹੈ ਕਿ ਮੈਂ ਹੌਲੀ ਹੌਲੀ ਗੱਲ ਕਰਨਾ ਚਾਹੁੰਦਾ ਹਾਂ ਤਾਂ ਜੋ ਉਹ ਲੋਕ ਜੋ ਬਾਹਰ ਤਾਰਾਂ ਰਾਹੀਂ ਸੁਣ ਰਹੇ ਹਨ ਅਤੇ ਟੇਪ ਇਸ ਨੂੰ ਸਪਸ਼ਟ ਤੌਰ ਤੇ ਰਿਕਾਰਡ ਕਰ ਸਕੇ। ਜੇ ਯਿਸੂ ਨੇ ਕਿਹਾ ਸ਼ੁਰੂਆਤ ਵਿੱਚ ਵਾਪਸ ਜਾਓ, ਧਰਤੀ ਉੱਤੇ ਕਿਸੇ ਵੀ ਚੀਜ਼ ਦਾ ਸਿਰਫ ਇੱਕ ਜੋੜਾ ਸੀ, ਉੱਥੇ ਇੱਕ ਆਦਮ ਇੱਕ ਹਵਾ ਸੀ, ਉਹ ਬਸ ਪਰਮੇਸ਼ਵਰ ਦੁਆਰਾ ਜੋੜੇ ਗਏ ਸਨ। ਇੱਕ ਮਾਦਾ ਘੋੜਾ ਅਤੇ ਇੱਕ ਨਰ ਘੋੜਾ ਸੀ, ਇੱਕ ਮਾਦਾ ਤੋਤਾ ਅਤੇ ਇੱਕ ਨਰ ਤੋਤਾ ਸੀ।
As he told us to go back, there was only one pair of anything.
ਸ਼ੁਰੂਆਤ ਦੇ ਵਿੱਚ ਜਿਵੇਂ ਉਸਨੇ ਸਾਨੂੰ ਪਿੱਛੇ ਜਾਣ ਲਈ ਕਿਹਾ, ਕਿਸੇ ਵੀ ਚੀਜ਼ ਦਾ ਸਿਰਫ ਇੱਕ ਜੋੜਾ ਸੀ, ਕੀ ਇਹ ਸਹੀ ਹੈ?
Then we find out
ਤਦ ਸਾਨੂੰ ਪਤਾ ਲੱਗਦਾ ਹੈ ਕਿ ਸ਼ੁਰੂਆਤ ਵਿੱਚ ਸਭ ਕੁਝ ਪਰਮੇਸ਼ਵਰ ਦੇ ਨਾਲ ਸੰਪੂਰਨ ਵਿਵਸਥਾ ਅਤੇ ਇੱਕ ਸੁਰਤਾ ਵਿੱਚ ਚੱਲ ਰਿਹਾ ਸੀ। ਕੁਝ ਵੀ ਵਿਵਸਥਾ ਤੋਂ ਬਾਹਰ ਨਹੀਂ ਸੀ। ਸਵਰਗ ਵਿੱਚ ਸਭ ਕੁਝ ਅਜੇ ਵੀ ਵਿਵਸਥਾ ਵਿੱਚ ਹੈ। ਸਾਰੇ ਤਾਰੇ, ਆਕਾਸ਼ ਮੰਡਲ, ਸੂਰਜ ਤੰਤਰ, ਸਭ ਕੁਝ ਸੰਪੂਰਨ ਵਿਵਸਥਾ ਵਿੱਚ ਹੈ। ਉਹਨਾਂ ਵਿੱਚੋਂ ਇੱਕ ਵੀ ਹਿਲਦਾ ਹੈ ਤਾਂ ਇਹ ਸਾਰੇ ਪ੍ਰੋਗਰਾਮ ਵਿੱਚ ਵਿਘਨ ਪਾ ਦੇਵੇਗਾ। ਹੁਣ ਸੁਣੋ, ਕੀ ਤੁਸੀਂ ਸਮਝਦੇ ਹੋ? ਇੱਕ ਰੁਕਾਵਟ ਸਾਰੇ ਪ੍ਰੋਗਰਾਮ ਨੂੰ ਵਿਗਾੜ ਦਿੰਦੀ ਹੈ। ਜਦੋਂ ਮਨੁੱਖ ਪਰਮੇਸ਼ਵਰ ਨਾਲ ਨਿਰੰਤਰਤਾ ਵਿੱਚ ਚੱਲ ਰਿਹਾ ਸੀ, ਇੱਕ ਆਦਮੀ ਅਤੇ ਇੱਕ ਔਰਤ ਨਾਲ, ਇਸ ਔਰਤ ਨੇ ਪਾਪ ਕੀਤਾ ਤੇ ਇਸਨੇ ਧਰਤੀ ਦੇ ਸਾਰੇ ਪ੍ਰੋਗਰਾਮ ਨੂੰ ਪਰਮੇਸ਼ਵਰ ਦੇ ਨਾਲ ਨਿਰੰਤਰਤਾ ਤੋਂ ਬਾਹਰ ਸੁੱਟ ਦਿੱਤਾ। ਇਸ ਲਈ ਇਸ ਕਿਤਾਬ ਵਿੱਚ ਜੋੜਿਆ ਗਿਆ ਇੱਕ ਸ਼ਬਦ ਜਾਂ ਇਸ ਵਿੱਚੋਂ ਕੱਢਿਆ ਗਿਆ ਇੱਕ ਸ਼ਬਦ ਇੱਕ ਮਸੀਹੀ ਨੂੰ ਪਰਮੇਸ਼ਵਰ ਨਾਲ ਨਿਰੰਤਰਤਾ ਤੋਂ ਬਾਹਰ ਸੁੱਟ ਦਿੰਦਾ ਹੈ। ਇੱਕ ਕਲੀਸਿਆ ਨੂੰ ਪਰਮੇਸ਼ਵਰ ਨਾਲ ਨਿਰੰਤਰਤਾ ਤੋਂ ਬਾਹਰ ਸੁੱਟ ਦਿੰਦਾ ਹੈ। ਇੱਕ ਪਰਿਵਾਰ ਨੂੰ ਪਰਮੇਸ਼ਵਰ ਨਾਲ ਨਿਰੰਤਰਤਾ ਤੋਂ ਬਾਹਰ ਸੁੱਟ ਦਿੰਦਾ ਹੈ। ਪਰਮੇਸ਼ਵਰ ਦੇ ਹਰ ਇੱਕ ਵਚਨ ਨੂੰ ਸਵੀਕਾਰ ਨਾ ਕਰਨ ਦੇ ਕਾਰਨ ਹਰੇਕ ਵਿਸ਼ਵਾਸੀ ਨੂੰ ਬਾਹਰ ਸੁੱਟਿਆ ਜਾ ਸਕਦਾ ਹੈ। ਤੇਰੇ ਔਰਤ ਹੀ ਸੀ ਜੋ ਪਿਆਰੇ ਘਰ ਦੇ ਵਿਛੋੜੇ ਦਾ ਕਾਰਨ ਬਣੀ। ਇਹ ਕੋਈ ਕਰੂਬ ਨਹੀਂ ਸੀ ਜੋ ਧਰਤੀ ਨੂੰ ਪਰੇਸ਼ਾਨ ਕਰਦਾ ਸੀ। ਇਹ ਆਦਮ ਨਹੀਂ ਸੀ ਜਿਸ ਨੇ ਘਰ ਨੂੰ ਬਾਹਰ ਸੁੱਟ ਦਿੱਤਾ। ਇਹ ਕੋਈ ਹੋਰ ਚੀਜ਼ ਨਹੀਂ ਸੀ ਜਿਸ ਨੇ ਘਰ ਨੂੰ ਬਾਹਰ ਸੁੱਟ ਦਿੱਤਾ ਅਤੇ ਸਾਰੀ ਚੀਜ਼ ਨੂੰ ਨਿਰੰਤਰਤਾ ਤੋਂ ਬਾਹਰ ਸੁੱਟ ਦਿੱਤਾ, ਪਰ ਇੱਕ ਔਰਤ ਸੀ, ਹਵਾ। ਅਤੇ ਇਹ ਕੁਝ ਸ਼ੁਰੂਆਤ ਵਿੱਚ ਹੈ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ ਜੋ ਟੁੱਟ ਗਿਆ ਸੀ।
Jesus said, at the beginning, God made one.
ਯਿਸੂ ਨੇ ਕਿਹਾ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਹਰੇਕ ਕਿਸਮ ਦਾ ਇੱਕ ਨਰ ਬਣਾਇਆ ਅਤੇ ਇੱਕ ਮਾਦਾ ਬਣਾਈ।
And now, when this woman, not the female horse,
ਹੁਣ ਜਦੋਂ ਇੱਕ ਇਸਤਰੀ ਨੂੰ, ਮਾਦਾ ਘੋੜਾ ਜਾਂ ਮਾਦਾ ਕੁੱਤਾ ਨਹੀਂ,
but the woman, she broke the entire,
ਪਰ ਇਸਤਰੀ, ਉਸਨੇ ਧਰਤੀ ਦੇ ਪਰਮੇਸ਼ਵਰ ਦੇ ਕਾਰਜ ਦੀ ਪੂਰੀ ਨਿਰੰਤਰਤਾ ਨੂੰ ਤੋੜ ਦਿੱਤਾ ਅਤੇ ਸਭ ਕੁਝ ਮੌਤ ਵਿੱਚ ਸੁੱਟ ਦਿੱਤਾ।
The woman, not the man. She broke the covenant. She broke the covenant because why?
ਨਰ ਨੇ ਨਹੀਂ, ਨਾਰੀ ਨੇ ਨੇਮ ਤੋੜਿਆ ਸੀ। ਉਸਨੇ ਨੇਮ ਨੂੰ ਤੋੜਿਆ ਕਿਉਂਕਿ ਉਸਨੇ ਪਰਮੇਸ਼ਵਰ ਦੇ ਵਚਨ ਦੀਆਂ ਸਰਹੱਦਾਂ ਤੋਂ ਬਾਹਰ ਕਦਮ ਰੱਖਿਆ ਸੀ। ਜੇ ਉਸਨੇ ਆਪਣੇ ਪਤੀ ਨਾਲ ਆਪਣਾ ਨੇਮ ਤੋੜਿਆ ਤਾਂ ਉਸਨੇ ਪਰਮੇਸ਼ਵਰ ਨਾਲ ਆਪਣਾ ਨੇਮ ਤੋੜ ਦਿੱਤਾ। ਕਿਉਂਕਿ ਉਸਨੇ ਪਰਮੇਸ਼ਵਰ ਨਾਲ ਆਪਣਾ ਨੇਮ ਤੋੜਿਆ, ਉਸਨੇ ਆਪਣੇ ਪਤੀ ਨਾਲ ਵੀ ਨੇਮ ਨੂੰ ਤੋੜ ਦਿੱਤਾ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨਾਲ ਆਪਣੇ ਵਾਅਦੇ ਅਤੇ ਨੇਮ ਨੂੰ ਤੋੜਦੇ ਹੋ, ਤਾਂ ਇਹੀ ਕਾਰਨ ਹੈ ਕਿ ਕਲੀਸਿਯਾ ਵਿੱਚ ਬਹੁਤ ਸਾਰੇ ਨਜਾਇਜ਼ ਮੈਂਬਰ ਹਨ। ਕਿਉਂਕਿ ਆਦਮੀਆਂ ਦਾ ਇੱਕ ਸਮੂਹ ਇਕੱਠਾ ਹੋਇਆ ਅਤੇ ਕਿਹਾ, ਖੈਰ ਇਸ ਦਾ ਮਤਲਬ ਇਹ ਨਹੀਂ ਸੀ, ਅਤੇ ਸਾਰੀ ਸੰਸਥਾ ਨੂੰ ਵਚਨ ਦੇ ਨਾਲ ਨਿਰੰਤਰਤਾ ਤੋਂ ਬਾਹਰ ਸੁੱਟ ਦਿੰਦਾ ਹੈ। ਅਸੀਂ ਇਹ ਨਹੀਂ ਮੰਨਦੇ ਕਿਉਂਕਿ ਡਾਕਟਰ ਜੋਨਸ ਨੇ ਕਿਹਾ ਸੀ ਕਿ ਅਜਿਹਾ ਨਹੀਂ ਹੈ, ਪਰ ਜਿੰਨਾ ਚਿਰ ਪਰਮੇਸ਼ਵਰ ਨੇ ਕਿਹਾ ਹੈ ਕਿ ਇਹ ਅਜਿਹਾ ਹੈ, ਉਸਨੇ ਕਿਹਾ ਹਰ ਮਨੁੱਖ ਦਾ ਵਚਨ ਝੂਠਾ ਠਹਿਰੇ ਅਤੇ ਮੇਰਾ ਸੱਚਾ ਠਹਿਰੇ, ਉੱਥੇ ਇਹ ਨਿਰੰਤਰਤਾ ਨੂੰ ਤੋੜ ਦਿੰਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਨਿਰੰਤਰਤਾ ਟੁੱਟੀ ਹੋਣ ਕਰਕੇ ਜੀਵਨ ਰੇਖਾ ਟੁੱਟ ਗਈ। ਸਮੇਂ ਦੀ ਰੇਖਾ ਵੀ ਟੁੱਟ ਗਈ। ਨੇਮ ਟੁੱਟ ਗਿਆ, ਸਭ ਕੁਝ ਚੂਰ ਚੂਰ ਹੋ ਗਿਆ। ਇਸ ਦਾ ਕਾਰਨ ਕੌਣ ਸੀ? ਇੱਕ ਔਰਤ, ਇਹੀ ਹੈ ਜਿਸਨੇ ਨੇਮ ਨੂੰ ਤੋੜਿਆ। ਹੁਣ ਜੇ ਤੁਸੀਂ ਉਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਉਤਪਤ 3। ਹੁਣ ਇਹ ਉਦੋਂ ਸੀ ਜਦੋਂ ਆਦਮੀ ਨੂੰ ਔਰਤ ਉੱਤੇ ਰਾਜ ਦੇ ਲਈ ਦਿੱਤਾ ਗਿਆ ਸੀ। ਪਰਮੇਸ਼ਵਰ ਦੇ ਵਚਨ ਦੁਆਰਾ ਉਹ ਉਸ ਦੇ ਨਾਲ ਬਰਾਬਰ ਨਹੀਂ ਰਹੀ। ਕੁਦਰਤ ਦੇ ਹਿਸਾਬ ਨਾਲ ਉਹ ਆਦਮੀ ਦੇ ਬਰਾਬਰ ਸੀ, ਪਰ ਜਦੋਂ ਉਸਨੇ ਪਰਮੇਸ਼ਵਰ ਦੇ ਵਚਨ ਨੂੰ ਤੋੜ ਦਿੱਤਾ ਤਾਂ ਪਰਮੇਸ਼ਵਰ ਨੇ ਆਦਮੀ ਨੂੰ ਉਸ ਉੱਤੇ ਸ਼ਾਸਕ ਬਣਾ ਦਿੱਤਾ। ਉਤਪਤ 3:16, ਜੇ ਤੁਸੀਂ ਇਸ ਨੂੰ ਲਿਖਣਾ ਚਾਹੁੰਦੇ ਹੋ, ਉਹ ਆਦਮੀ ਦੇ ਬਰਾਬਰ ਨਾ ਰਹੀ, ਉਹ ਪਰਮੇਸ਼ਵਰ ਦੇ ਵਚਨ ਨੂੰ ਤੋੜਨ ਵਾਲੀ ਸੀ। ਕੀ ਤੁਸੀਂ ਨਹੀਂ ਵੇਖਦੇ? ਉਹ ਹੁਣ ਕਲੀਸਿਆ ਹੈ, ਪਰਮੇਸ਼ਵਰ ਦੇ ਵਚਨ ਨੂੰ ਤੋੜਨ ਵਾਲੀ, ਜਿਸਨੇ ਉਸ ਨੂੰ ਨਿਰੰਤਰਤਾ ਤੋਂ ਪੂਰੀ ਤਰ੍ਹਾਂ ਬਾਹਰ ਸੁੱਟ ਦਿੱਤਾ ਹੈ। ਇਹ ਉਹੀ ਹੈ ਜੋ ਕਲੀਸਿਆ ਨੇ ਕੀਤਾ ਹੈ ਅਤੇ ਸਾਰੀ ਚੀਜ਼ ਉੱਤੇ ਆਤਮਿਕ ਮੌਤ ਪਾ ਦਿੱਤੀ ਹੈ। ਹੁਣ ਤੁਸੀਂ ਸਮਝ ਜਾਓਗੇ ਕਿ ਮੈਂ ਇਨ੍ਹਾਂ ਚੀਜ਼ਾਂ ਉੱਤੇ ਜ਼ਿਆਦਾ ਜ਼ੋਰ ਨਾਲ ਕਿਉਂ ਬੋਲਦਾ ਹਾਂ। ਇਹ ਸੱਚ ਹੈ, ਇਹ ਬਾਈਬਲ ਦੇ ਤੱਥ ਹਨ।
Why did she do such a thing as this? How could that lovely,
ਧਿਆਨ ਦਿਓ, ਉਹ ਸੋਹਣੀ ਸੁੰਦਰ ਸੰਪੂਰਨ ਔਰਤ ਅਜਿਹਾ ਕਿਵੇਂ ਕਰ ਸਕਦੀ ਸੀ? ਮੈਂ ਇੱਕ ਵਾਰ ਇੱਕ ਤਸਵੀਰ ਵੇਖੀ, ਮੇਰਾ ਮੰਨਣਾ ਹੈ ਕਿ ਇਹ ਗ੍ਰੀਸ ਵਿੱਚ ਸੀ। ਇੱਕ ਕਲਾਕਾਰ ਨੇ ਹਵਾ ਦੀ ਤਸਵੀਰ ਪੇਂਟ ਕੀਤੀ ਸੀ। ਉਹ ਸਭ ਤੋਂ ਭਿਆਨਕ ਦਿਖਣ ਵਾਲੀ ਚੀਜ਼ ਸੀ ਜੋ ਕਦੇ ਵੇਖੀ ਹੋਵੇਗੀ। ਇਹ ਦਿਖਾਉਂਦਾ ਹੈ ਕਿ ਇੱਕ ਸਰੀਰਕ ਮਨ ਕੀ ਦੇਖ ਸਕਦਾ ਹੈ। ਪਰ ਉਹ ਬਦਸੂਰਤ ਨਹੀਂ ਸੀ, ਉਹ ਸੁੰਦਰ ਸੀ, ਕਿਉਂਕਿ ਉਹ ਸੰਪੂਰਨ ਔਰਤ ਸੀ। ਧਿਆਨ ਦਿਓ, ਇੰਨੇ ਉੱਚੇ ਥਾਂ ਤੇ ਹੋਣ ਦੇ ਬਾਵਜੂਦ ਉਸਨੇ ਅਜਿਹਾ ਕੰਮ ਕਿਉਂ ਕੀਤਾ? ਉਹ ਤਾਂ ਬਿਲਕੁਲ ਆਦਮੀ ਦੇ ਨਾਲ ਸੀ, ਉਸ ਦੇ ਨਾਲ ਬਰਾਬਰ ਸੀ। ਪਰ ਹੁਣ ਅਸੀਂ ਜਾਣਦੇ ਹਾਂ ਕਿ ਜਦੋਂ ਉਸਨੇ ਪਾਪ ਕੀਤਾ ਤਾਂ ਉਸਨੇ ਆਦਮੀ ਨਾਲ ਆਪਣੀ ਬਰਾਬਰੀ ਦਾ ਦਰਜਾ ਗਵਾ ਦਿੱਤਾ। ਅਤੇ ਪਰਮੇਸ਼ਵਰ ਨੇ ਕਿਹਾ, ਆਦਮੀ ਇਦੋਂ ਬਾਅਦ ਤੇਰੇ ਉੱਤੇ ਰਾਜ ਕਰੇਗਾ। ਹੁਣ ਇਹ ਲਿਖਤ ਹੈ, ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਲਿਖਤ ਦੇ ਰਿਹਾ ਹਾਂ, ਇਸ ਲਈ ਦੇਸ਼ ਭਰ ਵਿੱਚ ਇਸ ਵੱਡੇ ਹੁਕਮ ਲਈ ਸਮਾਂ ਬਚਾਓ ਤਾਂ ਜੋ ਤੁਸੀਂ ਇਸ ਨੂੰ ਖੁਦ ਪੜ੍ਹ ਸਕੋ। ਉਸ ਕਾਰਨ ਵੱਲ ਧਿਆਨ ਦਿਓ ਜਿਸ ਕਰਕੇ ਉਸਨੇ ਅਜਿਹਾ ਕੀਤਾ। ਸ਼ੈਤਾਨ ਕਿਵੇਂ ਉਸ ਤੱਕ ਪਹੁੰਚ ਗਿਆ? ਕੀ ਤੁਸੀਂ ਜਾਣਦੇ ਹੋ ਕਿ ਸ਼ੈਤਾਨ ਇੱਕ ਸਮੇਂ ਪਰਮੇਸ਼ਵਰ ਦੇ ਬਰਾਬਰ ਸੀ? ਯਕੀਨਨ ਉਹ ਸੀ, ਇੱਕ ਸ੍ਰਿਸ਼ਟੀ ਕਰਤਾ ਹੋਣ ਤੋਂ ਇਲਾਵਾ ਉਹ ਸਭ ਕੁਝ ਸੀ। ਪਰਮੇਸ਼ਵਰ ਦੇ ਸੱਜੇ ਪਾਸੇ ਖੜਾ ਹੁੰਦਾ ਸੀ, ਸਵਰਗ ਵਿੱਚ ਸਿਰ ਕੱਢ ਕਰੂਬ ਸੀ। ਇਸ ਕਾਰਨ ਵੱਲ ਧਿਆਨ ਦਿਓ ਜਿਸ ਕਰਕੇ ਹਵਾ ਨੇ ਅਜਿਹਾ ਕੀਤਾ, ਕਿਉਂਕਿ ਉਹ ਮੂਲ ਰਚਨਾ ਵਿੱਚ ਨਹੀਂ ਸੀ। ਉਹ ਪਰਮੇਸ਼ਵਰ ਦੀ ਮੂਲ ਰਚਨਾ ਵਿੱਚ ਨਹੀਂ ਸੀ, ਉਹ ਤਾਂ ਇੱਕ ਉਪ ਉਤਪਾਦ ਸੀ। ਇਸ ਲਈ ਸ਼ੁਰੂਆਤ ਵਿੱਚ ਜਿਵੇਂ ਯੀਸ਼ੂ ਨੇ ਇਸ ਦਾ ਜ਼ਿਕਰ ਕੀਤਾ ਸੀ, ਉਹ ਤਾਂ ਪਰਮੇਸ਼ਵਰ ਦੀ ਮੂਲ ਰਚਨਾ ਵਿੱਚ ਨਹੀਂ ਸੀ, ਉਹ ਤਾਂ ਨਰ ਦਾ ਉਪ ਉਤਪਾਦ ਸੀ। ਜਦੋਂ ਯੀਸ਼ੂ ਨੇ ਕਿਹਾ ਸ਼ੁਰੂਆਤ ਵਿੱਚ, ਹੁਣ ਯਾਦ ਰੱਖੋ, ਆਦਮੀ ਵਿੱਚ ਨਰ ਅਤੇ ਨਾਰੀ ਦੋਵੇਂ ਸਨ, ਮੂਲ ਰਚਨਾ ਵਿੱਚ ਉਹ ਇੱਕੋ ਸਨ, ਪਰ ਫਿਰ ਉਸ ਨੂੰ ਇੱਕ ਪਤਲੀ ਨਾਲ ਵੱਖ ਕਰ ਦਿੱਤਾ ਗਿਆ। ਧਿਆਨ ਦਿਓ, ਉਪ ਉਤਪਾਦ ਵੱਲ ਧਿਆਨ ਦਿਓ, ਪਰਮੇਸ਼ਵਰ ਦੀ ਸਾਰੀ ਰਚਨਾ ਵਿੱਚ ਕੇਵਲ ਇੱਕ, ਹਰ ਜਾਨਵਰ ਅਤੇ ਹੋਰ ਕਿਸੇ ਵੀ ਚੀਜ਼ ਦਾ। ਕੇਵਲ ਨਾਰੀ ਹੀ ਸੀ ਜਿਸ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਸੀ, ਹਰੇਕ ਦੂਜੀ ਮਾਦਾ ਮੂਲ ਰਚਨਾ ਵਿੱਚ ਸੀ।
ਐਵਰ ਅਦਰ ਫੀਮੇਲ ਵਾਸ ਇਨ ਦ ਓਰੀਜਨਲ ਕ੍ਰੀਏਸ਼ਨ ਬਟ ਈਵ ਵਾਸ ਨਾਟ ਇਨ।
ਹਰੇਕ ਦੂਜੀ ਮਾਦਾ ਮੂਲ ਰਚਨਾ ਵਿੱਚ ਸੀ, ਪਰ ਹਵਾ ਮੂਲ ਰਚਨਾ ਵਿੱਚ ਨਹੀਂ ਸੀ। ਦੇਖੋ, ਉਸ ਨੂੰ ਇਸ ਤਰ੍ਹਾਂ ਬਣਾਉਣਾ ਪਿਆ। ਅਸੀਂ ਕੁਝ ਸਮੇਂ ਬਾਅਦ ਇਸ ਤੇ
ਆਵਾਂਗੇ।
ਧਿਆਨ ਦਿਓ, ਇਸ ਰਚਨਾ ਵਿੱਚ ਜਿਸ ਵਿੱਚ ਉਹ ਸੀ, ਮੂਲ ਰਚਨਾ ਵਿੱਚ ਨਹੀਂ ਸੀ, ਸਗੋਂ ਉਹ ਇੱਕ ਉਪ ਉਤਪਾਦ ਸੀ ਇਸ ਰਚਨਾ ਵਿੱਚ। ਹੁਣ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਪਰ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਹਾਂ। ਤੁਸੀਂ ਹੁਣ ਸਥਿਰ ਬੈਠੇ ਰਹੋ, ਤੁਸੀਂ ਵਧੀਆ ਕਰ ਰਹੇ ਹੋ।
There is nothing designed to be so deceitful as a woman. It's deceitful.
ਅਜਿਹਾ ਕੁਝ ਵੀ ਨਹੀਂ ਹੈ ਜੋ ਇੰਨਾ ਫਰੇਬੀ ਬਣਾਇਆ ਗਿਆ ਹੋਵੇ। ਇੱਕ ਔਰਤ ਜਿੰਨਾ ਫਰੇਬੀ ਹੋਰ ਕੁਝ ਨਹੀਂ ਹੋ ਸਕਦਾ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਬਣਾਇਆ ਗਿਆ ਹੈ। ਨਾਲ ਹੀ ਔਰਤ ਤੋਂ ਇਲਾਵਾ ਇੱਥੇ ਹੋਰ ਕੋਈ ਚੀਜ਼ ਨਹੀਂ ਹੈ ਜਿਸ ਨੂੰ ਇੰਨੀ ਆਸਾਨੀ ਨਾਲ ਭਰਮਾਇਆ ਜਾ ਸਕਦਾ ਹੈ। ਹੁਣ ਗਿਰਾਵਟ ਇਸ ਕਥਨ ਨੂੰ ਸੱਚ ਸਾਬਤ ਕਰਦੀ ਹੈ ਜੋ ਸ਼ੁਰੂਆਤ ਵਿੱਚ ਗਿਰਾਵਟ ਹੋਈ ਸੀ। ਉਹ ਮੁਢਲੀ ਮੂਲ ਰਚਨਾ ਵਿੱਚ ਨਹੀਂ ਸੀ, ਉਹ ਆਦਮ ਵਿੱਚ ਸੀ, ਪਰ ਇੱਕ ਔਰਤ ਲਿੰਗ ਵਿੱਚ ਨਹੀਂ, ਆਪਣੇ ਆਪ ਵਿੱਚ ਸ਼ੁਰੂਆਤ ਵਿੱਚ ਉਹ ਉਪ ਉਤਪਾਦ ਬਣਾਈ ਗਈ ਸੀ। ਇੱਥੇ ਅਜਿਹਾ ਕੁਝ ਵੀ ਨਹੀਂ ਬਣਾਇਆ ਗਿਆ ਜਿਸ ਨੂੰ ਭਰਮਾਇਆ ਜਾ ਸਕਦਾ ਹੈ ਜਾਂ ਜੋ ਭਰਮਾ ਸਕਦਾ ਹੈ ਜਿੰਨੀ ਆਸਾਨੀ ਨਾਲ ਇੱਕ ਔਰਤ। ਇੱਥੇ ਅਜਿਹਾ ਕੁਝ ਵੀ ਨਹੀਂ ਬਣਾਇਆ ਜਾ ਸਕਦਾ ਜੋ ਇੱਕ ਔਰਤ ਵਾਂਗ ਇੰਨਾ ਨੀਵਾਂ ਝੁਕ ਸਕਦਾ ਹੈ। ਹੁਣ ਸੋਚੋ, ਸਾਰੀ ਸ੍ਰਿਸ਼ਟੀ ਵਿੱਚ ਅਜਿਹਾ ਕੁਝ ਵੀ ਨਹੀਂ ਬਣਾਇਆ ਗਿਆ ਹੈ ਜੋ ਇੱਕ ਔਰਤ ਜਿੰਨਾ ਨੀਵਾਂ ਝੁਕ ਸਕਦਾ ਹੈ। ਉਹ ਇੱਕ ਆਦਮੀ ਦੇ ਦਿਲ ਨੂੰ ਦੁਨੀਆ ਦੇ ਕਿਸੇ ਵੀ ਚੀਜ਼ ਨਾਲੋਂ ਆਸਾਨੀ ਨਾਲ ਟੁਕੜੇ ਟੁਕੜੇ ਕਰ ਸਕਦੀ ਹੈ। ਉਸ ਦੀ ਪਤਨੀ ਹੈ, ਉਸ ਪਤਨੀ ਨੂੰ ਕਿਸੇ ਹੋਰ ਆਦਮੀ ਨਾਲ ਭੱਜ ਜਾਂਦੇ ਹੋ। ਆਪਣੇ ਬੱਚਿਆਂ ਨਾਲ ਬੈਠੇ ਉਸ ਆਦਮੀ ਨੂੰ ਵੇਖੋ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਹੋਣਗੇ। ਉਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਉਸ ਨੂੰ ਅਜਿਹਾ ਕਰਨ ਦੇ ਲਈ ਹੀ ਬਣਾਇਆ ਗਿਆ ਹੈ। ਇੱਥੇ ਕੋਈ ਸੂਰ, ਕੋਈ ਕੁੱਤਾ ਜਾਂ ਕੋਈ ਹੋਰ ਜਾਨਵਰ ਨਹੀਂ ਹੈ ਜੋ ਉਸ ਵਰਗਾ ਤਿਆਰ ਕੀਤਾ ਗਿਆ ਹੈ ਜਾਂ ਉਸ ਜਿੰਨਾ ਹੇਠਾਂ ਝੁਕ ਸਕਦਾ ਹੈ। ਹੁਣ ਇਹ ਸੱਚ ਹੈ। ਮੇਰੀਆਂ ਭੈਣਾਂ ਦੇ ਸਨਮਾਨ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੇਖੋ, ਕੋਈ ਵੀ ਜਾਨਵਰ ਅਨੈਤਿਕ ਨਹੀਂ ਹੋ ਸਕਦਾ। ਤੁਸੀਂ ਕੁੱਤੀ ਨੂੰ ਇੱਕ ਕੰਜਰੀ ਕਹਿੰਦੇ ਹੋ, ਮਾਦਾ ਕੁੱਤੀ, ਤੁਸੀਂ ਨਰ ਨੂੰ ਕਹਿੰਦੇ ਹੋ, ਸੂਰ ਨੂੰ ਇੱਕ ਸੂਰਨੀ ਕਹਿੰਦੇ ਹੋ, ਪਰ ਉਸਦੀ ਨੈਤਿਕਤਾ ਕਈ ਹਾਲੀਵੁੱਡ ਸਿਤਾਰਿਆਂ ਤੋਂ ਲੱਖਾਂ ਮੀਲ ਉੱਪਰ ਹੈ। ਉਹ ਇੰਨੀ ਨੀਵੀਂ ਝੁਕਣ ਲਈ ਬਣਾਈ ਗਈ ਹੈ, ਉਹ ਨਹੀਂ ਕਰ ਸਕਦੀ। ਹੁਣ ਜਰਾ ਇਸ ਬਾਰੇ ਸੋਚੋ, ਸੰਸਾਰ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਪਰਮੇਸ਼ਵਰ ਦੀ ਰਚਨਾ ਵਿੱਚ ਬਣਾਇਆ ਗਿਆ ਹੈ ਜੋ ਅਨੈਤਿਕ ਹੋ ਸਕਦਾ ਹੈ ਜਾਂ ਇੰਨਾ ਹੇਠਾਂ ਝੁਕ ਸਕਦਾ ਹੈ। ਤੁਸੀਂ ਕਹੋਗੇ, ਇੱਕ ਮਿੰਟ ਰੁਕੋ, ਅਸੀਂ ਇਸ ਤੱਕ ਪਹੁੰਚਣ ਜਾ ਰਹੇ ਹਾਂ। ਔਰਤ ਨੂੰ ਹਾਂ ਕਹਿਣਾ ਹੀ ਪਵੇਗਾ। ਧਿਆਨ ਦਿਓ, ਇੰਨਾ ਨੀਵਾਂ ਝੁਕਣ ਲਈ ਜਾਂ ਇੰਨਾ ਨੀਵਾਂ ਹੋਣ ਲਈ ਕਿਸੇ ਨੂੰ ਵੀ ਨਹੀਂ ਬਣਾਇਆ ਗਿਆ ਜਾਂ ਗੰਦਾ ਹੋਣ ਲਈ, ਪਰ ਇੱਕ ਔਰਤ ਨੂੰ ਬਣਾਇਆ ਗਿਆ ਹੈ। ਇੱਕ ਕੁੱਤਾ ਇਹ ਨਹੀਂ ਕਰ ਸਕਦਾ, ਇੱਕ ਸੂਰ ਇਸ ਤਰ੍ਹਾਂ ਨਹੀਂ ਕਰ ਸਕਦਾ, ਇੱਕ ਪੰਛੀ ਇਹ ਨਹੀਂ ਕਰ ਸਕਦਾ। ਕੋਈ ਵੀ ਜਾਨਵਰ ਅਨੈਤਿਕ ਨਹੀਂ ਹੈ, ਨਾ ਹੀ ਇਹ ਹੋ ਸਕਦਾ ਹੈ, ਕਿਉਂਕਿ ਇਹ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਹੈ ਕਿ ਇਹ ਅਨੈਤਿਕ ਹੋਵੇ। ਮਾਦਾ ਸੂਰ ਅਨੈਤਿਕ ਨਹੀਂ ਹੋ ਸਕਦੀ, ਮਾਦਾ ਕੁੱਤਾ ਅਨੈਤਿਕ ਨਹੀਂ ਹੋ ਸਕਦੀ, ਮਾਦਾ ਪੰਛੀ ਅਨੈਤਿਕ ਨਹੀਂ ਹੋ ਸਕਦੀ। ਇੱਕ ਔਰਤ ਹੀ ਅਜਿਹਾ ਕਰ ਸਕਦੀ ਹੈ। ਹੁਣ ਤੁਸੀਂ ਵੇਖਿਆ ਸ਼ੈਤਾਨ ਕਿੱਥੇ ਗਿਆ ਹੈ, ਵੇਖਿਆ, ਪਰ ਫਿਰ ਵੀ ਉਸ ਕੋਲ ਹੈ, ਉਹੀ ਹੈ ਜਿਸ ਕੋਲ ਹਾਂ ਜਾਂ ਨਾ ਕਹਿਣ ਦੀ ਸ਼ਕਤੀ ਹੈ। ਦੇਖੋ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਕਿੱਥੇ ਰੱਖਣਾ ਚਾਹੁੰਦੀ ਹੈ, ਸਮਝੇ। ਹੁਣ ਇੱਥੇ ਅਸੀਂ ਸੱਪ ਦੇ ਬੀਜ ਨੂੰ ਸਪਸ਼ਟ ਰੂਪ ਵਿੱਚ ਵੇਖ ਸਕਦੇ ਹਾਂ। ਜਿੱਥੇ ਅੰਦਰ ਆਉਂਦਾ ਹੈ, ਸਿਰਫ ਇੱਕ ਹੀ ਥਾਂ ਹੈ ਜਿੱਥੇ ਉਹ ਜਾ ਸਕਦਾ ਸੀ। ਜੇ ਇਸ ਨਾਲ ਸਮਝ ਨਹੀਂ ਆਉਂਦੀ ਤਾਂ ਕੋਈ ਅੰਨਾ ਹੈ, ਸਮਝੇ। ਦੇਖੋ, ਇਸ ਨੂੰ ਉਸ ਵੱਲ ਜਾਣਾ ਪਿਆ। ਧਿਆਨ ਦਿਓ, ਉਹ ਕਾਰਨ ਕਿ ਪਸ਼ੂ ਅਜਿਹਾ ਨਹੀਂ ਕਰ ਸਕਦੇ। ਇੱਕ ਮਾਦਾ ਪਸ਼ੂ ਉਹ ਮੂਲ ਰਚਨਾ ਵਿੱਚ ਸਨ, ਪਰ ਔਰਤ ਉਸ ਮੂਲ ਰਚਨਾ ਵਿੱਚ ਨਹੀਂ ਸੀ। ਹੁਣ ਅਸੀਂ ਇਸ ਨੂੰ ਪਿਛਾਂ ਜਾ ਕੇ ਖੋਦ ਰਹੇ ਹਾਂ, ਫਿਰ ਅਸੀਂ ਇਸ ਨੂੰ ਸਿੱਧਾ ਇਸ ਨਵੇਂ ਨੇਮ ਵਿੱਚ ਆਧੁਨਿਕ ਦਿਨਾਂ ਵਿੱਚ ਲਿਆਵਾਂਗੇ। ਉਹ ਇਕੱਲੀ ਹੀ ਅਜਿਹੀ ਹੈ ਜਿਸ ਦੀ ਰਚਨਾ ਗੰਦਗੀ ਅਤੇ ਅਸ਼ੁੱਧ ਰਹਿਣ ਲਈ ਕੀਤੀ ਗਈ ਹੈ। ਇਹ ਕੁੱਤਾ ਨਹੀਂ ਕਰ ਸਕਦਾ ਅਤੇ ਹੋਰ ਕੋਈ ਮਾਦਾ ਇਹ ਨਹੀਂ ਕਰ ਸਕਦੀ, ਇਹ ਸਿਰਫ ਔਰਤ ਹੀ ਕਰ ਸਕਦੀ ਹੈ। ਇੱਕ ਕੁੱਤਾ ਜਾਂ ਕੋਈ ਵੀ ਜਾਨਵਰ ਸਾਲ ਵਿੱਚ ਇੱਕ ਵਾਰ, ਅਤੇ ਉਹ ਵੀ ਉਸਦੇ ਬੱਚਿਆਂ ਲਈ, ਜਿਨਸੀ ਆਨੰਦ ਲਈ ਨਹੀਂ ਪਰ ਆਪਣੇ ਬੱਚਿਆਂ ਲਈ। ਸੂਰ ਜਾਂ ਕੁੱਤਾ ਬਸ ਸਾਲ ਵਿੱਚ ਇੱਕ ਵਾਰ, ਉਹ ਵੀ ਆਪਣੇ ਬੱਚਿਆਂ ਲਈ ਕਰਦੇ ਹਨ। ਪਰ ਇੱਕ ਨਾਰੀ ਨੂੰ ਕਿਸੇ ਵੀ ਸਮੇਂ ਲਈ ਤਿਆਰ ਕੀਤਾ ਗਿਆ ਹੈ। ਜਿਸ ਵੇਲੇ ਵੀ ਉਹ ਚਾਹੁੰਦੀ ਹੈ। ਮੈਂ ਹੁਣ ਇੱਥੇ ਕੁਝ ਚੀਜ਼ਾਂ ਕੱਟੀਆਂ ਹੋਈਆਂ ਹਨ, ਤੁਸੀਂ ਬਾਕੀ ਦੀ ਕਲਪਨਾ ਕਰ ਸਕਦੇ ਹੋ। ਇਹ ਕੁੱਤੀ ਅਜਿਹਾ ਨਹੀਂ ਕਰ ਸਕਦੀ, ਪਰ ਔਰਤ ਕਰ ਸਕਦੀ ਹੈ। ਮੈਂ ਆਸ ਕਰਦਾ ਹਾਂ ਕਿ ਪਵਿੱਤਰ ਆਤਮਾ ਤੁਹਾਡੇ ਤੇ ਇਸ ਦਾ ਬਾਕੀ ਹਿੱਸਾ ਪ੍ਰਗਟ ਕਰੇਗਾ ਜੋ ਮੈਂ ਇੱਥੇ ਕੱਟ ਦਿੱਤਾ ਸੀ। ਕੇਵਲ ਉਹੀ ਇੱਕੋ ਇੱਕ ਜਾਤੀ ਹੈ, ਮਾਦਾ ਜਾਤੀ, ਜੋ ਨਰ ਨਾਲੋਂ ਸੋਹਣੀ ਬਣਾਈ ਗਈ ਹੈ।
There's not another species among anything. All other creatures of God is beautiful.
ਕਿਸੇ ਵੀ ਚੀਜ਼ ਵਿੱਚ ਹੋਰ ਕੋਈ ਪ੍ਰਜਾਤੀ ਨਹੀਂ ਹੈ। ਪਰਮੇਸ਼ਵਰ ਦੀ ਹੋਰ ਸਾਰੀ ਰਚਨਾ ਵਿੱਚ ਨਰ ਸੁੰਦਰ ਹਨ, ਜਿਵੇਂ ਪਸ਼ੂਆਂ, ਪੰਛੀਆਂ ਆਦਿ ਵਿੱਚ ਹਮੇਸ਼ਾ ਨਰ ਹੀ ਸੁੰਦਰ ਹੁੰਦਾ ਹੈ।
Look at the big buck deer.
ਵੱਡੇ ਨਰ ਹਿਰਨ ਨੂੰ ਵੇਖੋ, ਵੱਡੇ ਅਤੇ ਵਧੀਆ ਸਿੰਘ ਹੁੰਦੇ ਹਨ, ਪਰ ਨਾਰੀ ਹਿਰਨੀ ਉਹ ਛੋਟੀ ਅਤੇ ਨਿਮਰ ਹੁੰਦੀ ਹੈ।
Look at the big rooster with all his pretty feathers.
ਉਸਦੇ ਸੁੰਦਰ ਖੰਭਾਂ ਦੇ ਨਾਲ ਵੱਡੇ ਮੁਰਗੇ ਨੂੰ ਵੇਖੋ ਅਤੇ ਛੋਟੀ ਭੂਰੀ ਮੁਰਗੀ। ਪੰਛੀਆਂ ਨੂੰ ਵੇਖੋ, ਮੁਰਗੇ ਅਤੇ ਮੁਰਗੀਆਂ ਨੂੰ। ਕਿਉਂ ਅਜਿਹਾ ਕਿਉਂ ਸੀ? ਪਰਮੇਸ਼ਵਰ ਦੇ ਸਾਰੇ ਜੀਵਾਂ ਵਿੱਚ ਅਜਿਹਾ ਕਿਉਂ ਸੀ? ਹਰ ਜੀਵ ਵਿੱਚ ਨਰ ਸਭ ਤੋਂ ਸੋਹਣਾ ਹੈ। ਭੇਡਾਂ ਦੇ ਵਿੱਚ, ਸੂਰਾਂ ਦੇ ਵਿੱਚ, ਘੋੜਿਆਂ ਦੇ ਵਿੱਚ, ਕਿਸੇ ਵੀ ਹੋਰ ਚੀਜ਼ ਵਿੱਚ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਨਰ ਸੁੰਦਰ ਹੁੰਦਾ ਹੈ, ਪੰਛੀਆਂ ਵਿੱਚ ਵੀ। ਪਰ ਮਨੁੱਖ ਜਾਤੀ ਵਿੱਚ ਇਹ ਔਰਤ ਹੈ ਜੋ ਸੁੰਦਰ ਹੈ, ਮਰਦ ਨਹੀਂ। ਜੇ ਉਹ ਸੁੰਦਰ ਹੈ ਤਾਂ ਕੁਝ ਗੜਬੜ ਹੈ, ਉੱਥੇ ਕਿਤੇ ਇੱਕ ਰਲਿਆ ਮਿਲਿਆ ਬੀਜ ਹੈ। ਮੂਲ ਰੂਪ ਵਿੱਚ ਇਸ ਤਰ੍ਹਾਂ ਨਹੀਂ ਹੈ। ਕਿਉਂ ਇਸ ਤਰ੍ਹਾਂ ਕਿਉਂ ਕੀਤਾ ਗਿਆ ਸੀ? ਭਰਮਾਉਣ ਲਈ। ਉਸਦਾ ਰੂਪਕਾਰ ਸ਼ੈਤਾਨ ਇਹਨਾਂ ਅੰਤਮ ਦਿਨਾਂ ਵਿੱਚ ਉਸ ਉੱਤੇ ਕੰਮ ਕਰ ਰਿਹਾ ਹੈ। ਮੈਨੂੰ ਇੱਕ ਪਲ ਲਈ ਰੁਕਣ ਦਿਓ। ਸੁੰਦਰ, ਕੀ ਤੁਸੀਂ ਜਾਣਦੇ ਹੋ ਅੰਤਰਰਾਸ਼ਟਰੀ ਪੱਧਰ ਤੇ ਜਾਂ ਦੁਨੀਆ ਭਰ ਦੀ ਪਹਿਲੀ ਤਬਾਹੀ ਸੁੰਦਰ ਔਰਤਾਂ ਦੇ ਕਾਰਨ ਸੀ? ਜਦੋਂ ਪਰਮੇਸ਼ਵਰ ਦੇ ਪੁੱਤਰਾਂ ਨੇ ਦੇਖਿਆ ਕਿ ਆਦਮੀ ਦੀਆਂ ਧੀਆਂ ਸੋਹਣੀਆਂ ਹਨ, ਤਾਂ ਉਹਨਾਂ ਨੇ ਔਰਤਾਂ ਨੂੰ ਆਪਣੇ ਲਈ ਲਿਆ। ਕੀ ਇਹ ਸਹੀ ਹੈ? ਕੀ ਤੁਸੀਂ ਇਹਨਾਂ ਦਿਨਾਂ ਵਿੱਚ ਔਰਤਾਂ ਦੀ ਸੁੰਦਰਤਾ ਵਿੱਚ ਵਾਧਾ ਵੇਖਿਆ ਹੈ? ਮੈਂ ਪਰਲ ਓਬਰਾਇਨ ਦੀ ਤਸਵੀਰ ਵੇਖੀ ਹੈ, ਜੋ ਕਿਸੇ ਸਮੇਂ ਦੇਸ਼ ਦੀ ਸਭ ਤੋਂ ਸੁੰਦਰ ਔਰਤਾਂ ਵਿੱਚੋਂ ਇੱਕ ਮੰਨੀ ਜਾਂਦੀ ਸੀ। ਜਦੋਂ ਸੁੰਦਰਤਾ ਦੀ ਗੱਲ ਆਉਂਦੀ ਹੈ ਤਾਂ ਇਸ ਸਕੂਲ ਵਿੱਚ ਇੱਕ ਵੀ ਅਲੜ ਉਮਰ ਦੀ ਕੁੜੀ ਨਹੀਂ ਹੈ ਜੋ ਉਸ ਨੂੰ ਪਛਾੜ ਨਾ ਸਕੇ। ਔਰਤਾਂ ਦੀ ਖੂਬਸੂਰਤੀ ਵਿੱਚ ਵਾਧਾ ਧੋਖੇ ਦੇ ਸਮੇਂ ਨੂੰ ਦਰਸਾ ਰਿਹਾ ਹੈ। ਕਲੀਸਿਆ ਅੱਜ ਨਾਲੋਂ ਕਿਤੇ ਜ਼ਿਆਦਾ ਸੋਹਣੀ ਕਦੋਂ ਦਿਸਦੀ ਸੀ? ਹਰ ਚੀਜ਼ ਵਿੱਚ ਸ਼ਾਨਦਾਰ ਵੱਡੀਆਂ ਵੱਡੀਆਂ ਇਮਾਰਤਾਂ ਅਤੇ ਲੱਖਾਂ ਇਸ ਅਤੇ ਲੱਖਾਂ ਉਸ ਦੀ ਗੱਲਾਂ ਹਨ। ਕੀ ਤੁਸੀਂ ਨਹੀਂ ਦੇਖਦੇ? ਉਹ ਧੋਖਾ ਹੈ। ਹੁਣ ਉਸਦੇ ਵਾਂਗ ਕੋਈ ਨਹੀਂ ਝੁਕ ਸਕਦਾ ਹੈ, ਅਤੇ ਉਸ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਭਰਮਾ ਸਕੇ, ਅਤੇ ਸ਼ੈਤਾਨ ਅੱਜ ਸੱਚਮੁੱਚ ਉਸ ਉੱਤੇ ਕੰਮ ਕਰ ਰਿਹਾ ਹੈ ਇਹਨਾਂ ਅੰਤਮ ਦਿਨਾਂ ਵਿੱਚ, ਕਿਉਂਕਿ ਉਹ ਉਸਦਾ ਰੂਪਕਾਰ ਹੈ। ਮੈਂ ਹੁਣ ਇਹ ਸਾਬਤ ਕਰ ਸਕਦਾ ਹਾਂ। ਸਿੱਧਾ ਪਿਛਾਂ ਸ਼ੁਰੂਆਤ ਵਿੱਚ ਵਾਪਸ ਜਾ ਕੇ ਕਿਸਨੇ ਉਸ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ? ਆਦਮ ਜਾਂ ਸ਼ੈਤਾਨ ਨੇ? ਪਰਮੇਸ਼ਵਰ ਨੇ ਜਾਂ ਸ਼ੈਤਾਨ ਨੇ? ਵੇਖੋ, ਉਹ ਉਸਦਾ ਰੂਪਕਾਰ ਹੈ। ਆਦਮੀ ਨੂੰ ਆਪਣੀ ਗੰਦਗੀ ਵਿੱਚ ਸੁੱਟਣ ਲਈ ਇਹ ਉਸਦਾ ਮੁੱਖ ਹਥਿਆਰ ਹੈ। ਇੱਕ ਸੁੰਦਰ ਔਰਤ ਹੋਣਾ, ਉਹ ਇੱਕ ਆਦਮੀ ਨੂੰ ਜਿਸ ਪਾਸੇ ਵੀ ਚਾਹੇ ਉਸ ਪਾਸੇ ਝੁਕਾ ਸਕਦੀ ਹੈ। ਭਾਈ, ਇੱਥੇ ਸ਼ਰਾਬ ਦੀ ਦੁਕਾਨ ਨਹੀਂ ਹੈ ਜੋ ਆਦਮੀ ਨੂੰ ਲੈ ਲੈਂਦੀ ਹੈ। ਇਹ ਤਾਂ ਸੁੰਦਰ ਔਰਤ ਹੈ ਜੋ ਸੜਕ ਤੇ ਚੱਲਦੀ ਹੈ, ਆਪਣੇ ਆਪ ਨੂੰ ਮਰੋੜ ਰਹੀ ਹੈ ਅੱਧੇ ਕੱਪੜੇ ਪਾ ਕੇ। ਇਹ ਤਾਂ ਉੱਥੇ ਹੀ ਭਰਮਾਉਣ ਵਾਲੀ ਹੈ, ਅਤੇ ਉਹ ਇਸ ਦੇ ਨਾਲ ਘਾਤਕ ਹੈ, ਬਹੁਤ ਜ਼ਿਆਦਾ ਘਾਤਕ।
ਯੂ ਮੇ ਕੁਐਸਚਨ ਮੀ ਅਬਾਊਟ ਸੈਟਨ ਬੀਇੰਗ ਹਰ ਡਿਜ਼ਾਈਨਰ।
ਤੁਸੀਂ ਮੈਨੂੰ ਸ਼ੈਤਾਨ ਨੂੰ ਉਸਦਾ ਰੂਪਕਾਰ ਹੋਣ ਬਾਰੇ ਸਵਾਲ ਕਰ ਸਕਦੇ ਹੋ, ਪਰ ਇਹ ਸੱਚਾਈ ਹੈ। ਸ਼ੈਤਾਨ ਨੇ ਉਸ ਨੂੰ ਤਿਆਰ ਕੀਤਾ ਸੀ, ਉਹ ਅਜੇ ਵੀ ਕਰਦਾ ਹੈ। ਮੈਂ ਤੁਹਾਨੂੰ ਲਿਖਤਾਂ ਵਿੱਚੋਂ ਕੁਝ ਦਿਖਾਉਂਦਾ ਹਾਂ। ਮੈਨੂੰ ਤੁਹਾਨੂੰ ਲਿਖਤਾਂ ਵਿੱਚ ਵਾਪਸ ਲੈ ਜਾਣਾ ਪਵੇਗਾ, ਅਤੇ ਤੁਸੀਂ ਅੱਜ ਇਸ ਨੂੰ ਦੇਖਦੇ ਹੋਏ ਆਪਣੀ ਰਾਏ ਬਣਾਓ।
ਸੈਟਨ ਇਜ਼ ਦ ਵਨ ਹੂ ਫੀਚਰਸ ਦੈਟ ਕਾਈਂਡ ਆਫ ਬਿਊਟੀ।
ਉਹ ਸ਼ੈਤਾਨ ਹੀ ਹੈ ਜੋ ਇਸ ਕਿਸਮ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ। ਜੇ ਅਸੀਂ ਧਿਆਨ ਦਈਏ ਤਾਂ ਉਹ ਸਵਰਗ ਦੇ ਸਾਰੇ ਦੂਤਾਂ ਵਿੱਚੋਂ ਸਭ ਤੋਂ ਸੁੰਦਰ ਸੀ। ਕੀ ਇਹ ਸਹੀ ਹੈ? ਉਹ ਸਵਰਗ ਨੂੰ ਮਿਕਾਇਲ ਦੇ ਰਾਜ ਨਾਲੋਂ ਵਧੇਰੇ ਸੁੰਦਰ ਸਥਾਨ ਬਣਾਉਣਾ ਚਾਹੁੰਦਾ ਸੀ। ਕੀ ਇਹ ਸਹੀ ਹੈ? ਨਾਲ ਹੀ ਇਹ ਦਿਖਾਉਣ ਲਈ ਕਿ ਕਾਇਨ ਉਸ ਦਾ ਪੁੱਤਰ ਸੀ, ਉਸਨੇ ਇੱਕ ਜ਼ਿਆਦਾ ਸੁੰਦਰ ਆਰਾਧਨਾ ਦੀ ਪੇਸ਼ਕਸ਼ ਕੀਤੀ। ਆਪਣੀ ਵੇਦੀ ਨੂੰ ਫਲਾਂ ਅਤੇ ਫੁੱਲਾਂ ਨਾਲ ਅਤੇ ਅਜਿਹੀਆਂ ਚੀਜ਼ਾਂ ਨਾਲ ਸਜਾਇਆ ਕਿ ਇਹ ਸਹੀ ਹੈ, ਸੁੰਦਰ। ਪਾਪ ਸੁੰਦਰ ਹੈ, ਜਿਸ ਨੂੰ ਅਸੀਂ ਅੱਜ ਸੁੰਦਰਤਾ ਕਹਿੰਦੇ ਹਾਂ, ਅਤੇ ਪਾਪ ਸੁੰਦਰਤਾ ਦੁਆਰਾ ਭਰਮਾਰਿਆ ਹੈ। ਤੁਸੀਂ ਕਦੇ ਵੀ ਕਿਸੇ ਔਰਤ ਨੂੰ ਗਲੀ ਵਿਚ ਜਾਂਦੇ ਦੇਖ ਇਹ ਨਹੀਂ ਦੱਸ ਸਕੋਗੇ ਕਿ ਉਸਦੇ ਦਿਲ ਵਿਚ ਕੀ ਹੈ, ਸਮਝੇ? ਪਰ ਮੈਂ ਇਹ ਗੱਲਾਂ ਇਸ ਲਈ ਕਹਿਣਾ ਚਾਹੁੰਦਾ ਹਾਂ ਤਾਂ ਜੋ ਤੁਸੀਂ ਦੇਖ ਸਕੋ ਕਿ ਸ਼ੈਤਾਨ ਉਸਦਾ ਰੂਪਕਾਰ ਕਿਉਂ ਹੈ। ਇਹ ਬਿਲਕੁਲ ਸਹੀ ਹੈ, ਉਸਦੇ ਆਪਣੇ ਹੀ ਪੁੱਤਰ ਨੇ ਇਹ ਸਾਬਤ ਕੀਤਾ। ਕਾਇਨ ਨੇ, ਹੁਣ ਉਹ ਸੁੰਦਰ ਹੈ ਇਸ ਲਈ ਉਹ ਧੋਖਾ ਦੇ ਸਕਦੀ ਹੈ। ਦੁਨੀਆ ਸੁੰਦਰ ਹੈ ਇਸ ਲਈ ਇਹ ਧੋਖਾ ਦੇ ਸਕਦੀ ਹੈ। ਮੇਰਾ ਮਤਲਬ ਹੈ ਕੋਸਮੋਸ, ਸੰਸਾਰ ਦਾ ਕ੍ਰਮ। ਇਹ ਸੁੰਦਰ ਹੈ ਇਸ ਲਈ ਇਹ ਧੋਖਾ ਦੇ ਸਕਦਾ ਹੈ। ਵਧੀਆ ਵਧੀਆ ਸਥਾਨ ਅਤੇ ਐਸ਼ੋ ਆਰਾਮ। ਅਮੋਸ ਨਵੀ ਨੂੰ ਯਾਦ ਕਰੋ, ਜਦੋਂ ਉਹ ਉੱਪਰ ਆਇਆ ਅਤੇ ਹੇਠਾਂ ਸ਼ਹਿਰ ਵੱਲ ਵੇਖਿਆ, ਉਸਨੇ ਇੱਕ ਆਧੁਨਿਕ ਹਾਲੀਵੁੱਡ ਵੇਖਿਆ। ਉਸ ਦੀਆਂ ਛੋਟੀਆਂ ਬਜ਼ੁਰਗ ਅੱਖਾਂ ਹੋਰ ਛੋਟੀਆਂ ਹੋ ਗਈਆਂ। ਉਸਦੇ ਚਿਹਰੇ ਤੇ ਲਟਕਦੇ ਚਿੱਟੇ ਵਾਲ। ਉਹ ਇੱਕ ਸੰਦੇਸ਼ ਦੇ ਨਾਲ ਹੇਠਾਂ ਤੁਰ ਪਿਆ, ਇਸ ਨਾਲ ਉਸ ਜਗ੍ਹਾ ਤੇ ਧਮਾਕਾ ਕਰ ਦਿੱਤਾ। ਉਸਨੇ ਕਿਹਾ, ਤੁਸੀਂ ਜਿਸ ਪਰਮੇਸ਼ਵਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹੋ, ਉਹੀ ਤੁਹਾਨੂੰ ਨਾਸ਼ ਕਰ ਦੇਵੇਗਾ। ਇਹ ਸਹੀ ਹੈ। ਪਾਪ, ਇਹ ਸੁੰਦਰ ਹੈ। ਉਹ ਯਹੂਦਾ ਦੀ ਤਸਵੀਰ ਦਿਖਾਉਂਦੇ ਹਨ, ਜਿਵੇਂ ਕੋਈ ਬੁੱਢਾ ਸ਼ਰਾਬੀ ਕਿਤੇ ਗਲੀ ਵਿਚ ਪਿਆ ਹੋਵੇ ਅਤੇ ਉਸਦੇ ਖੁੱਲੇ ਮੂੰਹ ਵਿਚ ਮੱਖੀਆਂ ਪਈਆਂ ਹੋਣ। ਅਜਿਹਾ ਯਹੂਦਾ ਨੂੰ ਉਹ ਵਿਖਾਉਂਦੇ ਹਨ। ਪਰ ਯਹੂਦਾ ਸੁੰਦਰ ਸੀ, ਤਾਕਤਵਰ ਸੀ, ਪਰ ਇੱਕ ਧੋਖੇਬਾਜ਼ ਸੀ। ਕੀ ਉਹ ਇੱਕ ਅਜਿਹਾ ਆਦਮੀ ਨਹੀਂ ਹੈ ਜਿਸ ਤੇ ਨਜ਼ਰ ਰੱਖੀ ਜਾਵੇ? ਉਹ ਅਜਿਹਾ ਆਦਮੀ ਹੈ ਤੁਹਾਡੀ ਪਤਨੀ ਤੇ ਨਜ਼ਰ ਰੱਖਣ ਲਈ। ਉਹ ਹੁਸ਼ਿਆਰ ਹੈ, ਉਹ ਬਦਮਾਸ਼ ਹੈ। ਸੰਸਾਰ ਦੀਆਂ ਨਜ਼ਰਾਂ ਵਿਚ ਪਾਪ ਸੁੰਦਰ ਹੈ, ਪਰ ਪਰਮੇਸ਼ਵਰ ਉਸ ਕਿਸਮ ਦੀ ਸੁੰਦਰਤਾ ਵਿਚ ਜ਼ਾਹਰ ਨਹੀਂ ਹੁੰਦਾ। ਕੀ ਤੁਹਾਨੂੰ ਇਹ ਪਤਾ ਸੀ? ਪਰਮੇਸ਼ਵਰ ਚਰਿੱਤਰ ਵਿਚ ਬਿਆਨ ਹੁੰਦਾ ਹੈ, ਸੁੰਦਰ ਚਰਿੱਤਰ ਵਿਚ। ਬਾਈਬਲ ਵਿਚ ਯਸ਼ਾਇਆ 53, ਜੇ ਤੁਸੀਂ ਲਿਖਤਾਂ ਨੂੰ ਨੋਟ ਕਰਨਾ ਚਾਹੁੰਦੇ ਹੋ, ਇਹਦੇ ਇਸ ਪਾਸੇ ਲਿਖਤਾਂ ਦੀਆਂ ਕਤਾਰਾਂ ਲਿਖੀਆਂ ਹੋਈਆਂ ਹਨ। ਯਸ਼ਾਇਆ 53, ਬਾਈਬਲ ਸਾਡੇ ਪ੍ਰਭੂ ਯੇਸ਼ੂ ਬਾਰੇ ਕਹਿੰਦੀ ਹੈ ਕਿ ਕੋਈ ਸੁਆਪਣ ਨਹੀਂ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ, ਅਤੇ ਅਸੀਂ ਉਸ ਤੋਂ ਆਪਣੇ ਚਿਹਰੇ ਨੂੰ ਛੁਪਾ ਲਿਆ। ਕਿ ਇਹ ਸਹੀ ਨਹੀਂ ਹੈ? ਅਸੀਂ ਉਸ ਨੂੰ ਨਹੀਂ ਚਾਹਿਆ ਕਿਉਂਕਿ ਉਹ ਸੁੰਦਰ ਨਹੀਂ ਸੀ। ਉਹ ਸ਼ਾਇਦ ਥੋੜਾ ਜਿਹਾ ਛੋਟਾ ਜਿਹਾ ਬੰਦਾ ਸੀ, ਝੁਕੇ ਮੋਢਿਆਂ ਵਾਲਾ, ਸੁੱਕੇ ਚਿਹਰੇ ਵਾਲਾ, ਤੇ ਆਗੂ ਬਣਨ ਲਈ ਫਾਪਦਾ ਹੀ ਨਹੀਂ ਸੀ। ਉਹ ਇੱਕ ਆਗੂ ਵਰਗਾ ਦਿਖਾਈ ਹੀ ਨਹੀਂ ਸੀ ਦਿੰਦਾ। ਉਹ ਗਲੀਆਂ ਵਿਚ ਆਮ ਗੱਲਾਂ ਕਰਦਾ ਸੀ ਜਿਵੇਂ ਲੋਕ ਕਰਦੇ ਸਨ, ਆਮ ਲੋਕ। ਇਸ ਲਈ ਉਹ ਅਜਿਹਾ ਨਹੀਂ ਲੱਗਦਾ ਸੀ ਜਿਵੇਂ ਕੋਈ ਮਹਾਨ ਵਿਦਵਾਨ, ਪੜ੍ਹਿਆ ਲਿਖਿਆ ਜਾਂ ਵਧੀਆ ਵਸਤਰ ਪਹਿਨਿਆ ਹੋਇਆ ਸੀ। ਉਹ ਸਿਰਫ ਇੱਕ ਆਮ ਆਦਮੀ ਸੀ। ਉਸ ਵਿਚ ਕੋਈ ਸੁੰਦਰਤਾ ਨਹੀਂ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ। ਉਹ ਮਨੁੱਖਾਂ ਦੇ ਨਾਲ ਅੰਦਰ ਬਾਹਰ ਗਿਆ। ਉਹ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਕੌਣ ਸੀ। ਇੰਜ ਨਹੀਂ ਲੱਗਦਾ ਸੀ ਕਿ ਉਹ ਕੋਈ ਪਰਮੇਸ਼ਵਰ ਚੱਲ ਰਿਹਾ ਸੀ ਕਿ ਅਸੀਂ ਉਸ ਨੂੰ ਪਰਮੇਸ਼ਵਰ ਸਮਝਦੇ, ਪਰ ਉਹ ਪਰਮੇਸ਼ਵਰ ਹੀ ਸੀ। ਕੀ ਤੁਸੀਂ ਧਿਆਨ ਦਿੱਤਾ ਜਦੋਂ ਪਰਮੇਸ਼ਵਰ ਨੇ ਸ਼ਮੂਏਲ ਨੂੰ ਕਿਹਾ, ਜੱਸੀ ਦੇ ਘਰ ਜਾ ਕੇ ਉਸ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਮਸਾ ਕਰ ਤਾਂ ਜੋ ਸ਼ਾਉਲ ਦੀ ਥਾਂ ਰਾਜਾ ਬਣੇ? ਹੁਣ ਲੋਕਾਂ ਨੇ ਸ਼ਾਉਲ ਨੂੰ ਚੁਣਿਆ। ਜਦੋਂ ਸ਼ਮੂਏਲ ਨੇ ਉਹਨਾਂ ਨੂੰ ਕਿਹਾ ਸੀ ਕਿ ਅਜਿਹਾ ਬਿਲਕੁਲ ਨਾ ਕਰਨ, ਉਸਨੇ ਕਿਹਾ, ਪਰਮੇਸ਼ਵਰ ਨਹੀਂ ਚਾਹੁੰਦਾ ਕਿ ਤੁਹਾਡੇ ਕੋਲ ਇੱਕ ਰਾਜਾ ਹੋਵੇ, ਉਹ ਤੁਹਾਡਾ ਰਾਜਾ ਹੈ। ਅਤੇ ਕਿਹਾ, ਕੀ ਮੈਂ ਕਦੇ ਤੁਹਾਨੂੰ ਪ੍ਰਭੂ ਦੇ ਨਾਮ ਵਿੱਚ ਕੁਝ ਕਿਹਾ ਹੈ ਜੋ ਪੂਰਾ ਨਹੀਂ ਹੋਇਆ? ਕੀ ਮੈਂ ਕਦੇ ਤੁਹਾਡੇ ਤੋਂ ਪੈਸੇ ਜਾਂ ਕਿਸੇ ਹੋਰ ਚੀਜ਼ ਲਈ ਭੀਖ ਮੰਗੀ ਹੈ? ਉਹਨਾਂ ਨੇ ਕਿਹਾ, ਨਹੀਂ, ਤੁਸੀਂ ਕਦੇ ਸਾਡੇ ਕੋਲੋਂ ਪੈਸੇ ਦੀ ਭੀਖ ਨਹੀਂ ਮੰਗੀ, ਅਤੇ ਜੋ ਕੋਈ ਤੁਸੀਂ ਕਿਹਾ ਪ੍ਰਭੂ ਦੇ ਨਾਮ ਵਿੱਚ ਉਹ ਪੂਰਾ ਹੁੰਦਾ ਹੈ, ਪਰ ਅਸੀਂ ਰਾਜਾ ਚਾਹੁੰਦੇ ਹਾਂ। ਇਸ ਲਈ ਉਹਨਾਂ ਨੇ ਸ਼ਾਉਲ ਨੂੰ ਚੁਣਿਆ। ਦੇਖੋ ਦੁਨੀਆ ਨੇ ਕੀ ਚੁਣਿਆ ਹੈ, ਦੇਖੋ ਇਸਰਾਇਲ ਨੇ ਕੀ ਚੁਣਿਆ ਸੀ। ਇਸਰਾਇਲ ਜੋ ਪਰਮੇਸ਼ਵਰ ਦਾ ਮਸਾ ਕੀਤਾ ਹੋਇਆ ਸੀ, ਉਹਨਾਂ ਨੇ ਇੱਕ ਅਜਿਹੇ ਆਦਮੀ ਨੂੰ ਚੁਣਿਆ ਜੋ ਕੌਮ ਵਿੱਚ ਕਿਸੇ ਵੀ ਆਦਮੀ ਨਾਲੋਂ ਸਿਰ ਅਤੇ ਮੋਢੇ ਤੋਂ ਉੱਚਾ ਸੀ। ਉਹ ਮਹਾਨ ਸੀ, ਵਧੀਆ ਅਤੇ ਸੁੰਦਰ ਦਿਖਣ ਵਾਲਾ ਆਦਮੀ ਸੀ, ਪਰ ਉਹ ਹਮੇਸ਼ਾ ਪੁਆੜੇ ਦੀ ਜੜ ਸੀ। ਪਰ ਪਰਮੇਸ਼ਵਰ ਨੇ ਕਿਹਾ, ਮੈਂ ਤੁਹਾਡੇ ਲਈ ਆਪਣੀ ਮਰਜ਼ੀ ਨਾਲ ਰਾਜਾ ਚੁਣਨ ਜਾ ਰਿਹਾ ਹਾਂ। ਇਸ ਲਈ ਉਸਨੇ ਕਿਹਾ, ਸ਼ਮੂਏਲ, ਮੈਂ ਤੈਨੂੰ ਇਹ ਨਹੀਂ ਦੱਸਾਂਗਾ ਕਿ ਉਹ ਕੌਣ ਹੈ, ਪਰ ਤੂੰ ਉੱਥੇ ਜਾ, ਉਹ ਜੱਸੀ ਦੇ ਪੁੱਤਰਾਂ ਵਿੱਚੋਂ ਇੱਕ ਹੈ। ਅਤੇ ਜੱਸੀ, ਉਸ ਦੀ ਪਤਨੀ ਅਤੇ ਉਹਨਾਂ ਸਾਰਿਆਂ ਨੇ ਆਲੇ ਦੁਆਲੇ ਵੇਖਿਆ ਤੇ ਕਿਹਾ, ਹਾਂ, ਸਾਡਾ ਸਭ ਤੋਂ ਵੱਡਾ ਪੁੱਤਰ, ਉਹ ਇੱਕ ਮਹਾਨ, ਲੰਬਾ ਤੇ ਸੁੰਦਰ ਆਦਮੀ ਹੈ, ਉਹ ਰਾਜੇ ਦੇ ਤਾਜ ਲਈ ਬਿਲਕੁਲ ਸਹੀ ਦਿਖਾਈ ਦੇਵੇਗਾ। ਉਹ ਹੁਸ਼ਿਆਰ ਹੈ, ਉਹ ਪੜ੍ਹਿਆ ਲਿਖਿਆ ਹੈ, ਉਹ ਇੱਕ ਵਧੀਆ ਆਦਮੀ ਹੈ। ਮੈਨੂੰ ਪਤਾ ਹੈ ਕਿ ਉਹ ਬਿਲਕੁਲ ਸਹੀ ਹੋਵੇਗਾ। ਉਹ ਆਪਣੇ ਸ਼ਬਦ ਸਹੀ ਢੰਗ ਨਾਲ ਬੋਲਦਾ ਹੈ। ਜਦੋਂ ਉਸ ਨੂੰ ਬਾਹਰ ਲੈ ਆਏ ਤਾਂ ਸ਼ਮੂਅਲ ਤੇਲ ਦੀ ਕੁਪੀ ਲੈ ਕੇ ਉਸ ਵੱਲ ਵਧਿਆ। ਉਸਨੇ ਕਿਹਾ, ਨਹੀਂ, ਪ੍ਰਭੂ ਨੇ ਉਸ ਨੂੰ ਰੱਦ ਦਿੱਤਾ ਹੈ। ਇਸ ਲਈ ਉਹ ਹੇਠਾਂ ਤੱਕ 6 ਪੁੱਤਰਾਂ ਤੱਕ ਗਿਆ ਅਤੇ ਪ੍ਰਭੂ ਨੇ ਉਹਨਾਂ ਵਿੱਚੋਂ ਹਰ ਇੱਕ ਨੂੰ ਰੱਦ ਦਿੱਤਾ। ਉਸਨੇ ਕਿਹਾ, ਕੀ ਕੋਈ ਹੋਰ ਹੈ? ਓ, ਉਸਨੇ ਕਿਹਾ, ਹਾਂ, ਉੱਥੇ ਇੱਕ ਹੈ, ਉਹ ਬਾਹਰ ਭੇਡਾਂ ਚਾਰ ਰਿਹਾ ਹੈ। ਉਹ ਬਸ ਉੱਥੇ ਬੈਠਾ ਰਹਿੰਦਾ ਹੈ ਤੇ ਗਾਣੇ ਵਜਾਉਂਦਾ ਤੇ ਇਹਨਾਂ ਨੂੰ ਗਾਉਂਦਾ ਰਹਿੰਦਾ ਹੈ, ਚੀਕਦਾ ਹੈ ਤੇ ਇਹੀ ਕਰਦਾ ਰਹਿੰਦਾ ਹੈ। ਪਰ ਇੱਕ ਨਿੱਕਾ ਜਿਹਾ ਝੁਕੇ ਮੋਢਿਆਂ ਵਾਲਾ ਸੁੱਕੇ ਚਿਹਰੇ ਵਾਲਾ ਲੜਕਾ ਹੈ, ਉਹ ਕਦੇ ਵੀ ਰਾਜਾ ਨਹੀਂ ਬਣ ਸਕਦਾ। ਉਸਨੇ ਕਿਹਾ, ਜਾਓ, ਉਸ ਨੂੰ ਲੈ ਆਓ। ਜਦੋਂ ਦਾਊਦ ਨਬੀ ਦੇ ਸਾਹਮਣੇ ਆਇਆ, ਨਬੀ ਤੇਲ ਲੈ ਕੇ ਦੌੜਿਆ ਤੇ ਉਸਦੇ ਸਿਰ ਤੇ ਡੋਲ ਦਿੱਤਾ। ਕਿਆ ਇਹ ਪਰਮੇਸ਼ਵਰ ਦਾ ਚੁਣਿਆ ਹੋਇਆ ਹੈ? ਸੁੰਦਰਤਾ ਨਹੀਂ, ਪਰ ਚਰਿੱਤਰ। ਪਰਮੇਸ਼ਵਰ ਚਰਿੱਤਰ ਨੂੰ ਵੇਖਦਾ ਹੈ। ਮਨੁੱਖ ਬਾਹਰੀ ਸੁੰਦਰਤਾ ਨੂੰ ਵੇਖਦਾ ਹੈ, ਇਹ ਭਰਮਾਉਣ ਵਾਲੀ ਹੈ। ਇਸ ਲਈ ਇੱਕ ਔਰਤ ਨੂੰ ਭਰਮਾਉਣ ਲਈ ਅਤੇ ਧੋਖਾ ਦੇਣ ਲਈ ਉਹ ਸੁੰਦਰਤਾ ਦਿੱਤੀ ਗਈ ਸੀ। ਇੱਕ ਸੁੰਦਰ ਔਰਤ ਜੇ ਆਪਣੀ ਸੁੰਦਰਤਾ ਦਾ ਸਹੀ ਇਸਤੇਮਾਲ ਨਹੀਂ ਕਰਦੀ ਤਾਂ ਇਹ ਉਸਦੇ ਲਈ ਇੱਕ ਸ਼ਰਾਪ ਹੈ ਜਿਹੜੀ ਉਸ ਨੂੰ ਨਰਕ ਵਿੱਚੋਂ ਕਿਸੇ ਵੀ ਚੀਜ਼ ਨਾਲੋਂ ਜਲਦੀ ਭੇਜ ਦੇਵੇਗੀ, ਜੋ ਮੈਂ ਜਾਣਦਾ ਹਾਂ। ਜੇ ਉਹ ਸੁੰਦਰ ਹੈ, ਯਕੀਨੀ ਤੌਰ ਤੇ ਜਿੰਨਾ ਚਿਰ ਉਹ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਅਤੇ ਉਹ ਕਰਦੀ ਹੈ ਜੋ ਸਹੀ ਹੈ, ਤਾਂ ਇਹ ਸਭ ਤੋਂ ਵਧੀਆ ਤੇ ਉੱਤਮ ਹੈ। ਪਰ ਉਹ ਉਸੇ ਚੀਜ਼ ਨੂੰ ਲੈ ਸਕਦੀ ਹੈ ਅਤੇ ਇਸ ਨਾਲ ਧੋਖਾ ਦੇ ਸਕਦੀ ਹੈ, ਕਿਉਂਕਿ ਉਸ ਨੂੰ ਅਜਿਹਾ ਕਰਨ ਲਈ ਤਿਆਰ ਕੀਤਾ ਗਿਆ ਸੀ। ਹੁਣ ਧਿਆਨ ਦਿਓ, ਪਰ ਪਰਮੇਸ਼ਵਰ ਚਰਿੱਤਰ ਵਿੱਚ ਪਾਇਆ ਜਾਂਦਾ ਹੈ। ਕੋਈ ਸੁਹੱਪਾ ਨਹੀਂ ਪਈ ਅਸੀਂ ਯਿਸੂ ਨੂੰ ਪਸੰਦ ਕਰੀਏ, ਪਰ ਧਰਤੀ ਉੱਤੇ ਉਸਦੇ ਵਰਗਾ ਕੋਈ ਚਰਿੱਤਰ ਨਹੀਂ ਸੀ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਕਲੀਸਿਆ ਦਾ ਚਰਿੱਤਰ ਸ਼ੈਤਾਨ ਅਤੇ ਉਸਦਾ ਸਮੂਹ ਵੱਡੇ ਅਤੇ ਸੁੰਦਰ ਗਿਰਜਿਆਂ ਨੂੰ ਵੇਖਦਾ ਹੈ। ਇਹੀ ਹੈ ਜੋ ਅੱਜ ਦੁਨੀਆ ਵੇਖ ਰਹੀ ਹੈ। ਉਹ ਪਾਸਟਰ ਹੈ, ਬਹੁਤ ਵਧੀਆ ਹੈ, ਫਲਾਣੇ ਫਲਾਣੇ ਸਮੇਂ ਤੋਂ ਉਹ ਇੰਨਾ ਆਰਾਧਨਾ ਕਰਦਾ ਹੈ ਤੇ ਧਰਮੀ ਹੈ, ਬਾਹਰ ਘੁੰਮਦਾ ਹੈ, ਵੱਡੇ ਚੋਗੇ ਪਹਿਨਦਾ ਹੈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ। ਉਹ ਇਸ ਨੂੰ ਸੁੰਦਰਤਾ ਕਹਿੰਦੇ ਹਨ। ਪਰ ਪਰਮੇਸ਼ਵਰ ਦੇ ਅਸਲ ਸੰਤ ਪ੍ਰਮਾਣਿਤ ਵਚਨ ਦੇ ਚਰਿੱਤਰ ਨੂੰ ਲੱਭਦੇ ਹਨ। ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ ਤਾਂ ਉਹਨਾਂ ਸੰਤਾਂ ਨੇ ਇਹੀ ਕੀਤਾ। ਉਹ ਦੇਖਣ ਲਈ ਕੁਝ ਵੀ ਨਹੀਂ ਸੀ, ਪਰ ਉਹਨਾਂ ਨੇ ਦੇਖਿਆ ਕਿ ਪਰਮੇਸ਼ਵਰ ਉਸਦੇ ਅੰਦਰ ਸੀ। ਉਹਨਾਂ ਨੇ ਵੇਖਿਆ ਕਿ ਪਰਮੇਸ਼ਵਰ ਉਸਦੇ ਨਾਲ ਸੀ। ਇਸੇ ਤਰ੍ਹਾਂ ਜਵਾਬ ਅਤੇ ਬਾਕੀ ਲੋਕ ਸਨ ਜੋ ਦਾਊਦ ਦੇ ਨਾਲ ਸਨ। ਦਾਊਦ ਇੱਕ ਛੋਟਾ ਜਿਹਾ ਬੰਦਾ ਸੀ, ਪਰ ਉਹਨਾਂ ਨੇ ਦੇਖਿਆ ਕਿ ਪਰਮੇਸ਼ਵਰ ਉਸਦੇ ਅੰਦਰ ਸੀ। ਉਹ ਜਾਣਦੇ ਸਨ ਕਿ ਉਹ ਕਿਸੇ ਦਿਨ ਸ਼ਕਤੀ ਵਿੱਚ ਵਾਪਸ ਆ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਗੋਲੀਅਤ ਦੇ 5 ਭਰਾਵਾਂ ਨੂੰ ਇਕੱਲੇ ਹੀ ਮਾਰ ਦਿੱਤਾ ਸੀ, ਇੱਕ ਨੇ ਤਾਂ 300 ਬੰਦੇ ਮਾਰੇ ਸਨ। ਜਦੋਂ ਕੁਝ ਔਰਤਾਂ ਰਾਤ ਦੇ ਖਾਣੇ ਲਈ ਕੁਝ ਫਲੀਆਂ ਚੁਗ ਰਹੀਆਂ ਸਨ ਅਤੇ ਫੌਜ ਦੂਰ ਗਈ ਹੋਈ ਸੀ, ਉਸਨੇ ਇੱਕ ਬਰਛੀ ਲਈ ਅਤੇ 300 ਫਲਿਸਤੀਆਂ ਨੂੰ ਮਾਰ ਦਿੱਤਾ। ਚਰਿੱਤਰ ਕਿਉਂ? ਉਹ ਬਿਲਕੁਲ ਦਾਊਦ ਦੇ ਨਾਲ ਰੁਕੇ ਰਹੇ। ਉਹ ਜਾਣਦੇ ਸਨ ਕਿ ਮਸਾ ਉਸਦੇ ਉੱਤੇ ਸੀ। ਉਹ ਜਾਣਦੇ ਸਨ ਕਿ ਦਾਊਦ ਅਧਿਕਾਰ ਵਿੱਚ ਵਾਪਸ ਆ ਰਿਹਾ ਸੀ। ਇਹ ਅੱਜ ਦੀ ਕਲੀਸਿਆ ਦੀ ਤਸਵੀਰ ਹੈ ਜੋ ਵਚਨ ਦੇ ਨਾਲ ਖੜੀ ਹੈ। ਅਸੀਂ ਜਾਣਦੇ ਹਾਂ ਕਿ ਇਹ ਸਹੀ ਸਾਬਤ ਕੀਤਾ ਜਾਵੇਗਾ। ਅਸੀਂ ਜਾਣਦੇ ਹਾਂ ਕਿ ਕਿਸੇ ਦਿਨ ਉਹ ਅਧਿਕਾਰ ਵਿੱਚ ਆ ਰਿਹਾ ਹੈ। ਉਹ ਬਾਕੀ ਦੇਸ਼ਾਂ ਦੇ ਵਿੱਚ ਭਗੋੜਾ ਸੀ, ਪਰ ਉਹ ਜਾਣਦੇ ਸਨ ਕਿ ਉਹ ਅਧਿਕਾਰ ਵਿੱਚ ਵਾਪਸ ਆ ਰਿਹਾ ਸੀ। ਅਸੀਂ ਜਾਣਦੇ ਹਾਂ ਕਿ ਉਹ ਵੀ ਸ਼ਕਤੀ ਜਾਂ ਇਖਤਿਆਰ ਵਿੱਚ ਵਾਪਸ ਆ ਰਿਹਾ ਹੈ। ਇਸ ਲਈ ਅਸੀਂ ਉਸ ਵਚਨ ਨੂੰ ਲੈਂਦੇ ਹਾਂ ਅਤੇ ਉੱਥੇ ਹੀ ਖੜੇ ਹੁੰਦੇ ਹਾਂ, ਭਾਵੇਂ ਇਸ ਦੀ ਕੀਮਤ ਕੁਝ ਵੀ ਹੋਵੇ। ਜੇ ਸਾਨੂੰ ਫਲਿਸਤੀਆਂ ਨੂੰ ਵੱਢਣਾ ਪਵੇ ਜਾਂ ਟੋਏ ਵਿੱਚ ਛਾਲ ਮਾਰ ਕੇ ਸ਼ੇਰ ਨੂੰ ਮਾਰਨਾ ਪਵੇ, ਅਸੀਂ ਫਿਰ ਵੀ ਜਾਵਾਂਗੇ। ਇਹ ਉਹ ਤਰੀਕਾ ਹੈ ਜੋ ਪਰਮੇਸ਼ਵਰ ਨੇ ਤਿਆਰ ਕੀਤਾ ਹੈ। ਅਸੀਂ ਚਰਿੱਤਰ ਦੀ ਭਾਲ ਕਰਦੇ ਹਾਂ। ਹੁਣ ਤੁਸੀਂ ਮੈਨੂੰ ਪੁੱਛ ਸਕਦੇ ਹੋ, ਉਸਨੇ ਇਸ ਨੂੰ ਇਸ ਤਰ੍ਹਾਂ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ? ਮੈਂ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਮੇਰੇ ਕੋਲ ਕਹਿਣ ਲਈ ਬਹੁਤ ਕੁਝ ਹੈ। ਫਿਰ ਸਵਾਲ ਪੈਦਾ ਹੁੰਦਾ ਹੈ, ਕਿਉਂ ਪਰਮੇਸ਼ਵਰ ਨੇ ਇਸ ਔਰਤ ਨੂੰ ਅਜਿਹਾ ਕਿਉਂ ਬਣਾਇਆ? ਉਸਨੇ ਉਸ ਨੂੰ ਅਜਿਹਾ ਹੋਣ ਦੀ ਇਜਾਜ਼ਤ ਕਿਉਂ ਦਿੱਤੀ? ਇਹ ਉਸਦੀ ਆਪਣੀ ਖੁਸ਼ੀ ਲਈ ਸੀ, ਯਕੀਨਨ। ਹੁਣ ਜੇ ਤੁਸੀਂ ਚਾਹੋ ਤਾਂ ਆਪਣੀ ਬਾਈਬਲਾਂ ਨੂੰ ਲੈ ਸਕਦੇ ਹੋ, ਤਾਂ ਉਹ ਰੋਮੀਆ 9 ਵੱਲ ਮੁੜੀਏ। ਸਿਰਫ ਇੱਕ ਮਿੰਟ, ਮੈਂ ਤੁਹਾਨੂੰ ਕੁਝ ਵਿਖਾਉਂਦਾ ਹਾਂ ਪਰਮੇਸ਼ਵਰ ਇਹ ਚੀਜ਼ਾਂ ਕਿਵੇਂ ਕਰਦਾ ਹੈ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਅਸੀਂ ਇੱਥੇ ਵੇਖ ਸਕਦੇ ਹਾਂ ਕਿ ਪਰਮੇਸ਼ਵਰ ਆਪਣੀ ਖੁਸ਼ੀ ਲਈ ਕੀ ਕਰਦਾ ਹੈ। ਰੋਮੀਆ 9:14। ਫਿਰ ਅਸੀਂ ਕੀ ਆਖੀਏ? ਭਲਾ ਪਰਮੇਸ਼ਵਰ ਕੋਲੋਂ ਕੁਨਿਆਮ ਹੁੰਦਾ ਹੈ? ਜਦੋਂ ਉਸਨੇ ਇਸਾਉ ਨੂੰ, ਸਗੋਂ ਯਾਕੂਬ ਨੂੰ ਚੁਣਿਆ ਤੇ ਇਸਾਉ ਨੂੰ ਰੱਦ ਦਿੱਤਾ, ਇਸ ਤੋਂ ਪਹਿਲਾਂ ਕਿ ਕਿਸੇ ਵੀ ਲੜਕੇ ਨੂੰ ਚੋਣ ਕਰਨ ਦਾ ਅਧਿਕਾਰ ਮਿਲਦਾ, ਇਸ ਤੋਂ ਪਹਿਲਾਂ ਕਿ ਉਹ ਜਨਮ ਲੈਂਦੇ, ਜਦੋਂ ਮਾਂ ਦੀ ਕੁੱਖ ਵਿੱਚ ਹੀ ਸਨ, ਪਰਮੇਸ਼ਵਰ ਨੇ ਕਿਹਾ, ਮੈਂ ਯਾਕੂਬ ਨਾਲ ਪ੍ਰੇਮ ਪਰ ਇਸਾਉ ਨਾਲ ਵੈਰ ਕੀਤਾ। ਵੇਖਿਆ, ਕਿਉਂ? ਕਿਉਂ ਜੋ ਮੂਸਾ ਨੂੰ ਆਖਦਾ ਹੈ, ਭਈ ਜਿਹਦੇ ਉੱਤੇ ਮੈਂ ਦਿਆਲ ਹਾਂ ਉਸ ਉੱਤੇ ਦਿਆਲ ਹੋਵਾਂਗਾ, ਅਤੇ ਜਿਹਦੇ ਉੱਤੇ ਮੈਂ ਰਹਿਮ ਕਰਨਾ ਹੈ ਉਸ ਉੱਤੇ ਰਹਿਮ ਕਰਾਂਗਾ। ਸੋ ਇਹ ਤਾਂ ਨਾ ਚਾਹੁਣ ਵਾਲੇ ਦਾ ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਇਹ ਪਰਮੇਸ਼ਵਰ ਦਾ ਕੰਮ ਹੈ ਜਿਹੜਾ ਦਇਆ ਕਰਦਾ ਹੈ। ਕਿਉਂ ਜੋ ਧਰਮ ਪੁਸਤਕ ਫਿਰਾਉਣ ਨੂੰ ਆਖਦਾ ਹੈ, ਜੋ ਮੈਂ ਇਸੇ ਕਾਰਨ ਤੈਨੂੰ ਖੜਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥਾ ਪ੍ਰਗਟ ਕਰਾਂ ਅਤੇ ਸਾਰੀ ਧਰਤੀ ਵਿੱਚ ਮੇਰਾ ਨਾਮ ਪ੍ਰਸਿੱਧ ਹੋਵੇ। ਸੋ ਹੁਣ ਧਿਆਨ ਦੇਣਾ, ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹਦੇ ਉੱਤੇ ਦਇਆ ਕਰਦਾ ਹੈ, ਅਤੇ ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹ ਸਖਤੀ ਕਰਦਾ ਹੈ। ਤਾਂ ਤੂੰ ਮੈਨੂੰ ਆਖੇਗਾ, ਫਿਰ ਉਹ ਕਾਹਨੂੰ ਦੋਸ਼ ਲਾਉਂਦਾ ਹੈ? ਕਿਉਂ ਜੋ ਉਹਦੀ ਮਨਸ਼ਾ ਦਾ ਕਿਣ ਸਾਹਮਣਾ ਕੀਤਾ? ਭਲਾ ਹੇ ਸ਼ਖਸ਼ਾ, ਤੂੰ ਪਰਮੇਸ਼ਵਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ? ਕੀ ਘੜਤ ਘੜਨ ਵਾਲੇ ਨੂੰ ਆਖੇਗੀ, ਭਈ ਤੈ ਮੈਨੂੰ ਇਸ ਟੱਬ ਕਿਉਂ ਬਣਾਇਆ? ਕੀ ਕੁਮਿਆਰ ਮਿੱਟੀ ਦੇ ਉੱਪਰ ਵਸ ਨਹੀਂ ਰੱਖਦਾ, ਜੋ ਇੱਕ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? ਅਤੇ ਕੀ ਹੋਇਆ ਜੇ ਪਰਮੇਸ਼ਵਰ ਨੇ ਇਹ ਚਾਹ ਕਰਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪ੍ਰਗਟ ਕਰੇ, ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ਼ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ, ਤਾਂ ਜੋ ਦਇਆ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਪ੍ਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪ੍ਰਤਾਪ ਦਾ ਧਨ ਪ੍ਰਗਟ ਕਰੇ। ਹੁਣ ਕੁਝ ਦੇਰ ਉਸ ਉੱਤੇ ਵਾਦ ਵਿਵਾਦ ਕਰਦੇ ਹਾਂ। ਪਰਮੇਸ਼ਵਰ ਨੇ ਕੀਤਾ, ਉਸ ਨੂੰ ਇਸ ਨੂੰ ਇਸ ਤਰ੍ਹਾਂ ਬਣਾਉਣਾ ਪਿਆ, ਇਹ ਉੱਥੇ ਹੋਣਾ ਸੀ। ਹੁਣ ਸੁਣੋ, ਹੁਣ ਲਗਭਗ 5 ਮਿੰਟ ਲਈ ਮੈਂ ਤੁਹਾਡਾ ਧਿਆਨ ਕਿਸੇ ਚੀਜ਼ ਵੱਲ ਖਿੱਚਣਾ ਚਾਹੁੰਦਾ। ਪਰਮੇਸ਼ਵਰ ਕੀ ਹੈ? ਪਰਮੇਸ਼ਵਰ ਇੱਕ ਮਹਾਨ ਅਨੰਤਾ ਹੈ। ਸ਼ੁਰੂਆਤ ਵਿੱਚ, ਇੱਕ ਸ਼ੁਰੂਆਤ ਹੋਣ ਤੋਂ ਵੀ ਬਹੁਤ ਪਹਿਲਾਂ ਉਹ ਪਰਮੇਸ਼ਵਰ ਵੀ ਨਹੀਂ ਸੀ। ਕੀ ਤੁਹਾਨੂੰ ਇਹ ਪਤਾ ਸੀ? ਪਰਮੇਸ਼ਵਰ ਇੱਕ ਆਰਾਧਨਾ ਦੀ ਵਸਤੂ ਹੈ, ਅਤੇ ਉਸ ਦੀ ਆਰਾਧਨਾ ਕਰਨ ਲਈ ਕੁਝ ਵੀ ਨਹੀਂ ਸੀ। ਉਹ ਇਕੱਲਾ ਰਹਿੰਦਾ ਸੀ, ਅਤੇ ਉਸ ਵਿੱਚ ਗੁਣ ਸਨ। ਇੱਕ ਗੁਣ ਕੀ ਹੈ? ਇੱਕ ਵਿਚਾਰ। ਹੁਣ ਤੁਸੀਂ ਕੁਝ ਅਜਿਹੀ ਚੀਜ਼ ਜਾਣੋਗੇ ਜੋ ਅੱਜ ਰਾਤ ਦੇ ਸੰਦੇਸ਼ ਦੇ ਆਲੇ ਦੁਆਲੇ ਘੁੰਮੇਗੀ। ਧਿਆਨ ਦਿਓ, ਉਸ ਦੇ ਗੁਣ ਸੀ ਜੋ ਉਸ ਵਿੱਚ ਸਨ। ਹੁਣ ਪਿਤਾ ਬਣਨਾ ਉਸ ਵਿੱਚ ਸੀ, ਪਰਮੇਸ਼ਵਰ ਬਣਨਾ ਉਸ ਦੇ ਅੰਦਰ ਸੀ, ਪੁੱਤਰ ਬਣਨਾ ਉਸ ਦੇ ਅੰਦਰ ਸੀ, ਮੁਕਤੀਦਾਤਾ ਬਣਨਾ ਉਸ ਵਿੱਚ ਸੀ, ਚੰਗਾ ਕਰਨ ਵਾਲਾ ਹੋਣਾ ਉਸ ਦੇ ਅੰਦਰ ਸੀ। ਅਤੇ ਸਾਰੀਆਂ ਚੀਜ਼ਾਂ ਕੇਵਲ ਉਸ ਦੇ ਗੁਣਾਂ ਨੂੰ ਵਿਖਾ ਰਹੀਆਂ ਹਨ, ਕੁਝ ਵੀ ਵਿਵਸਥਾ ਤੋਂ ਬਾਹਰ ਨਹੀਂ ਹੈ। ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਨੂੰ ਨਹੀਂ ਦੇਖਿਆ? ਯਕੀਨਨ ਉਸਨੇ ਵੇਖਿਆ। ਇੱਥੇ ਕੁਝ ਵੀ ਵਿਵਸਥਾ ਵਿੱਚੋਂ ਬਾਹਰ ਨਹੀਂ ਹੈ, ਇਹ ਕੇਵਲ ਉਸ ਦੇ ਗੁਣਾਂ ਨੂੰ ਦਿਖਾ ਰਿਹਾ ਹੈ। ਹੁਣ ਉਹ ਆਦਮੀ ਨੂੰ ਡਿੱਗਣ ਲਈ ਬਣਾ ਕੇ ਇੱਕ ਧਰਮੀ ਨਹੀਂ ਹੋ ਸਕਦਾ ਸੀ, ਉਸਨੇ ਉਸਨੂੰ ਬਰਾਬਰ ਸਮਾਨਤਾ ਵਿੱਚ ਹੀ ਰੱਖਣਾ ਸੀ, ਆਜ਼ਾਦ ਨੈਤਿਕ ਮਰਜ਼ੀ ਤੇ, ਉਸਦੀ ਆਪਣੀ ਚੋਣ ਕਰਨ ਲਈ, ਪਰ ਇਹ ਜਾਣਦੇ ਹੋਏ ਕਿ ਉਹ ਡਿੱਗ ਜਾਵੇਗਾ। ਹੁਣ ਉਹ ਤਦ ਤੱਕ ਮੁਕਤੀਦਾਤਾ ਨਹੀਂ ਹੋ ਸਕਦਾ ਜਦੋਂ ਤੱਕ ਕੁਝ ਗੁਆਚ ਨਹੀਂ ਜਾਂਦਾ, ਉਦੋਂ ਤੱਕ ਚੰਗਾ ਕਰਨ ਵਾਲਾ ਨਹੀਂ ਹੋ ਸਕਦਾ ਜਦੋਂ ਤੱਕ ਕੋਈ ਬਿਮਾਰ ਨਾ ਹੋਵੇ। ਇਹ ਚੀਜ਼ਾਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਬਣਾਇਆ ਤਾਂ ਜੋ ਉਸਦੇ ਮਹਾਨ ਗੁਣ ਦਿਖਾਏ ਜਾ ਸਕਣ। ਜੇ ਅਜਿਹਾ ਨਾ ਹੁੰਦਾ ਤਾਂ ਉਹ ਕਦੇ ਵੀ ਮੁਕਤੀਦਾਤਾ ਨਾ ਹੁੰਦਾ, ਪਰ ਅਸੀਂ ਜਾਣਦੇ ਹਾਂ ਕਿ ਉਹ ਸੀ। ਸਮਾਂ ਹੋਣ ਤੋਂ ਵੀ ਪਹਿਲਾਂ ਉਹ ਇੱਕ ਮੁਕਤੀਦਾਤਾ ਸੀ, ਉਹ ਇੱਕ ਮੁਕਤੀਦਾਤਾ ਸੀ, ਇਸ ਲਈ ਇੱਥੇ ਕੁਝ ਗੁਆਚਿਆ ਹੋਣਾ ਚਾਹੀਦਾ ਸੀ। ਇਹ ਕਿਵੇਂ ਹੋਣ ਜਾ ਰਿਹਾ ਹੈ? ਜੇ ਉਹ ਇਸ ਨੂੰ ਲੈਂਦਾ ਹੈ ਤੇ ਗੁਆ ਦਿੰਦਾ ਹੈ ਕੇਵਲ ਇਸ ਨੂੰ ਬਚਾਉਣ ਲਈ, ਤਾਂ ਇਹ ਉਸਦੇ ਨਿਆਂ ਲਈ ਇਨਸਾਫ਼ ਨਹੀਂ ਹੈ। ਇੱਕ ਆਦਮੀ ਨੂੰ ਨਰਕ ਭੇਜ ਕੇ ਨਿਆਈ ਨਹੀਂ ਹੋ ਸਕਦਾ। ਉਹ ਦਿਆਲੂ, ਕੋਮਲ, ਸੱਚਾ, ਇਮਾਨਦਾਰ ਹੈ, ਉਹ ਇੱਕ ਮਹਾਨ ਨਿਆਈ ਹੈ। ਵੇਖੋ, ਉਹ ਆਪਣੇ ਹੀ ਵਿਰੁੱਧ ਕੰਮ ਕਰ ਰਿਹਾ ਹੋਵੇਗਾ, ਇਸ ਲਈ ਉਸ ਨੂੰ ਇੱਕ ਆਦਮੀ ਨੂੰ ਇੱਥੇ ਬਾਹਰ ਰੱਖਣਾ ਪਿਆ, ਅਤੇ ਉਸ ਨੂੰ ਆਜ਼ਾਦ ਨੈਤਿਕ ਜ਼ਿੰਮੇਵਾਰੀ ਦਿੱਤੀ ਤਾਂ ਜੋ ਜਾਣਦੇ ਹੋਏ ਵੀ ਡਿੱਗ ਜਾਵੇ। ਅਤੇ ਆਦਮੀ ਉਸਦੇ ਆਪਣੇ ਸਰੂਪ ਵਿੱਚ ਉਹ ਕਿਵੇਂ ਡਿੱਗ ਸਕਦਾ ਹੈ? ਹੁਣ ਤੁਸੀਂ ਦਿਨ ਦੀ ਰੋਸ਼ਨੀ ਦੇਖ ਰਹੇ ਹੋ, ਇਸ ਲਈ ਉਸ ਨੂੰ ਇੱਕ ਉਪ ਉਤਪਾਦ ਬਣਾਉਣਾ ਪਿਆ, ਕੁਝ ਅਜਿਹਾ ਜੋ ਮੂਲ ਰਚਨਾ ਤੋਂ ਬਾਹਰ ਸੀ। ਹੁਣ ਤੁਸੀਂ ਇਸ ਨੂੰ ਸਮਝੇ? ਹੁਣ ਤੁਸੀਂ ਸਮਝ ਗਏ? ਫਿਰ ਇਹ ਉਹ ਹੈ ਜੋ ਡਿੱਗ ਗਿਆ, ਉਸਨੇ ਇਸ ਨੂੰ ਡਿੱਗਣ ਦਿੱਤਾ, ਇਹ ਜਾਣਦੇ ਹੋਏ ਕਿ ਇਹ ਡਿੱਗ ਜਾਵੇਗਾ, ਅਤੇ ਇਹ ਸ਼ੈਤਾਨ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ ਇੱਕ ਨਿਰਾਦਰੀ ਦਾ ਬਰਤਨ ਹੋਣ ਦੇ ਲਈ। ਅੱਜ ਆਦਰ ਕਿੱਥੇ ਦਿੱਤਾ ਜਾਂਦਾ ਹੈ? ਤੁਸੀਂ ਇਸ ਬਾਰੇ ਸੋਚੋ। ਹੁਣ ਧਿਆਨ ਦਿਓ, ਉਸ ਨੂੰ ਇਸ ਤਰ੍ਹਾਂ ਕਿਉਂ ਬਣਾਇਆ ਗਿਆ ਸੀ, ਅਤੇ ਹੋਰ ਮਾਦਾ ਨੂੰ ਇਸ ਤਰ੍ਹਾਂ ਨਹੀਂ? ਔਰਤ ਨੂੰ ਇਸ ਤਰ੍ਹਾਂ ਕਿਉਂ ਬਣਾਇਆ ਗਿਆ ਸੀ, ਅਤੇ ਬਾਕੀ ਮਾਦਾ ਨੂੰ ਨਹੀਂ? ਹੋਰ ਕੋਈ ਵੀ ਮਾਦਾ ਇਸ ਤਰ੍ਹਾਂ ਨਹੀਂ ਬਣਾਈ ਗਈ ਸੀ। ਉਹ ਅੱਜ ਨਹੀਂ ਹਨ, ਉਹ ਨਹੀਂ ਕਰ ਸਕਦੇ। ਇਸ ਤਰ੍ਹਾਂ ਨਾ ਬਣਾਇਆ ਜਾਵੇ, ਉਹ ਅਜਿਹਾ ਨਹੀਂ ਕਰ ਸਕਦੀ। ਤਾਂ ਫਿਰ ਉਸਨੇ ਨਾਰੀ ਨੂੰ ਬਾਕੀ ਮਾਦਾ ਵਾਂਗ ਕਿਉਂ ਨਹੀਂ ਬਣਾਇਆ ਕਿ ਉਹ ਆਪਣੇ ਬੱਚਿਆਂ ਨੂੰ ਪਾਲ ਸਕੇ? ਤਦ ਉਹ ਆਪਣੇ ਪਤੀ ਨੂੰ ਲਵੇਗੀ ਅਤੇ ਜੀਵੇਗੀ, ਅਤੇ ਜਦੋਂ ਉਸਦੇ ਬੱਚੇ ਦਾ ਸਮਾਂ ਆਵੇਗਾ ਤਾਂ ਉਹ ਆਪਣਾ ਬੱਚਾ ਪੈਦਾ ਕਰੇਗੀ। ਕਿਉਂ ਉਸਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਹੈ? ਮੈਂ ਇਹ ਸ਼ਬਦ ਨਹੀਂ ਕਹਿ ਸਕਦਾ, ਅਤੇ ਤੁਸੀਂ ਸਮਝ ਰਹੇ ਹੋ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ, ਹੈ ਨਾ? ਜੇ ਤੁਸੀਂ ਸਮਝ ਸਕਦੇ ਹੋ ਤਾਂ ਆਮੀਨ ਕਹੋ। ਹਾਂ, ਸਮਝੇ। ਇੱਥੇ ਨੌਜਵਾਨ ਕੁੜੀਆਂ ਬੈਠੀਆਂ ਹੋਈਆਂ ਹਨ ਅਤੇ ਨੌਜਵਾਨ ਲੜਕੇ ਵੀ ਹਨ, ਪਰ ਤੁਸੀਂ ਜਾਣਦੇ ਹੋ ਜਾਨਵਰ ਨੂੰ ਸਾਲ ਦੇ ਇੱਕ ਨਿਸ਼ਚਿਤ ਸਮੇਂ ਤੇ ਆਉਣਾ ਪੈਂਦਾ ਹੈ, ਫਿਰ ਉਸਦਾ ਸਾਥੀ, ਫਿਰ ਇਹੀ ਸਭ ਹੈ। ਪਰ ਇੱਕ ਔਰਤ ਇਹ ਕਿਸੇ ਵੀ ਸਮੇਂ ਲਈ ਤਿਆਰ ਹੈ, ਅਤੇ ਉਸ ਨੂੰ ਇਸ ਤਰ੍ਹਾਂ ਕਿਉਂ ਬਣਾਇਆ ਗਿਆ ਹੈ? ਹੁਣ ਉਸਦੀ ਮਹਾਨ ਯੋਜਨਾ ਨੂੰ ਖੁੱਲਦੇ ਹੋਏ ਵੇਖੋ, ਜਿਵੇਂ ਅਸੀਂ ਇੱਥੋਂ ਲੰਘ ਰਹੇ ਹਾਂ ਉਨਾ ਹੀ ਸੰਪੂਰਨ ਜਿੰਨਾ ਇਹ ਹੋ ਸਕਦਾ ਹੈ। ਮੈਨੂੰ ਉਸ ਦਿਨ ਤੱਕ ਇਹ ਨਹੀਂ ਪਤਾ ਸੀ। ਉਸਨੇ ਸ਼ੁਰੂਆਤ ਵਿੱਚ ਹੀ ਨਾਰੀ ਨੂੰ ਬਾਕੀ ਮਾਦਾ ਵਾਂਗ ਕਿਉਂ ਨਹੀਂ ਬਣਾਇਆ? ਕਿਉਂਕਿ ਇਹ ਉਸ ਲਈ ਅਨੁਚਿਤ ਹੁੰਦਾ, ਉਹ ਸਾਰੀ ਪਵਿੱਤਰਤਾ ਦਾ ਸੋਮਾ ਹੈ। ਇਹੀ ਕਾਰਨ ਹੈ ਕਿ ਉਸ ਨੂੰ ਸ਼ੈਤਾਨ ਦੀ ਪਕੜ ਵਿੱਚ ਆਉਣ ਦਿੱਤਾ, ਜਿਸ ਨਾਲ ਉਸਨੇ ਵਿਗਾੜ ਕੀਤਾ। ਉਸ ਤਰ੍ਹਾਂ ਦੀ ਰਚਨਾ ਉਸ ਲਈ ਯੋਗ ਨਾ ਠਹਿਰਦੀ ਜਿਸ ਲਈ ਉਹ ਮੂਲ ਵਿੱਚ ਬਣਾਈ ਗਈ ਸੀ। ਉਸਦੇ ਸਾਰੇ ਕੰਮ ਜੋ ਉਸਨੇ ਕੀਤੇ ਸਨ ਮੂਲ ਰੂਪ ਵਿੱਚ ਨਿਰੰਤਰਤਾ ਵਿੱਚ ਸਨ। ਉਸਦੇ ਸਾਰੇ ਮੂਲ ਕੰਮ ਨਿਰੰਤਰਤਾ ਵਿੱਚ ਸਨ। ਮਾਦਾ ਕੁੱਤਾ, ਨਰ ਕੁੱਤਾ, ਵੇਖੋ, ਮਾਦਾ ਗਾਂ, ਨਰ ਗਾਂ, ਸਭ ਕੁਝ ਨਿਰੰਤਰਤਾ ਵਿੱਚ ਹੈ। ਸਾਰੀ ਕੁਦਰਤ ਨਿਰੰਤਰਤਾ ਵਿੱਚ ਹੈ। ਬੀਜ ਮਰ ਜਾਂਦਾ ਹੈ, ਜ਼ਮੀਨ ਵਿੱਚ ਜਾਂਦਾ ਹੈ, ਬਸ ਜਿਵੇਂ ਮੌਤ, ਦਫਨਾਇਆ ਜਾਣਾ ਅਤੇ ਪੁਨਰ ਉਥਾਨ ਹੈ। ਜਦ ਰੁੱਖ ਵਿੱਚੋਂ ਰਸ ਹੇਠਾਂ ਚਲਾ ਜਾਂਦਾ ਹੈ ਤਾਂ ਆਪਣੇ ਪੱਤੇ ਸੁੱਟ ਦਿੰਦਾ ਹੈ, ਅਗਲੇ ਸਾਲ ਇੱਕ ਨਵੇਂ ਪੱਤੇ ਦੇ ਪੁਨਰ ਉਥਾਨ ਨਾਲ ਵਾਪਸ ਆਉਂਦਾ ਹੈ। ਸਮਝੇ ਮੇਰਾ ਕੀ ਮਤਲਬ ਹੈ? ਪਰਮੇਸ਼ਵਰ ਦੀ ਹਰ ਚੀਜ਼, ਇੱਥੋਂ ਤੱਕ ਕਿ ਕੁਦਰਤ ਵੀ, ਸਭ ਕੁਝ ਇੱਕ ਨਿਰੰਤਰਤਾ ਵਿੱਚ ਹੈ। ਪਰ ਇੱਥੇ ਇੱਕ ਹੈ ਜਿਸ ਨੂੰ ਪਰਮੇਸ਼ਵਰ ਦੀ ਨਿਰੰਤਰਤਾ ਤੋਂ ਬਾਹਰ ਬਣਾਇਆ ਗਿਆ ਹੈ। ਕੁਦਰਤ ਇਸ ਤਰ੍ਹਾਂ ਬਣਾਈ ਗਈ ਹੈ ਕਿ ਇਹ ਪਾਪ ਨਹੀਂ ਕਰ ਸਕਦੀ। ਸੋਚੋ, ਪਰਮੇਸ਼ਵਰ ਦੀ ਮੂਲ ਰਚਨਾ ਪਾਪ ਨਹੀਂ ਕਰ ਸਕਦੀ। ਓ, ਕੀ ਤੁਸੀਂ ਇਸ ਨੂੰ ਹੁਣ ਨਹੀਂ ਦੇਖਦੇ? ਇਸ ਦ੍ਰਿਸ਼ਟੀਕੋਣ ਵਿੱਚ ਕਲੀਸਿਆ ਦਾ ਵਿਗਾੜ, ਪਰਮੇਸ਼ਵਰ ਦਾ ਵਚਨ ਮੂਲ ਹੈ। ਪਰਮੇਸ਼ਵਰ ਵਿੱਚ ਕੋਈ ਪਾਪ ਨਹੀਂ ਹੈ। ਸਮਝੇ ਮੇਰਾ ਕੀ ਮਤਲਬ ਹੈ? ਇੱਥੇ ਇੱਕ ਜੀਵ ਹੈ ਜੋ ਵਿਗਾੜ ਦੁਆਰਾ ਹੋਂਦ ਵਿੱਚ ਆਇਆ ਹੈ। ਪਰਮੇਸ਼ਵਰ ਕੋਲ ਇੱਕ ਕਲੀਸਿਆ ਹੋਵੇਗੀ, ਪਰ ਇਸ ਵਿਗੜੀ ਹੋਈ ਚੀਜ਼ ਨੂੰ ਵੇਖੋ ਜੋ ਉਹਨਾਂ ਦੇ ਕੋਲ ਇੱਥੇ ਹੈ। ਪਰਮੇਸ਼ਵਰ ਕੋਲ ਨਾਰ ਅਤੇ ਮਾਦਾ ਹੈ, ਪਰ ਇਹ ਨਾਰੀ ਨੂੰ ਵੇਖੋ, ਇਸ ਤੇ ਆਪਣੇ ਹੀ ਲੱਛਣ ਵਿਖਾਉਂਦੇ ਹਨ ਕਿ ਪਰਮੇਸ਼ਵਰ ਦੇ ਮਨ ਵਿੱਚ ਕੀ ਸੀ। ਅਸੀਂ ਇੱਕ ਜਾਂ ਦੋ ਘੰਟੇ ਲੈ ਸਕਦੇ ਹਾਂ ਤੇ ਇਸ ਨੂੰ ਸਰਲ ਬਣਾ ਸਕਦੇ ਹਾਂ। ਇਸਨੇ ਜੀਵ ਨੂੰ ਉਸੇ ਤਰੀਕੇ ਨਾਲ ਬਣਾਇਆ, ਉਸਨੇ ਜੀਵ ਨੂੰ ਬਣਾਇਆ ਤੇ ਉਸ ਨੂੰ ਬਦਲ ਦਿੱਤਾ ਤਾਂ ਜੋ ਸ਼ੈਤਾਨ ਉਸ ਨੂੰ ਫੜ ਸਕੇ, ਅਤੇ ਉਸਨੇ ਫੜ ਲਿਆ। ਉਹ ਅਜੇ ਵੀ ਉਸਦੀ ਪਕੜ ਵਿੱਚ ਹੈ। ਚੰਗਾ ਹੁੰਦਾ ਕਿ ਉਹ ਵੀ ਸਲੀਬ ਵੱਲ ਭੱਜਦੀ ਜਿਵੇਂ ਆਦਮੀ ਵੀ ਭੱਜਿਆ ਸੀ। ਧਿਆਨ ਦੋ, ਸਾਰੀ ਸ੍ਰਿਸ਼ਟੀ ਨਿਰੰਤਰਤਾ ਵਿੱਚ ਚੱਲਦੀ ਹੈ। ਜੇ ਉਸਨੇ ਔਰਤ ਨੂੰ ਉਸੇ ਮੂਲ ਰਚਨਾ ਵਿੱਚ ਬਣਾਇਆ ਹੁੰਦਾ ਤਾਂ ਕੋਈ ਪਾਪ ਨਾ ਹੁੰਦਾ। ਕਿਉਂਕਿ ਉਹ ਇਹ ਨਹੀਂ ਕਰ ਸਕਦੀ ਸੀ, ਉਹ ਇਹ ਨਹੀਂ ਕਰ ਸਕਦੀ ਸੀ। ਉਹ ਤਾਂ ਮੂਲ ਰਚਨਾ ਦਾ ਵਿਗਾੜ ਹੈ। ਇਸ ਲਈ ਸਾਰੇ ਪਾਪ ਮੂਲ ਸੱਚ ਦਾ ਵਿਗਾੜ ਹਨ। ਝੂਠ ਕੀ ਹੈ? ਸੱਚ ਦਾ ਵਿਗੜਿਆ ਹੋਇਆ ਰੂਪ ਹੈ। ਵਿਭਚਾਰ ਕੀ ਹੈ? ਸਹੀ ਕੰਮ ਦਾ ਵਿਗਾੜ ਹੈ। ਇਸ ਲਈ ਵਿਗੜੇ ਹੋਏ ਜੀਵ ਹਨ, ਸਾਰੀ ਚੀਜ਼ ਵਿਗੜੀ ਹੋਈ ਹੈ, ਅਤੇ ਪੂਰੀ ਚੀਜ਼ ਦੇ ਅੱਖਰ ਹਨ SIN, ਸਿਨ, ਉਹ ਉੱਥੇ ਹੀ ਪਿਆ ਹੋਇਆ ਹੈ। ਇਸ ਲਈ ਸਵਾਲ ਇੰਨਾ ਵੱਡਾ ਹੈ। ਸਿਰਫ ਇੱਕ ਟੁਕੜਾ ਇੱਕ ਆਦਮੀ ਤੋਂ ਬਣਾਇਆ ਗਿਆ ਉਸ ਨੂੰ ਧੋਖਾ ਦੇਣ ਲਈ। ਪਰਮੇਸ਼ਵਰ ਨੇ ਇਸ ਨੂੰ ਬਣਾਇਆ ਹੈ, ਇੱਥੇ ਇਹ ਸਾਬਤ ਕੀਤਾ ਹੈ, ਉਹ ਇਸੇ ਲਈ ਬਣਾਈ ਗਈ ਸੀ। ਇੱਕ ਚਰਿੱਤਰਹੀਨ ਔਰਤ ਸਭ ਤੋਂ ਨੀਚ ਚੀਜ਼ ਹੈ ਜਿਸ ਬਾਰੇ ਧਰਤੀ ਉੱਤੇ ਸੋਚਿਆ ਜਾ ਸਕਦਾ ਹੈ। ਇਸ ਲਈ ਮਾਫ਼ ਕਰਨਾ ਜਵਾਨ ਔਰਤੋ, ਉਹ ਇੱਕ ਮਨੁੱਖੀ ਕੂੜਾਦਾਨ ਤੋਂ ਇਲਾਵਾ ਕੁਝ ਨਹੀਂ ਹੈ, ਇੱਕ ਕਾਮੁਕ ਕੂੜਾਦਾਨ। ਉਹ ਬਸ ਇਹੀ ਹੈ, ਇੱਕ ਚਰਿੱਤਰਹੀਨ ਔਰਤ ਇੱਕ ਮਨੁੱਖੀ ਜਿਨਸੀ ਕੂੜਾਦਾਨ ਹੈ, ਇੱਕ ਪ੍ਰਦੂਸ਼ਣ ਹੈ। ਜਿੱਥੇ ਗੰਦੀ, ਮੈਲੀ, ਨਾ ਸਹਿਣਯੋਗ ਨੀਚ ਗੰਦਗੀ ਉਸ ਦੁਆਰਾ ਨਿਪਟਾਈ ਜਾਂਦੀ ਹੈ। ਉਸ ਨੂੰ ਇਸ ਤਰੀਕੇ ਨਾਲ ਕਿਸ ਲਈ ਬਣਾਇਆ ਗਿਆ ਹੈ? ਧੋਖੇ ਦੇਣ ਲਈ। ਹਰ ਪਾਪ ਜੋ ਕਦੇ ਵੀ ਧਰਤੀ ਉੱਤੇ ਸੀ ਉਸਦਾ ਕਾਰਨ ਇੱਕ ਔਰਤ ਹੀ ਸੀ। ਹਾਲ ਹੀ ਵਿੱਚ ਸ਼ਿਕਾਗੋ ਤੋਂ ਪੁਲਿਸ ਨੇ ਇੱਕ ਵਿਸ਼ਲੇਸ਼ਣ ਕੀਤਾ ਉਹਨਾਂ ਨੇ ਸੰਯੁਕਤ ਰਾਜ ਮਹਾਨਗਰ ਸੰਯੁਕਤ ਰਾਜ ਵਿੱਚ ਇਸ ਦਾ ਵਿਸ਼ਲੇਸ਼ਣ ਕੀਤਾ ਕਿ ਸੰਯੁਕਤ ਰਾਜ ਵਿੱਚ ਕਿਸੇ ਵੀ ਰੂਪ ਵਿੱਚ ਕੀਤੇ ਹੋਏ ਜੁਰਮ ਦੇ 80% ਮਾਮਲਿਆਂ ਵਿੱਚ ਜਾਂ ਤਾਂ ਉਸ ਵਿੱਚ ਇੱਕ ਔਰਤ ਸੀ ਜਾਂ ਉਸ ਦੇ ਪਿੱਛੇ ਇੱਕ ਔਰਤ ਸੀ। ਹੁਣ ਮੈਂ ਇਹ ਸਭ ਕਹਿ ਰਿਹਾ ਹਾਂ ਇੱਥੇ ਅੰਤ ਵਿੱਚ ਇੱਕ ਗੱਲ ਤੱਕ ਪਹੁੰਚਣ ਲਈ ਤਾਂ ਜੋ ਤੁਸੀਂ ਦੇਖ ਸਕੋ ਕਿ ਮਾਮਲਾ ਕੀ ਹੈ। ਉਸ ਨੂੰ ਧੋਖਾ ਦੇਣ ਲਈ ਬਣਾਇਆ ਗਿਆ ਸੀ, ਜਿਵੇਂ ਉਸਨੇ ਸ਼ੁਰੂਆਤ ਵਿੱਚ ਆਦਮ ਨਾਲ ਕੀਤਾ ਸੀ। ਉਸਨੇ ਆਦਮ ਨੂੰ ਭਰਮਾਉਣ ਲਈ ਅਤੇ ਉਸ ਨੂੰ ਵਚਨ ਤੋਂ ਦੂਰ ਲੈ ਜਾਣ ਲਈ ਕਿਹਾ ਕਿ ਫਲ ਸੁਹਾਵਣਾ ਸੀ। ਇਹ ਉਸੇ ਤਰ੍ਹਾਂ ਹੈ ਜੋ ਕਲੀਸਿਆ ਅੱਜ ਕਰ ਰਹੀ ਹੈ, ਉਹੀ ਕੰਮ ਕਰ ਰਹੀ ਹੈ। ਪਰ ਫਿਰ ਉਸ ਤੋਂ ਬਾਅਦ ਉਸ ਉੱਤੇ ਰਾਜ ਕਰਨ ਲਈ ਉਸਦਾ ਸ਼ਾਸਕ ਬਣ ਜਾਂਦਾ ਹੈ। ਹੁਣ ਉਸ ਦਿਨ ਵਿੱਚ ਅਤੇ ਅੱਜ ਦੇ ਦਿਨ ਵਿੱਚ ਕੀ ਫਰਕ ਹੈ? ਇਸ ਦੀ ਬਜਾਏ ਕਿ ਆਦਮੀ ਔਰਤ ਦਾ ਸ਼ਾਸਕ ਹੋਵੇ, ਇੱਕ ਔਰਤ ਆਦਮੀ ਲਈ ਦੇਵੀ ਬਣ ਗਈ ਹੈ। ਯਕੀਨਨ ਉਸ ਤੇ ਰਾਜ ਕਰਦੀ ਹੈ। ਹੁਣ ਤੁਸੀਂ ਸ਼ਾਇਦ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਸ ਦੀ ਸੁੰਦਰਤਾ ਅਤੇ ਉਸ ਦੇ ਲਿੰਗ ਨਿਯੰਤਰਣ ਦੁਆਰਾ ਉਸ ਦੀ ਬਣਾਵਟ ਜੋ ਉਸ ਨੂੰ ਸ਼ੈਤਾਨ ਦੁਆਰਾ ਦਿੱਤੀ ਗਈ ਸੀ, ਉਪ ਉਤਪਾਦ ਜੋ ਸ਼ੈਤਾਨ ਨੇ ਕੀਤਾ ਸੀ, ਉਹ ਤਾਂ ਪਰਮੇਸ਼ਵਰ ਦੇ ਪੁੱਤਰਾਂ ਨੂੰ ਭਰਮਾਉਣ ਲਈ ਭੇਜੀ ਗਈ ਹੈ, ਅਤੇ ਉਸ ਹਰੇਕ ਜੰਤਰ ਨਾਲੋਂ ਵਧੇਰੇ ਲੋਕਾਂ ਨੂੰ ਨਰਕ ਵਿੱਚ ਝੋਂਕ ਸਕਦੀ ਹੈ ਜੋ ਸ਼ੈਤਾਨ ਦੇ ਕੋਲ ਹਨ। ਇਹ ਬਿਲਕੁਲ ਸਹੀ ਗੱਲ ਹੈ। ਭੈਣੋ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਪਰ ਮੈਂ ਚਰਿੱਤਰਹੀਨ ਔਰਤਾਂ ਦੀ ਗੱਲ ਕਰ ਰਿਹਾ ਹਾਂ। ਅਸੀਂ ਤੁਹਾਨੂੰ ਤੁਹਾਡੀ ਜਗ੍ਹਾ ਦਿਆਂਗੇ, ਸਹੀ ਜਗ੍ਹਾ ਦਿਆਂਗੇ, ਬਸ ਕੁਝ ਮਿੰਟਾਂ ਵਿੱਚ, ਪਰਮੇਸ਼ਵਰ ਦੇ ਵਚਨ ਦੁਆਰਾ। ਇਹ ਸ਼ੁਰੂਆਤ ਤੋਂ ਹੀ ਪਰਮੇਸ਼ਵਰ ਦੀ ਯੋਜਨਾ ਵਿੱਚ ਸੀ। ਅੱਜ ਇਹ ਕਰਨ ਲਈ ਅਮਰੀਕਾ ਦਾ ਦੇਵਤਾ ਕੌਣ ਹੈ? ਤੁਹਾਨੂੰ ਯਾਦ ਹੈ ਕਿ ਡੇਰੇ ਵਿੱਚ ਸਾਲਾਂ ਪਹਿਲਾਂ ਮੈਂ ਇਸ ਉੱਤੇ ਪ੍ਰਚਾਰ ਕੀਤਾ ਸੀ। ਇਸ ਆਧੁਨਿਕ ਯੁੱਗ ਦਾ ਦੇਵਤਾ ਮੇਕਅਪ ਦੇ ਨਾਲ ਉੱਥੇ ਬੈਠਾ ਇੱਕ ਛੋਟੀ ਜਿਹੀ ਫੜਫੜਾਉਣ ਵਾਲੀ ਚੀਜ਼, ਅਤੇ ਪਹਿਰਾਵਾ ਉਸਦੇ ਗੋਡਿਆਂ ਤੋਂ ਉੱਪਰ ਸੀ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ। ਮੈਂ ਕਿਹਾ, ਆਪਣੇ ਦੇਵਤੇ ਨੂੰ ਵੇਖੋ, ਇਹ ਸਹੀ ਹੈ। ਉਹ ਹਰ ਇਸ਼ਤਿਹਾਰ ਤੇ ਹੈ, ਅੱਧ ਨੰਗੀ ਔਰਤ ਉਹ ਗਲੀ ਵਿੱਚ ਹੈ। ਇਹ ਸ਼ੈਤਾਨ ਦਾ ਇੱਕ ਯੰਤਰ ਹੈ। ਯੀਸ਼ੂ ਨੇ ਕਿਹਾ ਸੀ ਸ਼ੁਰੂਆਤ ਤੋਂ, ਸਮਝੇ? ਅਸੀਂ ਸਮਝਦੇ ਹਾਂ ਕਿ ਹੁਣ ਇਹ ਅਜਿਹਾ ਹੈ, ਅਤੇ ਸ਼ੁਰੂਆਤ ਤੋਂ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ। ਹੁਣ ਕਾਫਰ ਉਸ ਨੂੰ ਇੱਕ ਦੇਵਤਾ ਬਣਾਉਂਦੇ ਸਨ, ਕੀ ਤੁਹਾਨੂੰ ਇਹ ਪਤਾ ਸੀ? ਇੱਕ ਦੇਵੀ ਬਣਾ ਦਿੰਦੇ ਸਨ, ਯਕੀਨਨ ਬਣਾਉਂਦੇ ਸਨ। ਉਸ ਨੂੰ ਦੇਵੀ ਬਣਾਉਂਦੇ ਸਨ ਕਿਉਂਕਿ ਉਹਨਾਂ ਦੀ ਭਗਤੀ ਵਿੱਚ ਜਿਨਸੀ ਕਿਰਿਆਵਾਂ ਹੁੰਦੀਆਂ ਸਨ। ਉਹ ਦਾਅਵਾ ਕਰਦੇ ਹਨ ਕਿ ਉਹ ਸਿਰਜਣਹਾਰ ਸੀ, ਉਸਨੇ ਆਪਣੀ ਕੁੱਖ ਵਿੱਚ ਬੀਜ ਲਿਆ ਅਤੇ ਰਚਨਾ ਕੀਤੀ। ਇਹ ਝੂਠ ਹੈ, ਕੇਵਲ ਇੱਕ ਹੀ ਸਿਰਜਣਹਾਰ ਹੈ ਅਤੇ ਉਹ ਪਰਮੇਸ਼ਵਰ ਹੈ। ਪਰ ਤੁਹਾਨੂੰ ਉੱਥੇ ਪੌਲੁਸ ਯਾਦ ਹੈ? ਅਫਸੋਸ ਦੀ ਡੈਣਾ, ਇੱਕ ਚਟਾਨ ਦੀ ਮੂਰਤ ਜਿਸ ਬਾਰੇ ਕਿਹਾ ਗਿਆ ਆਕਾਸ਼ ਦੀ ਦੇਵੀ ਹੇਠਾਂ ਸੁੱਟੀ ਗਈ। ਕੀ ਤੁਸੀਂ ਨਹੀਂ ਦੇਖਦੇ ਕਿ ਮੂਰਤੀ ਪੂਜਕਾਂ ਦੀ ਭਗਤੀ ਕਿਵੇਂ ਹੁੰਦੀ ਹੈ? ਅਤੇ ਅਸੀਂ ਇਸ ਨੂੰ ਨਾ ਜਾਣਦੇ ਹੋਏ ਦੁਬਾਰਾ ਵਾਪਸ ਮੂਰਤੀ ਪੂਜਕਾਂ ਵਾਲੀ ਭਗਤੀ ਵੱਲ ਮੁੜ ਜਾਂਦੇ ਹਾਂ। ਔਰਤਾਂ ਵੱਲ, ਧਰਤੀ ਉੱਤੇ ਸਭ ਤੋਂ ਨੀਵਾਂ ਜੀਵ, ਔਰਤ ਪੂਜਾ। ਉਹ ਆਦਮੀ ਨੂੰ ਜਿਸ ਪਾਸੇ ਵੀ ਚਾਹੁੰਦੀ ਹੈ ਉਸ ਪਾਸੇ ਮੋੜ ਲੈਂਦੀ ਹੈ, ਅਤੇ ਨਹੀਂ ਜਾਣਦੇ ਹਨ ਉਹ ਸਾਰੀ ਸੁੰਦਰਤਾ ਜੋ ਬਾਹਰ ਹੈ ਉਸ ਦੇ ਅੰਦਰ ਨਰਕ ਹੈ। ਸੁਲੇਮਾਨ ਨੇ ਕਿਹਾ ਉਸ ਦੇ ਦਰਵਾਜੇ ਨਰਕ ਦੇ ਦਰਵਾਜੇ ਹਨ। ਹੁਣ ਅਸੀਂ ਇੱਥੇ ਸਾਫ਼ ਸਾਫ਼ ਵੇਖਦੇ ਹਾਂ ਕਿ ਯੀਸ਼ੂ ਨੇ ਪ੍ਰਕਾਸ਼ ਦੀ ਪੋਥੀ ਦੂਜੇ ਅਧਿਆਏ ਅਤੇ 15ਵੀਂ ਆਇਤ ਵਿੱਚ ਕੀ ਗੱਲ ਕੀਤੀ ਸੀ ਨਿਕੁਲਾਈਆਂ ਦੇ ਸਿਧਾਂਤ ਬਾਰੇ, ਕਿ ਕਿਵੇਂ ਆਉਣ ਵਾਲੀ ਕਲੀਸਿਆ ਆਪਣੇ ਆਪ ਨੂੰ ਵਚਨ ਤੋਂ ਦੂਰ ਖਿੱਚੇਗੀ। ਨਾਲ ਹੀ ਅਸੀਂ ਇੱਥੇ ਵੇਖ ਸਕਦੇ ਹਾਂ ਸਾਫ਼ ਸਾਫ਼ ਇਹ ਅਸ਼ਲੀਲ, ਅਧਰਮੀ ਅਤੇ ਗੰਦੇ ਪ੍ਰੋਗਰਾਮ ਜੋ ਹਾਲੀਵੁੱਡ ਦੀਆਂ ਕਾਮੁਕ ਰਾਣੀਆਂ ਦੇ ਸਾਡੇ ਟੈਲੀਵਿਜ਼ਨਾਂ ਤੇ ਆਉਂਦੇ ਹਨ। ਅਸੀਂ ਇਹ ਸ਼ਹਿਰ ਦੀ ਗੰਦਗੀ ਨੂੰ ਵੇਖ ਸਕਦੇ ਹਾਂ, ਜਿਵੇਂ ਬੱਚੇ, ਛੋਟੀਆਂ ਵੱਡੀਆਂ ਕੁੜੀਆਂ ਇੱਥੇ ਗਲੀਆਂ ਵਿੱਚ ਛੋਟੇ ਅਤੇ ਤੰਗ ਕੱਪੜੇ ਪਾ ਕੇ ਆਲੇ ਦੁਆਲੇ ਘੁੰਮਦੀਆਂ ਫਿਰਦੀਆਂ ਹਨ, ਅਤੇ ਇੰਨੀ ਠੰਡ ਹੈ ਕਿ ਉਹਨਾਂ ਨੂੰ ਮੂੰਹ ਤੱਕ ਚੁੰਮਾ ਸਕਦੀ ਹੈ। ਉਹ ਨਹੀਂ ਜਾਣਦੇ ਕਿ ਇਹ ਸ਼ੈਤਾਨ ਅਜਿਹਾ ਕਰ ਰਿਹਾ ਹੈ। ਉਹ ਇੱਕ ਦੁਸ਼ਟ ਆਤਮਾ ਦੇ ਵਸ ਵਿੱਚ ਹਨ, ਅਤੇ ਇਹ ਨਹੀਂ ਜਾਣਦੇ। ਤੁਸੀਂ ਇੱਕ ਮਾਦਾ ਕੁੱਤੇ ਨੂੰ ਅਜਿਹਾ ਕਰਦੇ ਨਹੀਂ ਵੇਖਦੇ। ਕੀ ਤੁਸੀਂ ਵੇਖਦੇ ਹੋ? ਤੁਸੀਂ ਕਿਸੇ ਹੋਰ ਮਾਦਾ ਨੂੰ ਅਜਿਹਾ ਕਰਦੇ ਹੋਏ ਨਹੀਂ ਵੇਖਦੇ, ਅਤੇ ਨਾ ਹੀ ਕੋਈ ਨਰ ਉਸ ਦੇ ਨਾਲ ਆਉਂਦਾ ਹੈ। ਵੇਖੋ, ਹੁਣ ਤੁਹਾਨੂੰ ਤਸਵੀਰ ਸਮਝ ਆ ਰਹੀ ਹੈ। ਅਸੀਂ ਇੱਕ ਪਲ ਵਿੱਚ ਕੁਝ ਪੇਸ਼ ਕਰਾਂਗੇ ਜੇ ਪ੍ਰਭੂ ਦੀ ਇੱਛਾ ਹੋਈ। ਹੁਣ ਤੁਸੀਂ ਨਿਕੁਲਾਈਆਂ ਨੂੰ ਅਤੇ ਉਹਨਾਂ ਦੇ ਸਿਧਾਂਤਾਂ ਨੂੰ ਵੇਖਦੇ ਹੋ। ਤੁਸੀਂ ਅਲਰਟ ਰਾਣੀਆਂ ਨੂੰ ਵੇਖੋ, ਉਹ ਉਹਨਾਂ ਨੂੰ ਇਸ ਨਾਮ ਨਾਲ ਬਣਾਉਂਦੇ ਹਨ। ਗਲੀਆਂ ਵਿੱਚ ਨੰਗਾ ਨਾਚ ਕਰਦੀਆਂ ਹਨ। ਪਹਿਲਾਂ ਤੁਹਾਨੂੰ ਨੰਗਾ ਨਾਚ ਵੇਖਣ ਲਈ ਅਸ਼ਲੀਲ ਅਖਾੜੇ ਵਿੱਚ ਜਾਣਾ ਪੈਂਦਾ ਸੀ। ਬਸ ਆਪਣੀਆਂ ਅੱਖਾਂ ਖੋਲੋ ਅਤੇ ਗਲੀਆਂ ਵਿੱਚ ਦੇਖੋ, ਬਸ ਤੁਹਾਨੂੰ ਇਹੀ ਕਰਨਾ ਹੈ। ਸਾਰੀ ਚੀਜ਼ ਇੱਕ ਨੰਗਾ ਨਾਚ ਹੈ। ਉਹ ਅਜਿਹਾ ਕਿਸ ਲਈ ਕਰਦੇ ਹਨ? ਲਲਚਾਉਣ ਲਈ, ਭਰਮਾਉਣ ਲਈ। ਉਹ ਇਸ ਨੂੰ ਇਸੇ ਲਈ ਹੀ ਕਰ ਸਕਦੀ ਹੈ। ਉਹ ਅਜਿਹਾ ਇਸ ਲਈ ਕਰਦੀ ਹੈ ਕਿਉਂਕਿ ਉਹ ਗੰਦੀ ਹੈ। ਉਹ ਅਜਿਹਾ ਕਰਦੀ ਹੈ ਕਿਉਂਕਿ ਉਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ। ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਸ਼ੈਤਾਨ ਦੇ ਹੱਥਾਂ ਵਿੱਚ ਇੱਕ ਹਥਿਆਰ ਹੈ। ਅੱਜ ਵੀ ਸਾਡੇ ਸਕੂਲਾਂ ਵਿੱਚ ਉਹ ਕਾਮੁਕ ਕਿਰਿਆਵਾਂ ਸਿਖਾ ਰਹੇ ਹਨ, ਸਾਡੀ ਨਾਰੀ ਪੂਜਾ ਦੀ ਗੰਦੀ ਦੁਨੀਆ। ਮੈਂ ਜਾਣਦਾ ਹਾਂ ਕਿ ਇਹ ਉਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ। ਖੜੇ ਹੁੰਦੇ ਹਨ ਅਤੇ ਕਿਸੇ ਕਿਸਮ ਦਾ ਭਜਨ ਗਾਉਂਦੇ ਹਨ, ਦਿਨ ਵੇਲੇ ਸਾਰੀ ਰਾਤ ਔਰਤਾਂ ਨਾਲ ਬਾਹਰ ਆਲੇ ਦੁਆਲੇ ਭਜਦੇ ਫਿਰਦੇ ਹਨ। ਸਮਝੇ? ਠੀਕ ਹੈ, ਜਦੋਂ ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਸਾਰੇ ਜਾਨਵਰਾਂ ਵਿੱਚੋਂ ਸਭ ਤੋਂ ਨੀਚ ਹੈ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਰੱਖੇ ਹਨ। ਵੇਖੋ, ਇਸ ਲਈ ਪਰਮੇਸ਼ਵਰ ਨੇ ਉਸ ਨੂੰ ਆਪਣਾ ਵਚਨ ਸਿਖਾਉਣ ਤੋਂ ਮਨਾ ਕੀਤਾ ਹੈ। ਇਹ ਠੀਕ ਹੈ, ਪਹਿਲਾ ਤਿਮੋਥੀਅਸ 2:9-15, ਮੈਂ ਇਸਤਰੀ ਨੂੰ ਸਿੱਖਿਆ ਦੇਣ ਅਥਵਾ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ। ਸਮਝੇ? ਅਤੇ ਪਹਿਲਾ ਕੁਰੰਥੀਆਂ 14:34, ਤੁਹਾਡੀਆਂ ਤੀਵੀਆਂ ਮੰਡਲੀਆਂ ਵਿੱਚ ਚੁੱਪ ਹੋ ਰਹਿਣ, ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਅਧੀਨ ਹੋ ਰਹਿਣ, ਜਿਵੇਂ ਸ਼ਰਾ ਵੀ ਕਹਿੰਦੀ ਹੈ। ਪਰ ਅੱਜ ਕਲੀਸਿਆ ਕੀ ਕਰ ਰਹੀ ਹੈ? ਉਸ ਨੂੰ ਪਾਸਟਰ ਪ੍ਰਚਾਰਕ ਬਣਾਉਂਦੀ ਹੈ, ਜਦਕਿ ਬਾਈਬਲ ਇਸ ਗੱਲ ਨੂੰ ਪੂਰੀ ਤਰ੍ਹਾਂ ਮਨਾ ਕਰਦੀ ਹੈ। ਅਤੇ ਬਾਈਬਲ ਨੇ ਕਿਹਾ, ਜਿਵੇਂ ਸ਼ਰਾ ਵੀ ਕਹਿੰਦੀ ਹੈ, ਇਸ ਚੀਜ਼ ਨੂੰ ਨਿਰੰਤਰਤਾ ਵਿੱਚ ਰੱਖਣ ਲਈ, ਜਿਵੇਂ ਕੱਲ ਰਾਤ ਲੇਲੇ ਦੇ ਵਹਾਏ ਗਏ ਲਹੂ ਦੇ ਹੇਠਾਂ ਭਗਤੀ ਦਾ ਇੱਕੋ ਇੱਕ ਸਥਾਨ ਸੀ, ਅੱਜ ਇਹ ਇੱਕੋ ਇੱਕ ਜਗ੍ਹਾ ਹੈ ਮਸੀਹ ਦੇ ਅੰਦਰ। ਇਸ ਨੂੰ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਆ ਜਾਓ। ਭਗਤੀ ਕਰਨ ਲਈ ਇਹ ਇੱਕੋ ਇੱਕ ਸਥਾਨ ਹੈ, ਇਹ ਹਮੇਸ਼ਾ ਇਸ ਤਰ੍ਹਾਂ ਸੀ। ਭਗਤੀ ਕਰਨ ਦਾ ਇੱਕੋ ਇੱਕ ਸਥਾਨ ਹੈ ਅਤੇ ਉਹ ਵਹਾਏ ਹੋਏ ਲਹੂ ਦੇ ਹੇਠਾਂ ਹੈ। ਇਸ ਲਈ ਹੁਣ ਅਸੀਂ ਇਸ ਦੀ ਪੂਰੀ ਤਸਵੀਰ ਸਾਡੇ ਸਾਹਮਣੇ ਪ੍ਰਗਟ ਹੁੰਦੇ ਹੋਏ ਵੇਖ ਰਹੇ ਹਾਂ। ਇਸ ਲਈ ਪਰਮੇਸ਼ਵਰ ਉਸ ਨੂੰ ਸਿਖਾਉਣ ਨਹੀਂ ਦੇਵੇਗਾ, ਉਸ ਨੂੰ ਕਲੀਸਿਆ ਵਿੱਚ ਕੁਝ ਅਜਿਹਾ ਕਰਨ ਦੇਵੇਗਾ ਬਜਾਏ ਇਸ ਦੇ ਕਿ ਉਹ ਆਪਣਾ ਚਿਹਰਾ ਢੱਕ ਕੇ ਚੁੱਪ ਕਰ ਰਹੇ। ਹੁਣ ਤੁਸੀਂ ਵੇਖ ਸਕਦੇ ਹੋ ਕਿ ਮੈਂ ਉਹ ਗੱਲਾਂ ਕਿਉਂ ਕਹੀਆਂ ਹਨ ਅਤੇ ਉਹ ਕੰਮ ਕੀਤੇ ਜੋ ਮੈਂ ਕਰਦਾ ਹਾਂ। ਆਪਣੇ ਦਿਲ ਵਿੱਚ ਇਹ ਸਭ ਜਾਣਦੇ ਹੋਏ, ਭਰਾਵੋ, ਭੈਣੋ, ਮੈਂ ਜਾਣਦਾ ਹਾਂ, ਭੈਣੋ, ਤੁਹਾਨੂੰ ਤੁਹਾਡਾ ਸਥਾਨ ਮਿਲੇਗਾ। ਬਸ ਇੱਕ ਪਲ ਰੁਕੋ। ਉਹ ਸ਼ਾਨਦਾਰ ਚਰਿੱਤਰ ਜੋ ਪਰਮੇਸ਼ਵਰ ਤੁਹਾਡੇ ਵਿੱਚ ਬਣਾ ਸਕਦਾ ਹੈ, ਪਰ ਮੈਂ ਬਸ ਦੂਜੇ ਪਾਸੇ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਹ ਦਿਖਾਉਣ ਲਈ ਕਿ ਤੁਸੀਂ ਅਸਲ ਵਿੱਚ ਕਿਸ ਤੋਂ ਹੋ। ਸ਼ੁਰੂਆਤ ਵਿੱਚ ਯਿਸੂ ਨੇ ਸਾਨੂੰ ਦੱਸਿਆ ਕਿ ਸ਼ੁਰੂਆਤ ਵਿੱਚ ਵਾਪਸ ਜਾਓ, ਇਸ ਨੂੰ ਵੇਖਣ ਲਈ, ਇਹ ਉਹ ਹੈ ਜੋ ਅਸੀਂ ਕਰ ਰਹੇ ਹਾਂ। ਮੈਂ ਇਸ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੂੰ ਛੂਣਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ, ਅਤੇ ਤੁਸੀਂ ਲੋਕ ਜੋ ਟੇਪ ਨੂੰ ਸੁਣ ਰਹੇ ਹੋਵੋਗੇ, ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ। ਬਸ ਵਾਪਸ ਜਾਓ, ਇਹ ਸਿਰਫ ਇਹ ਦਿਖਾਉਣ ਲਈ ਹੈ ਕਿ ਯਿਸੂ ਨੇ ਕਿਹਾ, ਵਾਪਸ ਜਾਓ, ਸ਼ੁਰੂਆਤ ਵਿੱਚ ਜਾ ਕੇ ਪਤਾ ਕਰੋ ਸਭ ਕੁਝ, ਸ਼ੁਰੂਆਤ ਵਿੱਚ ਵਾਪਸ ਜਾਓ। ਤੁਸੀਂ ਅੱਜ ਦੇਖ ਸਕਦੇ ਹੋ, ਲੋਕ ਕਹਿੰਦੇ ਹਨ ਕਿ ਮੈਂ ਔਰਤਾਂ ਨੂੰ ਨਫ਼ਰਤ ਕਰਦਾ ਹਾਂ, ਇਹ ਗੱਲ ਸੱਚਾਈ ਤੋਂ ਦੂਰ ਹੈ, ਮੈਂ ਨਹੀਂ ਕਰਦਾ। ਉਹ ਮੈਨੂੰ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਆਖਦੇ ਹਨ। ਯਾਦ ਰੱਖੋ, ਉਹਨਾਂ ਨੇ ਪੌਲਸ ਨੂੰ ਵੀ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਕਿਹਾ ਸੀ। ਇੱਕ ਮਹਿਲਾ ਪ੍ਰਚਾਰਕ ਨੇ, ਜ਼ਿਆਦਾ ਸਮਾਂ ਨਹੀਂ ਹੋਇਆ, ਉਸਨੇ ਕਿਹਾ, ਉਹ ਤੁਸੀਂ ਬੁੱਢੇ ਪਲੂਸ ਵਰਗੇ ਹੋ, ਉਸ ਕੋਲ ਇੱਕ ਹੀ ਕੰਮ ਸੀ ਕਿ ਬਸ ਸਾਨੂੰ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਰਹੇ। ਪਰਮੇਸ਼ਵਰ ਦਾ ਇੱਕ ਸੰਤ ਜਿਸ ਨੂੰ ਬਾਈਬਲ ਨਵਾਂ ਨੇਮ ਲਿਖਣ ਦਾ ਅਤੇ ਉਸ ਦੇ ਸ਼ਬਦਾਂ ਤੇ ਵਿਵਾਦ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਉਸਨੇ ਕਿਹਾ, ਜੇਕਰ ਸਵਰਗ ਤੋਂ ਵੀ ਕੋਈ ਦੂਤ ਇਸ ਤੋਂ ਇਲਾਵਾ ਕੋਈ ਹੋਰ ਗੱਲ ਸਿਖਾਉਂਦਾ ਹੈ ਜੋ ਮੈਂ ਸਿਖਾਈ ਹੈ, ਤਾਂ ਉਹ ਸ਼ਰਾਬਤ ਹੋਵੇ। ਕਿਸੇ ਮਹਿਲਾ ਪ੍ਰਚਾਰਕ ਦੀ ਤਾਂ ਗੱਲ ਹੀ ਰਹਿਣ ਦਿਓ। ਉਹਨਾਂ ਨੇ ਕਿਹਾ ਕਿ ਏਲੀਆ ਔਰਤਾਂ ਨੂੰ ਨਫ਼ਰਤ ਕਰਨ ਵਾਲਾ ਸੀ, ਉਹ ਔਰਤਾਂ ਨੂੰ ਨਫ਼ਰਤ ਕਰਨ ਵਾਲਾ ਨਹੀਂ ਸੀ, ਉਹ ਅਸਲ ਔਰਤਾਂ ਨੂੰ ਨਫ਼ਰਤ ਨਹੀਂ ਕਰਦਾ ਸੀ, ਉਹ ਬਸ ਉਹਨਾਂ ਈਜਬਲਾਂ ਨੂੰ ਪਸੰਦ ਨਹੀਂ ਕਰਦਾ ਸੀ। ਜੇਕਰ ਅਜਿਹਾ ਹੈ ਤਾਂ ਪਰਮੇਸ਼ਵਰ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਉਹ ਉਹੀ ਵਚਨ ਹੈ ਜੋ ਨਬੀਆਂ ਕੋਲ ਆਉਂਦਾ ਹੈ, ਇਸ ਲਈ ਇਹ ਪਰਮੇਸ਼ਵਰ ਹੋਣਾ ਚਾਹੀਦਾ ਹੈ। ਇਸ ਲਈ ਵੇਖੋ, ਉਹ ਮੂਲ ਰਚਨਾ ਨੂੰ ਜਾਣਦਾ ਹੈ। ਉਸਨੇ ਕਿਹਾ, ਮੁੱਢੋਂ ਅਜਿਹਾ ਨਹੀਂ ਸੀ, ਉਹ ਨਬੀ ਸਨ ਜਿਨ੍ਹਾਂ ਕੋਲ ਵਚਨ ਆਇਆ ਸੀ। ਉਸਨੇ ਉਸ ਨੂੰ ਆਦਮੀ ਲਈ ਬਣਾਇਆ, ਨਾ ਕਿ ਆਦਮੀ ਨੂੰ ਉਸਦੇ ਲਈ। ਕੀ ਤੁਹਾਨੂੰ ਇਹ ਪਤਾ ਸੀ? ਔਰਤ ਮਰਦ ਲਈ ਬਣੀ ਸੀ, ਨਾ ਕਿ ਮਰਦ ਔਰਤ ਲਈ। ਕਿੰਨੇ ਜਾਣਦੇ ਹਨ? ਬਾਈਬਲ ਇਹ ਸਿਖਾਉਂਦੀ ਹੈ। ਠੀਕ ਹੈ, ਉਸ ਨੂੰ ਨਰ ਵਿੱਚ ਇੱਕ ਸਥਾਨ ਦਿੱਤਾ ਗਿਆ ਸੀ ਡਿੱਗਣ ਤੋਂ ਪਹਿਲਾਂ, ਸਾਰੀ ਸ੍ਰਿਸ਼ਟੀ ਦੇ ਬਰਾਬਰ, ਪਰ ਡਿੱਗਣ ਤੋਂ ਬਾਅਦ। ਹੁਣ ਅਸੀਂ ਵਿਸ਼ੇ ਨੂੰ ਲਿਆਉਂਦੇ ਹਾਂ, ਪਰ ਡਿੱਗਣ ਤੋਂ ਬਾਅਦ ਆਦਮੀ ਉਸਦਾ ਹਾਕਮ ਸੀ, ਉਸ ਨੂੰ ਸਾਰੇ ਮਾਮਲਿਆਂ ਵਿੱਚ ਚੁੱਪ ਰਹਿਣਾ ਚਾਹੀਦਾ ਹੈ। ਹੁਣ ਮੂਲ ਸ਼ੁਰੂਆਤ ਖਤਮ ਹੋਣ ਤੋਂ ਬਾਅਦ, ਯਿਸੂ ਨੇ ਕਿਹਾ, ਮੁੱਢੋਂ ਅਜਿਹਾ ਨਹੀਂ ਸੀ, ਉਦੋਂ ਹੀ ਸਮਾਂ ਸ਼ੁਰੂ ਹੋਇਆ ਸੀ ਜਦੋਂ ਪਰਮੇਸ਼ਵਰ ਨੇ ਇਸ ਨੂੰ ਪਹਿਲੀ ਵਾਰ ਆਪਣੀ ਮੂਲ ਰਚਨਾ ਵਿੱਚ ਬਣਾਇਆ ਸੀ। ਉਹ ਸਾਰੇ ਜੋ ਸਮਝ ਰਹੇ ਹਨ, ਦੁਬਾਰਾ ਆਮੀਨ ਕਹੋ। ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਸਿਰਫ ਇੱਕ ਨਰ ਅਤੇ ਨਾਰੀ ਨੂੰ ਬਣਾਇਆ, ਪਰ ਫਿਰ ਨਾਰੀ ਨੂੰ ਸਾਰੇ ਜਾਨਵਰਾਂ ਨਾਲੋਂ ਵੱਖਰੀ ਬਣਾਇਆ ਗਿਆ, ਬਾਕੀ ਸਾਰੇ ਜਾਨਵਰਾਂ ਤੋਂ ਵੱਖਰੀ ਭਰਮਾਉਣ ਲਈ। ਹੁਣ ਵੇਖੋ, ਮੁੱਢੋਂ ਅਜਿਹਾ ਨਹੀਂ ਸੀ, ਉਸ ਨੂੰ ਬਣਾਇਆ ਗਿਆ ਸੀ, ਜੇ ਉਹ ਮੂਲ ਸਥਿਤੀ ਵਿਚ ਰਹੀ ਹੁੰਦੀ ਤਾਂ ਉਹ ਕਦੇ ਵੀ ਨਾ ਡਿੱਗਦੀ, ਪਰ ਉਹ ਗਿਰਾਵਟ ਅਤੇ ਰੁਕਾਵਟ ਦਾ ਕਾਰਨ ਬਣੀ, ਜਿਸ ਨੇ ਪਰਮੇਸ਼ਵਰ ਦੀ ਸਾਰੀ ਨਿਰੰਤਰਤਾ ਨੂੰ ਤੋੜ ਦਿੱਤਾ ਅਤੇ ਮੌਤ, ਦੁੱਖ ਅਤੇ ਹੋਰ ਸਭ ਕੁਝ ਧਰਤੀ ਉੱਤੇ ਸੁੱਟ ਦਿੱਤਾ। ਉਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ। ਹੁਣ ਧਿਆਨ ਦਿਓ, ਹੁਣ ਸ਼ੁਰੂਆਤ ਤੋਂ ਬਾਅਦ ਸਮੇਂ ਦੀ ਸ਼ੁਰੂਆਤ ਤੋਂ ਬਾਅਦ ਉੱਥੇ ਪਿਛਾਂ ਇਹ ਅਨੰਤਾ ਸੀ, ਇਹ ਖਤਮ ਹੋ ਗਿਆ ਸੀ। ਧਿਆਨ ਦਿਓ, ਉਸ ਗਿਰਾਵਟ ਤੋਂ ਬਾਅਦ ਜੋ ਹਵਾ ਦੁਆਰਾ ਹੋਈ ਸੀ, ਇੱਕ ਹੋਰ ਨੇਮ ਬੰਨੇ ਜਾਣ ਦੀ ਲੋੜ ਸੀ। ਹੁਣ ਇਸ ਨਾਲ ਤੁਹਾਨੂੰ ਠੋਕਰ ਲੱਗ ਸਕਦੀ ਹੈ, ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਲਈ ਲਿਖ ਦੇਣ ਜਾ ਰਿਹਾ ਹਾਂ ਕਿ ਇਹ ਸੱਚ ਹੈ। ਹੁਣ ਧਿਆਨ ਦਿਓ ਕਿ ਡਿੱਗਣ ਤੋਂ ਬਾਅਦ ਯਿਸੂ ਨੇ ਕਿਹਾ, ਪਰਮੇਸ਼ਵਰ ਨੇ ਸ਼ੁਰੂਆਤ ਵਿੱਚ ਇੱਕ ਕਿਸਮ ਦਾ ਇੱਕ ਬਣਾਇਆ, ਪਰ ਹੁਣ ਗਿਰਾਵਟ ਤੋਂ ਬਾਅਦ ਹੁਣ ਅਸੀਂ ਇਸ ਤੋਂ ਅੱਗੇ ਜਾ ਰਹੇ ਹਾਂ। ਉਹ ਨੇਮ ਬਰਾਬਰ ਸਮਾਨਤਾ ਦਾ ਸੀ, ਪਰ ਹੁਣ ਡਿੱਗਣ ਤੋਂ ਬਾਅਦ ਇੱਕ ਹੋਰ ਨੇਮ ਬੰਨਿਆ ਗਿਆ ਹੈ। ਹੁਣ ਉਹ ਉਸਦੇ ਨਾਲ ਹਾਕਮ ਨਹੀਂ ਸੀ, ਹਰੇਕ ਦਾ ਇੱਕ ਵੱਖਰਾ ਨੇਮ ਹੋਣਾ ਚਾਹੀਦਾ ਹੈ। ਹੁਣ ਆਓ ਅਸੀਂ ਦੇਖਦੇ ਹਾਂ ਕਿ ਕੀ ਇਹ ਸਹੀ ਹੈ। ਆਓ ਉਤਪਤ 3 ਨੂੰ ਲੈਂਦੇ ਹਾਂ ਤੇ ਪਤਾ ਲਗਾਉਂਦੇ ਹਾਂ ਕੀ ਇਹ ਸਹੀ ਹੈ। ਹੁਣ ਜਦੋਂ ਅਸੀਂ ਨਾਲ ਜਾਂਦੇ ਹਾਂ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਸਕਾਰਾਤਮਕ ਹੋਣਾ ਚਾਹੁੰਦੇ ਹਾਂ ਜਦ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਅਤੇ ਬਿਲਕੁਲ ਸੱਚ ਸਾਹਮਣੇ ਲਿਆਂਦਾ ਜਾਂਦਾ ਹੈ। ਇਸ ਲਈ ਸ਼ਾਇਦ ਇੱਥੇ ਸਾਡੇ ਕੋਲ ਥੋੜਾ ਸਮਾਂ ਹੈ, ਕਿਉਂਕਿ ਅਸੀਂ ਹੁਣ ਅੰਤ ਤੋਂ ਬਹੁਤ ਦੂਰ ਨਹੀਂ ਹਾਂ। ਵਿਸ਼ੇ ਦੇ ਅੰਤਮ ਹਿੱਸੇ ਤੇ ਜਾਣ ਲਈ ਇਹ ਦਿਖਾਉਣ ਲਈ ਕਿ ਤਲਾਕ ਕਿਉਂ ਅਤੇ ਕੀ ਹੈ। ਹੁਣ ਉਤਪਤ 3 ਅਧਿਆਏ ਵਿੱਚ ਅਸੀਂ ਹੁਣ 3 ਅਤੇ 16 ਆਇਤ ਨਾਲ ਸ਼ੁਰੂ ਕਰਾਂਗੇ। ਆਓ 14 ਆਇਤ ਤੋਂ ਸ਼ੁਰੂ ਕਰੀਏ। ਫਿਰ ਯਹੋਵਾ ਨੇ ਸੱਪ ਨੂੰ ਆਖਿਆ, ਹੁਣ ਉਸ ਨੂੰ ਸ਼ਰਾਬ ਦੇਣ ਜਾ ਰਿਹਾ ਹੈ, ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਤੇ ਸਾਰੀ ਜੰਗਲੀ ਜਾਨਵਰਾਂ ਨਾਲੋਂ ਸ਼ਰਾਬੀ ਹੈ, ਅਤੇ ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ, ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ, ਅਤੇ ਉਹ ਤੇਰੇ ਸਿਰ ਨੂੰ ਫੇਵੇਗਾ ਤੇ ਤੂੰ ਉਹਦੀ ਹੱਡੀ ਨੂੰ ਡੰਗ ਮਾਰੇਗਾ। ਵਾਅਦਾ ਕਰਦੇ ਹੋਏ ਔਰਤ ਦੁਆਰਾ ਆਉਣਾ ਮਸੀਹ ਛਡਾਉਣ ਲਈ, ਉਸ ਨੇ ਤੀਵੀਂ ਨੂੰ ਆਖਿਆ। ਹੁਣ ਵੇਖੋ, ਉੱਥੇ ਹੁਣ ਸੱਪ ਨਾਲ ਨੇਮ ਹੈ, ਜੋ ਉਹ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਜਾਂ ਸ਼ੁਰੂ ਤੋਂ ਪਹਿਲਾਂ ਠੀਕ ਸਨ। ਉਸਨੇ ਤੀਵੀ ਨੂੰ ਆਖਿਆ, ਮੈਂ ਤੇਰੇ ਦੁੱਖ ਅਤੇ ਗਰਭ ਦੀ ਪੀੜ ਬਹੁਤ ਵਧਾਵਾਂਗਾ, ਅਤੇ ਪੀੜ ਨਾਲ ਤੂੰ ਬੱਚੇ ਜਣੇਗੀ, ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਹੁਣ ਉਹ ਬਿਲਕੁਲ ਵੀ ਇੱਕ ਬਰਾਬਰ ਨਹੀਂ ਹੋਣਗੇ, ਪਰ ਅੱਜ ਕੱਲ ਪਾਸਾ ਪਲਟ ਗਿਆ ਹੈ, ਔਰਤ ਹਾਕਮ ਹੈ। ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਤੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈ, ਸੋ ਜ਼ਮੀਨ, ਹੁਣ ਆਦਮ ਨੂੰ ਸ਼ਰਾਪ ਨਹੀਂ ਦਿੱਤਾ ਗਿਆ, ਤੇਰੇ ਕਾਰਨ ਜ਼ਮੀਨ ਸ਼ਰਾਪਤ ਹੋਈ, ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਗਾ, ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਗਾ, ਅਤੇ ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ, ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਗਾ। 2 ਨੇਮ, ਹੁਣ ਇਹ ਸ਼ੁਰੂਆਤ ਜਾਂ ਮੁੱਢ ਨੂੰ ਸਮਾਪਤ ਕਰਦਾ ਹੈ ਜਿਸ ਬਾਰੇ ਯਿਸੂ ਨੇ ਕਿਹਾ ਸੀ, ਮੁੱਢੋਂ ਅਜਿਹਾ ਨਹੀਂ ਸੀ। ਹੁਣ ਸਾਨੂੰ ਇੱਕ ਹੋਰ ਨੇਮ ਦਿੱਤਾ ਗਿਆ ਹੈ, ਧਿਆਨ ਦਿਓ, ਇੱਕ ਹੋਰ ਨੇਮ ਹੈ। ਹੁਣ ਉਤਪਾਦ ਲਈ ਇੱਕ ਨੇਮ ਹੈ ਅਤੇ ਉਪ ਉਤਪਾਦ ਲਈ ਇੱਕ ਹੋਰ ਨੇਮ ਹੈ। ਧਿਆਨ ਦਿਓ, ਗਿਰਾਵਟ ਨੇ ਸ੍ਰਿਸ਼ਟੀ ਦੇ ਹਰੇਕ ਜੀਵ ਲਈ ਮੁਸੀਬਤ ਅਤੇ ਮੌਤ ਲਿਆਂਦੀ, ਸਾਰੀ ਕੁਦਰਤ ਵਿੱਚ ਫਰਕ ਪਾ ਦਿੱਤਾ। ਹੁਣ ਆਓ ਧਿਆਨ ਦਈਏ ਕਿ ਯਿਸੂ ਨੇ ਕੀ ਕਿਹਾ ਸੀ, ਮੁੱਢੋਂ ਅਜਿਹਾ ਨਹੀਂ ਸੀ। ਹੁਣ ਉਦੋਂ ਤੋਂ ਅਜਿਹਾ ਨਹੀਂ ਹੈ, ਇਹ ਹੁਣ ਸ਼ੁਰੂਆਤ ਮੁੱਢ ਤੋਂ ਬਾਅਦ ਦੀ ਗੱਲ ਹੈ। ਹੁਣ ਦੋਹਰਾ ਨੇਮ ਹੈ, ਪਹਿਲਾਂ ਸਿਰਫ ਇੱਕ ਨੇਮ ਸੀ, ਆਦਮ ਅਤੇ ਹਵਾ ਬਰਾਬਰ ਸਨ, ਇੱਕ ਆਦਮੀ ਅਤੇ ਇੱਕ ਔਰਤ। ਹੁਣ ਔਰਤ ਨੇ ਪਾਪ ਕੀਤਾ, ਉਸਨੇ ਅਜਿਹਾ ਕੀ ਕੀਤਾ ਜਿਸ ਨੇ ਉਹਨਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਪਰਮੇਸ਼ਵਰ ਨੂੰ ਉਸ ਦੁਆਰਾ ਇੱਕ ਨੇਮ ਬੰਨਣਾ ਪਿਆ। ਇੱਕ ਹੋਰ ਨੇਮ, ਇਹ ਠੀਕ ਇੱਥੇ ਉਤਪਤ 3:16 ਵਿੱਚ ਹੈ। ਉਸਨੇ ਇੱਕ ਹੋਰ ਨੇਮ ਬੰਨਿਆ। ਉਸਨੇ ਸੰਸਾਰ ਨੂੰ ਮੁੜ ਵਸਾਉਣਾ ਸੀ, ਪਰਮੇਸ਼ਵਰ ਦੀ ਮੂਲ ਰਚਨਾ ਦੁਆਰਾ ਨਹੀਂ ਜਿਵੇਂ ਸ਼ੁਰੂਆਤ ਵਿੱਚ ਸੀ। ਮੂਲ ਰਚਨਾ ਦੁਆਰਾ ਨਹੀਂ ਪਰ ਸ਼ਰੀਰ ਦੀ ਇੱਛਾ ਦੁਆਰਾ। ਹੁਣ ਇਹ ਸ਼ੁਰੂਆਤ ਨੂੰ ਪੂਰਾ ਕਰਦਾ ਹੈ ਕਿ ਇਹ ਨਹੀਂ ਕਰਦਾ। ਸ਼ੁਰੂਆਤ ਵਿੱਚ ਸਿਰਫ ਇੱਕ ਆਦਮੀ ਅਤੇ ਇੱਕ ਔਰਤ ਸੀ, ਇੱਕ ਨਰ ਅਤੇ ਇੱਕ ਨਾਰੀ ਸੀ, ਪਰ ਜਦੋਂ ਉਸਨੇ ਉਸ ਲਕੀਰ ਨੂੰ ਪਾਰ ਕੀਤਾ ਤਾਂ ਇਸਨੇ ਪਾਪ ਨੂੰ ਅੰਦਰ ਲਿਆਂਦਾ। ਹੁਣ ਸੰਸਾਰ ਨੂੰ ਦੁਬਾਰਾ ਵਸਾਇਆ ਜਾਣਾ ਸਰੀਰ ਦੀ ਇੱਛਾ ਦੁਆਰਾ, ਰਚਨਾ ਦੁਆਰਾ ਨਹੀਂ ਪਰ ਸਰੀਰ ਦੀ ਇੱਛਾ ਦੁਆਰਾ। ਸਮਝੇ ਕਿ ਔਰਤ ਹੁਣ ਕਿੱਥੇ ਹੈ? ਪਰ ਇਹ ਉਹ ਤਰੀਕਾ ਹੈ ਜਿਸ ਦੁਆਰਾ ਸੰਸਾਰ ਵਸਾਇਆ ਗਿਆ ਹੈ, ਔਰਤਾਂ ਦੁਆਰਾ। ਇਹੀ ਕਾਰਨ ਸੀ ਕਿ ਯੇਸ਼ੂ ਨੂੰ ਔਰਤ ਦੇ ਰਾਹੀਂ ਆਉਣਾ ਪਿਆ, ਇਸ ਨੂੰ ਦੁਬਾਰਾ ਇਸ ਦੀ ਅਸਲ ਸ਼ੁਰੂਆਤ ਵਿੱਚ ਵਾਪਸ ਲਿਆਉਣ ਲਈ। ਸਰੀਰ ਦੀ ਇੱਛਾ ਤੋਂ ਬਿਨਾਂ ਉਹ ਕੁਆਰੀ ਤੋਂ ਜੰਮਿਆ ਹੈ। ਪਰ ਹਾਲੇਲੂਯਾ, ਇੱਕ ਸਮਾਂ ਆਵੇਗਾ ਜਦੋਂ ਇਹ ਸਰੀਰਕ ਇੱਛਾ ਨਾਲ ਨਹੀਂ ਹੋਵੇਗਾ, ਪਰ ਪਰਮੇਸ਼ਵਰ ਆਪਣੇ ਬੱਚਿਆਂ ਨੂੰ ਧਰਤੀ ਦੀ ਮਿੱਟੀ ਵਿੱਚੋਂ ਬੁਲਾਵੇਗਾ, ਜਿਵੇਂ ਪਹਿਲਾਂ ਮੂਲ ਵਿੱਚ ਸੀ, ਕਿਸੇ ਔਰਤ ਦੁਆਰਾ ਨਹੀਂ ਪਰ ਮਿੱਟੀ ਨੂੰ ਟਾਲ ਕੇ ਅਤੇ ਬ੍ਰਹਮੰਡੀ ਰੋਸ਼ਨੀਆਂ ਦੁਆਰਾ ਅਤੇ ਪੈਟਰੋਲੀਅਮ। ਉਹ ਦੁਬਾਰਾ ਉਸੇ ਤਰ੍ਹਾਂ ਰਚਨਾ ਕਰੇਗਾ ਜਿਵੇਂ ਉਸਨੇ ਪਹਿਲੀ ਵਾਰ ਆਦਮ ਨੂੰ ਰਚਿਆ ਸੀ। ਯੀਸ਼ੂ ਨੇ ਇਸ ਨੂੰ ਸੰਭਵ ਬਣਾਇਆ, ਪਰਮੇਸ਼ਵਰ ਦੁਆਰਾ ਆਪਣੇ ਆਪ ਨੂੰ ਇੱਕ ਆਦਮੀ ਬਣਾ ਕੇ ਅਤੇ ਸੰਸਾਰ ਵਿੱਚ ਆ ਕੇ ਤਾਂ ਜੋ ਮਰ ਸਕੇ ਅਤੇ ਇਸ ਔਰਤ ਦੁਆਰਾ। ਹੁਣ ਪਾਪ ਦੁਆਰਾ ਪਰਖੇ ਜਾਣ ਦਾ ਸਮਾਂ ਹੈ। ਹੁਣ ਤੁਸੀਂ ਵੇਖੋ, ਸ਼ੁਰੂਆਤ ਤੋਂ ਬਾਅਦ ਕੁਝ ਹੋਰ ਪੇਸ਼ ਕੀਤਾ ਗਿਆ ਸੀ। ਹੁਣ ਇਹ ਗੱਲ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਤੁਸੀਂ ਥੱਕ ਗਏ ਹੋ, ਬਸ ਥੋੜੀ ਦੇਰ ਹੋਰ ਬੈਠੋ। ਫਿਰ ਜਦੋਂ ਆਦਮੀ ਅਤੇ ਔਰਤ ਦੁਆਰਾ ਦੋਹਰਾ ਨੇਮ ਕੀਤਾ ਗਿਆ, ਸਰੀਰਕ ਇੱਛਾ ਦੁਆਰਾ ਇੱਕ ਹੋਰ ਨੇਮ, ਮੂਲ ਨੇਮ ਨਹੀਂ ਪਰ ਇੱਕ ਨਵਾਂ ਨੇਮ। ਫਿਰ ਕੀ ਪੇਸ਼ ਕੀਤਾ ਗਿਆ? ਇੱਕ ਤੋਂ ਜ਼ਿਆਦਾ ਵਿਆਹ। ਸ਼ੁਰੂਆਤ ਤੋਂ ਬਾਅਦ ਮਨੁੱਖ ਅਤੇ ਜਾਨਵਰਾਂ ਦੋਹਾਂ ਵਿੱਚ ਇੱਕ ਤੋਂ ਜ਼ਿਆਦਾ ਵਿਆਹ ਦੀ ਸ਼ੁਰੂਆਤ ਹੋਈ। ਸ਼ੁਰੂਆਤ ਤੋਂ ਬਾਅਦ ਪਤਨ ਸ਼ੁਰੂ ਹੋਇਆ। ਪਰਮੇਸ਼ਵਰ ਹੁਣ ਦੂਜੇ ਤੌਰ ਤੇ ਸਰੀਰਕ ਇੱਛਾ ਦੁਆਰਾ ਦੁਬਾਰਾ ਇੱਕ ਨਵੀਂ ਕੁਦਰਤ ਨਿਰਧਾਰਿਤ ਕਰਦਾ ਹੈ। ਪਰਮੇਸ਼ਵਰ ਨੇ ਪਹਿਲੀ ਨੂੰ ਸਰੀਰਕ ਇੱਛਾ ਤੋਂ ਬਿਨਾਂ ਬਣਾਇਆ ਸੀ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਹੁਣ ਇਹ ਕੁਦਰਤ ਨਾਲ ਇੱਕ ਹੋਰ ਨੇਮ ਹੈ, ਉਹ ਇਸ ਨੂੰ ਲਿੰਗ ਦੁਆਰਾ ਇੱਕ ਹੋਰ ਵਿਵਸਥਾ ਵਿੱਚ ਰੱਖ ਦਿੰਦਾ ਹੈ। ਦੂਸਰੇ ਨੇਮ ਵਿੱਚ ਇੱਕ ਨਰ ਪਰ ਬਹੁਤ ਸਾਰੀਆਂ ਮਾਦਾਵਾਂ, ਇੱਕ ਹਿਰਨ ਪਰ ਹਿਰਨੀਆਂ ਦਾ ਇੱਕ ਪੂਰਾ ਝੁੰਡ। ਕੀ ਇਹ ਸਹੀ ਹੈ? ਇੱਕ ਬਲਦ, ਪਸ਼ੂਆਂ ਦਾ ਇੱਕ ਪੂਰਾ ਝੁੰਡ, ਗਾਵਾਂ, ਇੱਕ ਕੁੱਕੜ, ਮੁਰਗੀਆਂ ਦਾ ਇੱਕ ਭਰਿਆ ਹੋਇਆ ਵਿਹੜਾ। ਕੀ ਇਹ ਸਹੀ ਹੈ? ਇੱਕ ਦਾਊਦ ਸੀ ਜੋ ਪਰਮੇਸ਼ਵਰ ਦੇ ਦਿਲ ਦੇ ਅਨੁਸਾਰ ਸੀ। ਉਸ ਦੀਆਂ 500 ਪਤਨੀਆਂ ਸਨ, ਉਹਨਾਂ ਤੋਂ 100 ਬੱਚੇ ਪੈਦਾ ਹੋਏ ਇੱਕ ਸਾਲ ਵਿੱਚ ਵੱਖ ਵੱਖ ਔਰਤਾਂ ਤੋਂ। ਇੱਕ ਆਦਮੀ ਜੋ ਪਰਮੇਸ਼ਵਰ ਦੇ ਹਿਰਦੇ ਦੇ ਅਨੁਸਾਰ ਸੀ। ਇੱਕ ਸੁਲੇਮਾਨ ਸੀ ਜਿਸ ਦੀਆਂ 1000 ਪਤਨੀਆਂ ਸਨ, ਪਰ ਹੁਣ ਧਿਆਨ ਦਿਓ, ਮੁੱਢੋਂ ਅਜਿਹਾ ਨਹੀਂ ਸੀ ਪਰ ਹੁਣ ਇਹ ਮੁੱਢ ਤੋਂ ਬਾਅਦ ਦੀ ਗੱਲ ਹੈ। ਔਰਤ ਨੇ ਇਹੀ ਕੀਤਾ ਸੀ, ਫਿਰ ਉਹ ਉਹੀ ਬਣ ਗਈ ਜੋ ਹੁਣ ਉਹ ਅੱਜ ਹੈ। ਸਮਝੇ? ਦਾਊਦ, ਉਹ ਰਾਜਾ ਜਿਸਨੇ ਮਸੀਹ ਨੂੰ ਦਰਸਾਇਆ। ਇਸ ਗੱਲ ਨੂੰ ਆਪਣੇ ਮਨ ਵਿੱਚ ਰੱਖਿਓ, ਦਾਊਦ ਮਸੀਹ ਨੂੰ ਦਰਸਾਉਂਦਾ ਸੀ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਮਸੀਹ ਆਪਣੇ ਸਿੰਘਾਸਨ ਤੇ ਬੈਠਣ ਜਾ ਰਿਹਾ ਹੈ। ਇਸ ਦਾਊਦ ਨੇ ਇੱਕ ਮਨੁੱਖ ਜੋ ਪਰਮੇਸ਼ਵਰ ਦੇ ਆਪਣੇ ਹਿਰਦੇ ਦੇ ਅਨੁਸਾਰ ਸੀ, ਉਸ ਦੀਆਂ 500 ਪਤਨੀਆਂ ਸਨ। ਸਮਝੇ ਮੇਰਾ ਕੀ ਮਤਲਬ ਹੈ? ਦਾਊਦ ਦੀਆਂ 500 ਪਤਨੀਆਂ ਸਨ, ਸੁਲੇਮਾਨ ਦੀਆਂ 1000 ਸਨ, ਅਤੇ ਸੁਲੇਮਾਨ ਦਾਊਦ ਦਾ ਪੁੱਤਰ ਹੈ ਕੁਦਰਤੀ ਤੌਰ ਤੇ, ਜੋ ਯੇਸ਼ੂ ਮਸੀਹ ਦਾਊਦ ਦੇ ਪੁੱਤਰ ਨੂੰ ਆਤਮਿਕ ਰੂਪ ਵਿੱਚ ਦਰਸਾਉਂਦਾ ਹੈ। ਪਰ ਇਹ ਕੁਦਰਤੀ ਹੈ, ਸੰਭੋਗ ਤੋਂ ਜੀਵਨ ਹੈ, ਇਹ ਆਤਮਿਕ ਬਣਨ ਜਾ ਰਿਹਾ ਹੈ। ਕਿਉਂ? ਸਮਝੇ? ਸ਼ੁਰੂਆਤ ਵਿੱਚ ਵੀ ਇਸੇ ਤਰ੍ਹਾਂ ਸੀ ਪਰ ਹੁਣ ਇਸ ਜੀਵਨ ਵਿੱਚ ਨਹੀਂ ਜਿਸ ਵਿੱਚ ਅਸੀਂ ਹੁਣ ਰਹਿੰਦੇ ਹਾਂ। ਧਿਆਨ ਦਿਓ, ਹੁਣ ਇਸ ਨੂੰ ਅਸਫਲ ਨਾ ਕਰੋ, ਇਹ ਸਭ ਆਪਣੇ ਦਿਲਾਂ ਵਿੱਚ ਉਤਾਰ ਲਓ। ਪਰ ਉਹਨਾਂ ਔਰਤਾਂ ਵਿੱਚੋਂ ਇੱਕ ਵੀ ਇੱਕ ਤੋਂ ਜ਼ਿਆਦਾ ਪਤੀ ਨਹੀਂ ਰੱਖ ਸਕਦੀ ਸੀ। ਆਦਮੀ ਮੂਲ ਰਚਨਾ ਹੈ, ਔਰਤ ਨਹੀਂ। ਉਹਨਾਂ ਔਰਤਾਂ ਵਿੱਚੋਂ ਇੱਕ ਦਾ ਵੀ ਇੱਕ ਤੋਂ ਜ਼ਿਆਦਾ ਪਤੀ ਨਹੀਂ ਹੋ ਸਕਦਾ ਸੀ, ਪਰ ਉਸ ਇੱਕ ਪਤੀ ਦੀਆਂ ਹਜ਼ਾਰ ਪਤਨੀਆਂ ਹੋ ਸਕਦੀਆਂ ਸਨ। ਇਹ ਯਹੋਵਾ ਇੰਜ ਫਰਮਾਉਂਦਾ ਹੈ, ਇਹ ਬਾਈਬਲ ਹੈ। ਹੁਣ ਮੈਂ ਪਿੱਛੇ ਗਿਆ ਹਾਂ, ਆਪਣਾ ਸਮਾਂ ਲਿਆ ਤੇ ਤੁਹਾਨੂੰ ਪਿਛਾਂ ਦਿਖਾਇਆ ਕਿ ਇਹ ਕਿੱਥੋਂ ਸ਼ੁਰੂ ਹੋਇਆ ਸੀ, ਯੀਸ਼ੂ ਨੇ ਕੀ ਕਿਹਾ ਸੀ। ਹੁਣ ਕੀ ਤੁਸੀਂ ਇਸ ਨੂੰ ਸਾਫ਼ ਸਾਫ਼ ਦੇਖ ਸਕਦੇ ਹੋ? ਉਹ ਤੁਸੀਂ ਕਹਿੰਦੇ ਹੋ ਸਿਰਫ ਇਜ਼ਰਾਈਲ ਲਈ ਸੀ, ਕੀ ਇਜ਼ਰਾਈਲ ਲਈ ਹੀ ਸੀ? ਜਦੋਂ ਅਬਰਾਹਮ ਸਾਰਾ ਨੂੰ ਫਲਿਸਤੀਨ ਧਰਤੀ ਵਿੱਚ ਲੈ ਗਿਆ, ਉੱਥੇ ਅਬੀ ਮਲਕ ਨਾਮ ਦਾ ਇੱਕ ਰਾਜਾ ਸੀ ਅਤੇ ਸਾਰਾ 100 ਸਾਲ ਦੀ ਸੀ ਠੀਕ ਉਸ ਸਮੇਂ, ਪਰ ਉਸ ਨੂੰ ਇੱਕ ਜਵਾਨ ਔਰਤ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਸੁੰਦਰ ਬਣਾ ਦਿੱਤਾ ਗਿਆ। ਕੀ ਤੁਸੀਂ ਜਾਣਦੇ ਹੋ? ਠੀਕ ਹੈ, ਅਤੇ ਅਬੀ ਮਲਕ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਤੁਹਾਨੂੰ ਇਸ ਬਾਰੇ ਮੇਰਾ ਸੰਦੇਸ਼ ਯਾਦ ਹੈ? ਅਬੀ ਮਲਕ ਸਾਰਾ ਨੂੰ ਪਤਨੀ ਬਣਾਉਣਾ ਚਾਹੁੰਦਾ ਸੀ, ਸ਼ਾਇਦ ਉਸਦਾ ਹਰਮ ਸੀ, ਪਰ ਜੇ ਉਹ ਅਬਰਾਹਮ ਨਾਲ ਵਿਆਹੀ ਹੋਈ ਸੀ ਤਾਂ ਉਸ ਨੂੰ ਨਹੀਂ ਲੈ ਸਕਦਾ ਸੀ। ਇਸ ਲਈ ਅਬਰਾਹਮ ਨੇ ਸਾਰਾ ਨੂੰ ਕਿਹਾ ਕਿ ਤੂੰ ਕਹੀਂ ਕਿ ਅਬਰਾਹਮ ਮੇਰਾ ਭਰਾ ਹੈ, ਕਿਉਂਕਿ ਉਹ ਤੈਨੂੰ ਪਾਉਣ ਲਈ ਮੈਨੂੰ ਮਾਰ ਦੇਵੇਗਾ। ਉਸਨੇ ਅਬਰਾਹਮ ਨੂੰ ਦੇਸ਼ ਤੋਂ ਬਾਹਰ ਕਿਉਂ ਨਹੀਂ ਭਜਾ ਦਿੱਤਾ ਕਿ ਉਸਨੀ ਪਤਨੀ ਨੂੰ ਲੈ ਲਵੇ? ਇਹ ਕੇਵਲ ਵਿਸ਼ਵਾਸੀਆਂ ਲਈ ਹੀ ਨਹੀਂ ਸੀ, ਸਗੋਂ ਸ੍ਰਿਸ਼ਟੀ ਦੇ ਸਾਰੇ ਲੋਕਾਂ ਲਈ ਇੱਕ ਨਿਯਮ ਸੀ। ਪਾਪੀ ਜਾਂ ਸੰਤ, ਤੁਸੀਂ ਇਹਨਾਂ ਕੰਮਾਂ ਦੇ ਲਈ ਜ਼ਿੰਮੇਦਾਰ ਹੋ। ਉਹ ਇੱਕ ਮੂਰਤੀ ਪੂਜਕ ਰਾਜਾ ਸੀ। ਕਿੰਨੇ ਕੁ ਜਾਣਦੇ ਹਨ ਕਿ ਇਹ ਕਹਾਣੀ ਸੱਚ ਹੈ? ਇਹ ਬਾਈਬਲ ਹੈ, ਉਤਪਤ 16 ਅਧਿਆਇ ਵਿੱਚ। ਮੇਰੇ ਖਿਆਲ ਨਾਲ ਤੁਸੀਂ ਧਿਆਨ ਦਿੱਤਾ, ਅਬੀ ਮਲਕ ਨੇ ਉਸਨੂੰ ਪਤਨੀ ਬਣਾ ਲਿਆ ਹੁੰਦਾ। ਉਸਨੇ ਆਪਣੇ ਆਪ ਨੂੰ ਇਸ ਨਵੀਂ ਇਬਰਾਨੀ ਕੁੜੀ ਨੂੰ ਪ੍ਰਾਪਤ ਕਰਨ ਲਈ ਤਿਆਰ ਕਰ ਲਿਆ ਸੀ। ਉਸਨੇ ਕਿਹਾ, ਇਹ ਮੇਰਾ ਭਰਾ ਹੈ। ਅਬਰਾਹਮ ਨੇ ਕਿਹਾ, ਇਹ ਮੇਰੀ ਭੈਣ ਹੈ। ਅਤੇ ਅਬੀ ਮਲਕ ਨੇ ਆਖਿਆ, ਤਾਂ ਫਿਰ ਮੈਂ ਉਸਨੂੰ ਆਪਣੀ ਪਤਨੀ ਬਣਾਉਣ ਲਈ ਲੈ ਜਾਵਾਂਗਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਆਦਮੀ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ? ਪਰ ਉਸਨੇ ਇਹ ਕੀਤਾ। ਫਿਰ ਉਸ ਰਾਤ ਜਦੋਂ ਉਹ ਸੌਣ ਲਈ ਗਿਆ, ਪ੍ਰਭੂ ਨੇ ਉਸਨੂੰ ਸੁਪਨੇ ਵਿੱਚ ਦਰਸ਼ਨ ਦਿੱਤਾ ਅਤੇ ਕਿਹਾ, ਅਬੀ ਮਲਕ, ਤੂੰ ਇੱਕ ਮੁਰਦੇ ਵਰਗਾ ਹੈ। ਉਸ ਦੀ ਰਾਖੀ ਕਰ ਰਿਹਾ ਸੀ, ਉੱਥੇ ਯਹੂਦੀ ਖੂਨ ਦੀ ਤਾਰਾ, ਤੁਸੀਂ ਵੇਖੋ। ਉਸਨੇ ਕਿਹਾ, ਤੂੰ ਇੱਕ ਮਰੇ ਹੋਏ ਆਦਮੀ ਵਾਂਗ ਹੈ, ਤੇਰੇ ਕੋਲ ਕਿਸੇ ਹੋਰ ਆਦਮੀ ਦੀ ਪਤਨੀ ਹੈ ਜਿਸ ਨਾਲ ਤੂੰ ਵਿਆਹ ਕਰਨ ਦੀ ਤਿਆਰੀ ਕਰ ਰਿਹਾ। ਉਸਨੇ ਕਿਹਾ, ਪ੍ਰਭੂ, ਤੁਸੀਂ ਮੇਰੇ ਦਿਲ ਦੀ ਖਰਿਆਈ ਨੂੰ ਜਾਣਦੇ ਹੋ। ਕਿਹਾ ਕਿ ਉਸਨੇ ਮੈਨੂੰ ਨਹੀਂ ਦੱਸਿਆ ਕਿ ਉਹ ਉਸਦਾ ਭਰਾ ਸੀ, ਕਿ ਉਸਨੇ ਆਪ ਨੇ ਕਿਹਾ ਕਿ ਇਹ ਮੇਰੀ ਭੈਣ ਹੈ? ਉਸਨੇ ਕਿਹਾ, ਮੈਂ ਤੇਰੇ ਦਿਲ ਦੀ ਖਰਿਆਈ ਨੂੰ ਜਾਣਦਾ ਹਾਂ, ਇਹੀ ਕਾਰਨ ਹੈ ਕਿ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ। ਕੀ ਇਹ ਸਹੀ ਹੈ? ਕਿਹਾ, ਉਸਦੀ ਪਤਨੀ ਨੂੰ ਬਹਾਲ ਕਰ, ਕਿਉਂਕਿ ਉਹ ਆਦਮੀ ਮੇਰਾ ਨਵੀ ਹੈ, ਅਤੇ ਜਦੋਂ ਤੱਕ ਤੂੰ ਉਸਨੂੰ ਉਸਦੀ ਪਤਨੀ ਵਾਪਸ ਨਹੀਂ ਕਰ ਦਿੰਦਾ ਅਤੇ ਉਸ ਤੋਂ ਆਪਣੇ ਲਈ ਪ੍ਰਾਰਥਨਾ ਨਹੀਂ ਕਰਾਉਂਦਾ, ਆਪਣੇ ਪੁਜਾਰੀ ਤੋਂ ਨਹੀਂ, ਜੇ ਉਹ ਤੇਰੇ ਲਈ ਪ੍ਰਾਰਥਨਾ ਨਹੀਂ ਕਰਦਾ ਤਾਂ ਤੇਰੀ ਪੂਰੀ ਕੌਮ ਖਤਮ ਹੋ ਜਾਵੇਗੀ। ਆਮੀਨ। ਉੱਥੇ ਅਦਭੁਤ ਕਿਰਪਾ ਹੈ, ਬਿਲਕੁਲ, ਤੇਰੀ ਪੂਰੀ ਕੌਮ ਖਤਮ ਹੋ ਜਾਵੇਗੀ। ਇਹ ਉਸ ਆਦਮੀ ਦੀ ਪਤਨੀ ਹੈ ਤੇ ਉਹ ਆਦਮੀ ਮੇਰਾ ਨਬੀ ਹੈ। ਆਮੀਨ। ਇਹ ਯਹੋਵਾ ਇੰਜ ਫਰਮਾਉਂਦਾ ਹੈ, ਇਹ ਵਚਨ ਹੈ। ਹੁਣ ਸਾਨੂੰ ਪਤਾ ਲੱਗਾ ਹੈ ਕਿ ਮੌਤ ਦਾ ਇੱਕ ਕਾਰਨ ਸੀ। ਮੌਤ ਔਰਤ ਦੇ ਗੁਨਾਹ ਦੇ ਕਾਰਨ ਔਰਤ ਦੇ ਰਾਹੀਂ ਆਉਂਦੀ ਹੈ, ਨਾ ਕਿ ਆਦਮੀ ਦੁਆਰਾ। ਉਸਦੇ ਜੀਵਨ ਜਿਉਣ ਦੇ ਤਰੀਕੇ ਨਾਲ ਅਤੇ ਉਸ ਦੁਆਰਾ ਸਾਰੀ ਮੌਤ ਆ ਜਾਂਦੀ ਹੈ। ਉਸਦਾ ਜੀਵਨ ਦੇਣ ਦਾ ਤਰੀਕਾ ਮੌਤ ਹੈ। ਇਹ ਕਿੰਨੇ ਕੁ ਜਾਣਦੇ ਹਨ? ਅਜੂਬ 14, ਜੇ ਤੁਸੀਂ ਲਿਖਤਾਂ ਨੂੰ ਨੋਟ ਕਰਨਾ ਚਾਹੁੰਦੇ ਹੋ, ਜੇ ਤੁਸੀਂ ਇਸ ਤੇ ਸਵਾਲ ਕਰਦੇ ਹੋ ਤਾਂ ਮੇਰੇ ਕੋਲ ਲਿਖਤਾਂ ਹਨ, ਤਾਂ ਮੈਂ ਇਸਦੇ ਹਰ ਹਿੱਸੇ ਲਈ ਆਇਤਾਂ ਲਿਖੀਆਂ ਹੋਈਆਂ ਹਨ। ਜੇ ਤੁਸੀਂ ਅਜੂਬ 14 ਪੜ੍ਹਨਾ ਚਾਹੁੰਦੇ ਹੋ ਤਾਂ ਇਹ ਕਹਿੰਦਾ ਹੈ, ਆਦਮੀ ਜੋ ਤੀਵੀਂ ਤੋਂ ਜਾਂਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। ਕੀ ਇਹ ਸਹੀ ਹੈ? ਉਹ ਫੁੱਲ ਵਾਂਗੂ ਨਿਕਲਦਾ ਹੈ ਫਿਰ ਤੋੜਿਆ ਜਾਂਦਾ ਹੈ, ਉਹ ਸਾਏ ਵਾਂਗੂ ਢਲ ਜਾਂਦਾ ਹੈ ਅਤੇ ਠਹਿਰਦਾ ਨਹੀਂ, ਆਦਿ ਆਦਿ। ਸਮਝੇ? ਹਰ ਇੱਕ ਆਦਮੀ ਜੋ ਇੱਕ ਔਰਤ ਤੋਂ ਪੈਦਾ ਹੋਇਆ ਹੈ ਉਹ ਆਉਂਦੇ ਹੀ ਮੌਤ ਵਿੱਚ ਜਨਮ ਲੈਂਦਾ ਹੈ। ਪਰ ਜਦੋਂ ਪਰਮੇਸ਼ਵਰ ਦੀ ਰਚਨਾ ਵਿੱਚ ਪੈਦਾ ਹੁੰਦਾ ਹੈ ਉਹ ਮਰ ਨਹੀਂ ਸਕਦਾ। ਉਸ ਹੋਰ ਰੁੱਖ ਤੋਂ ਹੈ ਜੋ ਅਦਨ ਦੇ ਬਾਗ ਵਿੱਚ ਸੀ, ਜੋ ਮਸੀਹ ਹੈ, ਅਨੰਤ ਜੀਵਨ ਰੁੱਖ ਦੁਆਰਾ ਆਉਂਦਾ ਹੈ। ਓ, ਤੁਸੀਂ ਕਹਿੰਦੇ ਹੋ ਔਰਤ ਇੱਕ ਰੁੱਖ ਸੀ, ਯਕੀਨਨ। ਖੈਰ, ਉਹਨਾਂ ਨੇ ਕਿਹਾ, ਤੁਸੀਂ ਇਸ ਰੁੱਖ ਤੋਂ ਨਾ ਖਾਣਾ। ਪਰਮੇਸ਼ਵਰ ਨੇ ਕਿਹਾ ਸੀ ਉਤਪਤ ਵਿੱਚ, ਤੁਸੀਂ ਇਸ ਰੁੱਖ ਤੋਂ ਨਾ ਖਾਣਾ। ਖੈਰ, ਔਰਤ ਰੁੱਖ ਹੈ, ਉਹ ਫਲਾਂ ਦਾ ਰੁੱਖ ਹੈ। ਤੁਸੀਂ ਆਪਣੀ ਮਾਂ ਦਾ ਫਲ ਹੋ, ਗਰਭ ਦਾ ਫਲ ਤੁਸੀਂ ਹੋ, ਇਹ ਠੀਕ ਹੈ। ਫਿਰ ਜੀਵਨ ਦੇ ਰੁੱਖ ਦਾ ਫਲ ਜੋ ਅਦਨ ਦੇ ਬਾਗ ਵਿੱਚ ਸੀ ਉਹ ਮਸੀਹ ਹੈ। ਔਰਤ ਦੇ ਰਾਹੀਂ ਮੌਤ ਆਉਂਦੀ ਹੈ, ਮਨੁੱਖ ਦੁਆਰਾ ਮੂਲ ਰਚਨਾ ਵਿੱਚ ਜੀਵਨ ਆਉਂਦਾ ਹੈ। ਔਰਤ ਤੋਂ ਪੈਦਾ ਹੋਣਾ ਮੌਤ ਹੈ, ਮਸੀਹ ਤੋਂ ਜਨਮ ਲੈਣਾ ਜੀਵਨ ਹੈ। ਲੱਗੀ ਸਮਝ? ਇਹੀ ਉਹ ਥਾਂ ਹੈ। ਹੁਣ ਤੁਸੀਂ ਦੇਖ ਰਹੇ ਹੋ ਕਿ ਦੇਵੀਆਂ ਕਿੱਥੇ ਗਈਆਂ ਸਨ, ਕੀ ਤੁਸੀਂ ਨਹੀਂ ਵੇਖਦੇ?
ਫਸਟ
ਪਹਿਲਾ ਆਦਮ ਅਤੇ ਹਵਾ ਦੂਸਰੇ ਆਦਮ ਅਤੇ ਹਵਾ ਦੇ ਪ੍ਰਤੀਕ ਸਨ। ਹੁਣ ਆਦਮ ਅਤੇ ਹਵਾ ਦਾ ਵਧਣਾ ਸਰੀਰਕ ਇੱਛਾ ਦੁਆਰਾ ਸੀ, ਧਰਤੀ ਨੂੰ ਭਰਨ ਲਈ, ਪਰ ਮੁੱਢੋਂ ਅਜਿਹਾ ਨਹੀਂ ਸੀ। ਪਰਮੇਸ਼ਵਰ ਨੇ ਕੇਵਲ ਇੱਕ ਨਰ ਅਤੇ ਇੱਕ ਨਾਰੀ ਬਣਾਈ, ਜਿਵੇਂ ਉਸਨੇ ਆਪਣੇ ਹੋਰ ਪ੍ਰਾਣੀ ਬਣਾਏ। ਵੇਖੋ, ਕਲੀਸਿਯਾ ਵਾਂਗ। ਹੁਣ ਆਓ, ਜੇ ਤੁਸੀਂ ਚਾਹੁੰਦੇ ਹੋ ਤਾਂ ਪਰਮੇਸ਼ਵਰ ਦੇ ਇਨ੍ਹਾਂ ਪ੍ਰਮਾਣਿਤ ਤੱਥਾਂ ਦੇ ਮੱਦੇਨਜ਼ਰ ਥੋੜਾ ਹੋਰ ਖੋਜੋ। ਠੀਕ ਹੈ, ਹੁਣ ਇਹ ਥੋੜਾ ਜਿਹਾ ਠੇਸ ਪਹੁੰਚਾ ਸਕਦਾ ਹੈ ਜਦੋਂ ਤੱਕ ਅਸੀਂ ਇਸ ਦੀ ਗਹਿਰਾਈ ਵਿੱਚ ਨਹੀਂ ਜਾਂਦੇ, ਪਰ ਮੈਂ ਤੁਹਾਨੂੰ ਇਸ ਦਾ ਸੱਚ ਦਿਖਾਉਣ ਜਾ ਰਿਹਾ
ਹਾਂ।
ਕੋਈ ਸੇਵਕ ਵਿਧਵਾ ਨਾਲ ਵਿਆਹ ਨਹੀਂ ਕਰ ਸਕਦਾ। ਕੀ ਤੁਸੀਂ ਜਾਣਦੇ ਹੋ? ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ? ਠੀਕ ਹੈ, ਤੁਸੀਂ ਲੇਵੀਆਂ 21 ਦੀ 7 ਅਤੇ ਹਿਜਕੇਲ 44 ਦੀ 22 ਵਿੱਚ ਵੇਖੋਗੇ। ਇਹ ਤੁਹਾਨੂੰ ਦਿਖਾਏਗਾ ਕਿ ਜਾਜਕ ਵਰਗ ਅਜਿਹੀ ਔਰਤ ਨਾਲ ਵਿਆਹ ਨਹੀਂ ਕਰ ਸਕਦਾ ਸੀ ਜਿਸ ਨੂੰ ਆਦਮੀ ਦੁਆਰਾ ਛੂਹਿਆ ਗਿਆ ਹੋਵੇ। ਇਹ ਯਿਸੂ ਮਸੀਹ ਦੀ ਕੁਆਰੀ ਲਾੜੀ ਦਾ ਨਮੂਨਾ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਅੱਗ ਨੂੰ ਸੰਭਾਲਿਆ। ਯਾਜਕਾਂ ਨੇ ਅਜਿਹਾ ਕੀਤਾ, ਹਰੂਨ ਦੇ ਪੁੱਤਰਾਂ ਨੇ। ਸਾਡੇ ਕੋਲ ਇਹ ਸਭ ਪੜਨ ਦਾ ਸਮਾਂ ਨਹੀਂ ਹੈ, ਅਤੇ ਦੁਪਹਿਰ ਤੱਕ ਬਾਹਰ ਨਿਕਲਣ ਲਈ ਸਾਡੇ ਕੋਲ ਅਜੇ 20 ਮਿੰਟ ਬਾਕੀ ਹਨ। ਉਹ ਹਰੂਨ ਦੇ ਪੁੱਤਰ ਹਨ ਜਿਨ੍ਹਾਂ ਨੇ ਪਰਮੇਸ਼ਵਰ ਦੀ ਅੱਗ ਨੂੰ ਸੰਭਾਲਿਆ, ਇਸ ਲਈ ਉਹ ਉਸ ਔਰਤ ਨਾਲ ਵਿਆਹ ਨਹੀਂ ਕਰ ਸਕਦੇ ਸਨ ਜਿਸ ਨੂੰ ਕਿਸੇ ਹੋਰ ਆਦਮੀ ਨੇ ਛੂਹਿਆ ਹੋਵੇ। ਨਾਂ ਬਦਲਣ ਵਾਲੇ ਪਰਮੇਸ਼ਵਰ ਨੇ ਅਜਿਹਾ ਕਿਹਾ ਸੀ, ਉਹ ਕਿਸੇ ਅਜਿਹੀ ਔਰਤ ਨਾਲ ਵਿਆਹ ਨਹੀਂ ਸਨ ਕਰ ਸਕਦੇ ਜਿਸ ਨੂੰ ਇੱਕ ਆਦਮੀ ਦੁਆਰਾ ਛੂਹਿਆ ਗਿਆ ਸੀ। ਇੱਥੇ ਇੱਕ ਪ੍ਰਤੀਕ ਵਿੱਚ ਦਿਖਾ ਰਿਹਾ ਹੈ, ਜੇ ਤੁਸੀਂ ਇਸ ਨੂੰ ਵੇਖਣਾ ਚਾਹੁੰਦੇ ਹੋ ਕਿ ਜੀਵਿਤ ਪਰਮੇਸ਼ਵਰ ਦੀ ਕਲੀਸਿਯਾ ਸ਼ੁੱਧ ਮਿਲਾਵਟ ਰਹਿਤ ਪਰਮੇਸ਼ਵਰ ਦਾ ਵਚਨ ਹੈ ਅਤੇ ਇੱਕ ਸੰਪਰਦਾ ਨਹੀਂ ਜੋ ਮਨੁੱਖ ਦੁਆਰਾ ਸੰਭਾਲੀ ਜਾਂਦੀ ਹੈ। ਨੋਟ ਕਰ ਲਓ, ਆਓ ਇਸ ਨੂੰ ਇੱਥੋਂ ਪੜ੍ਹੀਏ। ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਹਾਂ, ਮਤੀ 5। ਯਿਸੂ ਨੇ ਇੱਥੇ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕੀਤੀ ਜੋ ਅਸਲ ਵਿੱਚ ਬਹੁਤ ਮਹੱਤਵਪੂਰਨ ਹੈ। ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ। ਮਤੀ 5 ਵਿੱਚ ਮੈਂ ਕੁਝ ਚੀਜ਼ਾਂ ਤੇ ਨਿਸ਼ਾਨੀਆਂ ਲਾਈਆਂ ਹਨ ਜੋ ਮੈਂ ਬਸ ਆਦਮੀਆਂ ਲਈ ਕਹਿਣ ਜਾ ਰਿਹਾ ਸੀ, ਇਸ ਲਈ ਸਾਡੀਆਂ ਭੈਣਾਂ ਦੇ ਸਾਹਮਣੇ ਇਹ ਕਹਿਣ ਲਈ ਬਹੁਤ ਥੋੜਾ ਸਮਾਂ ਸੀ, ਪਰ ਮੈਂ ਇੱਥੋਂ ਬਾਹਰ ਜਾਣਾ ਚਾਹੁੰਦਾ ਹਾਂ। ਹੁਣ ਭੈਣੋ, ਮੈਂ ਤੁਹਾਨੂੰ ਉਸ ਥਾਂ ਤੇ ਰੱਖਣਾ ਚਾਹੁੰਦਾ ਹਾਂ ਜਿੱਥੇ ਪਰਮੇਸ਼ਵਰ ਦੇ ਵਚਨ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਅਤੇ ਤਦ ਤੁਸੀਂ ਵੀ ਇਹ ਵੇਖੋ ਕਿ ਤੁਸੀਂ ਉਸੇ ਥਾਂ ਰਹੋ।
ਮਤੀ 5:32
ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਧਿਆਨ ਦਿਓ ਇਸ ਇੱਕ ਅਤੇ ਬਹੁਤ ਸਾਰੇ ਵਿਚਾਰ ਦਾ ਸਮਰਥਨ ਕਰਨ ਲਈ। ਮਤੀ 30, ਮੈਨੂੰ ਲੱਗਦਾ ਹੈ ਕਿ ਇਹ ਮਤੀ 32 ਅਤੇ 31 ਹੈ। ਇਹ ਵੀ ਕਿਹਾ ਗਿਆ ਸੀ ਵੀ ਜਿਹੜਾ ਆਪਣੀ ਤੀਵੀ ਨੂੰ ਤਿਆਗੇ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ। ਇਹ ਯਿਸੂ ਬੋਲ ਰਿਹਾ ਹੈ ਜਿਸ ਨੇ ਕਿਹਾ ਸੀ ਕਿ ਮੁੱਢੋਂ। ਹੁਣ ਵੇਖੋ,
ਬਟ ਆਈ ਸੇ ਅਨ ਟੂ ਯੂ ਦੈਟ ਹੂਸੋਐਵਰ ਸ਼ਾਲ ਪੁੱਟ ਅਵੇ ਹਿਸ ਵਾਈਫ।
ਪਰ ਮੈਂ ਤੁਹਾਨੂੰ ਆਖਦਾ ਵੀ ਜਿਹੜਾ ਆਪਣੀ ਤੀਵੀ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਸ ਕੋਲੋਂ ਜਨਾਹ ਕਰਾਉਂਦਾ ਹੈ। ਵੇਖੋ, ਜਿਹੜਾ ਆਪਣੀ ਤੀਵੀ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਸ ਕੋਲੋਂ ਜਨਾਹ ਕਰਾਉਂਦਾ ਹੈ। ਕਿਉਂ? ਉਹ ਦੁਬਾਰਾ ਵਿਆਹ ਕਰੇਗੀ, ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।
ਵੇਖੋ, ਉਸਦਾ ਇੱਕ ਜਿਉਂਦਾ ਪਤੀ ਹੈ, ਇਸ ਲਈ ਕੋਈ ਵੀ ਆਦਮੀ ਉਸ ਨਾਲ ਵਿਆਹ ਨਹੀਂ ਕਰ ਸਕਦਾ। ਕੋਈ ਪਰਵਾਹ ਨਹੀਂ ਕਿ ਉਹ ਕੌਣ ਹੈ ਅਤੇ ਉਹ ਕੀ ਕਰਦੀ ਹੈ। ਜੇਕਰ ਉਸਦਾ ਇੱਕ ਜਿਉਂਦਾ ਪਤੀ ਹੈ ਤਾਂ ਉਸ ਕੋਲ ਕੋਈ ਆਧਾਰ ਨਹੀਂ ਹੈ ਕਿ ਦੂਸਰਾ ਵਿਆਹ ਕਰ ਸਕੇ। ਇਸ ਨੂੰ ਸਮਝੇ, ਤੁਸੀਂ ਵਚਨ ਨੂੰ ਨਿਰੰਤਰਤਾ ਵਿੱਚ ਚਲਾਉਣਾ ਹੈ।
ਵੇਖੋ, ਕੁਝ ਵੀ ਅਜਿਹਾ ਨਹੀਂ ਕਹਿ ਰਿਹਾ ਕਿ ਉਹ ਨਹੀਂ ਕਰ ਸਕਦਾ, ਪਰ ਇਸ ਤਰ੍ਹਾਂ ਲਿਖਿਆ ਹੈ ਕਿ ਉਹ ਨਹੀਂ ਕਰ ਸਕਦੀ। ਵੇਖੋ, ਉਸਦਾ ਕਾਰਨ ਬਣਦਾ ਹੈ, ਉਹ ਨਹੀਂ। ਇਹ ਬਿਲਕੁਲ ਉਹੀ ਹੈ ਜੋ ਬਾਈਬਲ ਕਹਿੰਦੀ ਹੈ, ਉਸਦਾ ਕਾਰਨ ਹੈ। ਆਦਮੀ ਦੇ ਦੁਬਾਰਾ ਵਿਆਹ ਕਰਨ ਦੇ ਵਿਰੁੱਧ ਕੁਝ ਨਹੀਂ ਕਿਹਾ ਗਿਆ, ਪਰ ਔਰਤ ਦੇ ਲਈ ਕਿਹਾ ਗਿਆ ਹੈ। ਕਿਉਂ? ਮਸੀਹ ਇਸ ਦਾ ਨਮੂਨਾ ਹੈ। ਧਿਆਨ ਦਿਓ, ਇਹ ਕਿਹਾ ਗਿਆ ਹੈ ਕਿ ਉਹ ਦੁਬਾਰਾ ਵਿਆਹ ਨਹੀਂ ਕਰ ਸਕਦਾ, ਪਰ ਇੱਕ ਕੁਆਰੀ ਨਾਲ। ਉਹ ਦੁਬਾਰਾ ਵਿਆਹ ਕਰ ਸਕਦਾ ਹੈ, ਜੇਕਰ ਉਹ ਕੁਆਰੀ ਹੈ ਤਾਂ ਉਹ ਦੁਬਾਰਾ ਵਿਆਹ ਕਰ ਸਕਦਾ ਹੈ, ਪਰ ਉਹ ਕਿਸੇ ਹੋਰ ਦੀ ਪਤਨੀ ਨਾਲ ਵਿਆਹ ਨਹੀਂ ਕਰ ਸਕਦਾ, ਅਸਲ ਵਿੱਚ ਨਹੀਂ। ਪਰ ਜੇ ਉਹ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਦਾ ਹੈ ਤਾਂ ਉਹ ਵਿਭਚਾਰ ਵਿੱਚ ਰਹਿ ਰਿਹਾ ਹੈ। ਮੈਨੂੰ ਪਰਵਾਹ ਨਹੀਂ ਕਿ ਉਹ ਕੌਣ ਹੈ। ਬਾਈਬਲ ਨੇ ਕਿਹਾ, ਜੋ ਕੋਈ ਉਸ ਤਿਆਗੀ ਹੋਈ ਔਰਤ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ। ਉੱਥੇ ਹੋ ਤੁਸੀਂ, ਕੋਈ ਤਲਾਕ ਨਹੀਂ ਹੈ। ਪਿਛਾਂ ਉਸ ਮੂਲ ਨੂੰ ਦੇਖੋ, ਮੁੜ ਤੋਂ ਦੁਬਾਰਾ ਵਿਆਹ ਕਰਨਾ। ਹੁਣ ਧਿਆਨ ਦਿਓ, ਉਹ ਕਰ ਸਕਦਾ ਹੈ, ਪਰ ਉਹ ਨਹੀਂ ਕਰ ਸਕਦੀ। ਦਾਊਦ ਵਾਂਗ, ਸੁਲੇਮਾਨ ਵਾਂਗ, ਪੂਰੀ ਬਾਈਬਲ ਦੀ ਨਿਰੰਤਰਤਾ ਵਾਂਗ। ਹੁਣ ਦਾਊਦ ਅਤੇ ਉਹਨਾਂ ਬਾਕੀਆਂ ਦੇ ਵਾਂਗ, ਹੁਣ ਤੁਸੀਂ 1 ਕੋਰਿੰਥੀਆਂ 7:10 ਵਿੱਚ ਧਿਆਨ ਦਿਓ। ਪੌਲਸ ਉਸ ਪਤਨੀ ਨੂੰ ਹੁਕਮ ਦਿੰਦਾ ਹੈ ਜਿਹੜੀ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ, ਇਕੱਲੀ ਰਹਿਣ ਲਈ ਜਾਂ ਮੇਲ ਮਿਲਾਪ ਕਰਨ ਲਈ, ਦੁਬਾਰਾ ਵਿਆਹ ਕਰਨ ਲਈ ਨਹੀਂ।
ਉਸ ਨੂੰ ਇਕੱਲੀ ਰਹਿਣਾ ਚਾਹੀਦਾ ਹੈ ਜਾਂ ਆਪਣੇ ਪਤੀ ਨਾਲ ਮੇਲ ਮਿਲਾਪ ਕਰ ਲੈਣਾ ਚਾਹੀਦਾ ਹੈ। ਉਹ ਦੁਬਾਰਾ ਵਿਆਹ ਨਹੀਂ ਕਰ
ਸਕਦੀ।
ਉਸ ਨੂੰ ਇਕੱਲੀ ਰਹਿਣਾ ਚਾਹੀਦਾ ਹੈ, ਪਰ ਧਿਆਨ ਦਿਓ, ਉਸਨੇ ਆਦਮੀ ਬਾਰੇ ਕਦੇ ਨਹੀਂ ਕਿਹਾ। ਵੇਖੋ, ਤੁਸੀਂ ਵਚਨ ਨੂੰ ਝੂਠ ਨਹੀਂ ਬਣਾ ਸਕਦੇ ਸ਼ੁਰੂਆਤ ਤੋਂ। ਹੁਣ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੀ ਕੁਦਰਤ ਨਾਲ ਸੱਚਾ ਚੱਲਦਾ ਹੈ, ਨਿਰੰਤਰਤਾ ਵਿੱਚ ਚੱਲਦਾ ਹੈ। ਦੇਖੋ ਕਿਵੇਂ ਇੱਕ ਵਿਚਾਰਧਾਰਾ ਪੂਰਬ ਵਿੱਚ ਚਲੀ ਗਈ ਅਤੇ ਦੂਜੀ ਪੱਛਮ ਵੱਲ। ਤੁਹਾਨੂੰ ਸੱਚ ਵੱਲ ਵਾਪਸ ਆਉਣਾ ਪਵੇਗਾ ਇਹ ਪਤਾ ਲਗਾਉਣ ਲਈ ਕਿ ਇਹ ਕੀ ਹੈ। ਇਹ ਹਮੇਸ਼ਾ ਇਸ ਤਰ੍ਹਾਂ ਰਿਹਾ ਹੈ। ਇਹ ਸ਼ੁਰੂ ਤੋਂ ਹੀ ਪਰਮੇਸ਼ਵਰ ਨਾਲ ਨਿਯਮਤ ਨੇਮ ਹੈ। ਪਹਿਲਾਂ ਮੁੱਢ ਵਿੱਚ, ਸ਼ੁਰੂਆਤ ਵਿੱਚ ਇੱਕ ਦੇ ਲਈ ਇੱਕ ਹੀ ਸੀ। ਪਾਪ ਆਉਣ ਤੋਂ ਬਾਅਦ ਇੱਕ ਆਦਮੀ ਅਤੇ ਔਰਤਾਂ ਦਾ ਇੱਕ ਝੁੰਡ ਹੋ ਗਿਆ। ਕੁਦਰਤ ਵਿੱਚ ਇਸ ਤਰ੍ਹਾਂ ਚੱਲਦਾ ਹੈ। ਹਰ ਜਾਨਵਰ ਅਤੇ ਮਨੁੱਖ ਅਤੇ ਕੁਦਰਤੀ ਦੇ ਜਾਨਵਰ ਹੈ। ਅਸੀਂ ਥਣਧਾਰੀ ਜਾਨਵਰ ਹਾਂ, ਅਸੀਂ ਇਹ ਜਾਣਦੇ ਹਾਂ, ਅਸੀਂ ਸਾਰੇ ਸਮਝਦੇ ਹਾਂ, ਅਤੇ ਇਹ ਨਿਰੰਤਰਤਾ ਵਿੱਚ ਪਰਮੇਸ਼ਵਰ ਦੀ ਕੁਦਰਤ ਹੈ। ਪਰ ਹੁਣ ਜਦੋਂ ਮੋਹਰਾਂ ਖੁੱਲ ਗਈਆਂ ਹਨ, ਸੱਚਾਈ ਦੀ ਆਤਮਾ ਸਾਨੂੰ ਵਚਨ ਵੱਲ ਨਿਰਦੇਸ਼ਿਤ ਕਰਦੀ ਹੈ। ਇਹ ਦੱਸਦਾ ਹੈ ਕਿ ਯੁੱਗਾਂ ਵਿੱਚ ਇਹ ਸਾਰੀਆਂ ਗਲਤੀਆਂ ਕਿਉਂ ਹੋਈਆਂ ਹਨ, ਕਿਉਂਕਿ ਮੋਹਰਾਂ ਨਹੀਂ ਖੁੱਲੀਆਂ ਸਨ, ਇਹ ਖੁਲਾਸਾ ਨਹੀਂ ਕੀਤਾ ਗਿਆ ਸੀ। ਇਹ ਸੱਚ ਹੈ। ਧਿਆਨ ਦਿਓ, ਤੁਸੀਂ ਪਰਛਾਵੇਂ ਨੂੰ ਅਸਫਲ ਨਹੀਂ ਕਰ ਸਕਦੇ। ਜਿਵੇਂ ਮੈਂ ਬੀਤੀ ਰਾਤ ਤੁਹਾਨੂੰ ਫਰਸ਼ ਦੇ ਉੱਤੇ ਪਰਛਾਵੇਂ ਬਾਰੇ ਪ੍ਰਚਾਰ ਕੀਤਾ ਸੀ, ਇਹ ਸਹੀ ਤਰ੍ਹਾਂ ਬਾਹਰ ਆਉਣਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਜਦ ਇੱਕ ਹਾਥੀ ਦਾ ਪਰਛਾਵਾਂ ਫਰਸ਼ ਉੱਤੇ ਪਵੇ ਤਾਂ ਇੱਕ ਮਾਚਲੂ ਜਿਹਾ ਆਦਮੀ ਦਿਸੇ, ਪਰ ਇਸ ਦੇ ਉਲਟ ਜਦ ਇੱਕ ਮਾਚਲੂ ਜਿਹੇ ਆਦਮੀ ਦਾ ਪਰਛਾਵਾਂ ਫਰਸ਼ ਉੱਤੇ ਪਵੇ ਤਾਂ ਇੱਕ ਹਾਥੀ ਵਰਗਾ ਦਿਸੇ। ਹੁਣ ਜੇ ਤੁਸੀਂ ਇਸ ਨੂੰ ਇੱਕ ਸੰਪੂਰਨ ਨਮੂਨੇ ਦੇ ਤੌਰ ਤੇ ਵੇਖੋਗੇ, ਹੁਣ ਇੱਕ ਸੱਚੀ ਔਰਤ ਹੈ ਤੇ ਇੱਕ ਸੱਚੀ ਔਰਤ ਜੋ ਕੁਆਰੀ ਹੈ ਆਪਣੇ ਪਤੀ ਨਾਲ ਵਿਆਹ ਕਰਦੀ ਹੈ, ਅਤੇ ਉਹ ਆਦਮੀ ਲਈ ਇੱਕ ਮੁਬਾਰਕ ਚੀਜ਼ ਹੈ। ਜੇਕਰ ਪਰਮੇਸ਼ਵਰ ਆਪਣੇ ਪੁੱਤਰ ਨੂੰ ਪਤਨੀ ਨਾਲੋਂ ਬਿਹਤਰ ਕੋਈ ਚੀਜ਼ ਦੇ ਸਕਦਾ ਸੀ ਤਾਂ ਉਸ ਨੂੰ ਜ਼ਰੂਰ ਦੇ ਦਿੰਦਾ, ਪਰ ਉਸ ਨੂੰ ਕਾਮੁਕ ਕਿਰਿਆ ਲਈ ਬਣਾਇਆ ਗਿਆ ਹੈ, ਅਤੇ ਕੋਈ ਵੀ ਹੋਰ ਜਾਨਵਰ ਇਸ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ। ਧਰਤੀ ਉੱਤੇ ਕੋਈ ਹੋਰ ਜੀਵ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਹੈ। ਇਹੀ ਕਾਰਨ ਹੈ ਕਿ ਤੁਸੀਂ ਇੱਕ ਤੋਂ ਜ਼ਿਆਦਾ ਵਿਆਹ ਨੂੰ ਵੇਖਦੇ ਹੋ। ਇਹ ਉਹ ਹੈ ਜੋ ਇਸ ਨੂੰ ਅੰਦਰ ਲੈ ਆਇਆ ਹੈ। ਹੁਣ ਵੇਖੋ, ਅੰਤਮ ਵਿਸ਼ਲੇਸ਼ਣ ਵਿੱਚ ਵੇਖੋ, ਯੇਸ਼ੂ ਮਸੀਹ ਇੱਕ ਹੀ ਹੈ। ਕੀ ਇਹ ਸਹੀ ਹੈ? ਇੱਕ ਮਨੁੱਖ, ਪਰਮੇਸ਼ਵਰ ਇਮਾਨੁਏਲ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਪਰ ਉਸਦੀ ਪਤਨੀ ਦੇ ਬਹੁਤ ਸਾਰੇ ਮੈਂਬਰ ਹਨ। ਵੇਖੋ, ਹਜ਼ਾਰ ਦੇ ਹਜ਼ਾਰ ਦੇ ਹਜ਼ਾਰ ਗੁਣਾ। ਕੀ ਇਹ ਸਹੀ ਹੈ? ਉਸਦੀ ਪਤਨੀ ਜੋ ਲਾੜੀ ਯਾਨੀ ਕਲੀਸਿਆ ਹੈ। ਕੀ ਤੁਸੀਂ ਸਮਝ ਗਏ ਹੋ? ਇਸ ਲਈ ਉਸਨੇ ਆਦਮ ਨੂੰ ਕਿਹਾ, ਜਿਨਸੀ ਜਾਂ ਕਾਮੋ ਕਿਰਿਆ ਨੂੰ ਲਿਆਉਣ ਤੋਂ ਪਹਿਲਾਂ ਵਧੋ, ਫੁੱਲੋ ਅਤੇ ਧਰਤੀ ਨੂੰ ਭਰ ਦਿਓ। ਜਦੋਂ ਅਜੇ ਸ਼ੁਰੂਆਤ ਵਿੱਚ ਹੀ ਸੀ, ਜਦੋਂ ਅਜੇ ਆਪਣੇ ਆਪ ਵਿੱਚ ਨਰ ਅਤੇ ਮਾਦਾ ਦੋਵੇਂ ਹੀ ਸੀ। ਉੱਥੇ ਇਹ ਦਰਸਾਉਂਦਾ ਹੈ ਕਿ ਲਾੜੀ ਵਚਨ ਤੋਂ ਆਈ ਹੈ, ਆਤਮਿਕ ਗੁਣਾਂ ਦੁਆਰਾ ਵਧਣਾ ਫੁੱਲਣਾ। ਵੇਖੋ, ਧਰਤੀ ਨੂੰ ਭਰਨਾ। ਹੁਣ ਕਾਮੁਕ ਕਿਰਿਆ ਵਿੱਚ ਵੇਖੋ, ਸਕੂਲਾਂ ਨੇ ਦੋ ਚੀਜ਼ਾਂ ਮਿਲਾ ਦਿੱਤੀਆਂ ਹਨ, ਇਸ ਲਈ ਤੁਸੀਂ ਇਹ ਨਹੀਂ ਕਰ ਸਕਦੇ। ਤੁਹਾਨੂੰ ਇਸ ਨੂੰ ਇਸ ਦੇ ਸੱਚ ਵੱਲ ਵਾਪਸ ਲਿਆਉਣਾ ਪਵੇਗਾ, ਸ਼ੁਰੂਆਤ ਵਿੱਚ, ਮੁੱਢ ਵਿੱਚ, ਅਤੇ ਅੰਤ ਵਿੱਚ ਇੱਕ ਪ੍ਰਭੂ ਯਿਸੂ ਹੋਵੇਗਾ ਅਤੇ ਉਸਦੀ ਲਾੜੀ ਵਿੱਚ ਬਹੁਤ ਸਾਰੇ। ਇੱਕ ਵਚਨ, ਕੀ ਤੁਸੀਂ ਇਹ ਸਮਝੇ? ਸਿੰਘਾਸਨ ਦੇ ਉੱਤੇ ਦਾਊਦ ਸੀ, ਜੋ ਇੱਕ ਰਾਜਾ ਸੀ, ਜੋ ਪਰਮੇਸ਼ਵਰ ਦੇ ਆਪਣੇ ਹਿਰਦੇ ਦੇ ਅਨੁਸਾਰ ਸੀ, ਅਤੇ ਉਸ ਦੀਆਂ 500 ਪਤਨੀਆਂ ਸਨ। ਯੇਸ਼ੂ ਸਿੰਘਾਸਨ ਉੱਤੇ ਬੈਠਾ ਹੋਇਆ ਹੈ, ਹਲੇਲੂਯਾ। ਹਜ਼ਾਰ ਸਾਲ ਦੇ ਰਾਜ ਵਿੱਚ ਇੱਕ ਪਤਨੀ ਦੇ ਨਾਲ, ਜਿਵੇਂ ਕਿ ਇਹ ਸ਼ੁਰੂਆਤ ਵਿੱਚ ਸੀ, ਧਰਤੀ ਤੋਂ ਬਣਾਇਆ ਗਿਆ ਸੀ, ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥ ਦੁਆਰਾ ਪੁਨਰੁਥਾਨ ਵਿੱਚ ਬਹੁਤ ਸਾਰੇ ਮੈਂਬਰਾਂ ਦੇ ਨਾਲ ਉੱਥੇ ਤੁਸੀਂ ਹੋ। ਹੋਰ ਤੋਂ ਇਹ ਬਣਨ ਲਈ ਸੰਘਰਸ਼ ਕਰੋ, ਮਸੀਹ ਵਿੱਚ ਆਓ, ਫਿਰ ਤੁਸੀਂ ਉੱਥੇ ਉਸ ਗੰਦਗੀ ਵਿੱਚ ਨਹੀਂ ਹੋਵੋਗੇ। ਪਰ ਜਿੰਨਾ ਚਿਰ ਤੁਸੀਂ ਸਿਰਫ ਇੱਕ ਚਰਚ ਦੇ ਮੈਂਬਰ ਹੋ, ਨੈਤਿਕ ਅਤੇ ਚੰਗਾ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਆਪਣੇ ਆਪ ਤੁਸੀਂ ਕਦੇ ਵੀ ਅਜਿਹਾ ਨਹੀਂ ਕਰ ਸਕੋਗੇ। ਨਾ ਹੀ ਕੋਈ ਆਦਮੀ ਇਸ ਨੂੰ ਮਸੀਹ ਤੋਂ ਬਾਹਰ ਕਰ ਸਕਦਾ ਹੈ, ਜਿਵੇਂ ਪੌਲਸ ਨੇ ਕਿਹਾ ਸੀ। ਪਰ ਉੱਥੇ ਮਸੀਹ ਵਿੱਚ ਨਾ ਤਾਂ ਨਰ ਹੈ ਤੇ ਨਾ ਹੀ ਮਾਦਾ, ਉਹ ਸਾਰੇ ਇੱਕ ਹੀ ਹਨ। ਪਰ ਇਸ ਵਿਆਹ ਤੇ ਤਲਾਕ ਦੇ ਮੁੱਦੇ ਨੂੰ ਸੁਲਝਾਉਣ ਲਈ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜਾ ਸਹੀ ਹੈ ਤੇ ਕਿਹੜਾ ਗਲਤ। ਹੁਣ ਉਹ ਇੱਥੇ ਇਨ੍ਹਾਂ ਕਿਸਮਾਂ ਵਿੱਚ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ। ਇੱਕ ਮਸੀਹ ਹੈ ਤੇ ਉਸ ਦੀ ਪਤਨੀ ਦੇ ਬਹੁਤ ਸਾਰੇ ਮੈਂਬਰ ਹਨ। ਧਿਆਨ ਦਿਓ, ਉਹ ਸਾਨੂੰ ਆਤਮਿਕ ਵਿਚਾਰ ਅਤੇ ਝੂਠੇ ਸਿਧਾਂਤਾਂ ਲਈ ਛੱਡ ਸਕਦਾ ਹੈ ਜਦੋਂ ਵੀ ਉਹ ਚਾਹੇ, ਪਰ ਤੁਸੀਂ ਉਸ ਨੂੰ ਛੱਡਣ ਦੀ ਹਿੰਮਤ ਕਿਵੇਂ ਕਰ ਸਕਦੇ ਹੋ? ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ। ਆਦਮੀ ਆਪਣੀ ਪਤਨੀ ਨੂੰ ਛੱਡ ਸਕਦਾ ਹੈ ਅਤੇ ਦੂਜੀ ਨਾਲ ਵਿਆਹ ਕਰ ਸਕਦਾ ਹੈ, ਪਰ ਔਰਤ ਆਪਣੇ ਪਤੀ ਨੂੰ ਤਿਆਗ ਕੇ ਦੂਜਾ ਵਿਆਹ ਨਹੀਂ ਕਰ ਸਕਦੀ। ਇਸ ਨੂੰ ਉੱਥੇ ਸਾਰੇ ਪਰਛਾਵਿਆਂ ਅਤੇ ਨਮੂਨਿਆਂ ਨੂੰ ਪੂਰੀ ਤਰ੍ਹਾਂ ਸੰਤੁਲਿਤ ਦੇਖੋ, ਮੂਲ ਰਚਨਾ ਵਿੱਚ ਵੇਖੋ। ਕਿਤੇ ਵੀ ਉਪ ਉਤਪਾਦ ਨਹੀਂ ਹੈ, ਕਲੀਸਿਆ ਨਹੀਂ, ਪਰ ਜੋ ਲਾੜੀ ਵਚਨ ਦੁਆਰਾ ਹੈ, ਔਰਤ ਨਹੀਂ, ਆਦਮੀ। ਹਰ ਵਾਰ ਇਸ ਲਈ ਇਹ ਕਦੇ ਵੀ ਅਜਿਹਾ ਕਰਨ ਵਾਲੇ ਆਦਮੀ ਦੇ ਵਿਰੁੱਧ ਕੁਝ ਨਹੀਂ ਕਹਿੰਦਾ, ਇਹ ਹਮੇਸ਼ਾ ਔਰਤ ਹੈ। ਬਿਲਕੁਲ ਇਹੀ ਗੱਲ ਹੈ, ਪਰ ਉਹ ਮਸੀਹ ਦੀ ਲਾੜੀ ਹੋ ਸਕਦੀ ਹੈ, ਅਤੇ ਯਾਦ ਰੱਖੋ, ਉਹ ਇੱਕ ਆਦਮੀ ਦਾ ਹਿੱਸਾ ਹੋਣ ਕਰਕੇ ਬਾਈਬਲ ਨੇ ਕਿਹਾ ਕਿ ਉਹ ਕਰ ਸਕਦੀ ਹੈ। ਫਿਰ ਵੀ ਮੈਂ ਇਸਤਰੀ ਨੂੰ ਸਿੱਖਿਆ ਦੇਣ ਦੀ ਪ੍ਰਵਾਨਗੀ ਨਹੀਂ ਦਿੰਦਾ ਜਾਂ ਕਿਸੇ ਇਖਤਿਆਰ ਨੂੰ ਹੜੱਪਣ ਦੀ, ਸਗੋਂ ਉਹ ਚੁੱਪ ਚਾਪ ਰਹੇ, ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹਵਾ ਨੂੰ, ਅਤੇ ਆਦਮ ਨੂੰ ਧੋਖਾ ਨਹੀਂ ਦਿੱਤਾ ਗਿਆ ਸੀ, ਪਰ ਉਹ ਉਤਪਾਦ ਨੂੰ ਧੋਖਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਹ ਬਚ ਜਾਵੇਗੀ ਜੇਕਰ ਉਹ ਪਵਿੱਤਰਤਾ ਅਤੇ ਸੰਜਮ ਵਿੱਚ ਅਤੇ ਬੱਚੇ ਪੈਦਾ ਕਰਨ ਵਿੱਚ ਅਤੇ ਇਸ ਤਰ੍ਹਾਂ ਦਾ ਸਭ ਕੁਝ ਕਰਨਾ ਜਾਰੀ ਰੱਖੇਗੀ, ਕਿਉਂਕਿ ਫਿਰ ਉਹ ਇਸ ਆਦਮੀ ਦਾ ਹਿੱਸਾ ਬਣ ਜਾਂਦੀ ਹੈ। ਪਰਮੇਸ਼ਵਰ ਨੇ ਸਾਰਾ ਨੂੰ ਉੱਥੇ ਬੈਠੇ ਹੀ ਕਿਉਂ ਨਹੀਂ ਮਾਰ ਦਿੱਤਾ? ਇਨਕਾਰ ਕਰਨ ਅਤੇ ਪਰਮੇਸ਼ਵਰ ਦੇ ਸਾਹਮਣੇ ਝੂਠ ਬੋਲਣ ਲਈ, ਉੱਥੇ ਇੱਕ ਮਰਨਹਾਰ ਪ੍ਰਾਣੀ ਬਣ ਕੇ ਬੈਠਾ ਹੋਇਆ ਸੀ, ਮਾਸ ਖਾ ਰਿਹਾ ਸੀ ਅਤੇ ਰੋਟੀ ਖਾ ਰਿਹਾ ਸੀ ਅਤੇ ਦੁੱਧ ਪੀ ਰਿਹਾ ਸੀ, ਅਤੇ ਉਸਨੇ ਕਿਹਾ, ਸਾਰਾ ਉਹਦੇ ਪਿੱਠ ਪਿੱਛੇ ਕਿਉਂ ਅਸੀਂ? ਉਸਦੇ ਪਿੱਛੇ ਤੰਬੂ ਵਿੱਚ ਉਸਨੇ ਉਸ ਨੂੰ ਕਦੇ ਨਹੀਂ ਵੇਖਿਆ ਸੀ। ਇਹ ਕਹਿ ਰਹੀ ਸੀ, ਇਹ ਚੀਜ਼ਾਂ ਕਿਵੇਂ ਹੋ ਸਕਦੀਆਂ? ਉਸਨੇ ਕਿਹਾ, ਮੈਂ ਨਹੀਂ ਕਿਹਾ। ਪਰਮੇਸ਼ਵਰ ਨੂੰ ਦੱਸ ਰਹੀ ਸੀ ਕਿ ਉਹ ਝੂਠਾ ਹੈ, ਉਹ ਵੀ ਉਸਦੇ ਮੂੰਹ ਤੇ, ਪਰ ਫਿਰ ਵੀ ਪਰਮੇਸ਼ਵਰ ਉਸ ਨੂੰ ਮਾਰ ਨਹੀਂ ਸਕਿਆ, ਕਿਉਂ? ਉਹ ਅਬਰਾਹਮ ਦਾ ਹਿੱਸਾ ਸੀ। ਆਮੀਨ। ਉਹ ਅਬਰਾਹਮ ਨੂੰ ਦੁੱਖ ਪਹੁੰਚਾਏ ਬਿਨਾਂ ਸਾਰਾ ਨੂੰ ਨਹੀਂ ਮਾਰ ਸਕਦਾ ਸੀ। ਹੁਣ ਤੁਸੀਂ ਔਰਤੋ ਵੇਖੋ ਕਿ ਤੁਸੀਂ ਕਿੱਥੇ ਹੋ। ਬਾਈਬਲ ਨੇ ਕਿਹਾ, ਔਰਤੋ ਤੁਸੀਂ ਸਾਰਾ ਵਾਂਗ ਬਣੋ ਜਿਸਨੇ ਆਪਣੇ ਆਪ ਨੂੰ ਮਾਮੂਲੀ ਲਿਬਾਸ ਵਿੱਚ ਸਿੰਗਾਰਿਆ ਸੀ। ਉਹ ਆਪਣੇ ਪਤੀ ਪ੍ਰਤੀ ਇਮਾਨਦਾਰ ਅਤੇ ਸੱਚੀ ਰਹਿੰਦੀ ਸੀ, ਉਸ ਨੂੰ ਇੰਨਾ ਪਿਆਰ ਕਰਦੀ ਸੀ। ਉਸਨੇ ਉਸਨੂੰ ਆਪਣਾ ਪ੍ਰਭੂ ਕਿਹਾ, ਹਾਕਮ, ਮਾਲਕ। ਅਤੇ ਤੁਸੀਂ ਕੁਝ ਔਰਤਾਂ ਇਹ ਗੰਦੇ ਕੱਪੜੇ ਪਹਿਨਦੀਆਂ ਹੋ ਅਤੇ ਆਪਣੇ ਆਪ ਨੂੰ ਆਦਮੀਆਂ ਦੇ ਅੱਗੇ ਪੇਸ਼ ਕਰਨ ਲਈ ਬਾਹਰ ਜਾਂਦੀਆਂ ਹੋ। ਯਿਸੂ ਨੇ ਕਿਹਾ, ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਫਿਰ ਦੋਸ਼ੀ ਕੌਣ ਹੈ, ਆਦਮੀ ਜਾਂ ਤੁਸੀਂ? ਉਹ ਇੱਕ ਨਰ ਹੈ, ਇਸ ਲਈ ਬਣਾਇਆ ਗਿਆ ਹੈ ਕਿ ਉਹ ਇਸ ਕਿਰਿਆ ਨੂੰ ਕਰੇ। ਵੇਖੋ, ਤੁਸੀਂ ਨਾਰੀ ਹੋ ਜਿਸ ਨੂੰ ਇਨਕਾਰ ਕਰਨਾ ਚਾਹੀਦਾ ਹੈ, ਅਤੇ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਬਾਹਰ ਕਿਉਂ ਕੱਢਦੀਆਂ ਹੋ? ਇਹ ਆਰਾਮ ਲਈ ਤਾਂ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਇਹ ਨਹੀਂ ਹੋ ਸਕਦਾ ਜਦੋਂ ਤੁਸੀਂ ਉਹ ਨਿਕਰਾਂ ਪਹਿਨ ਕੇ ਠੰਡ ਨਾਲ ਅੱਧ ਮਰੀਆਂ ਹੋ ਜਾਂਦੀਆਂ ਹੋ। ਦੇਖੋ, ਆਰਾਮ ਲਈ ਤਾਂ ਇਹ ਨਹੀਂ ਹੋ ਰਿਹਾ ਹੈ, ਫਿਰ ਇਹ ਕੀ ਹੈ? ਇਹ ਗੰਦਗੀ ਲਈ ਹੈ। ਤੁਸੀਂ ਇਸ ਨੂੰ ਸਵੀਕਾਰ ਨਹੀਂ ਕਰਦੀਆਂ, ਪਰ ਇਹ ਬਾਈਬਲ ਕਹਿੰਦੀ ਹੈ, ਇਹ ਸੱਚ ਹੈ। ਇੱਕ ਗੰਦੀ ਆਤਮਾ ਹੈ ਜੋ ਤੁਹਾਡੇ ਵਿੱਚ ਹੈ। ਤੁਸੀਂ ਗੰਦੀਆਂ ਨਹੀਂ ਬਣਨਾ ਚਾਹੁੰਦੀਆਂ, ਪਰ ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ। ਆਤਮਿਕ ਤੌਰ ਤੇ ਤੁਸੀਂ ਗੰਦੀਆਂ ਹੋ, ਕਿਉਂਕਿ ਤੁਸੀਂ ਆਪਣੇ ਆਪ ਨੂੰ ਗੰਦਾ ਪੇਸ਼ ਕਰ ਰਹੇ ਹੋ। ਹੁਣ ਜੇ ਇੱਕ ਆਦਮੀ ਆਪਣੇ ਪੁਰਾਣੇ ਗੰਦੇ ਗੋਡਿਆਂ ਅਤੇ ਜੇਕਰ ਉਸਨੇ ਕੋਈ ਵੀ ਕੱਪੜਾ ਨਾ ਪਹਿਨਿਆ ਹੋਵੇ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਸਦਾ ਸਰੀਰ ਲੁਭਾਉਣ ਵਾਲਾ ਨਹੀਂ ਹੈ, ਕਿਉਂ? ਉਹ ਮੂਲ ਰਚਨਾ ਵਿੱਚ ਸੀ, ਚਰਿੱਤਰ ਹੋਣਾ ਚਾਹੀਦਾ ਹੈ। ਵੇਖੋ, ਪਰ ਤੁਸੀਂ ਤਾਂ ਉਪ ਉਤਪਾਦ ਹੋ ਲਭਾਉਣ ਲਈ। ਪਰਮੇਸ਼ਵਰ, ਰਹਿਮ ਕਰੋ, ਹੇ ਮੇਰੇ ਪਰਮੇਸ਼ਵਰ, ਇਸ ਪਾਪੀ ਸੰਸਾਰ ਤੇ ਰਹਿਮ ਕਰੋ। ਮੈਨੂੰ ਖੁਸ਼ੀ ਹੋਵੇਗੀ ਜਦੋਂ ਇਹ ਖਤਮ ਹੋ ਜਾਵੇਗਾ। ਧਿਆਨ ਦਿਓ, ਉਹ ਆਪਣੀ ਪਤਨੀ ਨੂੰ ਜਦੋਂ ਵੀ ਚਾਹੇ ਛੱਡ ਸਕਦਾ ਹੈ, ਪਰ ਉਹ ਉਸ ਨੂੰ ਨਹੀਂ ਛੱਡ ਸਕਦੀ। ਉਹ ਮੈਨੂੰ ਬਣਾ ਸਕਦਾ ਹੈ, ਉਹ ਮੈਨੂੰ ਮਿੱਟੀ ਵਿੱਚ ਸੁੱਟ ਸਕਦਾ ਹੈ ਜਦੋਂ ਵੀ ਉਹ ਕਰਨਾ ਚਾਹੇ, ਪਰ ਉਹ ਭਾਈ, ਚੰਗਾ ਹੋਵੇਗਾ ਕਿ ਮੈਂ ਕਦੇ ਵੀ ਉਸ ਨੂੰ ਉੱਥੇ ਸੁੱਟਣ ਦੀ ਕੋਸ਼ਿਸ਼ ਨਾ ਕਰਾਂ, ਮੈਂ ਤਾਂ ਖਤਮ ਹੋ ਜਾਵਾਂਗਾ। ਸੁਲੇਮਾਨ ਕਿਸੇ ਵੀ ਔਰਤ ਨਾਲ ਵਿਆਹ ਕਰ ਸਕਦਾ ਸੀ ਜਿਸ ਦਾ ਵਿਆਹ ਨਹੀਂ ਹੋਇਆ ਸੀ। ਉਹ ਕਿਸੇ ਵੀ ਔਰਤ ਨਾਲ ਵਿਆਹ ਕਰ ਸਕਦਾ ਸੀ ਜਿਸ ਨਾਲ ਉਹ ਕਰਨਾ ਚਾਹੁੰਦਾ ਸੀ। ਇੱਕ ਜਾਜਕ ਸਿਰਫ ਕੁਆਰੀ ਔਰਤ ਨਾਲ ਹੀ ਵਿਆਹ ਕਰ ਸਕਦਾ ਸੀ। ਦਾਊਦ ਵਾਂਗ ਉਸਨੇ, ਉਸਦਾ ਨਾਮ ਕੀ ਸੀ, ਅਬੀਗੈਲ ਨਾਲ ਵਿਆਹ ਕੀਤਾ, ਜਿਸ ਨੂੰ ਉੱਥੇ ਇੱਕ ਆਦਮੀ ਸੀ ਜਿਸ ਨੂੰ ਇੱਕ ਮੂਰਖ ਕਿਹਾ ਜਾਂਦਾ ਸੀ। ਉਸਦੀ ਇੱਕ ਪਤਨੀ ਸੀ, ਉਸਦੀ ਮੌਤ ਹੋ ਗਈ, ਅਤੇ ਅਬੀਗੈਲ ਦਾ ਵਿਆਹ ਦਾਊਦ ਨਾਲ ਹੋਇਆ ਸੀ। ਉਹ ਇੱਕ ਰਾਜਾ ਸੀ, ਇੱਕ ਜਾਜਕ ਨਹੀਂ। ਵੇਖੋ, ਇਸ ਲਈ ਉਸਨੇ ਉਸ ਨਾਲ ਵਿਆਹ ਕਰ ਲਿਆ, ਪਰ ਇੱਕ ਜਾਜਕ ਅਜਿਹਾ ਨਹੀਂ ਕਰ ਸਕਦਾ ਸੀ, ਕਿਉਂਕਿ ਉਸਨੇ ਇੱਕ ਔਰਤ ਨੂੰ ਆਪਣੀ ਪਤਨੀ ਬਣਾਉਣ ਲਈ ਛੋਇਆ ਜੋ ਪਹਿਲਾਂ ਹੀ ਕਿਸੇ ਆਦਮੀ ਦੀ ਪਤਨੀ ਸੀ। ਇਸ ਲਈ ਇਹ ਪ੍ਰਭੂ ਯੇਸ਼ੂ ਮਸੀਹ ਦੀ ਕਲੀਸਿਆ ਦੇ ਕੁਆਰੇਪਨ ਨੂੰ ਦਰਸਾਉਂਦਾ ਹੈ। ਲਾੜੀ ਨੂੰ ਮਿਲਾਵਟ ਰਹਿਤ ਹੋਣਾ ਪਵੇਗਾ। ਵਚਨ, ਇੱਕ ਵੀ ਸ਼ਬਦ ਕਿਤੇ ਵੀ ਗਾਇਬ ਨਹੀਂ ਹੋਣਾ ਚਾਹੀਦਾ। ਯਕੀਨਨ ਕੀ ਤੁਸੀਂ ਇੱਕ ਸਹੀ ਲਾੜੀ ਦੀ ਕਲਪਨਾ ਕਰ ਸਕਦੇ ਹੋ ਜਿਸ ਦੀ ਇੱਕ ਛਾਤੀ ਨਾ ਹੋਵੇ? ਕੁਝ ਗਲਤ ਹੋਵੇ, ਤੁਸੀਂ ਜਾਣਦੇ ਹੋ, ਉਹ ਮਸੀਹ ਦੀ ਲਾੜੀ ਨਹੀਂ ਹੋਵੇਗੀ। ਉਹ ਸੰਪੂਰਨ ਹੋਣੀ ਚਾਹੀਦੀ ਹੈ। ਉਹ ਸਾਰੀ ਦੀ ਸਾਰੀ ਵਚਨ ਹੈ। ਇੱਕ ਵੀ ਸ਼ਬਦ ਕਿਤੇ ਵੀ ਅਸਫਲ ਨਹੀਂ ਹੁੰਦਾ, ਨਹੀਂ ਹੁੰਦਾ। ਧਿਆਨ ਦਿਓ, ਉਸ ਨੂੰ ਛੱਡ ਸਕਦਾ ਹੈ ਪਰ ਉਸ ਨੂੰ ਨਹੀਂ ਛੱਡ ਸਕਦੀ। ਉਸਨੇ ਕੀਤਾ, ਇਸ ਨੂੰ ਸਾਬਿਤ ਕੀਤਾ ਹੈ। ਉਹਨਾਂ ਦਿਨਾਂ ਵਿੱਚ ਜਦੋਂ ਲੂਥਰ, ਵੈਸਲੀ ਅਤੇ ਪੈਂਟੇਕੋਸਟਲ ਸਨ, ਜਦੋਂ ਉਹਨਾਂ ਨੇ ਉਸ ਦਾ ਅਗਲਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ। ਆਤਮਿਕ ਸੰਬੰਧ ਰੱਖਣ ਦੁਆਰਾ ਵਚਨ ਦੇ ਅਗਲੇ ਹਿੱਸੇ ਨਾਲ ਗਰਭਵਤੀ ਹੋਣ ਲਈ, ਤੁਸੀਂ ਸਮਝ ਰਹੇ ਹੋ? ਉਸਨੇ ਇਨਕਾਰ ਕਰ ਦਿੱਤਾ। ਲੂਥਰਨ ਕਲੀਸਿਆ ਨੇ ਮਸੀਹ ਲਈ ਉਸ ਨਾਲ ਕੋਈ ਹੋਰ ਇੱਛਾ ਰੱਖਣ ਤੋਂ ਇਨਕਾਰ ਕਰ ਦਿੱਤਾ। ਲੂਥਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਇਹ ਕਹਿਣ ਦਿਓ, ਉਹ ਮੈਨੂੰ ਕੁਝ ਤਾਂ ਕਹਿਣ ਜਾ ਰਹੇ ਹਨ। ਅੱਜ ਉਹਨਾਂ ਵਿੱਚੋਂ ਹਰ ਇੱਕ ਦੇ ਨਾਲ ਇਹੀ ਚੀਜ਼ ਹੈ। ਉਸ ਵਚਨ ਨੂੰ ਲੈਣ ਵਿੱਚ ਅਸਫਲ ਰਹਿੰਦੇ ਹਨ, ਉਹ ਮਸੀਹ ਦਾ ਇਨਕਾਰ ਕਰਦੇ ਹਨ। ਅਤੇ ਕੋਈ ਵੀ ਔਰਤ ਜੋ ਇੱਕ ਆਦਮੀ ਨੂੰ ਉਸ ਦੇ ਬੱਚੇ ਦੇਣ ਤੋਂ ਇਨਕਾਰ ਕਰਦੀ ਹੈ, ਉਸ ਨੂੰ ਉਸ ਦੀ ਪਤਨੀ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਆਮੀਨ। ਤੁਹਾਨੂੰ ਯਾਦ ਹੈ ਬਾਈਬਲ ਵਿੱਚ ਜਦੋਂ ਰਾਜੇ ਨੇ ਅਸਤਰ ਨਾਲ ਵਿਆਹ ਕੀਤਾ ਸੀ, ਕਿਉਂਕਿ ਰਾਣੀ ਨੇ ਇਨਕਾਰ ਕਰ ਦਿੱਤਾ ਸੀ, ਉਸਨੇ ਆਪਣੇ ਲਈ ਇੱਕ ਹੋਰ ਲੈ ਆਂਦੀ। ਕੀ ਹੋਇਆ ਜਦੋਂ ਉਸਨੇ ਰਾਜੇ ਦੇ ਨਾਲ ਬਾਹਰ ਆਉਣ ਅਤੇ ਉਸਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ? ਇਹੀ ਗੱਲ ਹੈ ਇੱਕ ਔਰਤ ਨਾਲ ਜੋ ਆਪਣੇ ਪਤੀ ਦੀ ਪਤਨੀ ਬਣਨ ਤੋਂ ਇਨਕਾਰ ਕਰ ਦਿੰਦੀ ਹੈ। ਇਹ ਗੱਲ ਉਸ ਦੀ ਕਲੀਸਿਆ ਲਈ ਵੀ ਹੈ ਜੋ ਇਸ ਯੁੱਗ ਵਿੱਚ ਗਰਭਵਤੀ ਹੋਣ ਤੋਂ ਇਨਕਾਰ ਕਰਦੀ ਹੈ, ਜਿਸ ਵਿੱਚ ਅਸੀਂ ਹੁਣ ਰਹਿੰਦੇ ਹਾਂ। ਇਸ ਯੁੱਗ ਦੇ ਬੱਚਿਆਂ ਨੂੰ ਪੈਦਾ ਕਰਨ ਲਈ ਅਸੀਂ ਲੂਥਰਨ ਨਹੀਂ ਹਾਂ, ਅਸੀਂ ਵੈਸਲੀ ਨਹੀਂ ਹਾਂ, ਨਾ ਹੀ ਅਸੀਂ ਪੈਂਟੇਕੋਸਟਲ ਹਾਂ। ਸਾਨੂੰ ਇਸ ਯੁੱਗ ਦੇ ਬੱਚੇ ਹੋਣਾ ਚਾਹੀਦਾ ਹੈ, ਪਰਮੇਸ਼ਵਰ ਦੀ ਵਚਨ ਦੀ ਗਰਭ ਧਾਰਨਾ ਦੁਆਰਾ ਇਸ ਯੁੱਗ ਦੇ ਬੱਚੇ ਨੂੰ ਪੈਦਾ ਕਰਨ ਲਈ ਬੀਜ ਬਾਲਕ। ਆਮੀਨ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋ। ਗਰਭਵਤੀ ਨਹੀਂ ਹੋ ਸਕਦੀ, ਨਹੀਂ ਤਾਂ ਉਸਨੇ ਕੀ ਕੀਤਾ? ਉਸਨੂੰ ਤਿਆਗ ਪਤੀ ਦੇ ਕੇ ਤਿਆਗ ਦਿੱਤਾ। ਇਹ ਸਹੀ ਹੈ, ਪਰ ਉਸ ਨੂੰ ਤਿਆਗਣ ਦੀ ਹਿੰਮਤ ਨਹੀਂ ਕਰ ਸਕਦੀ। ਉਸਨੇ ਉਸਨੂੰ ਤਿਆਗ ਦਿੱਤਾ ਹੈ। ਉਹ ਦੇਹ ਤੇ ਆਪਣਾ ਵਚਨ ਪ੍ਰਗਟ ਕਰਦਾ ਆ ਰਿਹਾ ਹੈ, ਖੁਦ ਨੂੰ ਆਪ ਹੀ ਪ੍ਰਮਾਣਿਤ ਕਰਦਾ ਆ ਰਿਹਾ ਹੈ। ਉਸਦੇ ਬੱਚੇ ਉਸ ਵਰਗੇ ਦਿਸਣ ਲੱਗ ਪੈਂਦੇ ਹਨ, ਕਿਉਂਕਿ ਇਹ ਪੂਰੀ ਤਰ੍ਹਾਂ ਪਰਿਪੱਕ ਹੋ ਰਿਹਾ ਹੈ, ਜਾਂ ਉਹ ਵਚਨ ਦੇ ਬੱਚੇ ਬਣ ਜਾਂਦੇ ਹਨ। ਕਲੀਸਿਆ ਦੇ ਬੱਚੇ ਨਹੀਂ, ਵਚਨ ਦੇ ਬੱਚੇ। ਅਤੇ ਲਾੜੀ ਵਚਨ ਦੀ ਇੱਕ ਪਿਆਰੀ ਛੋਟੀ ਜਿਹੀ ਔਰਤ ਹੋਵੇਗੀ। ਮਿਲਾਵਟ ਰਹਿਤ, ਕਿਸੇ ਮਨੁੱਖ ਦੇ ਸੰਗਠਨ ਦੁਆਰਾ, ਕਿਸੇ ਮਨੁੱਖ ਦੁਆਰਾ ਬਣਾਏ ਗਏ ਸਿਧਾਂਤ ਦੁਆਰਾ ਛੂਈ ਹੋਈ ਨਹੀਂ, ਉਹ ਪੂਰੀ ਤਰ੍ਹਾਂ ਮਿਲਾਵਟ ਰਹਿਤ ਹੋਵੇਗੀ, ਵਚਨ ਦੀ ਲਾੜੀ। ਆਮੀਨ ਅਤੇ ਆਮੀਨ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਸਮਝ ਜਾਓਗੇ। ਉਹ ਪਰਮੇਸ਼ਵਰ ਦੀ ਗਰਭਵਤੀ ਧੀ ਹੋਵੇਗੀ। ਵੇਖੋ ਇੱਕ ਔਰਤ ਕਿੰਨਾ ਵੱਡਾ ਸਨਮਾਨ ਹੋ ਸਕਦੀ ਹੈ। ਵੇਖੋ ਕਿ ਕਲੀਸਿਆ ਕਿੰਨੀ ਮਹਾਨ ਚੀਜ਼ ਹੋ ਸਕਦੀ ਹੈ, ਪਰ ਤੁਸੀਂ ਵੇਖੋ ਕਿ ਗੰਦਗੀ ਨੇ ਉਸ ਨੂੰ ਕਿੱਥੇ ਪਹੁੰਚਾ ਦਿੱਤਾ ਹੈ। ਫਿਰ ਉਸ ਕਲੀਸਿਆ ਦੀ ਇੱਥੇ ਕਲੀਸਿਆ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਇਹ ਨਹੀਂ ਕਰ ਸਕਦੇ। ਤੁਸੀਂ ਗਲੀ ਦੀ ਕੰਜਰੀ ਦੀ ਤੁਲਨਾ ਜੀਵਤ ਪਰਮੇਸ਼ਵਰ ਦੇ ਕਲੀਸਿਆ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਾਂ ਔਰਤ, ਸਹੀ ਔਰਤ ਦੀ ਇੱਕ ਕੰਜਰੀ ਨਾਲ। ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਹਨ? ਇਹ ਪਰਮੇਸ਼ਵਰ ਦਾ ਨਿਯਮ ਹੈ, ਭਿੰਨਤਾ ਦਾ ਨਿਯਮ। ਜੇ ਰਾਤ ਨਾ ਹੁੰਦੀ ਤਾਂ ਅਸੀਂ ਕਿਵੇਂ ਜਾਣਾਂਗੇ ਕਿ ਦਿਨ ਦੇ ਚਾਨਣ ਦਾ ਆਨੰਦ ਕਿਵੇਂ ਮਾਨਣਾ ਹੈ? ਜੇ ਮੀਂਹ ਨਾ ਪਿਆ ਤਾਂ ਖੁਸ਼ਕ ਮੌਸਮ ਦਾ ਆਨੰਦ ਕਿਵੇਂ ਮਾਣੀਏ? ਅਸੀਂ ਇੱਕ ਅਸਲੀ ਔਰਤ ਦਾ ਆਨੰਦ ਅਤੇ ਸਤਿਕਾਰ ਕਰਨਾ ਕਿਵੇਂ ਜਾਣਾਂਗੇ ਜੇਕਰ ਕੋਈ ਗੰਦੀ ਔਰਤ ਨਾ ਹੁੰਦੀ? ਇਸ ਨੂੰ ਪ੍ਰਗਟ ਕਰਦਾ ਰਿਹਾ, ਉਸਦੇ ਵਚਨ ਨੂੰ ਪ੍ਰਗਟ ਕਰਦਾ ਰਿਹਾ, ਪਰ ਸਾਡੇ ਵਿੱਚੋਂ ਕੋਈ ਵੀ ਉਸ ਨੂੰ ਤਿਆਗਣ ਅਤੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰਨ ਦੀ ਹਿੰਮਤ ਤਾਂ ਕਰੇ। ਹੁਣ ਯਕੀਨਨ ਇਹ ਸਪਸ਼ਟ ਹੈ ਕਿ ਦੋਵੇਂ ਸਿਧਾਂਤ ਗਲਤ ਕਿਉਂ ਹਨ। ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਚਲਾ ਸਕਦੇ, ਇਹ ਖਤਮ ਹੋ ਚੁੱਕਿਆ ਹੈ। ਤੁਸੀਂ ਇਸ ਨੂੰ ਉਸ ਤਰ੍ਹਾਂ ਚਲਾਓ, ਇਹ ਵਾਅਦੇ ਤੋਂ ਇੱਕ ਪਾਸੇ ਚਲਾ ਜਾਵੇਗਾ। ਇੱਥੇ ਵਾਅਦਾ ਹੈ, ਬਿਲਕੁਲ ਇਹੀ ਗੱਲ ਹੈ। ਵਚਨ ਇੱਕ ਦੂਸਰੇ ਦਾ ਖੰਡਨ ਨਹੀਂ ਕਰਦੇ। ਇਸ ਨੂੰ ਹੁਣ ਨਿਰੰਤਰਤਾ ਵਿੱਚ ਰਹਿਣਾ ਚਾਹੀਦਾ ਹੈ। ਮਤੀ 28:19 ਰਸੂਲਾਂ ਦੇ ਕਰਤੱਵ 2:38 ਦਾ ਖੰਡਨ ਨਹੀਂ ਕਰਦੀ। ਹੁਣ ਤੁਹਾਡੇ ਵਿੱਚੋਂ ਕੁਝ ਔਰਤਾਂ, ਤੁਹਾਡੇ ਵਿੱਚੋਂ ਕੁਝ ਪੁਰਸ਼, ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨਾਲ ਅਸਹਿਮਤ ਹੋ, ਕਿਉਂਕਿ ਤੁਸੀਂ ਜਾਣਦੇ ਹੋ ਤੁਸੀਂ ਆਪਣੀ ਅਸਹਿਮਤੀ ਨੂੰ ਲੁਕਾ ਨਹੀਂ ਪਾ ਰਹੇ ਹੋ, ਤੁਸੀਂ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਕੁਝ ਵਿਖਾਉਂਦਾ ਹਾਂ। ਜੇ ਮਤੀ 28:19 ਨੇ ਕਿਹਾ, ਇਸ ਲਈ ਤੁਸੀਂ ਜਾਓ ਸਾਰੀਆਂ ਕੌਮਾਂ ਨੂੰ ਸਿੱਖਿਆ ਦਿਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਉਹ ਮੁੜੇ ਅਤੇ ਹਰ ਇੱਕ ਵਿਅਕਤੀ ਜਿਸਨੇ ਕਦੇ ਬਪਤਿਸਮਾ ਲਿਆ ਸੀ ਉਸਦੇ ਉਲਟ ਬਪਤਿਸਮਾ ਲਿਆ, ਉਹਨਾਂ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ। ਇੱਥੋਂ ਤੱਕ ਕਿ ਸਾਰੇ ਬਾਈਬਲ ਯੁੱਗ ਦੇ ਦੌਰਾਨ ਅਤੇ ਬਾਈਬਲ ਦੇ ਯੁੱਗ ਤੋਂ ਬਾਅਦ 300 ਸਾਲਾਂ ਲਈ ਨਿਸ਼ਨ ਕੌਂਸਲ ਤੱਕ। ਫਿਰ ਉਹਨਾਂ ਨੇ ਇਸ ਦੀ ਬਜਾਏ ਹੱਠ ਧਰਮ ਅਪਣਾਇਆ। ਕੀ ਫਰਕ ਹੈ ਜੇ ਪ੍ਰਗਟ ਨਹੀਂ ਹੁੰਦਾ? ਅਤੇ ਕੀ ਤੁਹਾਨੂੰ ਪਤਾ ਹੈ ਕਿ ਸਾਰੀ ਕਿਤਾਬ ਪੂਰੀ ਬਾਈਬਲ ਇੱਕ ਪ੍ਰਕਾਸ਼ਨ ਹੈ? ਇਸ ਤਰ੍ਹਾਂ ਤੁਹਾਨੂੰ ਇਸ ਇੱਕ ਅਤੇ ਦੂਜੇ ਵਿਚਕਾਰ ਸੱਚਾਈ ਨੂੰ ਜਾਣਨਾ ਹੋਏਗਾ। ਇਹ ਇਸ ਲਈ ਹੈ ਕਿਉਂਕਿ ਇਹ ਇੱਕ ਪ੍ਰਕਾਸ਼ਨ ਹੈ ਅਤੇ ਪ੍ਰਕਾਸ਼ਨ ਬਿਲਕੁਲ ਵਚਨ ਦੇ ਨਾਲ ਹੋਣਾ ਚਾਹੀਦਾ ਹੈ, ਨਾ ਕਿ ਵਚਨ ਦੇ ਉਲਟ। ਤੁਸੀਂ ਕਹੋਗੇ, ਅੱਛਾ ਇਹ ਮੇਰੇ ਤੇ ਪ੍ਰਗਟ ਕੀਤਾ ਗਿਆ ਸੀ, ਫਿਰ ਜੇ ਵਚਨ ਦੇ ਉਲਟ ਹੈ ਤਾਂ ਇਹ ਕਦੇ ਵੀ ਪਰਮੇਸ਼ਵਰ ਤੋਂ ਨਹੀਂ ਆਇਆ ਸੀ। ਇਹ ਠੀਕ ਹੈ। ਹੁਣ ਜੇ ਤੁਸੀਂ ਮਤੀ 16:18 ਲੈਣਾ ਚਾਹੁੰਦੇ ਹੋ, ਯੀਸ਼ੂ ਨੇ ਕਿਹਾ ਸੀ, ਆਪ ਹੀ ਕਿਹਾ ਸੀ ਕਿ ਉਸ ਦੀ ਸਾਰੀ ਕਲੀਸਿਆ ਉਸ ਦੇ ਆਪਣੇ ਹੀ ਆਤਮਿਕ ਪ੍ਰਕਾਸ਼ਨ ਉੱਤੇ ਬਣਾਈ ਜਾਵੇਗੀ, ਜੋ ਵਚਨ ਹੈ। ਮੈਂ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈ, ਜੋ ਸ਼ਰੀਰ ਅਤੇ ਲਹੂ ਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਨਹੀਂ ਕੀਤੀ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਇਸ ਗੱਲ ਨੂੰ ਤੇਰੇ ਉੱਤੇ ਪ੍ਰਗਟ ਕੀਤਾ ਹੈ, ਇਸ ਪੱਤਰ ਉੱਤੇ। ਹੁਣ ਮੈਨੂੰ ਪਤਾ ਹੈ ਉੱਥੇ ਸਾਡੇ ਕੈਥੋਲਿਕ ਦੋਸਤ ਕਹਿੰਦੇ ਹਨ ਕਲੀਸਿਆ ਪਤਰਸ ਉੱਤੇ ਬਣਾਈ ਗਈ ਸੀ ਅਤੇ ਪਤਰਸ ਰਸੂਲ ਸੀ, ਇਸ ਲਈ ਵਗੈਰਾ ਵਗੈਰਾ। ਇੱਕ ਰਸੂਲ ਦੀ ਸਹਿਮਤੀ ਵਿੱਚ ਪ੍ਰੋਟੈਸਟੈਂਟ ਕਹਿੰਦੇ ਹਨ ਕਲੀਸਿਆ ਯੀਸ਼ੂ ਮਸੀਹ ਉੱਤੇ ਬਣਾਈ ਗਈ ਸੀ, ਪਰ ਜੋ ਉਸਨੇ ਕਿਹਾ ਹੈ ਉਸਨੂੰ ਲੋ। ਉਸਨੇ ਕਿਹਾ ਸ਼ਰੀਰ ਅਤੇ ਲਹੂ ਨੇ ਤੇਰੇ ਉੱਤੇ ਪ੍ਰਗਟ ਨਹੀਂ ਕੀਤਾ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਤੇਰੇ ਉੱਤੇ ਇਸ ਗੱਲ ਨੂੰ ਪ੍ਰਗਟ ਕੀਤਾ ਹੈ। ਅਤੇ ਇਸ ਪੱਥਰ ਉੱਤੇ, ਜਿਸ ਦਾ ਅਰਥ ਹੈ ਕਿ ਜੋ ਵਚਨ ਹੈ ਉਸਦਾ ਆਤਮਿਕ ਪ੍ਰਕਾਸ਼ਨ, ਇਸ ਪੱਥਰ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਪਾਠਕਾਂ ਦਾ ਉਹਦੇ ਉੱਤੇ ਕੁਝ ਵਾਸਨਾ ਚੱਲੇਗਾ। ਉਸਦੀ ਪਤਨੀ ਪਰਾਏ ਮਰਦਾਂ ਨਾਲ ਭਰਮਾਈ ਨਹੀਂ ਜਾਵੇਗੀ। ਮੈਂ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਪਾਠਕਾਂ ਦਾ ਉਹਦੇ ਉੱਤੇ ਕੁਝ ਵਾਸਨਾ ਚੱਲੇਗਾ। ਹਾਬਲ ਅਤੇ ਕਾਇਨ, ਕਾਇਨ ਨੇ ਆਪਣੀ ਧਾਰਨਾ ਬਣਾਈ। ਉਸਨੇ ਕਿਹਾ, ਹੁਣ ਵੇਖੋ ਪਰਮੇਸ਼ਵਰ ਇੱਕ ਚੰਗਾ ਪਰਮੇਸ਼ਵਰ ਹੈ, ਉਹ ਸਾਰੀ ਕੁਦਰਤ ਉੱਪਰ ਹੈ, ਇਸ ਲਈ ਮੈਂ ਫਲੀਆਂ ਅਤੇ ਆਲੂ ਲਿਆਵਾਂਗਾ, ਮੈਂ ਫੁੱਲ ਲਿਆਵਾਂਗਾ ਅਤੇ ਮੈਂ ਉਸਦੇ ਲਈ ਇੱਕ ਬਹੁਤ ਸੁੰਦਰ ਜਗਵੇਦੀ ਬਣਾਵਾਂਗਾ। ਇਹ ਕਲੀਸਿਆ ਹੈ, ਉਹ ਹੇਠਾਂ ਚੁੱਕਿਆ, ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਸੀ, ਉਸਨੇ ਪਰਮੇਸ਼ਵਰ ਦੀ ਉਪਾਸਨਾ ਕੀਤੀ, ਆਪਣੇ ਹੱਥ ਖੜੇ ਕੀਤੇ ਅਤੇ ਬਲਿਦਾਨ ਚੜਾਇਆ। ਉਸਨੇ ਉਹ ਹਰੇਕ ਧਾਰਮਿਕ ਕੰਮ ਕੀਤਾ ਜੋ ਹਾਬਲ ਨੇ ਕੀਤਾ ਸੀ। ਹਾਬਲ ਨੇ ਇਸੇ ਤਰ੍ਹਾਂ ਦੀ ਜਗਵੇਦੀ ਬਣਾਈ ਸੀ, ਪਰ ਜਦੋਂ ਹਾਬਲ ਆਪਣਾ ਬਲੀਦਾਨ ਲੈ ਕੇ ਆਇਆ ਤਾਂ ਇੱਕ ਲੇਲਾ ਲਿਆਇਆ। ਹੁਣ ਕਾਇਨ ਨੇ ਸੋਚਿਆ ਪਾਪ ਲਈ ਇੱਕ ਤੋੜ ਬਣਾਉਂਦੇ ਹੋਏ ਕਿ ਉਸਦੇ ਪਿਤਾ ਤੇ ਮਾਤਾ ਨੇ ਫਲ ਖਾ ਲਏ ਹੋਣਗੇ, ਜਿਵੇਂ ਉਹਨਾਂ ਨੂੰ ਉਸ ਬਾਗ ਵਿੱਚ ਸਿਖਾਇਆ ਗਿਆ ਸੀ। ਪਰ ਹਾਬਲ ਈਸ਼ਵਰੀ ਪ੍ਰਕਾਸ਼ਨ ਦੁਆਰਾ ਜਾਣਦਾ ਸੀ ਕਿ ਇਹ ਲਹੂ ਸੀ ਜਿਸ ਨੇ ਇਹ ਕੀਤਾ ਸੀ, ਈਸ਼ਵਰੀ ਪ੍ਰਕਾਸ਼ਨ ਦੁਆਰਾ। ਅਤੇ ਬਾਈਬਲ ਨੇ ਇਬਰਾਨੀਆਂ ਵਿੱਚ ਕਿਹਾ, 12:11, ਕਿ ਹਾਬਲ ਨੇ ਵਿਸ਼ਵਾਸ ਦੁਆਰਾ ਪ੍ਰਕਾਸ਼ਨ ਦੁਆਰਾ ਪਰਮੇਸ਼ਵਰ ਨੂੰ ਕਾਇਨ ਨਾਲੋਂ ਉੱਤਮ ਬਲੀਦਾਨ ਚੜਾਇਆ, ਜਿਸ ਦੁਆਰਾ ਪਰਮੇਸ਼ਵਰ ਨੇ ਗਵਾਹੀ ਦਿੱਤੀ ਕਿ ਉਹ ਧਰਮੀ ਸੀ। ਕਿ ਇਹ ਸਹੀ ਹੈ? ਆਮੀਨ। ਭਾਈਓ ਤੇ ਭੈਣੋ, ਇਹ ਮੇਰੇ ਲਈ ਓਨਾ ਹੀ ਸਾਦਾ ਹੈ ਜਿੰਨਾ ਕੁਝ ਹੋ ਸਕਦਾ ਹੈ, ਉੱਥੇ ਹੀ ਸਾਰੀ ਗੱਲ ਹੈ। ਹੁਣ ਵਿਆਹ ਤੇ ਤਲਾਕ ਉੱਤੇ ਵੇਖੋ, ਇਹ ਪ੍ਰਗਟ ਕੀਤਾ ਜਾਣਾ ਹੈ, ਜਦੋਂ ਤੱਕ ਇਹ ਪ੍ਰਗਟ ਨਹੀਂ ਹੁੰਦਾ ਤੁਸੀਂ ਇਸ ਨੂੰ ਨਹੀਂ ਜਾਣੋਗੇ। ਪਰ ਉਸਨੇ ਇਹਨਾਂ ਅੰਤਮ ਦਿਨਾਂ ਵਿੱਚ ਇਸ ਯੁੱਗ ਵਿੱਚ ਵਾਅਦਾ ਕੀਤਾ ਸੀ ਕਿ ਬਾਈਬਲ ਵਿੱਚ ਹਰ ਲੁਕਿਆ ਹੋਇਆ ਭੇਤ ਪ੍ਰਗਟ ਕੀਤਾ ਜਾਵੇਗਾ। ਇਹ ਕਿੰਨੇ ਕੁ ਜਾਣਦੇ ਹਨ? ਪ੍ਰਕਾਸ਼ ਦੀ ਪੋਥੀ 10:10, ਯੀਸ਼ੂ ਨੇ ਇਹ ਵਾਅਦਾ ਕੀਤਾ ਸੀ ਕਿ ਵਿਆਹ ਤੇ ਤਲਾਕ ਬਾਰੇ ਸਾਰੇ ਲੁਕੇ ਹੋਏ ਭੇਤ, ਇਹ ਸਾਰੇ ਲੁਕੇ ਹੋਏ ਭੇਤ ਅੰਤ ਦੇ ਵਿੱਚ ਪ੍ਰਗਟ ਕੀਤੇ ਜਾਣਗੇ। ਹੁਣ ਤੁਹਾਨੂੰ ਯਾਦ ਹੈ ਆਵਾਜ਼ ਨੇ ਕਿਹਾ ਸੀ, ਟਿਊਸਾਨ ਨੂੰ ਜਾਓ, ਅਸਮਾਨ ਵਿੱਚ ਰਹੱਸਮਈ ਰੋਸ਼ਨੀ ਯਾਦ ਹੈ। 7ਵਾਂ ਦੂਤ ਉੱਥੇ ਖੜਾ ਸੀ, ਵਾਪਸ ਆਇਆ ਤੇ 7 ਮੋਹਰਾਂ ਨੂੰ ਖੋਲਿਆ, ਦੇਖੋ ਕੀ ਹੋਇਆ, ਇਹ ਸੱਚ ਹੈ। ਹੁਣ ਬਸ ਥੋੜਾ ਜਿਹਾ ਅੱਗੇ, ਪਰ ਹੁਣ ਤੁਸੀਂ ਸੁਣੋ, ਮੈਂ ਜਾਣਦਾ ਹਾਂ ਕਿ ਤੁਹਾਡੇ ਖਾਣੇ ਦਾ ਸਮਾਂ ਹੋ ਗਿਆ ਹੈ, ਪਰ ਮੈਂ ਵਧੀਆ ਚੀਜ਼ ਖਾ ਰਿਹਾ ਹਾਂ। ਧਿਆਨ ਦਿਓ, ਹੁਣ ਇਸਤਰੀ ਨੂੰ ਉਸਦਾ ਸਥਾਨ ਮਿਲ ਗਿਆ ਹੈ, ਉਹ ਇੱਕ ਗਹਿਣਾ ਹੈ। ਸੁਲੇਮਾਨ, ਇਹ ਆਦਮੀ ਜਿਸ ਦੀਆਂ 10,000 ਪਤਨੀਆਂ ਸਨ, ਨਹੀਂ ਸਗੋਂ 1,000 ਪਤਨੀਆਂ ਸਨ। ਉਸਨੇ ਕਿਹਾ, ਇੱਕ ਆਦਮੀ ਜਿਸ ਨੂੰ ਪਤਨੀ ਮਿਲੀ ਹੈ ਉਸਨੂੰ ਚੰਗੀ ਚੀਜ਼ ਲੱਭੀ ਹੈ। ਉਸਨੇ ਕਿਹਾ, ਇੱਕ ਚੰਗੀ ਔਰਤ ਉਸਦੇ ਤਾਜ ਵਿੱਚ ਇੱਕ ਗਹਿਣਾ ਹੈ, ਇੱਕ ਸਨਮਾਨ ਹੈ, ਪਰ ਇੱਕ ਧਰਮੀ ਔਰਤ ਉਸਦੇ ਲਹੂ ਵਿੱਚ ਪਾਣੀ ਦੇ ਸਮਾਨ ਹੈ, ਇਹ ਉਸਦੀ ਜ਼ਿੰਦਗੀ ਹੈ। ਉਸਨੇ ਕਿਹਾ, ਹਜ਼ਾਰਾਂ ਵਿੱਚੋਂ ਇੱਕ ਧਰਮੀ ਮਨੁੱਖ ਮਿਲ ਸਕਦਾ ਹੈ, ਸੁਲੇਮਾਨ ਨੇ ਕਿਹਾ ਸੀ। ਪਰ ਉਸਨੇ ਕਿਹਾ, ਤੁਹਾਨੂੰ ਹਜ਼ਾਰਾਂ ਵਿੱਚੋਂ ਇੱਕ ਵੀ ਧਰਮੀ ਔਰਤ ਨਹੀਂ ਮਿਲੇਗੀ, ਸੁਲੇਮਾਨ ਨੇ ਕਿਹਾ। ਹੁਣ ਧਿਆਨ ਦਿਓ, ਇਹ ਕਿਵੇਂ ਹੈ? ਤੁਸੀਂ ਵੇਖੋ ਔਰਤ, ਤੁਸੀਂ ਇੱਕ ਗਹਿਣਾ ਹੋ, ਜੇਕਰ ਤੁਸੀਂ ਇੱਕ ਗਹਿਣਾ ਬਣਨਾ ਚਾਹੁੰਦੀਆਂ ਹੋ, ਪਰ ਇੱਛਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਪਰ ਤੁਸੀਂ ਵੇਖੋ ਕਿ ਵਿਆਹ ਤੇ ਤਲਾਕ ਕਿਉਂ ਸੀ। ਯਿਸੂ ਨੇ ਉਸ ਪਾਸੇ ਵੱਲ ਇਸ਼ਾਰਾ ਕੀਤਾ। ਇਹ ਇਸ ਲਈ ਸੀ ਕਿਉਂਕਿ ਤੁਹਾਡੀ ਜਾਤ ਸਾਰੇ ਪਾਪਾਂ ਦਾ ਕਾਰਨ ਸੀ। ਇਹੀ ਕਾਰਨ ਹੈ ਕਿ ਇੱਕ ਤੋਂ ਜ਼ਿਆਦਾ ਵਿਆਹ ਅਤੇ ਤਲਾਕ ਅਤੇ ਅਜਿਹੀਆਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਸਨ। ਮੁੱਢੋਂ ਅਜਿਹਾ ਕਦੇ ਵੀ ਨਹੀਂ ਸੀ ਅਤੇ ਇਸ ਤੋਂ ਬਾਅਦ ਦੀ ਦੁਨੀਆਂ ਵਿੱਚ ਵੀ ਅਜਿਹਾ ਨਹੀਂ ਹੋਵੇਗਾ। ਯਾਕੂਬ ਨੂੰ ਵੇਖੋ, ਜਿਸ ਵਿੱਚੋਂ ਪਤਵੰਤੇ ਨਿਕਲਦੇ ਹਨ। ਉਸ ਦੀਆਂ ਘੱਟੋ ਘੱਟ ਇੱਕ ਦਰਜਨ ਪਤਨੀਆਂ ਸਨ। ਉਸਨੇ ਦੋ ਭੈਣਾਂ ਨਾਲ ਵਿਆਹ ਕੀਤਾ ਅਤੇ ਇਸ ਤੋਂ ਇਲਾਵਾ ਉਸ ਦੀਆਂ ਰਖੇਲ ਪਤਨੀਆਂ ਸਨ ਜਿਨ੍ਹਾਂ ਨਾਲ ਉਹ ਰਹਿੰਦਾ ਸੀ, ਅਤੇ ਉਹ ਪਤਵੰਤੇ ਉਹਨਾਂ ਰਖੇਲ ਔਰਤਾਂ ਵਿੱਚੋਂ ਹੀ ਪੈਦਾ ਹੋਏ ਸਨ। ਇਹ ਸਹੀ ਹੈ। ਦੇਖੋ, ਤੁਹਾਨੂੰ ਵਚਨ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ। ਮੇਰੇ ਕੋਲ ਉਹਨਾਂ ਬਾਰੇ ਕਈ ਪੰਨੇ ਹਨ। ਜੇ ਕੋਈ ਪਾਦਰੀ ਮੈਨੂੰ ਇਸ ਬਾਰੇ ਸਵਾਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਇਕੱਠੇ ਹੋ ਸਕਦੇ ਹਾਂ ਅਤੇ ਇਸ ਬਾਰੇ ਗੱਲ ਕਰ ਸਕਦੇ ਹਾਂ। ਪਰ ਯਕੀਨਨ, ਜੇਕਰ ਉਸ ਕੋਲ ਕੋਈ ਆਤਮਿਕਤਾ ਹੈ ਤਾਂ ਬਿਲਕੁਲ ਇੱਥੇ ਦੇਖ ਸਕਦਾ ਹੈ ਕਿ ਇਹ ਸੱਚ ਹੈ। ਇਸ ਉੱਤੇ ਕੋਈ ਸਵਾਲ ਨਹੀਂ ਹੈ। ਇੱਕ ਚੰਗੀ ਔਰਤ ਇੱਕ ਚੰਗੀ ਚੀਜ਼ ਹੈ। ਮੈਨੂੰ ਇਹ ਪਤਾ ਹੈ। ਮੈਂ ਇਸ ਨੂੰ ਅਸਲੀ ਔਰਤਾਂ ਦੁਆਰਾ ਜਾਣਦਾ ਹਾਂ। ਮੈਂ ਅਸਲ ਔਰਤਾਂ ਨੂੰ ਮਿਲਿਆ ਹਾਂ ਜੋ ਸੱਚੀਆਂ ਹਨ, ਅਸਲ ਵਿੱਚ ਜਿਵੇਂ ਕੋਈ ਵੀ ਆਦਮੀ ਤੁਰਦਾ ਹੈ। ਉਹ ਇੱਕ ਉਪ ਉਤਪਾਦ ਹੈ ਅਤੇ ਉਸਦਾ ਇੱਕ ਟੁਕੜਾ ਹੈ, ਅਤੇ ਡਿੱਗਣ ਦੇ ਵੇਲੇ ਉਸਨੇ ਉਸਦੀ ਗੱਲ ਸੁਣੀ। ਉਹ ਉਸਦਾ ਹਿੱਸਾ ਹੈ, ਪਰ ਇਹ ਉਸ ਤੇ ਨਿਰਭਰ ਕਰਦਾ ਹੈ। ਉਸ ਨੂੰ ਬਣਾਇਆ ਗਿਆ ਹੈ ਤਾਂ ਜੋ ਉਹ ਮਲੀਨ ਹੋ ਸਕੇ, ਅਤੇ ਉਸ ਨੂੰ ਇਨਕਾਰ ਕਰਨ ਜਾਂ ਸਵੀਕਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਮੁੱਢਲੇ ਮੂਲ ਸੁਭਾਅ ਦੇ ਉਲਟ ਹੈ। ਵੇਖੋ, ਪਰ ਉੱਥੇ ਤੁਸੀਂ ਹੋ। ਹੁਣ 12 ਵੱਜ ਚੁੱਕੇ ਹਨ, ਇਸ ਲਈ ਮੈਂ ਇੱਥੇ ਕੁਝ ਮਿੰਟਾਂ ਲਈ ਕੁਝ ਛੱਡ ਦਿਆਂਗਾ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਹੁਣ ਯਾਦ ਰੱਖੋ, ਮੈਂ ਸਿਰਫ ਆਪਣੇ ਝੁੰਡ ਨੂੰ ਕਹਿੰਦਾ ਹਾਂ, ਅਤੇ ਹਵਾ ਵਿੱਚ ਮੈਂ ਸਿਰਫ ਮੇਰੇ ਆਪਣੇ ਪੈਰੋਕਾਰਾਂ ਨੂੰ ਕਹਿ ਰਿਹਾ ਹਾਂ। ਇਹ ਸੰਦੇਸ਼ ਸਿਰਫ ਉਹਨਾਂ ਲਈ ਹੈ, ਅਤੇ ਜੋ ਮੈਂ ਇੱਥੇ ਕਹਿਣ ਜਾ ਰਿਹਾ। ਕੋਈ ਵੀ ਸੇਵਕ, ਉਹ ਉਸਦਾ ਹੈ, ਹਾਂ, ਉਹ ਇੱਜੜ ਦਾ ਆਗਰੀ ਹੈ। ਉਹ ਜੋ ਵੀ ਕਰਨਾ ਚਾਹੁੰਦਾ ਹੈ ਉਸ ਨੂੰ ਕਰਨ ਦਿਓ। ਇਹ ਉਸ ਅਤੇ ਪਰਮੇਸ਼ਵਰ ਉੱਤੇ ਹੈ। ਕੋਈ ਵੀ ਜਾਜਕ, ਕੋਈ ਵੀ ਪ੍ਰਚਾਰਕ, ਇਹ ਤੁਹਾਡੇ ਉੱਤੇ ਹੈ ਮੇਰੇ ਭਾਈ। ਮੈਂ ਇੱਥੇ ਕੇਵਲ ਜੈਫਰਸਨ ਵਿਲ ਵਿੱਚ ਬੋਲ ਰਿਹਾ ਹਾਂ, ਇੱਕੋ ਇੱਕ ਜਗ੍ਹਾ ਜਿੱਥੇ ਮੈਂ ਗੱਲ ਕਰਾਂਗਾ, ਕਿਉਂਕਿ ਇਹ ਮੇਰਾ ਆਪਣਾ ਝੁੰਡ ਹੈ। ਇਹ ਉਹ ਝੁੰਡ ਹੈ ਜੋ ਪਵਿੱਤਰ ਆਤਮਾ ਨੇ ਮੈਨੂੰ ਨਿਗਰਾਨੀ ਕਰਨ ਲਈ ਦਿੱਤਾ ਹੈ, ਅਤੇ ਉਹ ਮੈਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਏਗਾ। ਅਤੇ ਮੇਰੇ ਇਹ ਲੋਕ ਇੱਥੇ ਦੇਸ਼ ਭਰ ਤੋਂ ਪਰਿਵਰਤਨ ਕੀਤੇ ਗਏ ਹਨ, ਜਿਨ੍ਹਾਂ ਦੀ ਮੈਂ ਮਸੀਹ ਵੱਲ ਅਗਵਾਈ ਕੀਤੀ ਹੈ, ਅਤੇ ਛੋਟੇ ਬੱਚੇ, ਮੈਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ, ਅਤੇ ਮੈਂ ਤੁਹਾਡਾ ਦੋਸਤ ਹਾਂ। ਤੁਸੀਂ ਸ਼ਾਇਦ ਸੋਚ ਸਕਦੇ ਹੋ ਕਿ ਮੈਂ ਤੁਹਾਡੇ ਵਿਰੁੱਧ ਬੋਲਦਾ ਹਾਂ। ਮੈਂ ਕਹਿ ਰਿਹਾ ਹਾਂ, ਦੇਖੋ, ਪਰ ਤੁਹਾਡੇ ਭਲੇ ਲਈ ਹੈ। ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ, ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਪਰਮੇਸ਼ਵਰ ਮੇਰਾ ਨਿਆਂਈ ਹੈ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪ੍ਰੇਮ ਕਰਦਾ। ਇੱਕ ਬਹੁਤ ਜ਼ਿਆਦਾ ਔਖੀ ਗੱਲ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਨੂੰ ਕਿਵੇਂ ਬਾਹਰ ਲਿਆਉਣਾ ਹੈ। ਮੈਂ ਕੀ ਕਰਾਂਗਾ ਜਦੋਂ ਮੇਰੀ ਆਪਣੀ ਮੰਡਲੀ ਵਿੱਚ ਆਦਮੀ ਅਤੇ ਔਰਤਾਂ ਬੈਠੇ ਹੋਏ ਹੋਣਗੇ, ਜਿਨ੍ਹਾਂ ਵਿੱਚੋਂ ਕਈਆਂ ਦਾ 2 ਜਾਂ 3 ਵਾਰ ਵਿਆਹ ਹੋਇਆ ਹੈ। ਚੰਗੇ ਆਦਮੀ ਅਤੇ ਚੰਗੀਆਂ ਔਰਤਾਂ ਸਭ ਰਲੇ ਹੋਏ ਹਨ। ਇਸ ਨੇ ਕੀ ਕੀਤਾ ਹੈ? ਝੂਠੀ ਸਿੱਖਿਆ। ਬਿਲਕੁਲ, ਪ੍ਰਭੂ ਦੀ ਉਡੀਕ ਨਹੀਂ ਕਰਦੇ। ਜੋ ਕੁਝ ਪਰਮੇਸ਼ਵਰ ਨੇ ਜੋੜਿਆ ਹੈ ਉਸ ਨੂੰ ਕੋਈ ਵੀ ਮਨੁੱਖ ਵੱਖ ਨਾ ਕਰੇ, ਨਾ ਕਿ ਜੋ ਮਨੁੱਖ ਨੇ ਜੋੜਿਆ ਹੈ, ਪਰ ਜੋ ਪਰਮੇਸ਼ਵਰ ਨੇ ਜੋੜਿਆ ਹੈ। ਜਦੋਂ ਤੁਹਾਨੂੰ ਪਰਮੇਸ਼ਵਰ ਤੋਂ ਸਿੱਧਾ ਪ੍ਰਕਾਸ਼ਨ ਮਿਲਦਾ ਹੈ, ਉਹ ਤੁਹਾਡੀ ਪਤਨੀ ਹੈ, ਅਤੇ ਉਹੀ ਚੀਜ਼ ਇਹ ਤੁਹਾਡੀ ਹੈ ਤੁਹਾਡੀ ਬਾਕੀ ਦੀ ਜ਼ਿੰਦਗੀ ਵਿੱਚ, ਸਮਝੇ? ਪਰ ਜੋ ਮਨੁੱਖ ਆਪਸ ਵਿੱਚ ਜੋੜਦਾ ਹੈ ਉਸ ਨੂੰ ਕੋਈ ਵੀ ਅੱਡ ਕਰ ਸਕਦਾ ਹੈ, ਪਰ ਜਿਸ ਚੀਜ਼ ਨੂੰ ਪਰਮੇਸ਼ਵਰ ਜੋੜਦਾ ਹੈ, ਚੰਗਾ ਹੋਵੇਗਾ ਕਿ ਕੋਈ ਵੀ ਮਨੁੱਖ ਇਸ ਨੂੰ ਛੋਣ ਦੀ ਹਿੰਮਤ ਨਾ ਕਰੇ। ਜੋ ਵੀ ਪਰਮੇਸ਼ਵਰ ਜੋੜਦਾ ਹੈ ਉਸਨੇ ਕਿਹਾ, ਕੋਈ ਮਨੁੱਖ ਇਸ ਨੂੰ ਵੱਖ ਨਾ ਕਰੇ। ਉਹ ਨਹੀਂ ਜੋ ਕਿਸੇ ਸ਼ਰਾਬੀ ਮੈਜਿਸਟ੍ਰੇਟ ਜਾਂ ਕਿਸੇ ਹੋਰ ਨੇ ਜੋੜਿਆ ਹੈ, ਜਾਂ ਕਿਤਾਬ ਵਿੱਚ ਮਤਾਂ ਦੇ ਝੁੰਡ ਦੇ ਨਾਲ ਕਿਸੇ ਪਿੱਛੇ ਹਟੇ ਪ੍ਰਚਾਰਕ ਨੇ, ਜੋ ਉਹਨਾਂ ਨੂੰ ਸੰਸਾਰ ਵਿੱਚ ਕੁਝ ਵੀ ਕਰਨ ਦੇਵੇਗਾ, ਅਤੇ ਪਰਮੇਸ਼ਵਰ ਦਾ ਵਚਨ ਉੱਥੇ ਹੀ ਪਿਆ ਹੈ, ਸਮਝੇ? ਮੈਂ ਉਸ ਬਾਰੇ ਗੱਲ ਕਰ ਰਿਹਾ ਹਾਂ ਜੋ ਪਰਮੇਸ਼ਵਰ ਨੇ ਜੋੜਿਆ ਹੈ। ਹੁਣ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਹਾਂ, ਮੈਂ ਤੁਹਾਨੂੰ ਜੋ ਵੀ ਕਹਿੰਦਾ ਹਾਂ ਮੈਂ ਉਸ ਬਾਰੇ ਬਹੁਤ ਸਾਵਧਾਨ ਹਾਂ। ਮੈਂ ਤੁਹਾਡੇ ਨਾਲ ਸਖਤ ਨਹੀਂ ਹੋਣਾ ਚਾਹੁੰਦਾ। ਮੇਰਾ ਮਤਲਬ ਤੁਹਾਡੇ ਨਾਲ ਸਖਤ ਹੋਣਾ ਨਹੀਂ ਹੈ, ਮੇਰੇ ਪਾਸਟਰ ਭਰਾਵੋ, ਮੇਰਾ ਇਹ ਮਤਲਬ ਨਹੀਂ ਹੈ, ਪਰ ਮੈਂ ਜ਼ਿੰਮੇਵਾਰ ਹਾਂ ਇਹ ਮਹਿਸੂਸ ਕਰਦੇ ਹੋਏ ਕਿ ਇਹ ਮੇਰੇ ਹੱਥਾਂ ਵਿੱਚ ਦਿੱਤਾ ਗਿਆ ਹੈ। ਮੈਂ ਇਸ ਨੂੰ ਫੜ ਨਹੀਂ ਸਕਦਾ, ਅਤੇ ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿਵੇਂ ਦੇਣਾ ਹੈ, ਅਤੇ ਮੈਂ ਜਾਣਦਾ ਹਾਂ ਕਿ ਇਹ ਟੇਪ, ਓ ਮੇਰੇ, ਮੈਂ ਬਸ ਤਿਆਰ ਹੋ ਜਾਵਾਂਗਾ, ਦਫ਼ਤਰ ਖੁੱਲ ਜਾਵੇਗਾ, ਕਿਉਂਕਿ ਇਹ ਇੱਥੇ ਆਉਂਦਾ ਹੈ, ਸਮਝੇ? ਬਸ ਜਿਵੇਂ ਸੱਪ ਦੇ ਵੰਸ਼ ਬਾਰੇ ਸੀ, ਪਰ ਇਹ ਬਿਲਕੁਲ ਸਹੀ ਸਾਬਤ ਹੋਇਆ। ਮੇਰੇ ਕੋਲ ਇੱਥੇ ਕਾਗਜ਼ ਹਨ, ਇੱਥੇ ਹੀ ਕਾਗਜ਼ ਵਿੱਚ, ਜਿੱਥੇ ਇਸ ਸਮੇਂ ਔਰਤਾਂ ਹਨ, ਉਸ ਮਹਾਨ ਸਮੇਂ ਵਿਚ ਕੁਝ ਵੱਡੇ ਸੰਸਥਾਨਾਂ ਕੋਲ ਮੂਲ ਦੀਆਂ ਤਸਵੀਰਾਂ ਹਨ। ਇੱਕ ਸੱਪ ਇੱਕ ਔਰਤ ਦੀ ਲੱਤ ਤੇ ਘਿਸ ਰਿਹਾ ਹੈ ਅਤੇ ਜਿਵੇਂ ਉਸਦੇ ਆਲੇ ਦੁਆਲੇ ਘੁੰਮਦਾ ਹੈ, ਉਸਨੂੰ ਹਰ ਤਰ੍ਹਾਂ ਦੀਆਂ ਸੰਵੇਦਨਾਵਾਂ ਤੇ ਚੀਜ਼ਾਂ ਮਹਿਸੂਸ ਹੁੰਦੀਆਂ ਹਨ ਜਿਸ ਨਾਲ ਕੋਈ ਆਦਮੀ ਕਦੇ ਵੀ ਉਸਨੂੰ ਛੂ ਨਹੀਂ ਸਕਦਾ ਸੀ। ਇਸ ਵੱਡੇ ਸੱਪ ਨੂੰ ਉਸਦੇ ਦੁਆਲੇ ਲਪੇਟਿਆ ਗਿਆ ਸੀ। ਇਹ ਬਿਲਕੁਲ ਸੱਚ ਹੈ। ਇਹ ਬਦਤਰ ਅਤੇ ਬਦਤਰ ਹੁੰਦਾ ਜਾ ਰਿਹਾ ਹੈ ਅਤੇ ਹੋਰ ਬਦਤਰ ਹੋ ਜਾਵੇਗਾ। ਸੱਪ ਜੋ ਨਹੀਂ ਸੀ, ਜਦੋਂ ਸੱਪ ਸੀ ਤਾਂ ਉਸ ਨਾਲ ਸਰੀਰਕ ਸੰਬੰਧ ਨਹੀਂ ਰੱਖ ਸਕਦਾ ਸੀ। ਕਿਸੇ ਦਿਨ ਮੈਂ ਇੱਕ ਨਾਲ ਬਹਿਸ ਕਰ ਰਿਹਾ ਸੀ, ਬਹਿਸ ਨਹੀਂ ਬਸ ਪਰਮੇਸ਼ਵਰ ਦੇ ਸੇਵਕਾਂ ਤੇ ਸਹਿਯੋਗੀਆਂ ਦੀ ਸਭਾ ਸੀ। ਉਸਨੇ ਕਿਹਾ, ਤੁਸੀਂ ਗਲਤ ਹੋ ਇਸ ਦੇ ਬਾਰੇ, ਤੁਸੀਂ ਗਲਤ ਹੋ। ਮੈਂ ਕਿਹਾ, ਅੱਛਾ ਮੈਂ ਹੋ ਸਕਦਾ ਹਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਦੱਸੋ। ਤਦ ਉਸਨੇ ਕਿਹਾ, ਉਹ ਅੱਗੇ ਵਧਿਆ ਤੇ ਇਸ ਬਾਰੇ ਗੱਲ ਕਰਨ ਲੱਗਾ। ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ, ਉਹ ਆਪਣਾ ਆਪਾ ਗੁਆ ਬੈਠਾ। ਇੱਕ ਗੱਲ ਉਸਨੇ ਕਹੀ, ਉਸਨੇ ਕਿਹਾ, ਭਾਈ ਬ੍ਰਹਮ, ਉਹ ਪ੍ਰਜਾਤੀ ਕਿੱਥੇ ਹੈ? ਪਰਮੇਸ਼ਵਰ ਨੇ ਕਿਹਾ ਉਸਦੀ ਕਿਸਮ ਦਾ ਇੱਕ। ਹੁਣ ਉਹ ਪ੍ਰਜਾਤੀ ਕਿੱਥੇ ਹੈ ਜੋ ਤੁਸੀਂ ਕਿਹਾ ਸੀ ਕਿ ਮਨੁੱਖ ਅਤੇ ਪਸ਼ੂ ਦੇ ਵਿਚਕਾਰ ਸੀ, ਜੋ ਵਿਗਿਆਨ ਹੁਣ ਨਹੀਂ ਲੱਭ ਸਕਦੀ? ਉਹ ਕਿੱਥੇ ਹੈ? ਕਿਹਾ, ਕੀ ਉਹ ਧਰਤੀ ਉੱਤੇ ਹੈ? ਕੀ ਉਹ ਚਿੰਪੈਂਜੀ ਸੀ? ਨਹੀਂ, ਕਿਉਂਕਿ ਚਿੰਪੈਂਜੀ ਦਾ ਖੂਨ ਕਿਸੇ ਔਰਤ ਨਾਲ ਨਹੀਂ ਰਲਦਾ। ਹੋਰ ਕੋਈ ਵੀ ਜਾਨਵਰ ਉਸ ਨਾਲ ਨਹੀਂ ਰਲੇਗਾ। ਨਹੀਂ, ਅਜਿਹਾ ਨਹੀਂ ਹੋਵੇਗਾ, ਅਤੇ ਨਾ ਹੀ ਕਿਸੇ ਆਦਮੀ ਦੇ ਸ਼ੁਕਰਾਨੂ ਕਿਸੇ ਔਰਤ ਨਾਲ ਰਲਣਗੇ, ਇਸ ਨੂੰ ਨਹੀਂ ਕਰੇਗਾ। ਫਿਰ ਉਹ ਖਾਸ ਜਾਨਵਰ ਕਿੱਥੇ ਹੈ? ਹੁਣ ਪਰਮੇਸ਼ਰ ਨੇ ਕਿਹਾ ਸੀ ਹਰੇਕ ਚੀਜ਼ ਆਪਣੀ ਜਿਨਸ ਅਨੁਸਾਰ ਪੈਦਾ ਕਰੇ। ਮੈਂ ਸਿਰਫ ਇੱਕ ਮਿੰਟ ਉਡੀਕ ਕੀਤੀ ਅਤੇ ਪਵਿੱਤਰ ਆਤਮਾ ਦੀ ਮਿਠਾਸ ਨੇ ਕਿਹਾ, ਉਸ ਨੂੰ ਦੱਸ, ਇਹ ਇੱਥੇ ਹੈ। ਹੁਣ ਪਹਿਲਾਂ ਮੈਂ ਕਿਹਾ, ਖੈਰ ਇਹ ਸ਼ਾਇਦ ਨਾਸ਼ ਹੋ ਗਿਆ ਹੋਵੇਗਾ। ਉਸਨੇ ਕਿਹਾ, ਪਰ ਭਾਈ ਬ੍ਰਹਮ, ਅਸੀਂ ਵਚਨ ਬਾਰੇ ਗੱਲ ਕਰ ਰਹੇ ਹਾਂ ਕਿ ਅਸੀਂ ਨਹੀਂ ਕਰ ਰਹੇ। ਮੈਂ ਕਿਹਾ, ਹਾਂ ਸ਼੍ਰੀਮਾਨ। ਮੈਂ ਉਸਨੂੰ ਕਿਹਾ, ਉਹ ਬੇਸ਼ੱਕ ਦਾਅਵਾ ਕਰਦੇ ਹਨ ਕਿ ਹੋਰ ਚੀਜ਼ਾਂ ਜਿਵੇਂ ਕਿ ਡਾਇਨਾਸੌਰ ਅਤੇ ਦੈਂਤ ਅਤੇ ਵਗੈਰਾ ਵਗੈਰਾ ਉਹ ਵਿਲੁਪਤ ਹਨ। ਮੈਂ ਕਿਹਾ, ਅਜਿਹਾ ਹੋ ਸਕਦਾ ਸੀ? ਉਸਨੇ ਕਿਹਾ, ਭਾਈ ਬ੍ਰਹਮ, ਅਸੀਂ ਵਚਨ ਦੇ ਸਬੂਤ ਬਾਰੇ ਗੱਲ ਕਰ ਰਹੇ ਹਾਂ। ਜੇਕਰ ਪਾਪ ਇੱਥੇ ਹੈ ਤਾਂ ਮੂਲ ਪਾਪ ਵੀ ਇੱਥੇ ਹੀ ਹੋਣਾ ਚਾਹੀਦਾ ਹੈ। ਅਤੇ ਮੈਂ ਕਿਹਾ, ਪ੍ਰਭੂ ਯੇਸ਼ੂ, ਤੁਸੀਂ ਕਿਹਾ ਸੀ ਇਹ ਨਾ ਸੋਚੋ ਕਿ ਜਦੋਂ ਤੁਸੀਂ ਮਨੁੱਖ ਦੇ ਸਾਹਮਣੇ ਆਉਂਦੇ ਹੋ ਤਾਂ ਤੁਸੀਂ ਕੀ ਕਹੋਗੇ, ਕਿਉਂਕਿ ਇਹ ਤੁਹਾਨੂੰ ਉਸ ਘੜੀ ਵਿੱਚ ਦਿੱਤਾ ਜਾਵੇਗਾ। ਪ੍ਰਭੂ, ਮੈਂ ਕੀ ਕਹਾਂ? ਉਸਨੇ ਕਿਹਾ, ਉਸ ਨੂੰ ਦੱਸੋ ਇਹ ਇੱਥੇ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਮੰਚ ਤੇ ਦਰਸ਼ਨਾਂ ਨੂੰ ਵੇਖਦਾ ਹਾਂ। ਮੈਂ ਕਿਹਾ, ਇਹ ਇੱਥੇ ਹੈ, ਇਹ ਨਹੀਂ ਜਾਣਦੇ ਹੋਏ ਕਿ ਇਹ ਕਿੱਥੇ ਹੈ। ਉਸਨੇ ਕਿਹਾ, ਕਿੱਥੇ? ਅਤੇ ਇਸ ਤੋਂ ਪਹਿਲਾਂ ਕਿ ਮੈਂ ਸੋਚ ਵੀ ਸਕਦਾ, ਉਸਨੇ ਕਿਹਾ, ਇਹ ਸੱਪ ਹੈ। ਇਹ ਬਿਲਕੁਲ ਉਹੀ ਸੀ, ਕਿਉਂਕਿ ਉਹ ਹੁਣ ਪਸ਼ੂ ਨਹੀਂ ਹੈ। ਉਸ ਨੂੰ ਸ਼ਰਾਬ ਦਿੱਤਾ ਗਿਆ ਸੀ ਅਤੇ ਉਸਦੇ ਬਾਕੀ ਦਿਨਾਂ ਲਈ ਉਸਦੇ ਢਿੱਡ ਭਾਰ ਰੱਖਿਆ ਗਿਆ ਸੀ। ਕੀ ਇਹ ਸਹੀ ਹੈ? ਅਜੇ ਵੀ ਜੋ ਕੰਮ ਉਸਨੇ ਕੀਤਾ ਸੀ, ਅਜੇ ਵੀ ਇੱਕ ਔਰਤ ਦੇ ਆਲੇ ਦੁਆਲੇ ਉਹੀ ਪਾਪ ਕੰਮ ਕਰ ਸਕਦਾ ਹੈ ਜਿਵੇਂ ਕਿ ਇੱਕ ਨਰਲਿੰਗ। ਉੱਥੇ ਹੀ ਜਿੱਥੇ ਉਸਦੀਆਂ ਅੱਖਾਂ ਦੀ ਹਾਲਤ ਬਣਦੀ ਹੈ, ਜਦੋਂ ਉਸਦੀਆਂ ਸੰਵੇਦਨਾਵਾਂ ਉਸ ਤੋਂ ਕਿਤੇ ਵੱਧ ਹਨ ਜੋ ਕੋਈ ਵੀ ਆਦਮੀ ਉਸਦੇ ਲਈ ਕਰ ਸਕਦਾ ਹੈ। ਮੈਂ ਉੱਥੇ ਹੀ ਰੁਕ ਜਾਵਾਂਗਾ ਕਿਉਂਕਿ ਇੱਥੇ ਰਲੀ ਮਿਲੀ ਭੀੜ ਹੈ। ਮੈਂ ਕੁਝ ਆਦਮੀਆਂ ਨੂੰ ਲਵਾਂਗਾ ਤੇ ਉਹਨਾਂ ਨਾਲ ਇਸ ਬਾਰੇ ਗੱਲ ਕਰਾਂਗਾ। ਸਾਰੇ ਕਾਗਜ਼ ਅਤੇ ਚੀਜ਼ਾਂ ਇੱਥੇ ਪਈਆਂ ਹਨ, ਬਿਲਕੁਲ ਮੇਰੇ ਹੱਥ ਵਿੱਚ, ਅਤੇ ਮੈਂ ਇਸ ਨੂੰ ਅੱਜ ਸਵੇਰੇ ਤੁਹਾਡੇ ਕੋਲ ਲਿਆਉਣ ਜਾ ਰਿਹਾ ਸੀ। ਮੈਂ ਇਸ ਵਿੱਚ ਪੂਰਾ ਦਿਨ ਲਗਾਉਣ ਜਾ ਰਿਹਾ ਸੀ, ਪਰ ਮੈਂ ਹੁਣ ਇਹ ਕਹਿ ਕੇ ਬੰਦ ਕਰਾਂਗਾ। ਇਹ ਸਿਰਫ ਮੇਰੀ ਕਲੀਸਿਆ ਲਈ ਹੈ, ਮੇਰੀ ਕਲੀਸਿਆ ਲਈ ਨਹੀਂ। ਛੋਟਾ ਝੁੰਡ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਤੇ ਮੇਰਾ ਅਨੁਸਰਣ ਕਰਦਾ ਹੈ, ਇਹ ਉਹਨਾਂ ਲਈ ਹੈ। ਕਿਸੇ ਦਿਨ ਇਹ ਜਾਣਦਿਆਂ ਕਿ ਜਦੋਂ ਮੈਂ ਤੁਹਾਨੂੰ ਕੁਝ ਵੀ ਦੱਸਾਂਗਾ ਤਾਂ ਇਹ ਜ਼ਰੂਰ ਯਹੋਵਾ ਇੰਜ ਫਰਮਾਉਂਦਾ ਹੈ ਤਾਂ ਆਉਣਾ ਚਾਹੀਦਾ ਹੈ। ਤਦ ਮੇਰੇ ਕੋਲ ਵਚਨ ਸਨ ਜਿਵੇਂ ਉਸਨੇ ਮੈਨੂੰ ਪ੍ਰਗਟ ਕੀਤਾ ਸੀ, ਪਰ ਪ੍ਰਭੂ ਪਰਮੇਸ਼ਵਰ, ਮੈਂ ਉਸ ਸੰਗਤ ਨੂੰ ਕੀ ਕਹਿ ਸਕਦਾ ਹਾਂ? ਆਦਮੀ ਬਾਹਰ ਵਿਹੜੇ ਵਿੱਚ ਬੈਠਾ ਹੋਵੇਗਾ ਤੇ ਸੋਚੇਗਾ ਕਿ ਮੈਂ ਉਸਨੂੰ ਤਿਆਗ ਦਿਆਂ, ਔਰਤਾਂ ਕਿ ਮੈਂ ਆਪਣੀ ਪਤੀ ਨੂੰ ਛੱਡ ਦਿਆਂ, ਮੈਂ ਕੀ ਕਰਾਂ? ਮੈਂ ਕਿਹਾ, ਪ੍ਰਭੂ ਮੈਂ ਕੀ ਕਰ ਸਕਦਾ ਹਾਂ? ਕਿਸੇ ਚੀਜ਼ ਨੇ ਮੈਨੂੰ ਕਿਹਾ, ਪਰਬਤ ਉੱਤੇ ਚੜ ਜਾ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ। ਜਦੋਂ ਮੈਂ ਪਹਾੜ ਉੱਤੇ ਸੀ, ਇਹ ਨਹੀਂ ਜਾਣਦੇ ਹੋਏ ਕਿ ਟਿਊਸਨ ਵਿੱਚ ਉਹ ਇਸ ਨੂੰ ਦੇਖ ਰਹੇ ਸਨ, ਪਰ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਸਕੂਲ ਦੇ ਕਮਰੇ ਵਿੱਚੋਂ ਬਾਹਰ ਬੁਲਾ ਰਿਹਾ ਅਤੇ ਕਿਹਾ, ਉਸ ਪਹਾੜ ਵਿੱਚ ਵੇਖੋ, ਇੱਕ ਬਲਦਾ ਹੋਇਆ ਨਾਰੰਗੀ ਬੱਦਲ ਹਵਾ ਵਿੱਚ ਉੱਪਰ ਜਾ ਰਿਹਾ ਹੈ ਅਤੇ ਵਾਪਸ ਹੇਠਾਂ ਆ ਰਿਹਾ ਹੈ। ਹਵਾ ਵਿੱਚ ਉੱਪਰ ਜਾਂਦਾ ਹੈ ਅਤੇ ਹੇਠਾਂ ਆਉਂਦਾ ਹੈ। ਪਰਮੇਸ਼ਵਰ ਦੀ ਮਹਿਮਾ ਹੋਵੇ। ਸ਼੍ਰੀਮਤੀ ਇਵਾਂਸ, ਕੀ ਤੁਸੀਂ ਇੱਥੇ ਹੋ? ਰੋਨੀ, ਤੁਸੀਂ ਇੱਥੇ ਹੋ? ਮੈਂ ਸਟੇਸ਼ਨ ਤੋਂ ਹੇਠਾਂ ਵਾਪਸ ਆਇਆ ਹਾਂ। ਇੱਕ ਨੌਜਵਾਨ ਲੜਕਾ ਫਿਲਿੰਗ ਸਟੇਸ਼ਨ ਤੇ, ਇਵਾਂਸ ਫਿਲਿੰਗ ਸਟੇਸ਼ਨ ਉੱਤੇ ਹੈ, ਅਤੇ ਇਸ ਤੋਂ ਪਹਿਲਾਂ ਕਿ ਮੈਨੂੰ ਪਤਾ ਲੱਗਦਾ ਕਿ ਮੁੰਡਾ ਕੀ ਕਹਿਣ ਜਾ ਰਿਹਾ ਹੈ, ਉਸਨੇ ਮੈਨੂੰ ਮੇਰੇ ਪੈਰਾਂ ਤੋਂ ਫੜ ਲਿਆ। ਉਸਨੇ ਕਿਹਾ, ਭਾਈ ਬ੍ਰਹਮ, ਤੁਸੀਂ ਉਸ ਪਹਾੜੀ ਉੱਤੇ ਸੀ, ਹੈ ਨਾ? ਮੈਂ ਕਿਹਾ, ਤੇਰਾ ਕੀ ਮਤਲਬ ਹੈ ਰੋਨੀ? ਨਹੀਂ, ਦੇਖੋ, ਇਹ ਦੇਖਣ ਲਈ ਹੁੰਦਾ ਹੈ ਕਿ ਉਹ ਕੀ ਕਰਨ ਜਾ ਰਿਹਾ ਸੀ। ਬਹੁਤ ਵਾਰ ਚੀਜ਼ਾਂ ਹੁੰਦੀਆਂ ਹਨ, ਮੈਂ ਨਹੀਂ ਕਰਦਾ, ਤੁਸੀਂ ਲੋਕਾਂ ਨੂੰ ਇਹ ਨਹੀਂ ਦੱਸਦੇ। ਗੱਲ ਇਹ ਹੈ ਕਿ ਤੁਸੀਂ ਬਹੁਤ ਕੁਝ ਹੁੰਦਾ ਦੇਖਦੇ ਹੋ, ਇਹ ਤੁਹਾਡੇ ਲਈ ਆਮ ਹੋ ਜਾਂਦਾ ਹੈ, ਸਮਝੇ? ਮੈਂ ਬਸ ਲੋਕਾਂ ਨੂੰ ਨਹੀਂ ਦੱਸਦਾ। ਮੈਂ ਕਿਹਾ, ਰੋਨੀ, ਉਸਨੇ ਕਿਹਾ, ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਤੁਸੀਂ ਕਿੱਥੇ ਸੀ। ਕਿਹਾ, ਮੈਂ ਮਾਂ ਨੂੰ ਬੁਲਾਇਆ ਤੇ ਅਸੀਂ ਇੱਥੇ ਖੜੇ ਹੋਏ ਉਸ ਬੱਦਲ ਨੂੰ ਉੱਥੇ ਲਟਕਦੇ ਦੇਖਿਆ, ਉੱਪਰ ਅਤੇ ਹੇਠਾਂ ਜਾਂਦੇ ਹੋਏ। ਮੈਂ ਕਿਹਾ ਭਾਈ ਬ੍ਰਹਮ ਜ਼ਰੂਰ ਉੱਥੇ ਕਿਤੇ ਬੈਠੇ ਹੋਏ ਹੋਣਗੇ, ਪਰਮੇਸ਼ਵਰ ਉਹਨਾਂ ਨਾਲ ਗੱਲਾਂ ਕਰ ਰਿਹਾ ਹੋਵੇਗਾ। ਅਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਇਸ ਨੂੰ ਦੇਖਿਆ। ਇੱਕ ਚਮਕਦਾਰ ਦਿਨ ਵਿੱਚ ਜਿੱਥੇ ਕਿਤੇ ਵੀ ਬੱਦਲ ਦਾ ਕੋਈ ਨਿਸ਼ਾਨ ਨਹੀਂ ਸੀ, ਉੱਥੇ ਇਸ ਵੱਡੇ ਨਾਰੰਗੀ ਬੱਦਲ ਦੇ ਨਾਲ ਇੱਕ ਨਲੀ ਵਾਂਗ ਹੇਠਾਂ ਆਉਂਦੇ ਹੋਏ ਅਤੇ ਵਾਪਸ ਜਾਂਦੇ ਹੋਏ ਅਤੇ ਫੈਲਦੇ ਹੋਏ। ਦੋਸਤੋ, ਮੈਂ ਬੰਦ ਕਰ ਰਿਹਾ ਹਾਂ, ਇਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ। ਇਹ ਉਦੋਂ ਸੀ ਜਦੋਂ ਇਹ ਮੇਰੇ ਲਈ ਪ੍ਰਗਟ ਕੀਤਾ ਜਾ ਰਿਹਾ ਸੀ, ਜੋ ਮੈਂ ਤੁਹਾਨੂੰ ਹੁਣ ਦੱਸਣ ਲਈ ਜਾ ਰਿਹਾ ਹਾਂ, ਤਾਂ ਜੋ ਤੁਸੀਂ ਇਸ ਤੋਂ ਖੁੰਝ ਨਾ ਜਾਓ। ਹੁਣ ਮੈਂ ਸਿਰਫ ਆਪਣੇ ਪੈਰੋਕਾਰਾਂ ਨਾਲ ਗੱਲ ਕਰ ਰਿਹਾ ਹਾਂ, ਜੋ ਸਿਰਫ ਮੇਰਾ ਅਤੇ ਇਸ ਸੰਦੇਸ਼ ਦਾ ਅਨੁਸਰਣ ਕਰ ਰਹੇ ਹਾਂ, ਬਾਹਰਲੇ ਲੋਕਾਂ ਨਾਲ ਨਹੀਂ। ਪਰਮੇਸ਼ਵਰ ਦੇ ਸਾਹਮਣੇ ਤੁਸੀਂ ਮੇਰੇ ਗਵਾਹ ਹੋ, ਸਿਰਫ ਇਸ ਚੁਣ ਦੇ ਲਈ। ਹੁਣ ਅਸੀਂ ਧਰਮ ਸ਼ਾਸਤਰ ਦੀ ਗਲਤ ਵਿਆਖਿਆ ਕਾਰਨ ਇਸ ਗੜਬੜ ਵਿੱਚ ਪਏ ਹੋਏ ਹਾਂ ਕਿ ਇਹ ਸਹੀ ਹੈ। ਇਸ ਲਈ ਤੁਸੀਂ ਔਰਤਾਂ ਨੇ ਦੂਜੀ ਵਾਰ ਵਿਆਹ ਕੀਤਾ ਹੈ ਅਤੇ ਤੁਸੀਂ ਪੁਰਸ਼ਾਂ ਨੇ, ਕਿਉਂਕਿ ਧਰਮ ਸ਼ਾਸਤਰ ਦੀ ਗਲਤ ਵਿਆਖਿਆ ਕੀਤੀ ਗਈ ਹੈ। ਹੁਣ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ ਜੋ ਉਸਨੇ ਮੈਨੂੰ ਦੱਸਿਆ ਸੀ। ਅਤੇ ਜੇਕਰ ਪਰਮੇਸ਼ਵਰ ਸਾਡੇ ਸਿਰਜਣਹਾਰ ਯੇਸ਼ੂ ਨੂੰ ਸਵਾਲ ਕੀਤਾ ਗਿਆ ਸੀ ਜਦੋਂ ਉਹ ਧਰਤੀ ਉੱਤੇ ਸੀ, ਅਤੇ ਜਦੋਂ ਉਸਦਾ ਛਡਾਉਣ ਵਾਲਾ ਨਬੀ ਆਇਆ ਮੂਸਾ ਮਿਸਰ ਵਿੱਚ, ਇਸਰਾਇਲੀ ਬੱਚਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਦੇ ਲਈ, ਉਹਨਾਂ ਨੂੰ ਵਾਅਦਾ ਕੀਤੀ ਹੋਈ ਧਰਤੀ ਵਿੱਚ ਰੱਖਣ ਲਈ, ਅਤੇ ਯੇਸ਼ੂ ਨੇ ਇੱਥੇ ਕਿਹਾ ਕਿ ਮੂਸਾ ਨੇ ਲੋਕਾਂ ਨੂੰ ਇਸ ਹਾਲਤ ਵਿੱਚ ਦੇਖਿਆ ਅਤੇ ਉਸਨੇ ਉਹਨਾਂ ਨੂੰ ਤਲਾਕ ਦੀ ਲਿਖਤ ਦਿੱਤੀ। ਕਿਉਂਕਿ ਹਾਲਾਤ ਹੀ ਇਹੋ ਜਿਹੇ ਸਨ, ਮੂਸਾ ਨੇ ਅਜਿਹਾ ਪਾਇਆ। ਪਰਮੇਸ਼ਵਰ ਨੇ ਮੂਸਾ ਨੂੰ ਇਜਾਜ਼ਤ ਦਿੱਤੀ ਕਿ ਉਹਨਾਂ ਨੂੰ ਤਲਾਕ ਦੀ ਇਹ ਲਿਖਤ ਦੇਵੇ, ਉਸ ਨਬੀ ਨੇ ਜੋ ਲੋਕਾਂ ਲਈ ਭੇਜਿਆ ਗਿਆ ਸੀ। ਅਤੇ ਪਹਿਲੀ ਕੋਰਿੰਥੀਆਂ ਵਿੱਚ 7ਵਾਂ ਅਧਿਆਇ 12ਵੀਂ ਅਤੇ 15ਵੀਂ ਆਏ ਨਵੇਂ ਨੇਮ ਦੇ ਵਿੱਚ, ਪੌਲੁਸ ਜਿਸ ਨੇ ਕਲੀਸਿਯਾ ਵਿੱਚ ਇਸੇ ਗੱਲ ਨੂੰ ਪਾਇਆ ਤੇ ਬੋਲਿਆ, ਇਹ ਮੈਂ ਹਾਂ ਪ੍ਰਭੂ ਨਹੀਂ। ਇਹ ਸਹੀ ਹੈ ਤਲਾਕ ਦੀਆਂ ਸ਼ਰਤਾਂ ਕਰਕੇ, ਮੁੱਢੋਂ ਅਜਿਹਾ ਨਹੀਂ ਸੀ, ਪਰ ਮੂਸਾ ਨੂੰ ਇਸ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਪਰਮੇਸ਼ਵਰ ਨੇ ਇਸ ਨੂੰ ਧਾਰਮਿਕਤਾ ਦੀ ਮਾਨਤਾ ਦਿੱਤੀ ਸੀ। ਅਤੇ ਪੌਲੁਸ ਦਾ ਵੀ ਇੱਕ ਹੱਕ ਸੀ ਜਦੋਂ ਉਸਨੇ ਆਪਣੀ ਕਲੀਸਿਯਾ ਨੂੰ ਉਸੇ ਹਾਲਤ ਵਿੱਚ ਪਾਇਆ। ਹੁਣ ਤੁਸੀਂ ਇਸ ਨੂੰ ਸੱਚ ਮੰਨ ਲੈਣਾ ਅਤੇ ਵਿਸ਼ਵਾਸ ਕਰਨਾ ਕਿ ਇਹ ਪਰਮੇਸ਼ਵਰ ਤੋਂ ਆਇਆ ਹੈ ਅਤੇ ਉਸਦੇ ਬੱਦਲ ਅਤੇ ਉਸਦੇ ਸੰਦੇਸ਼ ਦੇ ਪ੍ਰਮਾਣ ਤੋਂ ਜੋ ਮੈਨੂੰ ਇੱਥੇ ਤੱਕ ਲੈ ਕੇ ਆਇਆ ਹੈ। ਕੀ ਪਰਮੇਸ਼ਵਰ ਉਸ ਪਹਾੜ ਉੱਤੇ ਮੈਨੂੰ ਉਹੀ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਗਾ ਤਾਂ ਜੋ ਜਿਸ ਤਰ੍ਹਾਂ ਤੁਸੀਂ ਹੋ ਉਸੇ ਤਰ੍ਹਾਂ ਬਣੇ ਰਹੋ ਅਤੇ ਦੁਬਾਰਾ ਅਜਿਹਾ ਨਾ ਕਰੋ, ਆਪਣੀਆਂ ਪਤਨੀਆਂ ਨਾਲ ਜਾਓ ਅਤੇ ਸ਼ਾਂਤੀ ਨਾਲ ਰਹੋ, ਕਿਉਂਕਿ ਦੇਰ ਹੋ ਚੁੱਕੀ ਹੈ, ਪ੍ਰਭੂ ਦਾ ਆਉਣਾ ਨੇੜੇ ਹੈ। ਸਾਡੇ ਕੋਲ ਇਨ੍ਹਾਂ ਚੀਜ਼ਾਂ ਨੂੰ ਤੋੜਨ ਦਾ ਸਮਾਂ ਨਹੀਂ ਹੈ, ਤੁਸੀਂ ਇਸ ਨੂੰ ਦੁਬਾਰਾ ਕਰਨ ਦੀ ਹਿੰਮਤ ਨਾ ਕਰੋ। ਮੈਂ ਸਿਰਫ ਆਪਣੀ ਮੰਡਲੀ ਨਾਲ ਗੱਲ ਕਰ ਰਿਹਾ ਹਾਂ, ਪਰ ਜੇ ਤੁਸੀਂ ਵਿਆਹੇ ਹੋਏ ਹੋ ਅਤੇ ਪਰਮੇਸ਼ਵਰ ਨੇ ਮੈਨੂੰ ਪਹਾੜ ਉੱਤੇ ਇਸ ਗੱਲ ਦਾ ਗਵਾਹ ਠਹਿਰਾਇਆ ਹੈ ਕਿ ਮੈਂ ਇਹ ਕਹਿ ਸਕਦਾ ਹਾਂ, ਇੱਕ ਅਲੌਕਿਕ ਪ੍ਰਕਾਸ਼ਨ 7 ਮੋਹਰਾਂ ਦੇ ਖੁੱਲਣ ਦੇ ਕਾਰਨ, ਅਤੇ ਇਹ ਸਵਾਲ ਪਰਮੇਸ਼ਵਰ ਦੇ ਵਚਨ ਦੇ ਵਿੱਚ ਹੈ, ਉਹਨਾਂ ਨੂੰ ਜਾਣ ਦਿਓ ਜਿਵੇਂ ਉਹ ਹਨ ਅਤੇ ਹੋਰ ਪਾਪ ਨਾ ਕਰੋ। ਮੁੱਢੋਂ ਅਜਿਹਾ ਨਹੀਂ ਸੀ, ਇਹ ਸਹੀ ਹੈ ਅਜਿਹਾ ਨਹੀਂ ਸੀ ਅਤੇ ਇਹ ਅੰਤ ਵਿੱਚ ਵੀ ਨਹੀਂ ਹੋਵੇਗਾ, ਪਰ ਆਧੁਨਿਕ ਹਾਲਾਤਾਂ ਵਿੱਚ ਪਰਮੇਸ਼ਵਰ ਦੇ ਸੇਵਕ ਵਜੋਂ ਮੈਂ ਆਪਣੇ ਆਪ ਨੂੰ ਉਸਦਾ ਨਬੀ ਨਹੀਂ ਕਹਾਂਗਾ, ਪਰ ਮੇਰਾ ਮੰਨਣਾ ਹੈ ਕਿ ਹੋ ਸਕਦਾ ਹੈ ਜੇਕਰ ਮੈਨੂੰ ਇਸ ਲਈ ਨਹੀਂ ਭੇਜਿਆ ਜਾਂਦਾ ਤਾਂ ਮੈਂ ਉਸਦੇ ਆਉਣ ਤੇ ਉਸਦੇ ਲਈ ਇੱਕ ਜ਼ਮੀਨ ਤਿਆਰ ਕਰ ਰਿਹਾ ਹਾਂ, ਤਾਂ ਜੋ ਆਧੁਨਿਕ ਹਾਲਾਤਾਂ ਵਿੱਚ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਘਰ ਜਾਓ ਹੁਣ ਆਪਣੀ ਪਤਨੀ ਦੇ ਨਾਲ। ਜੇ ਤੁਸੀਂ ਉਸਦੇ ਨਾਲ ਖੁਸ਼ ਹੋ ਤਾਂ ਉਸਦੇ ਨਾਲ ਰਹੋ, ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਨਸੀਹਤ ਵਿੱਚ ਪਾਲੋ, ਪਰ ਪਰਮੇਸ਼ਵਰ ਤੁਹਾਡੇ ਤੇ ਰਹਿਮ ਕਰੇ ਜੇ ਤੁਸੀਂ ਦੁਬਾਰਾ ਅਜਿਹਾ ਕਰਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਅਜਿਹਾ ਕੰਮ ਕਦੇ ਨਾ ਕਰਨ, ਉਹਨਾਂ ਨੂੰ ਪਰਮੇਸ਼ਵਰ ਦੀ ਨਸੀਹਤ ਵਿੱਚ ਪਾਲੋ, ਅਤੇ ਹੁਣ ਤੁਸੀਂ ਹੋ ਜਿਵੇਂ ਤੁਸੀਂ ਹੋ, ਆਓ ਹੁਣ ਚੱਲੀਏ ਦੇਰ ਸ਼ਾਮ ਦੇ ਸਮੇਂ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਮਸੀਹ ਵਿੱਚ ਉੱਚੇ ਸੱਦੇ ਦੇ ਨਿਸ਼ਾਨ ਵੱਲ ਜ਼ੋਰ ਮਾਰੋ ਜਿੱਥੇ ਸਭ ਕੁਝ ਸੰਭਵ ਹੋਵੇਗਾ। ਜਦੋਂ ਤੱਕ ਮੈਂ ਤੁਹਾਨੂੰ ਅੱਜ ਰਾਤ ਨਹੀਂ ਮਿਲਦਾ, ਯਹੋਵਾ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਜਦ ਅਸੀਂ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਤੁਸੀਂ ਉਹੀ ਮਹਾਨ ਯਹੋਵਾ ਹੋ ਜਿਸਨੇ ਮੂਸਾ ਨੂੰ ਪ੍ਰਵਾਨਗੀ ਦਿੱਤੀ ਸੀ। ਮੂਸਾ ਉਹ ਸੇਵਕ ਅਤੇ ਉਹ ਆਪਣੇ ਲੋਕਾਂ ਨੂੰ ਕੀ ਦੱਸੇਗਾ ਅਤੇ ਪਰਮੇਸ਼ਵਰ ਤੁਸੀਂ ਉਸ ਨੂੰ ਤਿਆਗ ਪੱਤਰੀ ਦੇਣ ਲਈ ਪ੍ਰਵਾਨਗੀ ਦਿੱਤੀ ਸੀ। ਪੌਲੁਸ ਮਹਾਨ ਰਸੂਲ ਜੋ ਨਵੇਂ ਨੇਮ ਦਾ ਲੇਖਕ ਸੀ, ਜਿਵੇਂ ਮੂਸਾ ਪੁਰਾਣੇ ਨੇਮ ਦਾ ਸੀ। ਮੂਸਾ ਨੇ ਸ਼ਰ੍ਹਾ ਅਤੇ ਸ਼ਰ੍ਹਾ ਦੇ ਸਾਰੇ ਪ੍ਰਬੰਧ ਨੂੰ ਲਿਖਿਆ। ਬਹੁਤ ਸਾਰੇ ਨਬੀ ਉਹਨਾਂ ਦੇ ਸ਼ਬਦਾਂ ਨੂੰ ਇਸ ਵਿੱਚ ਜੋੜਿਆ ਗਿਆ, ਪਰ ਮੂਸਾ ਨੇ ਕਾਨੂੰਨ ਲਿਖੇ ਸਨ ਅਤੇ ਤੁਸੀਂ ਉਸ ਨੂੰ ਤਿਆਗ ਪੱਤਰੀ ਲਿਖਣ ਦੇ ਲਈ ਆਗਿਆ ਦਿੱਤੀ ਉਹਨਾਂ ਦੇ ਦਿਲ ਦੀ ਕਠੋਰਤਾ ਦੇ ਕਾਰਨ। ਮਹਾਨ ਸੰਤ ਪੌਲੁਸ ਨਵੇਂ ਨੇਮ ਦਾ ਲੇਖਕ ਹੋਣ ਕਰਕੇ ਉਹ ਵੀ ਅਜਿਹਾ ਦਾਅਵਾ ਕਰ ਸਕਦਾ ਸੀ ਕਿ ਮੈਂ ਇਹਨਾਂ ਹਾਲਾਤਾਂ ਕਾਰਨ ਬੋਲਦਾ ਹਾਂ, ਮੈਂ ਪ੍ਰਭੂ ਨਹੀਂ। ਅੱਜ ਵੀ ਇਸੇ ਤਰ੍ਹਾਂ ਹੈ। ਪ੍ਰਭੂ ਪਰਮੇਸ਼ਵਰ ਜਗਤ ਦੇ ਅੰਤ ਵਿੱਚ, ਜਦਕਿ ਅਸੀਂ ਇੱਥੇ ਪਰਮੇਸ਼ਵਰ ਦੀ ਰਹਿਮਤ ਹੇਠਾਂ, ਇਹ ਜਾਣਦੇ ਹੋਏ ਕਿ ਜਲਦੀ ਹੀ ਅਸੀਂ ਉਸ ਦੀ ਹਜ਼ੂਰੀ ਵਿੱਚ ਜਵਾਬ ਦੇਣਾ ਹੈ ਕਿ ਤੁਸੀਂ ਬਹੁਤ ਕੁਝ ਕੀਤਾ ਹੈ। ਪ੍ਰਭੂ, ਮੈਨੂੰ ਯਕੀਨ ਹੈ ਇਹਨਾਂ ਲੋਕਾਂ ਦੀ ਨਜ਼ਰ ਵਿੱਚ ਉਹ ਇਸ ਤੇ ਇਸ ਤਰ੍ਹਾਂ ਪੱਕੇ ਰਹਿਣਗੇ ਜਿਵੇਂ ਇਹ ਗੱਲ ਤੇਰੇ ਕੋਲੋਂ ਆਈ ਹੈ। ਅਤੇ ਅੱਜ ਇੱਥੇ ਗਵਾਹ ਠਹਿਰਨ ਲਈ ਇੱਥੇ ਬੈਠੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਾੜ ਉੱਤੇ ਨਿਸ਼ਾਨ ਦੇਖਿਆ ਸੀ, ਜਿੱਥੇ ਪ੍ਰਭੂ ਦੇ ਦੂਤ ਵਾਵਰੋਲੇ ਵਿੱਚ ਆਏ ਸਨ, ਜਿੱਥੇ ਸੱਤਾਂ ਦੂਤਾਂ ਵਿੱਚ ਆਇਆ ਸੀ, ਜਿੱਥੇ ਸੱਤ ਭੇਤਾਂ ਦਾ ਖੁਲਾਸਾ ਹੋਇਆ ਸੀ, ਅਤੇ ਉਹੀ ਦੂਤ ਉਸੇ ਦਿਸ਼ਾ ਵਿੱਚ ਉਸੇ ਪਹਾੜ ਉੱਤੇ ਜਿਸ ਦਿਨ ਇਹ ਪ੍ਰਗਟ ਹੋਇਆ ਸੀ। ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਲੋਕ ਸ਼ੁਕਰਗੁਜ਼ਾਰ ਹੋ ਕੇ ਘਰ ਜਾਣ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕਿਰਪਾ ਬਖਸ਼ੀ ਹੈ। ਮੈਂ ਸਿਰਫ ਬੋਲਿਆ ਹੈ ਪ੍ਰਭੂ ਆਗਿਆ ਦੁਆਰਾ, ਅਤੇ ਮੈਂ ਇਹ ਸਿਰਫ ਆਗਿਆ ਦੁਆਰਾ ਕਹਿੰਦਾ ਹਾਂ, ਅਤੇ ਲੋਕਾਂ ਨੂੰ ਇੰਨੇ ਸ਼ੁਕਰਗੁਜ਼ਾਰ ਹੋਣ ਦਿਓ ਕਿ ਉਹ ਦੁਬਾਰਾ ਅਜਿਹਾ ਪਾਪ ਕਰਨ ਦੀ ਕੋਸ਼ਿਸ਼ ਨਾ ਕਰਨ ਅਤੇ ਉਹ ਕਦੇ ਵੀ ਕੋਈ ਵੀ ਪਾਪ ਕਰਨ ਦੀ ਕੋਸ਼ਿਸ਼ ਨਾ ਕਰਨ, ਪਰ ਤੁਹਾਨੂੰ ਆਪਣੇ ਪੂਰੇ ਦਿਲ ਤੋਂ ਪਿਆਰ ਕਰਨ। ਪ੍ਰਭੂ, ਇਹਨਾਂ ਪਰਿਵਾਰਾਂ ਨੂੰ ਖੁਸ਼ਹਾਲ ਬਣਾਓ ਅਤੇ ਉਹ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਨਸੀਹਤ ਵਿੱਚ ਪਾਲਣ ਅਤੇ ਵਧਾਉਣ,
ਕਿਉਂਕਿ ਸੰਦੇਸ਼ ਜੋ ਮੇਰੇ ਦਿਲ ਵਿੱਚ ਸੀ ਉਹ ਪਹੁੰਚਾ ਦਿੱਤਾ ਗਿਆ ਹੈ। ਪ੍ਰਭੂ, ਮੈਂ ਉਹ ਸਭ ਕੁਝ ਕੀਤਾ ਹੈ ਜੋ ਮੈਨੂੰ ਪਤਾ ਹੈ ਕਿ ਕਿਵੇਂ ਕਰਨਾ ਹੈ, ਅਤੇ ਸ਼ੈਤਾਨ ਮੇਰੇ ਨਾਲ ਕਈ ਹਫ਼ਤਿਆਂ ਤੋਂ ਲੜਦਾ ਰਿਹਾ ਹੈ, ਪਰ ਹੁਣ ਮੈਂ ਹੁਕਮ ਦਿੰਦਾ ਹਾਂ ਪ੍ਰਭੂ ਇਹਨਾਂ ਲੋਕਾਂ ਨੂੰ ਕਿ ਉਹ ਇਸ ਦਾ ਅਧਿਐਨ ਕਰਨ ਅਤੇ ਜਾਣ ਅਤੇ ਤੇਰੇ ਲਈ ਜਿਉਣ। ਇਹ ਬਖਸ਼ ਦਿਓ ਪ੍ਰਭੂ, ਇਹ ਹੁਣ ਮੇਰੇ ਮੋਢਿਆਂ ਤੋਂ ਲੱਥ ਗਿਆ ਹੈ, ਉਹ ਤੁਹਾਡੇ ਹੱਥਾਂ ਵਿੱਚ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਉਹਨਾਂ ਨੂੰ ਆਸ਼ੀਸ਼ ਦਿਓ, ਇਹਨਾਂ ਰੁਮਾਲਾਂ ਨੂੰ ਆਸ਼ੀਸ਼ ਦਿਓ ਪ੍ਰਭੂ ਜੋ ਹੁਣੇ ਇੱਥੇ ਬਿਮਾਰਾਂ ਅਤੇ ਦੁਖੀ ਲੋਕਾਂ ਲਈ ਰੱਖੇ ਗਏ ਹਨ। ਇਹ ਰਾਤ ਸਭ ਤੋਂ ਮਹਾਨ ਸ਼ਕਤੀਸ਼ਾਲੀ ਰਾਤਾਂ ਵਿੱਚੋਂ ਇੱਕ ਹੋਵੇ ਤਾਂ ਜੋ ਸਾਰੇ ਲੋਕ ਚੰਗੇ ਹੋ ਜਾਣ। ਇਹ ਬਖਸ਼ ਦਿਓ ਪ੍ਰਭੂ, ਸਾਨੂੰ ਇਕੱਠਿਆਂ ਨੂੰ ਆਸ਼ੀਸ਼ ਦਿਓ, ਅਸੀਂ ਸ਼ਾਂਤੀ ਨਾਲ, ਖੁਸ਼ੀਆਂ ਨਾਲ, ਆਨੰਦ ਨਾਲ ਜਾਈਏ, ਕਿਉਂਕਿ ਸ੍ਰਿਸ਼ਟੀ ਦੇ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਹੈ ਉਹ ਗੜਬੜ ਜਿਸ ਵਿੱਚ ਅਸੀਂ ਹਾਂ, ਅਤੇ ਉਸ ਦੀ ਕਿਰਪਾ ਦੁਬਾਰਾ ਹੋਈ ਹੈ ਇਹਨਾਂ ਆਖਰੀ ਦਿਨਾਂ ਵਿੱਚ। ਹੇ ਮਹਾਨ ਅਤੇ ਅਨੰਤ ਪਰਮੇਸ਼ਵਰ, ਅਸੀਂ ਇਸ ਦੇ ਲਈ ਤੁਹਾਡਾ ਕਿੰਨਾ ਧੰਨਵਾਦ ਕਰਦੇ ਹਾਂ, ਅਤੇ ਸਾਡੇ ਦਿਲ ਇੰਨੇ ਖੁਸ਼ ਹੋਣ ਕਿ ਸਾਡੇ ਕੋਲ ਤੁਹਾਡੇ ਵਿਰੁੱਧ ਪਾਪ ਕਰਨ ਦੀ ਕੋਈ ਹੋਰ ਇੱਛਾ ਨਾ ਹੋਵੇਗੀ। ਯੀਸ਼ੂ ਦੇ ਨਾਮ ਵਿੱਚ ਆਮੀਨ।
Love him. Why shouldn't you love him? I love him because he first loved me and purchased my salvation on Calvary.
ਮੈਂ ਹੁਣ ਕਹਿ ਰਿਹਾ ਹਾਂ ਤਾਂ ਜੋ ਸੇਵਕ ਇਸ ਨੂੰ ਸਮਝ ਜਾਣ। ਇਹ ਉਹਨਾਂ ਲਈ ਹੈ ਜੋ ਇਸ ਸੰਦੇਸ਼ ਦਾ ਅਨੁਸਰਣ ਕਰਦੇ ਹਨ। ਓ, ਕੀ ਤੁਸੀਂ ਖੁਸ਼ ਹੋ? ਮੈਂ ਤੁਹਾਨੂੰ ਸੱਚ ਦੱਸਿਆ ਹੈ, ਯਹੋਵਾ ਇੰਜ ਫਰਮਾਉਂਦਾ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ। ਹੁਣ ਆਓ ਅਸੀਂ ਖੜੇ ਹੋਈਏ ਅਤੇ ਆਪਣੇ ਹੱਥ ਉੱਪਰ ਚੁੱਕੀਏ ਜਦ ਅਸੀਂ ਇਸ ਨੂੰ ਦੁਬਾਰਾ ਗਾਉਂਦੇ ਹਾਂ। ਮੈਂ ਉਹਨੂੰ ਪ੍ਰੇਮ ਕਰਦਾ ਹਾਂ, ਮੈਂ ਉਸ ਦੀ ਕਿਰਪਾ ਲਈ ਉਸ ਨੂੰ ਪ੍ਰੇਮ ਕਰਦਾ ਹਾਂ, ਮੈਂ ਉਸ ਦੀ ਦਇਆ ਲਈ ਉਸ ਨੂੰ ਪ੍ਰੇਮ ਕਰਦਾ ਹਾਂ, ਮੈਂ ਉਸ ਨੂੰ ਉਸ ਦੇ ਵਚਨ ਲਈ ਪ੍ਰੇਮ ਕਰਦਾ ਹਾਂ, ਅਤੇ ਪ੍ਰਭੂ ਦਾ ਵਚਨ ਨਬੀਆਂ ਕੋਲ ਆਇਆ। ਆਓ ਭਾਈ ਅੱਗੇ ਵਧੋ।